ਸੱਚਿਆਂ ਦੀ ਡੋਰ ਉਦੋਂ ਹੀ ਕਮਜ਼ੋਰ ਹੁੰਦੀ ਹੈ ਜਦ ਇਨਸਾਨ ਕਿਸੇ ਗਲਤ ਫਹਿਮੀ ਨਾਲ ਪੈਦਾ ਹੋਏ ਸਵਾਲਾਂ ਦੇ ਜਵਾਬ ਖੁਦ ਹੀ ਬਣਾ ਲੈਂਦਾ ਹੈ। ਅਜਿਹੇ ਖੂਬਸੂਰਤ ਵਿਚਾਰਾਂ ਲਈ ਮਾਣਦੇ ਰਹੋ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ। ਅੱਜ 30 ਮਈ 2016 ਤੇ ਜੇ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ 17 ਜੇਠ ਨਾਨਕ ਸ਼ਾਹੀ ਸੰਮਤ ਮੁਤਾਬਕ 548ਵਾਂ ਬਰਾ ਦੁਨੀਆ। ਸਵਾਗਤ ਹੈ ਜੀ ਤੇ ਉਮੀਦ ਕਰਦੇ ਹਾਂ ਜੀ ਅੱਜ ਦਾ ਇਹ ਪ੍ਰੋਗਰਾਮ ਆਉਣ ਵਾਲੇ 2 ਘੰਟੇ ਤੁਹਾਡੇ ਕੰਮ ਤੇ ਨਿਭਾਏਗਾ ਤੇ 2 ਘੰਟਿਆਂ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਦਾ ਚਿੰਤਨ ਕਰਨਾ। ਚਿੰਤਨ ਕਰਨ ਦੇ ਲਈ ਅਸੀਂ ਕੋਈ ਇੱਕ ਤਰਫਾ ਚਿੰਤਨ ਨਹੀਂ ਕਰਨਾ, ਰਲ ਮਿਲ ਕੇ ਬੈਠ ਕੇ ਆਪਾਂ ਚਿੰਤਨ ਕਰਨਾ। ਬਹੁਤ ਸਾਰੀਆਂ ਗੱਲਾਂ ਚ ਸਾਂਝ ਤੁਹਾਡੀ ਵੀ ਪਾਉਣੀ ਆ, ਅਸੀਂ ਆਪਣੇ ਵੱਲੋਂ ਵੀ ਕੁਝ ਗੱਲਾਂ ਸੁਣਾਉਣੀਆਂ। ਸੋ ਆਓ ਜੀ ਇਹ ਆਉਣ ਵਾਲੇ 2 ਘੰਟੇ ਇੱਕ ਦੂਜੇ ਦਾ ਸਾਥ ਦੇਈਏ ਤੇ ਕੁਝ ਨਾ ਕੁਝ ਚਿੰਤਨ ਦੇ ਵਿੱਚ ਹੱਲ ਕੱਢਣ ਦੀ ਕੋਸ਼ਿਸ਼ ਕਰੀਏ। ਇਹੀ ਮਕਸਦ ਆ, ਇਹੀ ਹਰਮਨ ਰੇਡੀਓ ਦਾ ਮਕਸਦ ਆ, ਇਹੀ ਸਾਡਾ ਆਪਣਾ ਮਕਸਦ ਆ ਤੇ ਇਸੇ ਮਕਸਦ ਦੇ ਤਹਿਤ ਪਿਛਲੇ  5-7 ਸਾਲਾਂ ਤੋਂ ਸਾਡਾ ਜਿਹੜਾ ਸਹਿਯੋਗ ਇੱਕ ਦੂਜੇ ਦਾ ਬਣਿਆ ਹੋਇਆ ਤੇ ਉਹਦੇ ਨਤੀਜੇ ਵੀ ਆ ਰਹੇ ਆ। ਬਹੁਤ ਖੁਸ਼ੀ ਹੁੰਦੀ ਆ ਜਦੋਂ ਕਿਤੋਂ ਨਤੀਜੇ ਮਿਲ, ਜਦੋਂ ਇਹਦੀਆਂ ਗੱਲਾਂ ਸਾਹਮਣੇ ਆਉਂਦੀਆਂ ਜਾਂ ਕਿਹਾ ਜਾਂਦਾ ਦੱਸਿਆ ਜਾਂਦਾ ਵੀ ਹਰਮਨ ਰੇਡੀਓ ਤੋਂ ਆਹ ਚੀਜ਼ ਸੁਣੀ ਸੀ ਜਾਂ ਦੇਖੀ ਸੀ ਜਾਂ ਕਿ ਤੁਹਾਡੇ ਨਾਲ ਗੱਲਬਾਤ ਹੋਈ ਸੀ ਤਾਂ ਉਹਦੇ ਨਤੀਜੇ ਆ, ਤਾਂ ਬੜੀ ਖੁਸ਼ੀ ਹੁੰਦੀ ਹੈ। ਤਕਰੀਬਨ ਐਵਰੇਜ 1-2-4 ਇਹੋ ਜਿਹੇ ਫੋਨ, ਇਹੋ ਜਿਹੇ ਸੁਨੇਹੇ ਆਉਂਦੇ ਆ ਜੀ ਜੋ ਸੱਜਣ ਮਿੱਤਰ ਧੰਨਵਾਦ ਕਰਦੇ ਆ ਹਰਮਨ ਰੇਡੀਓ ਦਾ, ਤੇ ਬੜਾ ਚੰਗਾ ਲੱਗਦਾ ਤੇ ਇੱਕ ਜਿੱਤ ਵੀ ਮਹਿਸੂਸ ਹੁੰਦੀ ਆ ਵੀ ਇਹ ਵੀ ਲੱਗਦਾ ਵੀ ਭਾਈ ਜਿਹੜੇ ਕੰਮ ਲਈ ਇਹ ਸ਼ੁਰੂਆਤ ਹੋਈ ਸੀ ਜਾਂ ਜਿਹੜੇ ਕਾਰਜਾਂ ਲਈ ਇਹ ਕੰਮ ਸ਼ੁਰੂ ਕੀਤਾ ਗਿਆ ਸੀ ਉਹ ਕਾਰਜ ਜਿਹੜੇ ਨੇਪਰੇ ਚੜ ਰਹੇ ਆ। ਇਸੇ ਮਕਸਦ ਨਾਲ ਹੌਸਲਾ ਮਿਲਦਾ ਵੀ ਇਹ 5 ਸਾਲਾਂ ਵਾਲਾ ਸਫ਼ਰ ਆ ਜਿਹੜਾ 50 ਨਹੀਂ 500 ਸਾਲ ਤੱਕ ਜਾਵੇ ਤੇ ਆਉਣ ਵਾਲੀਆਂ ਜਨਰੇਸ਼ਨ ਇਸ ਪਲੇਟਫਾਰਮ ਦੇ ਜ਼ਰੀਏ ਇੱਕ ਦੂਜੇ ਨਾਲ ਸਾਂਝ ਪਾਉਂਦੇ ਰਹਿਣ। ਇਹ ਵੱਖਰੀ ਗੱਲ ਆ, ਮੈਂ ਨਹੀਂ ਹੋਣਾ, ਤੁਸੀਂ ਨਹੀਂ ਹੋਣਾ ਤਾਂ, ਪਰ ਕੋਈ ਨਹੀਂ, ਕੋਈ ਨਾ ਕੋਈ ਤਾਂ ਹੋਣਾ ਇੱਥੇ ਤੇ ਇਹ ਪਦਾਰਥਵਾਦੀ ਸੰਸਾਰ ਆ, ਇਹ ਚ ਪਦਾਰਥ ਰਹਿਣੇ ਆ, ਅਦਾਰੇ ਰਹਿਣੇ ਆ, ਪਰ ਹੋ ਸਕਦਾ ਵੀ ਬੰਦੇ ਚਲੇ ਜਾਣ, ਪਰ ਫੇਰ ਵੀ ਜੇ ਇੱਕ ਅਦਾਰਾ ਇੱਕ ਕੋਈ ਸਟੇਟਸ ਬਣਾ ਚੁੱਕਿਆ ਜਾਂ ਇੱਕ ਇਹੋ ਜਿਹਾ ਸਟੈਂਡ ਬਣਾ ਗਿਆ ਜਿਹਦੇ ਉੱਤੇ ਖੜ ਕੇ ਕੋਈ ਵੀ ਭਾਰ ਚੱਕਿਆ ਜਾ ਸਕੇ ਤਾਂ ਉਹ ਵੱਡੀ ਗੱਲ ਆ। ਸੋ ਹਰਮਨ ਰੇਡੀ ਆਪਣੇ ਪੈਰ ਇੰਨੇ ਕੁ ਜਮਾ ਚੁੱਕਿਆ ਜੀ ਵੀ ਉਮੀਦ ਆ ਵੀ ਆਉਣ ਵਾਲੀਆਂ ਜਨਰੇਸ਼ਨ ਲਈ ਵੀ ਇਹ ਚਾਨਣ ਮਨੋਰਾ ਬਣਦਾ ਰਹੇਗਾ। ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਜਿਹੜੇ ਤੁਸੀਂ ਸਹਿਯੋਗ ਦਿੰਦੇ ਹੋ। ਅੱਜ ਦੇ ਪ੍ਰੋਗਰਾਮ ਦੀ ਆਪਾਂ ਜੇ ਗੱਲਬਾਤ ਕਰੀਏ ਤਾਂ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਰੂਪਰੇਖਾ ਹੀ ਪਹਿਲਾਂ ਦੱਸ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਜਿਹੜੀ ਗੀਤ ਸੰਗੀਤ ਹੋਏਗਾ ਜੀ, ਮੌਸਮ ਦੀ ਜਾਣਕਾਰੀ ਹੋਏਗੀ, ਥੋੜੀਆਂ ਬਹੁਤੀਆਂ ਖ਼ਬਰਾਂ ਵੀ ਸੁਣਾ ਦੇਖਾਂਗੇ, ਪਰ ਨਾਲ ਨਾਲ ਤੁਹਾਡੇ ਫੋਨ ਕਾਲਸ ਆਪਾਂ ਲੈਣੇ ਅੱਜ ਤੇ ਇੱਕ ਅਸੀਂ ਅੱਜ ਮੁਲਾਕਾਤ ਕਰਾਉਣੀ ਆ, ਜੀ ਗ੍ਰਿਫਤ ਖੇਡਾਂ ਤੋਂ ਸਰਦਾਰ ਤੀਰ ਸਿੰਘ ਹੋਰਾਂ ਨਾਲ, ਜਿਹੜੇ ਕਿ ਬਹੁਤ 20 ਸਾਲ ਪੁਰਾਣੀਆਂ ਖੇਡਾਂ ਹੋ ਚੁੱਕੀਆਂ ਤੇ ਸ਼ੁਰੂ ਤੋਂ ਉਸ ਖੇਡਾਂ ਨਾਲ ਤੀਰ ਸਿੰਘ ਜੁੜੇ ਹੋਏ ਆ। ਸੋ ਉਹਨਾਂ ਤੋਂ ਆਪਾਂ ਜਾਣਨਾ ਵੀ ਕਿਹੋ ਜਿਹੀਆਂ ਤਿਆਰੀਆਂ ਉਹ ਕਰ ਰਹੇ ਆ ਜੀ, ਤੇ ਇਸ ਦੌਰਾਨ ਅਸੀਂ ਜਿਹੜੀ ਖੇਡਾਂ ਦੇ ਨਾਲ ਨਾਲ ਜਿਹੜੀ ਅਸੀਂ ਤੁਹਾਡੀਆਂ ਫੋਨ ਕਾਲਸ ਲੈਣੀਆਂ ਤਾਂ ਫੋਨ ਕਾਲਸ ਦੇ ਵਿੱਚ ਗੱਲ ਇਹ ਆ ਜਾਂਦੀ ਹੈ ਜੀ ਵੀ ਅੱਜ ਫੋਨ ਕਾਲਸ ਅਸੀਂ ਕਾਹਦੇ ਲਈ ਲੈਣੀਆਂ। ਸਭ ਤੋਂ ਪਹਿਲਾਂ ਸਵਾਲ ਇਹ ਆ ਜਾਂਦਾ ਵੀ ਮੁੱਦਾ ਕੀ ਆ। ਮੁੱਦਾ ਸਾਡਾ ਹਮੇਸ਼ਾ ਭਖਦਾ ਹੁੰਦਾ ਜੀ, ਮੁੱਦਾ ਹੁੰਦਾ ਕਰੰਟ ਮੁੱਦੇ ਤੇ ਗੱਲਾਂ ਕਰੀਦੀਆਂ। ਤਾਂ ਕੱਲ ਪਰਸੋਂ ਦਾ ਇੱਕ ਬੜਾ ਭੁਚਾਲ ਪਿਆ ਹੋਇਆ ਜੀ, ਉਹ ਮੁੱਦੀ ਵੀ ਡੀਫੇਮਿੰਗ ਪੰਜਾਬ। ਇੱਕ ਧੜਾ ਕਹਿ ਰਿਹਾ ਵੀ ਕੋਈ ਤੁਸੀਂ ਪੰਜਾਬ ਨੂੰ ਡੀਫੇਮ ਕਰਨਾ ਬੰਦ ਕਰੋ, ਦੂਜਾ ਧੜਾ ਕਹਿ ਰਿਹਾ ਜੀ ਵੀ ਜੋ ਚੀਜ਼ ਹੈ ਅਸੀਂ ਉਹਨੂੰ ਕਿਵੇਂ ਅੱਖਾਂ ਤੋਂ ਓਹਲੇ ਕਰ ਦਈਏ। ਸੋ ਇਹ ਬੜਾ ਇੱਕ ਵੱਡਾ ਮਸਲਾ ਬਣਿਆ, ਪਰ ਇਸ ਮਸਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਹੜੀ ਇਹ ਪਤਾ ਲੱਗਿਆ ਵੀ, ਮੈਂ ਇਹ ਨਹੀਂ ਕਹੂੰਗਾ ਵੀ ਉਹਨਾਂ ਦੇ ਚਿਹਰੇ ਨੰਗੇ ਹੋਏ ਆ, ਪਰ ਇਹ ਜ਼ਰੂਰ ਕਹੂੰਗਾ ਵੀ ਉਹਨਾਂ ਦੀ ਸੋਚ ਦਾ ਪਤਾ ਲੱਗਿਆ ਵੀ ਉਹ ਕਿੱਥੇ ਖੜੇ ਆ ਜਾਂ ਉਹ ਕੀ ਕਰਨਾ ਚਾਹੁੰਦੇ ਆ, ਜਾਂ ਹਵਾ ਦੇ ਰੁੱਖ ਮੁਤਾਬਕ ਬਦਲਦੇ ਬੰਦਿਆਂ ਦਾ ਵੀ ਪਤਾ ਲੱਗਿਆ ਵੀ ਅੱਜ ਕੁਛ, ਸਵੇਰੇ ਕੁਝ ਤੇ ਪਰਸੋਂ ਕੁਝ ਹੋਰ। ਕੋਈ ਵੀ ਗੱਲ ਨੂੰ ਹਵਾ ਚ ਆਉਣੀ ਤੇ ਉਸੇ ਰੁੱਖ ਚ ਬਹਿ ਜਾਣ ਵਾਲੇ ਬੰਦਿਆਂ ਦਾ ਵੀ ਪਤਾ ਲੱਗਿਆ। ਬਹੁਤ ਸਾਰਾ ਕੁਝ ਚੱਲ ਰਿਹਾ ਜੀ, ਬੜਾ ਇਹਦੇ ਚ 2-3 ਦਿਨਾਂ ਦਾ ਤੇਜ਼ ਤਾਰਾ ਵਰਤਾਰਾ ਚੱਲ ਰਿਹਾ। ਜੇ ਤੁਸੀਂ ਵੀ ਉਹਦੇ ਵਿੱਚ ਇਨਵੋਲਵ ਹੋਏ ਹੋ, ਸਹਿਯੋਗੀ ਹੋਏ ਹੋ, ਤਾਂ ਜ਼ਰੂਰ ਤੁਸੀਂ ਜਿਹੜਾ ਆ ਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫੋਨ ਕਾਲ ਜ਼ਰੀਏ ਆਪਣੀ ਸਾਂਝ ਪਾਇਓ ਜੀ। ਤੇ ਜਿਹੜੀ ਗੱਲ ਇੱਕ ਆ ਜਾਂਦੀ ਹੈ ਮੇਨ, ਵੀ ਅਸੀਂ ਕਈ ਵਾਰ ਕੀ ਹੁੰਦਾ ਯਾਰੀਆਂ ਪਕਾਉਣ ਲੱਗ ਜਾਂਦੇ ਹਾਂ ਤੇ ਯਾਰੀਆਂ ਪਕਾਉਣ ਦੇ ਵਿੱਚ ਕਈ ਵਾਰੀ ਅਸੀਂ ਆਪਣਾ ਕੱਦ ਕਾਠ ਜਾਂ ਆਪਣੀ ਇਮੇਜ ਜਾਂ ਤੁਸੀਂ ਸੈਲਫ ਰਿਸਪੈਕਟ ਨੂੰ ਕਿਤੇ ਨਾ ਕਿਤੇ ਛਿੱਕੇ ਟੰਗ ਦਿੰਦੇ ਹੋ, ਕਿੱਲੀ ਟੰਗ ਦਿੰਦੇ ਹੋ। ਉਹ ਤੁਹਾਡੇ ਕੋਲ ਕਦੇ ਕਦੇ ਚਾਂਸ ਹੀ ਹੁੰਦਾ ਇਹ ਦਿਖਾਉਣ ਦਾ ਵੀ ਤੁਹਾਡੇ ਲਈ ਸੈਲਫ ਰਿਸਪੈਕਟ ਸਭ ਤੋਂ ਬਹੁਤ ਵੱਡੀ ਚੀਜ਼ ਆ, ਤੁਹਾਡਾ ਸਟੈਂਡ ਆ ਜਿਹੜਾ ਉਹ ਸਭ ਤੋਂ ਵੱਡੀ ਚੀਜ਼ ਆ। ਉਸ ਤੋਂ ਬਾਅਦ ਜਾਰੀਆਂ ਦੋਸਤੀਆਂ ਜਾਂ ਹੋਰ ਜਾਰੀਆਂ ਦੋਸਤੀਆਂ ਪਕਾਉਣੀਆਂ ਚਾਹੀਦੀਆਂ। ਮੈਂ ਇੱਥੋਂ ਤੱਕ ਵੀ ਕਹਿ ਸਕਦਾ ਵੀ ਜਾਰੀ ਦੋਸਤੀ ਵਿੱਚ ਆਪਣੀ ਜਾਨ ਦੀ ਵੀ ਨਹੀਂ ਪਰਵਾਹ ਕਰਨੀ ਚਾਹੀਦੀ, ਇਹ ਮੈਨੂੰ ਮੇਰੀ ਪਰਸਨਲ ਸੋਚ ਆ। ਪਰ ਜਾਰੀ ਦੋਸਤੀ ਜੇ ਕਿਸੇ ਨੂੰ ਖੁਸ਼ ਕਰਨ ਲਈ ਗਲਤ ਢੰਗ ਨਾਲ ਉਹਦਾ ਮੂੰਹ ਮਲਾਜਾ ਪਾ ਰੱਖਣ ਲਈ ਤੁਸੀਂ ਉਹਦੀ ਗਲਤ ਚੀਜ਼ ਨੂੰ ਵੀ ਸਹੀ ਕਹਿੰਦੇ ਹੋ ਤਾਂ ਉਹ ਦੋਸਤੀ ਨਹੀਂ ਪਗਾ ਰਹੇ ਤੁਸੀਂ, ਉਹ ਤੁਸੀਂ ਤਾਂ ਇੱਕ ਸਿਰੇ ਦੇ ਦੁਸ਼ਮਣ ਹੋ। ਜਿਹੜਾ ਬੰਦਾ ਜੇ ਕਿਸੇ ਨੂੰ ਭੁਲੇਖੇ ਦੇ ਵਿੱਚ ਭਰਮ ਦੇ ਵਿੱਚ ਪਾਉਂਦਾ ਤਾਂ ਉਹ ਉਹਦੇ ਨਾਲ ਦੁਸ਼ਮਣੀ ਕੱਢ ਰਿਹਾ, ਦੋਸਤੀ ਨਹੀਂ ਹੁੰਦੀ। ਦੋਸਤੀ ਤਾਂ ਉਹ ਹੁੰਦੀ ਹੈ ਜੀ ਜਿਹੜਾ ਮੂੰਹ ਦੇ ਉੱਤੇ ਕਹਿ ਦੇ ਵੀ ਭਰਾ ਮੇਰਿਆ ਤੂੰ ਆਹ ਗੱਲ ਗਲਤ ਕਰ ਰਿਹਾ, ਇਹ ਗਲਤ ਦੇ ਤੇਰੀ ਇਮੇਜ ਖਰਾਬ ਹੋਊ, ਮੈਂ ਤੇਰਾ ਮਿੱਤਰ ਹਾਂ ਮੇਰੀ ਇਮੇਜ ਵੀ ਖਰਾਬ ਹੋਊਗੀ। ਸੋ ਬੇਨਤੀ ਹੈ ਵੀ ਮੈਂ ਤੇਰੇ ਨਾਲ ਇਸ ਕੰਮ ਦੇ ਵਿੱਚ ਸਹਿਯੋਗ ਨਹੀਂ ਦਿੰਦਾ, ਹੋ ਸਕੇ ਤਾਂ ਤੂੰ ਇਸ ਚੀਜ਼ ਦੇ ਆਪਣੇ ਵਿਚਾਰ ਬਦਲ ਜਾਏ, ਗੱਲ ਨੂੰ ਸਹੀ ਕਰ। ਪਰ ਮੇਰਾ ਕੱਲ ਦਾ ਜਿਹੜਾ ਫੇਸਬੁੱਕ ਦੇ ਉੱਤੇ ਯੁੱਧ ਚੱਲਿਆ ਜਾਂ ਸੋਸ਼ਲ ਮੀਡੀਆ ਤੇ ਹੈਸ਼ਟੈਗ ਦੀ ਬਿਮਾਰੀਆਂ ਜਿਹੜੀਆਂ ਚੱਲੀਆਂ ਉਹਦੇ ਚ ਦੋਸਤੀਆਂ ਬਹੁਤ ਪਗਾਈਆਂ ਗਈਆਂ, ਦੋਸਤੀਆਂ ਦੇ ਨਾਤੇ ਵੀ ਫਲਾਨਿਆਂ ਕੀ ਆਖੂਗਾ, ਉਹਦੇ ਮੂੰਹ ਰੱਖਿਆ ਮੈਂ, ਉਹਦੇ ਬਰਾਬਰ ਸਟੇਟਸ ਪਾਵਾਂ ਮੈਂ, ਉਹਦੇ ਪਾਵਾਂ। ਪਰ ਮੇਰੀ ਇੱਕ ਸੋਚ ਆ ਜੀ ਵੀ ਜਾਂ ਤਾਂ ਤੁਸੀਂ ਆਪਦੀ ਨਿਊਟਰਲ ਆਪਣੀ ਗੱਲ ਕਹੋ ਜਾਂ ਫਿਰ ਤੁਸੀਂ ਚੁੱਪ ਕਰੋ ਮੇਰੇ ਵਾਂਗੂ। ਮੈਨੂੰ ਕੱਲ ਪਰਸੋਂ ਦਾ ਬਹੁਤ ਆ ਰਿਹਾ ਸੀ, ਮੈਨੂੰ ਬਹੁਤ ਕਿਹਾ ਵੀ ਇਸ ਦੇ ਉੱਤੇ ਤੁਸੀਂ ਸਟੇਟਸ ਪਾਓ, ਮੈਂ ਕਿਹਾ ਮੈਂ ਸਟੇਟਸ ਨਹੀਂ ਪਾਉਂਦਾ ਨਾ ਮੈਨੂੰ ਇਸ ਚੀਜ਼ ਦੀ ਲੋੜ ਆ, ਮੈਨੂੰ ਵੀ ਸੱਚ ਦਾ ਪਤਾ ਤੁਹਾਨੂੰ ਵੀ ਸੱਚ ਦਾ ਪਤਾ, ਹਾਂ ਮੈਂ ਰੇਡੀਓ ਤੇ ਆਊਂਗਾ ਮੈਂ ਜ਼ਰੂਰ ਬੋਲੂਗਾ, ਅਖਬਾਰ ਚ ਲਿਖੂਗਾ ਮੈਂ ਜ਼ਰੂਰ ਲਿਖੂਗਾ, ਪਰ ਸੋਸ਼ਲ ਮੀਡੀਆ ਦੇ ਇਸ ਜਿਹੜੇ ਮੂੰਹ ਮਲਾਜੇ ਪਾਉਣ ਦੀਆਂ ਗੱਲਾਂ ਜਾਂ ਇੱਕ ਦੂਜੇ ਨੂੰ ਖੁਸ਼ ਕਰਨ ਦੀਆਂ ਗੱਲਾਂ ਤੇ ਉਹ ਮੈਥੋਂ ਨਹੀਂ ਹੋਣੀਆਂ, ਮੈਂ ਨਹੀਂ ਕਰ ਪਾਊਂਗਾ। ਸੋ ਬਿਲਕੁਲ ਜੀ ਇਹ ਚੀਜ਼ਾਂ ਕੱਲ ਦੀਆਂ ਚੱਲ ਰਹੀਆਂ ਤੇ ਤੁਸੀਂ ਜ਼ਰੂਰ ਇਸ ਚੀਜ਼ ਦੇ ਵਿੱਚ ਅੱਜ ਸਾਡਾ ਸਹਿਯੋਗ ਦਿਓ ਤੇ ਤੁਸੀਂ ਵੀ ਆਪਣੇ ਵਿਚਾਰ ਦੱਸਿਓ ਜੀ ਵੀ ਕੀ ਵਿਚਾਰ ਆ। ਮੂੰਹ ਮਲਾਜਾ ਰੱਖ ਕੇ ਨਹੀਂ, ਇਹ ਨਾ ਹੋਵੇ ਵੀ ਮੈਂ ਚੱਲ ਮਿੰਟੂ ਦਾ ਦੋਸਤ ਆ ਤੇ ਮਿੰਟੂ ਜਿਵੇਂ ਕਹਿਣਾ ਉਹ ਗੱਲ ਕਰਨੀ ਆ, ਇਹ ਨਹੀਂ ਹੋਣੀ ਚਾਹੀਦੀ ਸਾਡੀ ਸੋਚ। ਮੈਂ ਪਿਛਲੇ ਦਿਨ ਹੀ ਤੁਹਾਨੂੰ ਦੱਸਿਆ ਵੀ ਫਿਲਮ ਆਈ ਤੇ ਫਿਲਮ ਦਾ ਰਿਵਿਊ ਕੀਤਾ, ਮੈਨੂੰ ਅੱਜ ਤੱਕ ਫੋਨ ਆ ਰਹੇ ਆ ਵੀ ਫਿਲਮ ਦਾ ਤੁਸੀਂ ਇਹ ਜਿਹਾ ਰਿਵਿਊ ਕਿਉਂ ਕੀਤਾ, ਤੁਹਾਡੇ ਜਾਣਕਾਰ ਸੀ, ਤੁਹਾਡੀ ਟੀਮ ਸੀ, ਤੁਹਾਨੂੰ ਪੈਸੇ ਦਿੰਦੇ ਆ, ਤੁਹਾਨੂੰ ਐਡ ਦਿੰਦੇ ਆ, ਸਾਰੀਆਂ ਗੱਲਾਂ ਸੀਗੀਆਂ। ਪਰ ਉਹਨਾਂ ਸਾਰੀਆਂ ਤੋਂ ਉੱਤੇ ਇੱਕ ਮੇਰਾ ਆਪਣੀ ਸੈਲਫ ਰਿਸਪੈਕਟ ਸੀ, ਮੇਰੀ ਆਪਣੀ ਇੱਕ ਸੋਚ ਸੀ, ਮੇਰਾ ਇੱਕ ਆਪਣਾ ਦਾਇਰਾ ਸੀ, ਮੈਂ ਉਸ ਦਾਇਰੇ ਨੂੰ ਨਹੀਂ ਉਲੰਘਣਾ ਚਾਹੁੰਦਾ। ਇੱਕ ਲਕਸ਼ਮਣ ਰੇਖਾ ਜਿਹਨੂੰ ਅਸੀਂ ਕਹਿੰਦੇ ਹਾਂ ਸਿੰਬਲ ਦੇ ਤੌਰ ਤੇ, ਉਹ ਲਕਸ਼ਮਣ ਰੇਖਾ ਜਿਹੜਾ ਬੰਦਾ ਪਾਰ ਕਰ ਗਿਆ ਉਹ ਫਿਰ ਕਿਸੇ ਘਰ ਦਾ ਤੇ ਘਾਟ ਦਾ ਨਹੀਂ ਰਹਿੰਦਾ। ਇਹ ਚਾਹੇ ਮਿਥਿਹਾਸਿਕ ਸਟੋਰੀਆਂ ਦੇ ਵਿੱਚ ਵੀ ਤੁਸੀਂ ਸੁਣਦੇ ਦੇਖਦੇ ਆਏ ਹੋ ਤੇ ਇਹੀ ਸੱਚਾਈ ਪਰਸਨਲ ਜੀਵਨ ਦੇ ਵਿੱਚ ਵੀ ਕੰਮ ਕਰਦੀ ਆ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ, ਸਭ ਤੋਂ ਪਹਿਲਾਂ ਸੈਲਫ ਰਿਸਪੈਕਟ, ਉਸ ਤੋਂ ਬਾਅਦ ਸਾਰੀਆਂ ਚੀਜ਼ਾਂ। ਹਾਂ, ਹੋਮਿਓ ਜਾਂ ਹੰਕਾਰ ਜਾਂ ਇਹ ਚੀਜ਼ ਕਰਨਾ ਵੀ ਆਈ ਐਮ ਸੁਪੀਰੀਅਰ, ਉਹ ਸੈਲਫ ਰਿਸਪੈਕਟ ਨਹੀਂ ਹੁੰਦੀ। ਕਈ ਵਾਰੀ ਅਸੀਂ ਭੁਲੇਖੇ ਦੇ ਵਿੱਚ ਇਸ ਢੰਗ ਨੂੰ ਵੀ ਬਣਾ ਲੈਂਦੇ ਹਾਂ ਵੀ ਆਪਦੇ ਹੰਕਾਰ ਚ ਰਹਿਣਾ, ਆਪਦੀ ਆਕੜ ਚ ਰਹਿਣਾ, ਆਪਦੀ ਮੈਂ ਚ ਰਹਿਣਾ, ਹੋਮਿਓ ਚ ਰਹਿਣਾ, ਉਹ ਸੈਲਫ ਰਿਸਪੈਕਟ ਨਹੀਂ। ਸੈਲਫ ਰਿਸਪੈਕਟ ਉਹ ਨਹੀਂ ਹੁੰਦੀ, ਉਹ ਇਹ ਹੁੰਦੀ ਹੈ ਵੀ ਜੇ ਤੁਸੀਂ ਕੋਈ ਵੀ ਚੀਜ਼ ਦੇ ਵਿੱਚ ਤੁਹਾਡੀ ਜ਼ਮੀਰ, ਤੁਹਾਡੀ ਅੰਦਰ ਦੀ ਆਵਾਜ਼, ਤੁਹਾਡੀ ਸੋਚ ਉਹਦੇ ਅਗੇਂਸਟ ਜਾ ਕੇ ਜਦੋਂ ਕੋਈ ਗੱਲ ਕਰਦੇ ਹੋ ਜਾਂ ਆਪਦੇ ਵਿਚਾਰਾਂ ਦੇ ਮੁਤਾਬਕ ਤੁਸੀਂ ਜੋ ਕਿਸੇ ਗੱਲ ਨੂੰ ਸਟੈਂਡ ਲੈ ਚੁੱਕੇ ਹੋ, ਮੰਨ ਲਿਆ ਤੁਸੀਂ ਅੱਜ ਸਟੈਂਡ ਕਿਸੇ ਥਾਂ ਤੇ ਲੈ ਲਿਆ, ਉਹ ਸਟੈਂਡ ਮੈਂ ਨਹੀਂ ਕਹਿੰਦਾ ਵੀ ਤੁਸੀਂ ਸਦਾ ਹੀ ਬਰਕਰਾਰ ਰੱਖੋ। ਲੇਟਰ ਆਉਣ ਸਾਲ, ਦੋ ਸਾਲ, ਚਾਰ ਸਾਲਾਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਵੀ ਮੇਰਾ ਉਹ ਸਟੈਂਡ ਗਲਤ ਸੀ, ਮੈਂ ਉੱਥੇ ਗਲਤ ਗੱਲ ਦਾ ਸਟੈਂਡ ਲਿਆ, ਤਾਂ ਤੁਹਾਡੇ ਤੁਸੀਂ ਜੇ ਉਦੋਂ ਬਾਅਦ ਦੂਜਾ ਆਪਦਾ ਸਟੈਂਡ ਬਦਲਣਾ ਤਾਂ ਉੱਥੇ ਤੁਸੀਂ ਉਹਨੂੰ ਨਾਲ ਐਡ ਕਰੋ, ਐਡ ਕਰਕੇ ਦੱਸੋ ਵੀ ਮੈਂ ਭਾਈ ਅੱਜ ਤੋਂ 6 ਮਹੀਨੇ ਪਹਿਲਾਂ ਐਂ ਸੋਚਦਾ ਹੁੰਦਾ ਸੀ ਪਰ ਮੈਂ ਭੁਲੇਖੇ ਸੀ, ਅੱਜ ਮੈਨੂੰ ਪਤਾ ਲੱਗਿਆ ਵੀ ਆ ਨੀ ਏਦਾਂ ਸੋਚ ਆ ਤੇ ਉਹ ਮੈਂ ਬਦਲ ਲਈ ਆਪਦੀ ਸੋਚ। ਜੇ ਹੁਣ ਅਸੀਂ ਕਹੀਏ ਵੀ ਮੈਂ ਅੱਜ ਸਟੇਟਸ ਹੋਰ ਪਾਉਣਾ, 6 ਮਹੀਨਿਆਂ ਨੂੰ ਹੋਰ ਪਾਉਣਾ, ਤਾਂ ਉਹ ਤੁਸੀਂ ਖੁਦ ਮੰਨਦੇ ਨੀ ਉਸ ਗੱਲ ਨੂੰ, ਤਾਂ ਲੋਕ ਮਨਾ ਦਿੰਦੇ ਆ ਜੀ, ਫਿਰ ਫੋਟੋ ਸ਼ਾਟ ਕਰਕੇ ਲੋਕਾਂ ਨੇ ਰੌਲਾ ਗੌਲਾ ਫੋਲਡਰ ਜਿਹੜੇ ਉਹ ਆਪਣੇ ਆਪਣੇ ਕੰਪਿਊਟਰਾਂ ਚ ਲਾਏ ਹੋਏ ਆ ਜੀ। ਪਰ ਮੈਂ ਇੱਥੇ ਨਾਲ ਨਾਲ ਦੱਸਦਾ ਜੀ, ਰੌਲਾ ਗੌਲਾ ਫੋਲਡਰ ਦੀ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜੀ, ਇਹਦੀ ਜਿਹੜੀ ਖੋਜ ਆ ਉਹ ਇੱਕ ਦਿਨ ਅਸੀਂ ਅਚਾਨਕ ਕੰਮ ਕਰ ਰਹੇ ਸੀ, ਮੈਂ ਤੇ ਅਮਨਦੀਪ, ਅਸੀਂ ਬੈਠੇ ਬੈਠੇ ਨੇ ਸਾਡਾ ਦਿਮਾਗ ਕੰਮ ਕਰਿਆ ਜੀ ਵੀ ਕਿਹੋ ਜਿਹਾ ਫੋਲਡਰ ਹੋਣਾ ਚਾਹੀਦਾ ਜਿਹਦਾ ਨਾਂ ਹੋਣਾ ਚਾਹੀਦਾ ਰੌਲਾ ਗੌਲਾ ਫੋਲਡਰ, ਤੇ ਉਹ ਰੌਲੇ ਗੌਲੇ ਫੋਲਡਰ ਦੀ ਉਤਪਤੀ ਹੋਈ ਜੀ। ਅਸੀਂ ਵੀ ਨਿਊਟਰਲ ਤੋਂ ਘੱਟ ਨੀ ਜੀ, ਏਡੀ ਵੱਡੀ ਖੋਜ ਕੀਤੀ ਦੇਖ ਲਓ। ਤੇ ਹੁਣ ਮੈਨੂੰ ਹਜ਼ਾਰਾਂ ਬੰਦਾ ਇਹਦਾ ਜਾਣਦਾ, ਮੇਰਾ ਸੱਜਣ ਮਿੱਤਰ, ਜਿਨ੍ਹਾਂ ਦੇ ਕੰਪਿਊਟਰਾਂ ਦੇ ਵਿੱਚ ਰੌਲਾ ਗੌਲਾ ਫੋਲਡਰ ਹੈ। ਹੁਣ ਤੁਸੀਂ ਆਖੋਗੇ ਰੌਲਾ ਗੌਲਾ ਫੋਲਡਰ ਕੀ ਆ, ਮੈਂ ਤਾਂ ਕੱਲ ਪਰਸੋਂ ਅਮਨ ਨੂੰ ਕਹਿ ਰਿਹਾ ਸੀ ਵੀ ਆਪਾਂ ਸਰਬਜੀਤ ਨੂੰ ਬੇਨਤੀ ਕਰੀਏ ਵੀ ਇਹ ਰੌਲੇ ਗੌਲੇ ਫੋਲਡਰ ਦਾ ਇੱਕ ਐਪ ਹੀ ਤਿਆਰ ਕਰਦੇ, ਵੀ ਉਹ ਐਪ ਬੰਦਾ ਹਰੇਕ ਦੇ ਹੋਵੇ, ਬੰਦਾ ਡਾਊਨਲੋਡ ਕਰੇ ਤੇ ਉਹਦੇ ਚ ਰੱਖੀ ਜਾਵੇ। ਰੌਲਾ ਗੋਲਾ ਫੋਲਡਰ ਇਹ ਹੈ ਜੀ ਵੀ ਤੁਸੀਂ ਜਦੋਂ ਵੀ ਕੋਈ ਗਲਤ ਗੱਲ ਕੋਈ ਚੀਜ਼ ਦੇਖਦੇ ਹੋ ਜਿਹੜੀ ਤੁਹਾਨੂੰ ਐਂ ਲੱਗਦੀ ਹੈ ਵੀ ਇਹ ਰੋਂਗ ਇਨਫੋਰਮੇਸ਼ਨ ਦੇ ਰਿਹਾ ਜਾਂ ਇਹ ਗਲਤ ਕੋਈ ਚੀਜ਼ ਕਰ ਰਿਹਾ ਤਾਂ ਉਹਦਾ ਸਨੈਪਸ਼ਾਟ ਲਓ ਜੀ, ਉਸ ਫੋਲਡਰ ਦੇ ਵਿੱਚ ਰੱਖੀ ਜਾਓ ਤੇ ਜਦੋਂ ਕਿਤੇ ਬੇੜਾ ਆ ਗਿਆ ਉਹ ਫੋਲਡਰ ਤੁਸੀਂ ਇੱਕ ਕਿਸਮ ਦੇ ਤੁਹਾਡੇ ਤੀਰ ਹੀ ਹੈ ਜੀ, ਤਰਕਸ਼ ਦੇ ਵਿੱਚ ਤੁਹਾਡਾ ਤਰਕਸ਼ ਹੈ ਕਿਸਮ ਦਾ, ਉਹ ਤੀਰਾਂ ਦਾ ਭਰ ਜੂਗਾ ਤੇ ਉਹਦੇ ਚੋਂ ਤੁਸੀਂ ਕਿਤੇ ਵੀ ਕੋਈ ਚੀਜ਼ ਵਰਤ ਸਕਦੇ ਹੋ। ਮੈਂ ਨੀ ਕਹਿੰਦਾ ਵੀ ਇਹ ਗਲਤ ਤਰੀਕਿਆਂ ਨਾਲ ਵਰਤੋ, ਕਿਸੇ ਨੂੰ ਟੀਜ਼ ਕਰਨ ਲਈ, ਕਿਸੇ ਨੂੰ ਛੋਟਾ ਦਿਖਾਉਣ ਲਈ, ਕਿਸੇ ਨੂੰ ਬੁਰਾ ਦਿਖਾਉਣ ਲਈ ਵਰਤੋ, ਪਰ ਨਹੀਂ ਤੁਹਾਡੇ ਕੋਲ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਵੀ ਕੱਲ ਨੂੰ ਕੋਈ ਇਹ ਨਾ ਹੋਵੇ ਬੰਦਾ ਮੇਰੇ ਖਿਲਾਫ਼। ਬਹੁਤ ਵਾਰੀ ਹੋਇਆ ਪਿੱਛੇ ਜੇ ਮੇਰੇ ਖਿਲਾਫ਼ ਕਿਸੇ ਬੰਦੇ ਨੇ ਸਟੇਟਸ ਪਾਇਆ ਬਹੁਤ ਵੱਡਾ ਲੰਮਾ ਚੌੜਾ, ਪਰ ਘੰਟੇ ਬਾਅਦ ਉਹ ਸਟੇਟਸ ਨੂੰ ਉਹ ਡਿਲੀਟ ਕਰ ਗਿਆ ਤੇ ਮੇਰੇ ਕੋਲ ਕੋਈ ਸਬੂਤ ਨਹੀਂ, ਪਰ ਇੱਕ ਘੰਟੇ ਦੇ ਵਿੱਚ ਉਹ ਦੁਨੀਆਂ ਭਰ ਜਿੱਥੇ ਖਿੰਡਿਆ ਮੈਨੂੰ ਮੇਰਾ ਨੁਕਸਾਨ ਕੀਤਾ ਉਸ ਚੀਜ਼ ਨੇ, ਲੋਕਾਂ ਨੂੰ ਇੱਕ ਤਰਫੀ ਗੱਲ ਗਈ। ਪਰ ਜੇ ਮੈਂ ਉਹਦਾ ਸਨੈਪਸ਼ਾਟ ਲੈ ਕੇ ਰੌਲਾ ਗੋਲਾ ਫੋਲਡਰ ਚ ਰੱਖ ਲੈਂਦਾ ਤਾਂ ਉਹ ਬੰਦਾ ਜਦੋਂ ਦੁਬਾਰੇ ਮੇਰੇ ਕੋਲ ਚੱਲ ਕੇ ਆਇਆ ਤਾਂ ਮੈਂ ਉਹਨੂੰ ਦਿਖਾ ਸਕਦਾ ਸੀ ਵੀ ਤੂੰ ਡਿਲੀਟ ਕੀਤਾ, ਮੈਂ ਲੱਗਦਾ ਸੀ ਵੀ ਤੂੰ ਕੀ ਲਿਖਿਆ ਕੀ ਕਿਹਾ। ਸੋ ਇਹ ਇੱਕ ਗੱਲ ਚਲਦੀ ਚਲਦੀ ਰੌਲੇ ਕੋਲੇ ਫੋਲਡਰ ਤੱਕ ਪਹੁੰਚ ਗਈ ਆ ਸੈਲਫ ਰਿਸਪੈਕਟ ਤੋਂ, ਪਰ ਇਹ ਵੀ ਇੱਕ ਹੋਣੀ ਚਾਹੀਦੀ ਆ, ਇਹ ਵੀ ਇੱਕ ਤੁਹਾਡਾ ਟੂਲ ਆ, ਤੁਹਾਡਾ ਹਥਿਆਰ ਆ। ਤੁਸੀਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਹਥਿਆਰ ਵਰਤੋ, ਪਰ ਹਥਿਆਰ ਤੁਹਾਡੇ ਕੋਲੇ ਹੋਣੇ ਚਾਹੀਦੇ ਆ ਹਰ ਚੀਜ਼ ਦੀ, ਸੈਲਫ ਰਿਸਪੈਕਟ ਤੇ ਸੈਲਫ ਸੇਫਟੀ ਲਈ ਵੀ ਹੋਣੇ ਚਾਹੀਦੇ ਆ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਕਿ ਅਸੀਂ ਹਰ ਮੰਡੇ ਨੂੰ ਐਡਲੈਂਡ ਤੋਂ ਪੇਸ਼ ਕਰਦੇ ਹਾਂ ਤੇ ਪ੍ਰੋਗਰਾਮ ਦੇ ਸਪਾਂਸਰ ਆ ਜਿਹੜੇ ਜੀ ਦਵਿੰਦਰ ਸਿੰਘ ਸੀਡੀ ਬੈਟਰੀ ਸਿਡਨੀ ਤੋਂ, ਸੁਖਪਾਲ ਸਿੰਘ ਏਸੀਟੀ ਕੈਨਬਰਾ ਤੋਂ, ਪ੍ਰਦੀਪ ਸਿੰਘ ਤੂਰ ਫਰਿਜਨੋ ਵਾਲੇ ਅਮਰਦੀਪ ਸਿੰਘ ਅੱਜ ਕੱਲ ਪਰਥ ਤੋਂ ਆ ਜੀ, ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਤੇ ਗੁਰਜੋਵਨਜੀਤ ਸਿੰਘ ਮੈਲਬਨ ਤੋਂ। ਇਹ ਸਾਰੇ ਸੱਜਣਾਂ ਦੇ ਸਹਿਯੋਗ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਜੀ, ਤੇ ਪ੍ਰੋਗਰਾਮ ਦੇ ਵਿੱਚ ਵਿਚਾਰ ਵੀ ਆ ਗਏ ਆ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜੇ ਇੱਕ ਗੀਤ ਸੁਣ ਲਈਏ ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਰਹੂਗਾ। ਗੀਤ ਹਰਜੀਤ ਹਰਮਨ ਦਾ ਜਿਹੜਾ ਕਿਉਂ ਕੀਤਾ ਸਰਬਜੀਤ ਹੋਰਾਂ ਨੇ, ਸੋ ਗੀਤ ਸੁਣਦੇ ਹਾਂ ਜੀ ਸ਼ਹੀਦੀਆਂ, ਤੇ ਉਸ ਤੋਂ ਬਾਅਦ ਮੈਂ ਫੇਰ ਆਉਣਾ ਜੀ ਅੱਜ ਦੇ ਪ੍ਰੋਗਰਾਮ ਦੇ ਵਿਚਾਰ ਨੂੰ ਲੈ ਕੇ।
ਸਿਰਾਂ ਦੇ ਵੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ, ਸਿਰਾਂ ਦੇ ਵੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ। ਛੋਟੀਆਂ ਕੌਮਾਂ ਖਾ ਹੀ ਜਾਂਦੇ ਨੇ, ਕੌਮ ਦੇ ਆਸ਼ਿਕ ਆਪਣਾ ਫਰਜ਼ ਨਿਭਾ ਹੀ ਜਾਂਦੇ ਨੇ, ਸਬਰ ਜ਼ੁਲਮ ਦੇ ਮੂਹਰੇ, ਸਬਰ ਜ਼ੁਲਮ ਦੇ ਮੂਹਰੇ ਸਿਰ ਉਠਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ। ਆਪਣੀ ਧਰਤੀ ਆਪਣਾ ਦੇਸ਼ ਪਿਆਰਾ ਲੱਗਦਾ ਏ, ਕੋਈ ਸ਼ਰਨੇ ਬਗਾਨੇ ਦੇਸ਼ ਤੋਂ ਮਜਬੂਰੀ ਵਿੱਚ ਮੰਗਦਾ ਏ, ਬੇਵਤਨੇ ਤਾਂ ਦੇਸ਼ ਬਗਾਨੇ ਆ ਹੀ ਜਾਂਦੇ ਨੇ, ਜਲਾਵਤਨੀ ਵਿੱਚ ਆਪਣਾ ਵਕਤ ਲੰਘਾ ਹੀ ਜਾਂਦੇ ਨੇ, ਕੌਮ ਦੇ ਦਰਦ ਨੂੰ ਆਪਣਾ, ਕੌਮ ਦੇ ਦਰਦ ਨੂੰ ਆਪਣਾ ਦਰਦ ਬਣਾਇਆ ਹੁੰਦੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ। ਕੱਖਾਂ ਵਾਂਗੂ ਉਹ ਕੌਮਾਂ ਰੁੜ ਜਾਂਦੀਆਂ ਨੇ। ਚੜ੍ਹਦੀ ਕਲਾ ਚ ਸਿੱਖ ਕੌਮ ਸਦਾ ਹੱਸਦੀ ਵੱਸਦੀ ਏ, ਆਪਣੇ ਸ਼ਹੀਦਾਂ ਬਾਰੇ ਇਹ ਬੱਚਿਆਂ ਨੂੰ ਦੱਸਦੀ ਰੇ। ਕੌਮ ਦੇ ਸਿਰ ਤੇ ਇਹ ਤਾਂ ਕੌਮ ਦੇ ਸਿਰ ਤੇ ਇਹ ਤਾਂ ਤਾਜ ਸਜਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ।
ਬਿਲਕੁਲ ਜੀ, ਸ਼ਹੀਦ ਜਿਹੜੀ ਕੌਮ ਦਾ ਸਰਮਾਇਆ ਹੁੰਦੇ ਆ। ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਜੀ, ਤੇ ਉਮੀਦ ਆ ਆਪ ਜੀ ਨੂੰ ਵੀ ਸੁਭਾ ਸੁਭਾ ਇਹ ਗੀਤ ਪਸੰਦ ਆਇਆ ਹੋਵੇਗਾ ਜੀ। ਤੇ ਅੱਜ ਦੇ ਪ੍ਰੋਗਰਾਮ ਚ ਜੇ ਹੁਣ ਵੇਲਾ ਹੋ ਗਿਆ ਜੀ, ਹੋ ਗਿਆ ਮੌਸਮ ਤੇ ਝਾਤ ਮਾਰਨ ਦਾ। ਮੌਸਮ ਦੇ ਆਪਾਂ ਝਾਤ ਦੋ ਕਿਸਮ ਨਾਲ ਮਾਰਨੀ ਹੈ। ਇੱਕ ਤਾਂ ਆਪਾਂ ਜਿਹੜਾ ਮੌਸਮ ਦੀ ਜਾਣਕਾਰੀ ਦੇ ਜਿਹੜੀਆਂ ਸਾਡੀਆਂ ਅਫੀਸ਼ੀਅਲ ਵੈਬਸਾਈਟ ਸਾਨੂੰ ਮੁਹੱਈਆ ਕਰਾਉਂਦੀਆਂ, ਦੂਜੀ ਹੈਗੀ ਜੀ, ਦੂਜਾ ਤਰੀਕਾ ਹੈਗਾ ਜੀ ਵਿੰਡੋ ਵਿੱਚ ਦੀ ਝਾਤ ਮਾਰ ਕੇ, ਬਾਰੀ ਵਿੱਚ ਦੀ ਖਿੜਕੀ ਵਿੱਚ ਦੀ ਝਾਤ ਮਾਰ ਕੇ। ਸੋ ਖਿੜਕੀ ਵਿੱਚ ਜੇ ਮੈਂ ਪਹਿਲਾਂ ਝਾਤ ਮਾਰਾਂ ਤਾਂ ਜਿਹੜਾ ਫਰਸ਼ ਆ ਜਿਹੜਾ ਬਾਹਰ ਗਿੱਲਾ ਹੋਇਆ ਪਿਆ ਜੀ, ਤੇ ਇਹ ਦੱਸ ਰਿਹਾ ਵੀ ਬਰਸਾਤ ਆ ਕੇ ਹਟੀ ਆ। ਤੇ ਜੇ ਆਸਮਾਨ ਵੱਲ ਨਜ਼ਰ ਮਾਰਾਂ ਤਾਂ ਬੱਦਲ ਕਾਲੇ ਆ, ਥੋੜਾ ਥੋੜਾ ਕਿਤੇ ਨਾ ਕਿਤੇ ਹੁਣ ਬੱਦਲ ਛੰਟਦੇ ਜਾਂਦੇ ਆ। ਮੈਨੂੰ ਲੱਗਦਾ ਸੂਰਜ ਦੇਵਤਾ ਦੀ ਥੋੜੀ ਜਿਹੀ ਪਾਵਰ ਆ, ਉਹ ਨਿਕਲਦੀ ਆਉਂਦੀ ਆ ਵਿੱਚੋਂ ਵਿੱਚੋਂ, ਤੇ ਉਮੀਦ ਆ ਵੀ ਜਿਹੜਾ ਦਿਨ ਸਾਫ਼ ਹੋ ਜੇ ਐਡਲੇਡ ਦੇ ਵਿੱਚ। ਪਰ ਫਿਲਹਾਲ ਜਿਹੜਾ ਦਿਨ ਅੱਜ ਬਰਸਾਤੀ ਆ, ਤੇ ਕਾਫੀ ਚਾਅ ਚੜਿਆ ਹੋਇਆ ਸਾਊਥ ਆਸਟ੍ਰੇਲੀਆ ਦੇ ਕਿਸਾਨਾਂ ਨੂੰ ਬਰਸਾਤ ਦਾ, ਤੇ ਬਹੁਤ ਖੁਸ਼ੀ ਨਾਲ ਕਹਿ ਰਿਹਾ ਜੀ ਵੀ ਐਤਕੀ ਫੇਰ ਜਿਹੜਾ ਸੀਜ਼ਨ ਲੱਗੂ ਆ, ਮੀਂਹ ਜਿਹੜੇ ਬੜੇ ਬੱਤ ਤੇ ਮੀਂਹ ਪੈ ਰਹੇ ਆ। ਸੋ ਦੂਜੇ ਪਾਸੇ ਜੇ ਸਿਡਨੀ ਦੀ ਗੱਲ ਕਰੀਏ ਤਾਂ ਉੱਥੇ ਸਨੀ ਦੱਸਿਆ ਜੀ 8 to 19 ਡਿਗਰੀ ਟੈਂਪਰੇਚਰ ਰਹਿਣ ਦੀ ਉਮੀਦ ਆ ਜੀ, ਪਰ ਜਿਹੜਾ ਆਸਮਾਨ ਆ ਪੂਰਾ ਸਾਫ਼ ਸੁਥਰਾ ਰਹੂਗਾ। ਤੇ ਮੈਲਬਨ ਨੂੰ ਦੱਸਿਆ ਸਨੀ ਆ, ਪਰ ਨਾਲ ਛੋਟਾ ਜਿਹਾ ਇੱਕ ਬੱਦਲ ਵੀ ਛੱਡ ਰੱਖਿਆ, ਵੀ ਕਹਿਣ ਦਾ ਮਤਲਬ ਤਿੱਤਰ ਫੰਗੀ ਰਹੂਗੀ 6 to 15 ਡਿਗਰੀ ਟੈਂਪਰੇਚਰ ਦੇ ਨਾਲ। ਜੇ ਬ੍ਰਿਸਬਨ ਦੀ ਗੱਲ ਕਰੀਏ ਤਾਂ ਸੂਰਜ ਐਨ ਜਮਾਂ ਸਾਫ਼ ਸੁਥਰਾ 9 to 24 ਡਿਗਰੀ ਟੈਂਪਰੇਚਰ ਦੇ ਨਾਲ ਅੱਜ ਬ੍ਰਿਸਬਨ ਦੇ ਵਿੱਚ ਰਹਿਣਾ। ਤੇ ਜੇ ਪਰਥ ਦੀ ਗੱਲ ਕਰੀਏ ਤਾਂ 9 to 19 ਡਿਗਰੀ ਦੇ ਨਾਲ ਸਿਡਨੀ ਵਾਲਾ ਹੀ ਮਾਹੌਲ ਆ। ਤੇ ਐਡਲੇਡ ਵਾਲਿਆਂ ਨੂੰ ਕਹਿੰਦੇ ਜੀ ਪੋਸੀਬਲ ਸ਼ਾਵਰ 10 to 18 ਡਿਗਰੀ ਦੇ ਨਾਲ। ਤੇ ਕੈਨਬਰਾ ਜੀ ਕਹਿੰਦੇ ਤੜਕੇ ਤੜਕੇ ਫਰੋਸਟ ਪੈਣੀ ਹੈ ਤੇ ਫੇਰ ਨਹੀਂ ਰਹਿਣਾ। ਲਓ ਜੀ ਕੈਨਬਰਾ ਵਾਲਿਆਂ ਨੂੰ ਫੇਰ ਗਏ ਮਾਈਨਸ ਚ ਵੜ ਗਿਆ ਕੈਨਬਰਾ ਵਾਲੇ -4। ਕਾਫੀ ਔਖਾ ਜੀ, ਅਸੀਂ ਤਾਂ ਕੱਲੇ 4 ਤੋਂ ਡਰ ਜਾਂਦੇ ਹਾਂ। ਇਹ -4 ਤੋਂ ਲੈ ਕੇ 15 ਡਿਗਰੀ ਟੈਂਪਰੇਚਰ ਜਿਹੜਾ ਅੱਜ ਕੈਨਬਰਾ ਦਾ ਰਹਿਣਾ ਬਣਦਾ। ਮੈਨੂੰ ਲੱਗਦਾ ਥੋੜਾ ਜਿਹਾ ਇਹਦੇ ਪਿੱਛੇ ਦਾ ਰੀਜ਼ਨ ਕੱਲ ਦੇ ਹੈਸ਼ਟੈਗ ਦਾ ਹੀ ਕਾਰਨ ਲੱਗਦਾ, ਕਿਉਂਕਿ ਕਈ ਵਾਰੀ ਕੀ ਹੁੰਦਾ ਨਾ, ਕੁਦਰਤ ਬਹੁਤ ਸਾਰੀਆਂ ਚੀਜ਼ਾਂ ਦਰੁਸਤ ਕਰ ਦਿੰਦੀ ਹੈ। ਜੋ ਬੰਦਾ ਦਰੁਸਤ ਨਹੀਂ ਹੁੰਦਾ ਨਾ, ਤਾਂ ਫਿਰ ਕਹਿੰਦੇ ਇੱਕ ਕੁਦਰਤ ਕੋਲੇ ਵੱਡੀ ਪਾਵਰ ਆ, ਉਹ ਦਰੁਸਤ ਕਰ ਦਿੰਦੀ ਆ। ਇਹ ਮੈਂ ਮੌਸਮ ਦੇ ਵਿੱਚ ਦੀ ਇਹ ਗੱਲ ਤੁਹਾਨੂੰ ਮੌਸਮ ਦੀ ਜਾਣਕਾਰੀ ਤੋਂ ਬਾਅਦ ਦੱਸਦਾ ਵੀ ਕੈਨਬਰਾ 'ਚ -4 ਕਿਉਂ ਗਿਆ। ਜਿਹੜਾ ਮੈਂ ਅੰਦਾਜ਼ਾ ਲਾਉਣਾ, ਵੈਸੇ ਅੰਦਾਜ਼ੇ ਖਤਰਨਾਕ ਹੁੰਦੇ ਆ, ਤੇ ਅੰਦਾਜ਼ਾ ਜ਼ਰੂਰ ਲਾਉਣਾ ਜੀ। ਹੌਬਰਟ ਦੀ ਜੇ ਗੱਲ ਕਰੀਏ ਤਾਂ 5 to 13 ਡਿਗਰੀ ਟੈਂਪਰੇਚਰ ਆ ਜੀ, ਤੇ ਜੇ ਡਾਰਵਿਨ ਦੀ ਗੱਲ ਕਰੀਏ ਤਾਂ 25 to 34 ਡਿਗਰੀ ਟੈਂਪਰੇਚਰ ਨਾਲ ਲਾਲ ਪੀਲਾ ਡਾਰਵਿਨ ਹੋਇਆ ਹੋਇਆ ਜੀ। ਸੋ ਗੱਲ ਚੱਲ ਰਹੀ ਸੀ ਕੈਨਬਰਾ ਮਾਈਨਸ ਕਿਉਂ ਗਿਆ, ਤੇ ਉਹ ਗੱਲ ਨਾਲ ਇਹ ਵੀ ਚੱਲ ਰਹੀ ਹੈ ਵੀ ਕਈ ਵਾਰੀ ਨਾ ਜਦੋਂ ਬੰਦਾ ਨਾ ਕੋਈ ਦਰੁਸਤ ਹੋਵੇ ਤਾਂ ਰੱਬ ਦਰੁਸਤ ਕਰ ਦਿੰਦਾ, ਕੁਦਰਤ ਉਹਦੇ ਚ ਰੋਲ ਅਦਾ ਕਰਦੀ ਆ। ਉਹ ਗੱਲ ਫਿਰ ਹੈਸ਼ਟੈਗ ਨਾਲ ਜੋੜ ਦਿੰਦੇ ਆ ਜੀ। ਗੱਲ ਇਹ ਆ ਵੀ ਕੱਲ ਪਰਸੋਂ ਦਾ ਜਿਹੜਾ ਹੈਸ਼ਟੈਗ ਦਾ ਮਸਲਾ ਲੋਕਾਂ ਨੂੰ, ਪਹਿਲਾਂ ਤਾਂ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਪਤਾ ਨਹੀਂ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਵੀ ਕੀ ਆ, ਉਹ ਮਸਲਾ ਇਹ ਆ ਜੀ। ਕੱਲ ਵੀ ਜਿਵੇਂ ਅਸੀਂ ਵਿਚਾਰਿਆ ਸੀ ਵੀ ਸਰਕਾਰਾਂ ਮਸ਼ਹੂਰ ਬੰਦਿਆਂ ਨੂੰ ਟਾਰਗੇਟ ਕਰਦੀਆਂ, ਪਹਿਲਾਂ ਤਾਂ ਵੱਡੇ ਬੰਦਿਆਂ ਨੂੰ, ਜਦੋਂ ਵੱਡੇ ਮਸ਼ਹੂਰ ਹੱਥ ਚੋਂ ਹਟ ਜਾਂਦੇ ਆ ਫਿਰ ਮੇਰੇ ਵਰਗੇ ਜਿਹੜੇ BC ਕੈਟਾਗਰੀ ਦੇ ਬੰਦੇ ਆ ਜਿਹੜੇ ਆਪਦੇ ਆਪ ਨੂੰ ਸੈਲੀਬ੍ਰਿਟੀ ਦਾ ਭੁਲੇਖਾ ਪਾਲ ਲੈਂਦੇ ਆ, 5-7 ਹਜ਼ਾਰ ਜਦੋਂ ਫੇਸਬੁੱਕ ਦੇ ਹੋ ਜਾਂਦੇ ਨਾ ਫਰੈਂਡ, ਫਿਰ ਮੇਰੇ ਵਰਗਾ ਆਪਦੇ ਆਪ ਨੂੰ ਸੈਲੀਬ੍ਰਿਟੀ ਦਾ ਭੁਲੇਖਾ ਪਾਲ ਕੇ ਵੀ ਮੈਂ ਵੀ ਪਬਲਿਕ ਫਿਗਰਾਂ ਲਿਖ ਲੈਂਦਾ ਆਪਦੇ ਆਪ ਨੂੰ, ਫਿਰ ਉਹ ਪਬਲਿਕ ਫਿਗਰਾਂ ਨੂੰ ਹੁਣ ਸਰਕਾਰ ਐਚ ਕੀ ਟਾਰਗੇਟ ਰਹੀ ਹੈ ਜੀ, ਜਾਂ ਪਾਰਟੀਆਂ ਟਾਰਗੇਟ ਕਰ ਰਹੀਆਂ, ਉਹ ਕੀ ਕਰਦੀਆਂ, ਉਹ ਫਿਰ ਉਹਨਾਂ ਨੂੰ ਆਪਣੇ ਢੰਗ ਦੀ ਬੋਲੀ ਲਿਖਵਾ ਰਹੀਆਂ ਫੇਸਬੁੱਕ ਜ਼ਰੀਏ ਜਾਂ ਹੋਰ ਜਾਂ ਵੀਡੀਓ ਮੈਸੇਜ ਜ਼ਰੀਏ ਉਹਨਾਂ ਨੂੰ ਕਨਵੇ ਕਰ ਰਹੀਆਂ। ਸੋ ਪਿਛਲੇ ਦਿਨ ਇਹੀ ਹੋਇਆ ਜੀ, ਬੜੇ ਉੱਭਰ ਰਹੇ ਸਾਡੇ ਇੱਕ ਵੀਡੀਓ ਡਾਇਰੈਕਟਰ ਹਰ ਫਾਰਮਰ, ਪਿਛਲੇ ਸਾਲ ਆਸਟ੍ਰੇਲੀਆ ਵੀ ਇਸ ਰੁੱਤ 'ਚ ਆਏ ਸੀ, ਤੇ ਕਾਫੀ ਉਹਨਾਂ ਨੇ ਜਿਹੜੀਆਂ ਸੁਰਖੀਆਂ ਬਟੋਰਨਾ ਉਹਨਾਂ ਨੂੰ ਆਉਂਦੀਆਂ, ਤੇ ਉਹਨਾਂ ਨੇ ਡੱਬੀਆਂ ਵਾਲਾ ਚਾਦਰਾ ਬੰਨ ਕੇ ਤੇ ਡਾਂਗ ਦੇ ਵਿੱਚ ਝੋਲਾ ਫਸਾ ਕੇ ਮੈਲਬਰਨ ਦੇ ਜਿਹੜੇ ਗਲੀਆਂ ਦੇ ਵਿੱਚ ਜਾਂ ਮੈਲਬਰਨ ਦੇ ਸਟੇਸ਼ਨ ਤੇ ਰੇਤ ਸਫ਼ਰ ਕੀਤਾ ਸੀ, ਤੇ ਗਲੀਆਂ ਵਿੱਚ ਉਵੇਂ ਇੱਕ ਪੇਂਡੂ ਬਣ ਕੇ ਘੁੰਮੇ ਸਨ, ਤੇ ਉਹ ਫੋਟੋਆਂ ਬਹੁਤ ਪ੍ਰਚਲਿਤ ਹੋਈਆਂ ਸਨ, ਪਰ ਮੈਂ ਉਸ ਚੀਜ਼ ਦੇ ਵਿੱਚ ਕੋਈ ਬਾਹਲਾ ਹੱਕ ਚ ਨਹੀਂ ਸੀ। ਮੰਨ ਲੈਂਦੇ ਹਾਂ ਵੀ ਇਹ ਕਲਚਰ ਦਿਖਾਉਣ ਦਾ ਫਿਲਮਾਂ ਚ ਜਾਂ ਕਿਸੇ ਗਾਣੇ ਚ ਗੱਲ ਬਣ ਜਾਂਦੀ ਹੈ, ਜੇ ਤੁਸੀਂ ਰੀਅਲ ਲਾਈਫ ਦੇ ਵਿੱਚ ਮੈਲਬਨ ਦੇ ਵਿੱਚ ਹੁਣ ਫੌੜਾ ਚੱਕ ਕੇ ਜਾਂ ਚਾਦਰਾ ਬੰਨ ਕੇ ਚੱਲੋਗੇ ਤਾਂ ਕੋਈ ਜਾਇਜ਼ ਗੱਲ ਨਹੀਂ ਸੀ। ਮੈਂ ਉਸ ਗੱਲ ਤੇ ਉਦੋਂ ਵੀ ਇੰਨਾ ਕੋਈ ਖੁਸ਼ ਨਹੀਂ ਸੀ। ਹਾਂ, ਵੱਖਰੀ ਗੱਲ ਆ ਤੁਸੀਂ ਗ੍ਰਿਫਤ ਮੇਲੇ ਆ ਜਾਂ ਹੋਰ ਉਹੋ ਜਿਹੇ ਥਾਂ ਤੇ ਜਾ ਕੇ ਆਪਣੇ ਪਹਿਰਾਵਾ ਪਾਉਣੇ, ਉਹ ਇੱਕ ਵੱਖਰਾ ਚੈਪਟਰ ਆ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ। ਤੇ ਤੁਸੀਂ ਕਹੋ ਵੀ ਸਿਡਨੀ ਦੇ ਮੇਨ ਬਾਜ਼ਾਰਾਂ ਜਾਂ ਮੈਲਬਨ ਦੇ ਬਾਜ਼ਾਰਾਂ ਚ ਤੁਸੀਂ ਇਹ ਜਾਂ ਕੁਛ ਕਰਦੇ ਹੋ ਤਾਂ ਉਹ ਕੋਈ ਬੜੀ ਵਧੀਆ ਚੀਜ਼ ਨੀ, ਉਹ ਇਕੱਲੀ ਸੁਰਖੀਆਂ ਬਟੋਰਨ ਤੱਕ ਸੀਮਤ ਆ। ਤੇ ਦੂਜਾ ਨੌਜਵਾਨ ਹਰਮਨਜੀਤ ਜਿਹੜਾ ਕਿ ਕਵਿਤਾ ਦੇ ਮਾਮਲੇ ਚ ਵਾਕਈ ਕਮਾਲ ਦੀ ਕਵਿਤਾ ਲਿਖਦਾ ਜੀ, ਰਾਣੀ ਤੱਤ ਨਾਂ ਦੀ ਉਹਨਾਂ ਦੀ ਕਿਤਾਬ ਆਈ ਆ ਕਿ ਜੇ ਕਿਤਾਬ ਦੇ ਲੇਖਕ ਦਾ ਦੱਸਿਆ ਨਾ ਜਾਵੇ ਵੀ ਕਿਹਨੇ ਲਿਖੀ ਆ, ਤਾਂ ਬੰਦੇ ਦੇ ਜ਼ਹਿਨ ਚ ਇੱਕ ਗੱਲ ਆ ਵੀ ਇਹ ਲੇਖਕ ਉਮਰ ਹੰਢਾ ਚੁੱਕਿਆ, ਕੋਈ ਕਾਫੀ ਸੁਲਝਿਆ ਹੋਇਆ ਬੰਦਾ ਲੱਗਦਾ ਜਿਹਨੇ ਏਡੀ ਵੱਡੀ ਸ਼ਬਦਾਂ ਦੀ ਜਿਹੜੀ ਇੱਕ ਪਟਾਰੀ ਸਾਨੂੰ ਦਿੱਤੀ ਆ, ਬਾ ਕਮਾਲ ਆ। ਪਰ ਉਹ ਉਹਨਾਂ ਦੇ ਜਿਹੜੇ ਚਾਹੁਣ ਵਾਲਿਆਂ ਦਾ, ਮੈਂ ਵੀ ਮੈਸੇਜ ਇੱਕ ਕਨਵੇ ਕੀਤਾ ਜੀ ਵੀ ਪੰਜਾਬ ਨੂੰ ਬਦਨਾਮ ਨਾ ਕਰੋ, ਪੰਜਾਬ ਦੇ ਵਿੱਚ ਕੋਈ ਨਸ਼ੇ ਨਹੀਂ, ਪੰਜਾਬ ਦੇ ਵਿੱਚ ਕੋਈ ਰੌਲਾ ਗੋਲਾ ਨਹੀਂ ਹੈ, ਤੇ ਕੋਈ ਇਹੋ ਜਿਹੀ ਗੱਲ ਨਹੀਂ, ਤੁਸੀਂ ਐਵੇਂ ਹੀ ਬਦਨਾਮ ਕਰ ਰਹੇ ਹੋ ਪੰਜਾਬ ਨੂੰ ਬਿਨਾਂ ਮਤਲਬ ਤੋਂ ਇਹ ਕਹਿ ਕੇ। ਜੇ ਇਹੀ ਗੱਲ ਅੱਜ ਤੋਂ 2-4 ਸਾਲ ਪਹਿਲਾਂ ਉਦੋਂ ਉੱਠੀ ਸੀ ਜਦੋਂ ਰਾਹੁਲ ਗਾਂਧੀ ਨੇ 70-80% ਪੰਜਾਬੀ ਨਸ਼ੈੜੀ ਕਹਿ ਦਿੱਤੇ ਸੀ। ਸੋ ਗੱਲ ਦੋਨਾਂ ਦੀ ਝੂਠੀ ਹੈ ਜੀ, ਗੱਲ ਰਾਹੁਲ ਗਾਂਧੀ ਦੀ ਵੀ ਉਦੋਂ ਝੂਠੀ ਸੀਗੀ, ਤੇ ਜਾਂ ਜਿਹੜੇ ਕਹਿੰਦੇ ਆ ਵੀ ਗਰਕ ਚੁੱਕਿਆ ਪੰਜਾਬ ਨਸ਼ਿਆਂ ਤੇ ਕੱਲਾ ਨੈਗੇਟਿਵ ਪੱਖ ਦਿਖਾਉਂਦੇ ਆ, ਉਹ ਉਹਨਾਂ ਦੀ ਵੀ ਝੂਠੀ ਆ। ਤੇ ਗੱਲ ਇਹਨਾਂ ਦੀ ਵੀ ਝੂਠੀ ਆ ਵੀ ਜਿਹੜੇ ਕਹਿ ਰਹੇ ਵੀ ਕੁਛ ਹੋਇਆ ਹੀ ਨਹੀਂ, ਤਾਂ ਉਹੀ ਪਾਤਰ ਸਾਹਿਬ ਦੀ ਲਾਈਨਾਂ ਆ ਜਾਂਦੀਆਂ ਜੀ ਵੀ ਭਾਈ ਚਾਕੂ ਲੱਗਦਾ ਤੇ ਜਿਸ ਲਈ ਉਹਨੂੰ ਪਤਾ ਨਹੀਂ ਲੱਗਦਾ ਵੀ ਕੁਛ ਹੋਇਆ ਨਹੀਂ। ਹੁਣ ਗੱਲ ਇੱਥੇ ਆ ਗਈ, ਜਦੋਂ ਉਹਨਾਂ ਨੇ ਵੀਡੀਓ ਪਾਤੀ ਤਾਂ ਵੀਡੀਓ ਪਾਉਣ ਤੋਂ ਬਾਅਦ ਸਾਡੇ ਕੈਮਰਾ ਵਾਲੇ ਬਾਈ ਮਿਥਨ ਚੱਕਰਵਰਤੀ ਜਿਨ੍ਹਾਂ ਦਾ ਮੈਂ ਨਾਂ ਰੱਖਿਆ, ਉਹਨਾਂ ਤੋਂ ਤਾਂ ਨਿਆਂ ਹੁੰਦਾ ਦੇਖਿਆ ਨਹੀਂ ਜਾਂਦਾ, ਉਹ ਤਾਂ ਖੂਨ ਚਾ, ਤੇ ਉਹਨਾਂ ਨੇ ਜੀ ਉਹਦਾ ਜਵਾਬ ਦਿੱਤਾ। ਉਹ ਜਵਾਬ ਦੇਣ ਤੋਂ ਬਾਅਦ ਕੱਲ੍ਹ ਦਾ ਇਹੋ ਜਿਹਾ ਪਰਸੋਂ ਦਾ ਮਸਲਾ ਭਖਿਆ ਵੀ ਗੁਰਪ੍ਰੀਤ ਗਿੱਲ ਦੀ ਜਦੋਂ ਵੀਡੀਓ ਆਈ ਤਾਂ ਫਿਰ ਉਹ ਗਿੱਲ ਸਾਹਿਬ ਨੂੰ ਵੀ ਲੋਕ ਪੈ ਨਿਕਲੇ ਜਿਹੜੇ ਉਧਰਲੇ ਪੱਖ ਵਾਲੇ ਸੀ, ਮੂੰਹ ਮਲਾਜੇ ਪੂਰਨ ਵਾਲੇ ਸੀ। ਤਾਂ ਪੂਰਾ ਦਿਨ ਇਹ ਹਾਈ ਪਿੱਚ ਡਰਾਮਾ ਪਿਛਲੇ 24 ਘੰਟੇ ਕੀ 36 ਘੰਟਿਆਂ ਤੋਂ ਚੱਲਦਾ ਆ ਰਿਹਾ। ਤੇ ਪਰ ਇਸ ਦੇ ਵਿੱਚ ਇਸ ਜੇ ਆਪਾਂ ਇਹਨਾਂ ਨੂੰ ਛੱਡ ਦਈਏ ਗੱਲ, ਇਹ ਪਰਸਨਲ ਲੜਾਈ ਨਾ ਲਈਏ, ਪਰਸਨਲ ਗੱਲ ਨਾ ਲਈਏ ਵੀ ਕੋਈ ਇਹ ਹਰਮਨਜੀਤ ਜਾਂ ਗੁਰਪ੍ਰੀਤ ਜਾਂ ਹਰਪ ਦੀ ਗੱਲ ਆ, ਇਹ ਹਰ ਇੱਕ ਦਾ ਮਸਲਾ। ਅਸੀਂ ਉਸ ਮਸਲੇ ਤੇ ਸੋਚੀਏ ਵੀ ਕੀ ਜਿਹੜੇ ਲੀਡਰ ਐਂ ਕਹਿ ਰਹੇ ਆ ਵੀ ਪੰਜਾਬ ਤਾਂ ਗਰਕ ਗਿਆ ਨਰਕ ਗਿਆ ਤੇ ਉਹਦੇ ਚ ਕੁਛ ਨੀ, ਕੀ ਉਹ ਸਹੀ ਆ? ਜਾਂ ਜਿਹੜੇ ਬੰਦੇ ਐਂ ਕਹਿੰਦੇ ਆ ਵੀ ਪੰਜਾਬ ਤਾਂ ਫੁੱਲ ਗੁਲਾਬ ਦਾ ਜੀ ਤੇ ਉੱਥੇ ਤਾਂ ਇਹੋ ਜਿਹਾ ਰਾਜ ਚੱਲ ਰਿਹਾ ਵੀ ਉੱਥੇ ਤਾਂ ਕਿਆ ਬਾਤ ਹੀ ਆ, ਵੀ ਉਹ ਤਾਂ ਹਰ ਚੀਜ਼ ਦੇ ਵਿੱਚ ਇੱਕ ਉਦਾਹਰਣ ਦੇ ਤੌਰ ਦੇ ਉੱਤੇ ਦੁਨੀਆਂ ਚੱਲ ਰਹੀ ਆ, ਤਾਂ ਉਹ ਵੀ ਇੱਕ ਗਲਤ ਆ। ਸੋ ਇਹ ਇੱਕ ਮਸਲਾ ਬਣਿਆ ਹੋਇਆ ਜੀ ਇਹ ਸਾਰੇ ਰੌਲੇ ਗੋਲੇ ਦਾ, ਤੇ ਇਹਦੇ ਵਿੱਚ ਜੇ ਕੈਨਬਰਾ ਦੇ ਵਿੱਚ ਅੱਜ ਠੰਡ ਕਰੀ ਆ ਤਾਂ ਮੈਨੂੰ ਲੱਗਦਾ ਗੁਰਪ੍ਰੀਤ ਸਿੰਘ ਗਿੱਲ ਨੂੰ ਰੱਬ ਨੇ ਆਖਿਆ ਵੀ ਤੂੰ ਗਿਲਾ ਗੁੱਸਾ ਨਾ ਕਰ ਪਾਲਾ, ਥੋੜੀ ਜੀ ਮਾਈਨਸ ਦੇ ਵਿੱਚ ਆਪਾਂ ਟੈਂਪਰੇਚਰ ਲਿਜਾ ਕੇ ਤੇ ਉਹਨੂੰ ਠੰਡਾ ਕਰਨ ਲਈ, ਮੈਨੂੰ ਲੱਗਦਾ ਅੱਜ -4 ਡਿਗਰੀ ਟੈਂਪਰੇਚਰ ਗਿਆ। ਸੋ ਮੈਂ ਗਿੱਲ ਸਾਹਿਬ ਨੂੰ ਪਰਸਨਲ ਵੀ ਕਹਿ ਕੇ ਹਟਿਆ ਤੇ ਹੁਣ ਵੀ ਕਹਿ ਕੇ ਹਟਿਆ ਵੀ ਤਲਖੀ ਨਹੀਂ ਚਾਹੀਦੀ ਕਿਸੇ ਵੀ ਚੀਜ਼ ਦੇ ਵਿੱਚ, ਤਲਖੀ ਨਾ ਖਾਓ। ਤੁਸੀਂ ਕੋਈ ਵੀ ਗਲਤ ਚੀਜ਼ ਹੁੰਦੀ ਦੇਖਦੇ ਹੋ ਬਿਲਕੁਲ ਉਹਦੀ ਵਿਰੋਧਤਾ ਕਰੋ, ਵਿਰੋਧਤਾ ਕਰਨ ਵੇਲੇ ਸ਼ਬਦ ਆ ਜਿਹੜੀ ਸ਼ਬਦਾਂ ਦੀ ਚੋਣ ਸੱਭਿਅਕ ਰੱਖੋ, ਵਿਰੋਧਤਾ ਕਰਨ ਵੇਲੇ ਗੱਲਬਾਤ ਦਾ ਨਜ਼ਰੀਆ ਜਿਹੜਾ ਉਹਨੂੰ ਇੱਕ ਸੁਰ ਨੀਵੀਂ ਕਰ ਦਿਓ। ਜੇ ਤੁਹਾਨੂੰ ਗੁੱਸਾ ਆ ਗਿਆ ਨਾ, ਮੈਂ ਇੱਕ ਚੀਜ਼ ਨੋਟ ਕੀਤੀ ਆ ਵੀ ਜੇ ਤੁਹਾਨੂੰ ਗੁੱਸਾ ਆ ਜੇ, ਤੁਸੀਂ ਬਹੁਤ ਜ਼ਿਆਦਾ ਗੁੱਸੇ ਹੋ ਜਾਓ ਤਾਂ ਤੁਸੀਂ ਤੁਹਾਡਾ ਵਰਤਾਰਾ ਹੁੰਦਾ ਵੀ ਤੁਹਾਡੀ ਸੁਰ ਇੱਕ ਉੱਚੀ ਹੁੰਦੀ ਆ, ਪਰ ਜਿਹੜਾ ਬੰਦਾ ਉਸ ਟਾਈਮ ਗੁੱਸੇ ਚ ਇੱਕ ਸੁਰ ਨੀਵੀਂ ਜੇ, ਉਹਨੇ ਦੁਨੀਆਂ ਜਿੱਤ ਲਈ ਜੀ, ਉਹਨੇ ਜੱਗ ਜਿੱਤ ਲਿਆ। ਇਹ ਇੱਕ ਬਹੁਤ ਵੱਡਾ ਫਾਰਮੂਲਾ ਜ਼ਿੰਦਗੀ ਦੇ ਜੀਵਨ ਦਾ ਵੀ ਕਹਿੰਦੇ ਆ ਜ਼ਿੰਦਗੀ ਜੋ ਗੁੱਸਾ ਆਵੇ ਤਾਂ ਤੁਸੀਂ 10 ਗਿਣ ਲਓ, 10 ਸੈਕਿੰਡ ਆਸੇ ਪਾਸੇ ਹੋ ਜਾਓ ਤਾਂ ਉਹ ਮੇਰੇ ਹਿਸਾਬ ਨਾਲ ਉਹ ਚੀਜ਼ ਟਲ ਜਾਂਦੀ ਆ। ਪਰ ਜੇ ਤੁਸੀਂ ਉਦੋਂ ਅਗਲਾ ਸਟੈਪ ਆ ਇਹ, ਜੇ ਤੁਸੀਂ ਉਹ ਗੁੱਸੇ ਨੂੰ ਸਲੋ ਆਵਾਜ਼ ਚ ਲਿਆ ਏ ਤਾਂ ਤੁਹਾਨੂੰ ਇੱਕ ਬੜੀ ਹੋਰ ਸਕੂਨ ਵੀ ਮਿਲੂਗਾ ਤੇ ਤੁਹਾਨੂੰ ਰਾਹਤ ਵੀ ਮਿਲੂ। ਮੈਂ ਆਪਣੇ ਨਾ 2 ਤਜਰਬੇ ਇੱਥੇ ਸਾਂਝੇ ਕਰਨੇ, ਜੋਬ ਦੇ ਸਿਲਸਿਲੇ ਚ ਰੋਜ਼ ਕਿਤੇ ਨਾ ਕਿਤੇ ਜਾਣਾ ਪੈਂਦਾ, ਘਰਾਂ ਚ ਜਾਣਾ ਪੈਂਦਾ ਤੇ ਉੱਥੋਂ ਬੜੀ ਨਵੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ। ਮੇਰੇ ਨਾ 4-5 ਸਾਲ ਪਹਿਲਾਂ ਮੈਂ ਇੱਕ ਕਿਸੇ ਘਰੇ ਗਿਆ ਤਾਂ ਇੱਕ ਆਪ ਨੇ ਆਪਣੇ ਬੇਟੇ ਨੂੰ ਕਿਹਾ ਵੀ ਮੇਰੇ ਨਾਲ ਆਹ ਜਿਹੜੀ ਟੀਵੀ ਕੈਬਨਿਟ ਆ ਇਹਨੂੰ ਅੱਗੇ ਕਰਵਾ ਦੇ। ਜਵਾਨ ਬੇਟਾ ਸੀ 18-19 ਸਾਲ ਦਾ, ਪਰ ਉਹ ਆਖੇ ਨੀ ਲੱਗਿਆ, ਆਪਣੇ ਇੰਡੀਆ ਵਾਲੇ ਮਾਹੌਲ ਜਾਂ ਮੈਨੂੰ ਘਰ ਚ ਲੱਗਿਆ ਵੀ ਉਹਨੇ ਜਵਾਕ ਨੂੰ ਕਿਹਾ, ਬੜੇ ਹਲੀਮੀ ਨਾਲ ਉਸਨੇ ਕਿਹਾ ਵੀ ਮਾਈਕਲ ਆਈ ਇੱਧਰ ਆ ਮੇਰੇ ਨਾਲ ਕੈਬਨਿਟ ਪਾਸੇ ਕਰਾਈ। ਤਾਂ ਮਾਈਕਲ ਨੇ ਉਹਦੀ ਸੁਣੀ ਨੀ, ਉਹਦੇ ਹੱਥ ਚ ਕੋਈ ਵੀ ਖੇਡ ਜਾਂ ਕੋਈ ਡਿਵਾਈਸ ਸੀ ਤੇ ਉਹ ਪਾਸੇ ਨੂੰ ਨਿਕਲ ਗਿਆ। ਤਾਂ ਓਹਦੇ ਬਾਪ ਨੇ ਜਾ ਕੇ ਨਾ ਓਹਨੂੰ ਬੜੇ ਪਿਆਰ ਨਾਲ ਮੈਨੂੰ ਸੁਣੀ ਗੱਲ ਤੇ ਮੈਨੂੰ ਪਹਿਲੇ ਗੱਲੇ ਨੀ ਧਿਆਨ ਚ ਪੂਰੀ ਰਹੀ ਪਰ ਮੈਨੂੰ ਬਾਅਦ ਚ ਜਦੋਂ ਮੈਂ ਆਇਆ ਤਾਂ ਮੈਨੂੰ ਕੱਲੇ ਨੂੰ ਹਾਸੀ ਜਾ ਓਹਨੇ ਓਹਨੂੰ ਇੱਕ ਇਹੋ ਜਿਹੀ ਗੋਰਿਆਂ ਵਾਲੀ ਗਾਲ ਦਿੱਤੀ ਪਰ ਉਹ ਇੰਨੇ ਕੁ ਨੀਵੇਂ ਸੁਰ ਚ ਤੇ ਏਡੇ ਕੁ ਸਭੇ ਤਰੀਕੇ ਨਾਲ ਦਿੱਤੀ ਤੇ ਵੀ ਮਾਈਕਲ ਦੇ ਮੂੰਹ ਚ ਕੋਈ ਸਵਾਲ ਨੀ ਰਿਹਾ ਓਹਨੂੰ ਕੋਲੇ ਜਾ ਕੇ ਕਹਿੰਦਾ ਮਾਈਕਲ ਪਿਸ ਔਨ ਯੂ ਆ ਸ਼ਬਦ ਨੂੰ ਬੋਲ ਕੇ ਪਾਸੇ ਆ ਗਿਆ ਸੋ ਉਹ ਵੀ ਇੱਕ ਤਰੀਕਾ ਸੀ ਤੇ ਉਹ ਉਦੋਂ ਬਾਅਦ ਉਹ ਦੋ ਚਾਰ ਮਿੰਟ ਬਾਅਦ ਉਹ ਮਾਈਕਲ ਆਇਆ ਤੇ ਉਹਦੇ ਨਾਲ ਕੈਬਨਿਟ ਪਾਸੇ ਕਰਾ ਗਿਆ ਨਾ ਉਹ ਉੱਚੀ ਬੋਲਿਆ ਨਾ ਉਹ ਉੱਚੀ ਬੋਲਿਆ ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਤੇ ਦੂਜਾ ਵਰਤਾਰਾ ਮੈਂ ਦੇਖਿਆ ਮੈਂ ਆਪਣੇ ਬੇਟੇ ਨਾਲ ਵੀ ਸਾਂਝੀ ਗੱਲ ਕੀਤੀ ਮੈਂ ਕਿਹਾ ਅੱਜ ਮੈਂ ਨਾ ਸਾਇਲੈਂਟ ਮੋਡ ਤੇ ਲੜਾਈ ਦੇਖੀ ਉਹ ਕਹਿੰਦਾ ਹੈ ਸਾਇਲੈਂਟ ਮੋਡ ਤੇ ਇਹ ਕਿਹੜਾ ਮੋਡ ਐਂ ਕਿਵੇਂ ਲੜਾਈ ਲੜੀ ਜਾਊਗੀ ਸਾਇਲੈਂਟ ਉਹਨੇ ਕਹਿੰਦਾ ਅੱਛਾ ਅੱਛਾ ਤੁਸੀਂ ਟੀਵੀ ਦੇ ਉੱਤੇ ਲੜਾਈ ਲਾ ਕੇ ਆਵਾਜ਼ ਸਾਇਲੈਂਟ ਕਰ ਲਈ ਹੋਣੀ ਆ ਜਾਂ ਵੀਡੀਓ ਫੋਨ ਤੇ ਲਾ ਕੇ ਮੈਂ ਕਿਹਾ ਨਹੀਂ 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 ਸਾਇਲੈਂਟ ਮੋਡ ਤੇ ਮੈਂ ਲੜਾਈ ਇਹ ਦੇਖੀ ਜੀ ਵੀ ਇੱਦਾਂ ਹੀ ਨਾ ਇੱਕ ਘਰ ਦੇ ਵਿੱਚ ਮੈਂ ਗਿਆ ਤੇ ਉਹਨਾਂ ਦੇ ਕੁੱਤਾ ਭੱਜਿਆ ਫਿਰੇ ਕੰਟਰੋਲ ਤੋਂ ਬਾਹਰ ਉਹ ਮੈਨੂੰ ਕਹਿੰਦੇ ਵੀ ਅਸੀਂ ਕੁੱਤਾ ਬੰਨ ਲਈਏ ਜਾਂ ਇਹਨੂੰ ਕਿਤੇ ਕਮਰੇ ਦੇ ਵਿੱਚ ਬੰਦ ਕਰ ਦਈਏ ਫੇਰ ਅੰਦਰ ਆਇਓ ਕਿਤੇ ਤੈਨੂੰ ਕੁਛ ਵੱਢ ਨਾ ਖਾਵੇ ਮੈਂ ਗੇਟ ਦੇ ਉੱਤੇ ਇੱਕ ਸਾਈਡ ਤੇ ਖੜ ਗਿਆ ਜੀ ਮੈਂ ਦੇਖ ਰਿਹਾ ਵਰਤਾਰਾ ਉਹਨੇ ਔਰਤ ਨੇ ਬਹੁਤ ਕੋਸ਼ਿਸ਼ ਕੀਤੀ ਤੇ ਕੁੱਤਾ ਫੜਿਆ ਨਹੀਂ ਗਿਆ ਤੇ ਉਹਨੇ ਆਪਦੀ ਕੁੜੀ ਨੂੰ ਤਿੰਨ ਚਾਰ ਵਾਰੀ ਆਵਾਜ਼ ਮਾਰੀ ਤੇ ਉਹ ਕੁੜੀ ਵੀ ਆ ਕੇ ਮੇਰੇ ਨਾਲ ਕੁੱਤਾ ਫੜਾ ਦੇ ਉਹ ਕੁੜੀ ਨਹੀਂ ਆਈ ਉਸ ਤੋਂ ਬਾਅਦ ਉਹਨੂੰ ਗੁੱਸਾ ਆਉਣਾ ਲਾਜ਼ਮੀ ਸੀ ਉਹਦੀ ਮਾਂ ਨੂੰ ਉਹਨੇ ਗੁੱਸੇ ਚ ਆ ਕੇ ਨਾ ਅੰਦਰ ਆਈ ਮੈਂ ਇਹ ਮਹਿਸੂਸ ਕਰ ਰਿਹਾ ਸੀ ਵੀ ਲੈ ਵੀ ਹੁਣ ਤਾਂ ਜਫੋ ਜਫੀ ਹੋਣਗੀਆਂ ਲੜਨਗੀਆਂ ਜਿਵੇਂ ਮੈਂਟੈਲਿਟੀ ਜਿੰਨੀ ਕੁ ਸੋਚ ਹੁੰਦੀ ਹੈ ਉਸ ਢੰਗ ਨਾਲ ਇਹੀ ਸੋਚ ਆਈ ਮੇਰੇ ਮਨ ਚ ਤਾਂ ਪਰ ਜਦੋਂ ਕੋਲੇ ਮਾਂ ਤੇ ਕੁੜੀ ਦੇ ਦੋਨੇ ਜਾਣੀਆਂ ਇੱਕ ਦੂਜੇ ਨਾਲ ਲੜਨ ਲੱਗ ਗਈਆਂ ਇਸ਼ਾਰਿਆਂ ਨਾਲ ਤੇ ਬੋਲਣ ਵੀ ਮੂੰਹਾਂ ਦੇ ਆਪਣੇ ਮੂੰਹ ਦੀ ਸ਼ੇਪ ਬਣਾਉਣ ਜਦੋਂ ਬੋਲਣ ਪਰ ਆਵਾਜ਼ ਆਵੇ ਨਾ ਪਹਿਲੇ ਹੱਲੇ ਤਾਂ ਮੈਂ ਸੋਚਿਆ ਵੀ ਮੈਨੂੰ ਸੁਣਨੋਂ ਹਟ ਗਿਆ ਕੀ ਹੋ ਗਿਆ ਇੱਕਦਮ ਪਰ ਉਹ ਘੱਟੋ ਘੱਟ ਦੋ ਤਿੰਨ ਮਿੰਟ ਇੱਕ ਦੂਜੇ ਨਾਲ ਬੈਠਾ ਬਿਨਾਂ ਆਵਾਜ਼ ਤੋਂ ਕੱਲੇ ਇਸ਼ਾਰਿਆਂ ਚ ਤੇ ਮੂੰਹ ਦੀ ਆਵਾਜ਼ ਨਾਲ ਤੇ ਉਦੋਂ ਬਾਅਦ ਆਰਾਮ ਨਾਲ ਟਿੱਕੇ ਬੈਠ ਗਿਆ ਮੈਂ ਘੰਟੇ ਡੇਢ ਘੰਟਾ ਉੱਥੇ ਰਿਹਾ ਤੇ ਐਂਡ ਆਫ ਦੀ ਡੇ ਜਾਣੀ ਕਿ ਉਹ ਵਧੀਆ ਉਹਨਾਂ ਦਾ ਘਰ ਦਾ ਮਾਹੌਲ ਹੋ ਗਿਆ ਸੀ ਸੋ ਲੜ ਵੀ ਪਈਆਂ ਪਰ ਉਹਨਾਂ ਨੇ ਲੜ ਕੇ ਇਹੋ ਜਿਹੇ ਢੰਗ ਨਾਲ ਲੜੀਆਂ ਵੀ ਨਾ ਆਂਢ ਨੂੰ ਨਾ ਗਵਾਂਢ ਨੂੰ ਨਾ ਮੈਨੂੰ ਕੋਲੇ ਖੜੇ ਨੂੰ ਨਹੀਂ ਪਤਾ ਲੱਗਣਾ ਦਿੱਤਾ ਵੀ ਉਹ ਲੜੀਆਂ ਕਿਸ ਗੱਲ ਦੇ ਉੱਤੇ ਸੋ ਇਹ ਵੀ ਇੱਕ ਫਾਰਮੂਲਾ ਹੈ ਸਾਡੇ ਕੋਲੇ ਜੇ ਅਸੀਂ ਇੱਕ ਸਿਰ ਸੁਰ ਜਿਹੜਾ ਇੱਕ ਨੀਵਾਂ ਕਰ ਲਈਏ ਮੌਕੇ ਤੇ ਆ ਕੇ ਤਾਂ ਇਹ ਸਾਡੀ ਇੱਕ ਜਿੱਤ ਆ ਸੋ ਦੋਸਤੋ ਗੱਲਾਂ ਬਾਤਾਂ ਬਹੁਤ ਕਰਨੀਆਂ ਮੈਸੇਜ ਬਹੁਤ ਆ ਰਹੇ ਆ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਵੀ ਆਪਣਾ ਵਿਚਾਰ ਭੇਜ ਦਿੱਤਾ ਜੀ ਤੇ ਪਰ ਅੱਜ ਆਪਾਂ ਇੱਕ ਗੱਲਬਾਤ ਕਰਨੀ ਹੈ ਜੀ ਤੀਰਥ ਸਿੰਘ ਹੋਰਾਂ ਨਾਲ ਜਿਹੜੇ ਕਿ ਗ੍ਰਿਫਤ ਤੋਂ ਆਪਾਂ ਉਹਨਾਂ ਨੂੰ ਲੈਣਾ ਹੁਣ ਤੋਂ ਪੰਜ ਸੱਤ ਮਿੰਟਾਂ ਨੂੰ ਪਰ ਉਸ ਤੋਂ ਪਹਿਲਾਂ ਮੈਂ ਜਲਦੀ ਜਲਦੀ ਚ ਸਾਰਿਆਂ ਦੇ ਮੈਸੇਜ ਪੜ੍ਹਨੇ ਚਾਹੂੰਗਾ ਜੀ ਸੋ ਮੈਸੇਜ ਹੈਗੇ ਜੀ ਦੀਪ ਸਿੰਘ ਮਹਿਤਾ ਚੌਕ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਲੇਟ ਹੋ ਗਏ ਜੀ ਅੱਜ ਭੇਜਦਾ ਕੋਈ ਗੱਲ ਨੀ ਜੀ ਦੇਰ ਆਏ ਦਰੁਸਤ ਆਏ ਜ਼ਿੰਦਗੀ ਉਸੀ ਕੋ ਅਜਮਾਤੀ ਹੈ ਜੋ ਹਰ ਮੋੜ ਪਰ ਚੱਲਣਾ ਜਾਣਦੇ ਹੈ ਕੁਛ ਪਾਕਰ ਤੋਂ ਹਰ ਕੋਈ ਮੁਸਕਰਾਤਾ ਹੈ ਜ਼ਿੰਦਗੀ ਉਸੀ ਕੀ ਹੈ ਜੋ ਸਭ ਖੋ ਕਰ ਵੀ ਮੁਸਕਰਾਤਾ ਜਾਤਾ ਹੈ ਦੇਖੋ ਜੀ ਜਿਹੜਾ ਇਹ ਇੰਗਲਿਸ਼ ਦੇ ਚ ਲਿਖਿਆ ਹੋਣ ਕਰਕੇ ਮੈਂ ਫਲੋ ਚ ਨਹੀਂ ਪੜ੍ਹ ਸਕਿਆ ਪਰ ਜਿਹੜਾ ਇਹਦਾ ਮੂਲ ਆ ਜਾਂ ਇਹਦਾ ਮਤਲਬ ਇਹ ਹੈ ਜੀ ਵੀ ਬਿਲਕੁਲ ਜਿਹੜੀ ਜ਼ਿੰਦਗੀ ਤੁਹਾਡਾ ਪਰਖ ਲੈਂਦੀ ਆ ਹਰ ਕਲੀ ਦੇ ਉੱਤੇ ਪਰਖ ਲੈਂਦੀ ਆ ਤੇ ਜਿਹੜਾ ਉਹ ਪਰਖ ਦੇ ਵਿੱਚੋਂ ਜਦੋਂ ਮਿਲਣ ਤੇ ਤਾਂ ਬੰਦਾ ਮੁਸਕਰਾਉਂਦਾ ਕੁਛ ਤੁਹਾਨੂੰ ਮਿਲਦਾ ਤੇ ਜਦੋਂ ਕੁਛ ਗਵਾਉਣੇ ਹੋ ਤੇ ਤੁਸੀਂ ਅਰਦਾਸ ਹੁੰਦੇ ਹੋ ਜਿਹੜਾ ਉਸ ਟਾਈਮ ਵੀ ਮੁਸਕਰਾਉਂਦਾ ਉਹੀ ਜਿਹੜਾ ਜ਼ਿੰਦਗੀ ਨੂੰ ਜਿੱਤ ਗਿਆ ਸਮਝੋ ਪਰ ਇਹਦੇ ਨਾਲ ਨਾਲ ਮੈਂ ਜਿਹੜਾ ਆਪਣੇ ਬੰਨਿਓ ਜੇ ਕੋਈ ਗੱਲ ਕਹਿਣੀ ਚਾਹਾਂ ਜਾਂ ਜੋੜਾਂ ਉਹ ਇਹੀ ਹੈ ਜੀ ਇੱਕ ਚੀਜ਼ ਜੇ ਤੁਸੀਂ ਦਿਮਾਗ ਦੇ ਵਿੱਚ ਬਿਠਾ ਲਈ ਜਾਂ ਇੱਕ ਡਾਇਲੋਗ ਜਾਂ ਇੱਕ ਸੋਚ ਬਿਠਾ ਲਈ ਹੋ ਸਕਦਾ ਔਖੀ ਹੋਵੇ ਸੋਚ ਬਿਠਾਉਣੀ ਪਰ ਤੁਸੀਂ ਬਿਠਾ ਕੇ ਦੇਖਿਓ ਤਾਂ ਤੁਸੀਂ ਉਸੇ ਦਿਨ ਤੋਂ ਹੀ ਜਿੱਤ ਗਏ ਤੁਹਾਨੂੰ ਉਸੇ ਦਿਨ ਤੋਂ ਹੀ ਸਕੂਨ ਆ ਜਾਊ ਉਹ ਇਹ ਹੈ ਜੀ ਵੀ ਤੁਸੀਂ ਇੱਕੋ ਹੀ ਸੋਚ ਸੋਚਣੀ ਆ ਥਾਂ ਥਾਂ ਸਾਡੇ ਗ੍ਰੰਥਾਂ ਚ ਲਿਖੀ ਹੋਈ ਆ ਵੀ ਸਾਡਾ ਆਪਦਾ ਕੁਛ ਹੈ ਹੀ ਨੀ ਅਸੀਂ ਕੁਛ ਲੈ ਕੇ ਹੀ ਨਹੀਂ ਅਸੀਂ ਜੇ ਅਸੀਂ ਲੈ ਕੇ ਨਹੀਂ ਆਏ ਤਾਂ ਤੁਸੀਂ ਗਵਾਇਆ ਕੀ ਮੈਨੂੰ ਇਹ ਦੱਸੋ ਜੇ ਤੁਸੀਂ ਇੰਨੀ ਇੱਕ ਸੋਚ ਆਪਦੇ ਅੰਦਰ ਤੁਹਾਡੇ ਘਰ ਕਰ ਗਈ ਤਾਂ ਤੁਸੀਂ ਬਸ ਉਦੋਂ ਬਾਅਦ ਤੁਹਾਨੂੰ ਦੁੱਖ ਤਕਲੀਫ਼ ਨਹੀਂ ਹੁੰਦੀ ਅਸੀਂ ਦੁੱਖ ਤਕਲੀਫ ਉਦੋਂ ਹੁੰਦੀ ਆ ਜਦੋਂ ਅਸੀਂ ਇਹ ਸੋਚਦੇ ਹਾਂ ਆਹ ਮੇਰਾ ਉਹ ਮੇਰਾ ਇਹ ਮੇਰਾ ਨਹੀਂ ਮੇਰਾ ਤੇਰਾ ਕੁਛ ਨਹੀਂ ਹੈ ਜੀ ਜਿੱਦਣ ਆਏ ਸੀ ਨੰਗ ਧੜੰਗੇ ਆਏ ਸੀ ਪੱਲੇ ਕੱਖ ਨਹੀਂ ਸੀ ਮਾਂ ਬਾਪ ਨੇ ਸਾਹਮਿਆ ਕੁਦਰਤ ਨੇ ਇੰਨੇ ਸਾਡੇ ਲਈ ਸੋਰਸਿਸ ਪੈਦਾ ਕੀਤੇ ਉਹਨਾਂ ਚੋਂ ਹੀ ਤੁਰੇ ਫਿਰਦੇ ਇੰਨੀਆਂ ਚੀਜ਼ਾਂ ਸਾਨੂੰ ਮਿਲੀਆਂ ਬਣਾਈਆਂ ਤੇ ਇਹਨਾਂ ਚੀਜ਼ਾਂ ਨੂੰ ਐਵੇਂ ਜਿੱਕ ਹੀ ਇੱਥੇ ਹੀ ਛੱਡ ਜਾਂਗੇ ਬਸ ਜਾਂਦਿਆਂ ਨੂੰ ਫਰਕ ਇੰਨਾ ਕਹੂਗਾ ਵੀ ਜਾਂਦਿਆਂ ਦੇ ਕੱਪੜੇ ਜ਼ਰੂਰ ਪਾਏ ਹੋਣਗੇ ਬਸ ਇੰਨੀ ਕੁ ਜਿਹੜੀ ਜ਼ਿੰਦਗੀ ਦਾ ਜਿਹੜਾ ਇਹ ਸਫ਼ਰ ਆ ਹੁਣ ਇਸ ਸਬਰ ਨੂੰ ਤੁਸੀਂ ਲਾਲਸਾ ਚ ਗਾਲ ਲਓ ਚਾਹੇ ਆਪਦੀ ਹੋਮਿਆਂ ਚ ਗਾਲ ਲੋ ਚਾਹੇ ਕਿਸੇ ਭੱਜ ਦੌੜ ਚ ਗਾਲ ਲੋ ਚਿੰਤਾ ਚ ਗਾਲ ਲੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਲੜ ਕੇ ਗੁਜ਼ਾਰ ਲੋ ਹੱਸ ਕੇ ਗੁਜ਼ਾਰ ਲੋ ਇਹ ਤੁਹਾਡੀ ਤੁਹਾਡੀ ਸੋਚ ਤੇ ਤੁਹਾਡਾ ਆਪਣਾ ਇੱਕ ਬਣਾਇਆ ਹੋਇਆ ਦਾਇਰਾ ਹੋਵੇਗਾ ਪਰ ਇੱਕ ਇੰਨੀ ਕੁ ਗੱਲ ਸੋਚ ਲੋ ਵੀ ਤੁਸੀਂ ਲਿਆ ਹੀ ਨਹੀਂ ਸੀ ਕੁਛ ਫਿਰ ਗਵਾ ਕਿਵੇਂ ਲਿਆ ਗਵਾਚਦਾ ਤਾਂ ਉਸੇ ਦਾ ਹੀ ਹੁੰਦਾ ਨਾ ਜੇ ਕਿਸੇ ਕੋਲ ਕੁਛ ਹੋਊਗਾ ਪਰ ਸੱਚਾਈ ਤਾਂ ਇਹ ਵੀ ਸਾਡੇ ਕੋਲ ਤਾਂ ਕੁਛ ਹੈ ਹੀ ਨਹੀਂ ਸੀ ਫਿਰ ਸਾਡਾ ਗਵਾਚ ਕਿਵੇਂ ਗਿਆ ਸੋ ਇੰਨੀ ਕੁ ਚੀਜ਼ ਸੋਚ ਲੋ ਜੀ ਮੈਨੂੰ ਪਿਛਲੇ ਦਿਨੀ ਮੇਰੀ ਵੀ ਜੋਬ ਚਲੀ ਗਈ ਸੀ ਤਾਂ ਮੈਨੂੰ ਕਿਸੇ ਬੰਦੇ ਨੇ ਕੀਤਾ ਸਵਾਲ ਕੀਤਾ ਵੀ ਹੁਣ ਕੀ ਬਣੂਗਾ ਤੇਰੀ ਜੋਬ ਚਲੀ ਗਈ ਮੈਂ ਉਹਨੂੰ ਇੱਕ ਗੱਲ ਨਾਲ ਹੀ ਮੁਕਾਤਾ ਉਦੋਂ ਬਾਅਦ ਉਹਦੇ ਸਵਾਲ ਹੀ ਖਤਮ ਹੋ ਗਏ ਮੈਂ ਕਿਹਾ ਜਿੱਦੇ ਮੈਂ ਆਸਟ੍ਰੇਲੀਆ ਦੇ ਧਰਤੀ ਤੇ ਪੈਰ ਧਰਿਆ ਸੀ ਉਦੇ ਕਿਹੜਾ ਮੈਂ ਫੋਕਸਟਲ ਦੀ ਜੋਬ ਲੈ ਕੇ ਧਰਿਆ ਸੀਗਾ ਵੀ ਜਾਂ ਉਹ ਉੱਥੋਂ ਬਣਾ ਕੇ ਚੱਲਿਆ ਸੀ ਵੀ ਮੈਂ ਫੋਕਸਟਲ ਦੀ ਜੋਬ ਕਰੂੰਗਾ ਤੇ ਫੇਰ ਮੈਂ ਉਹ ਕਰੂੰਗਾ ਉਦਨ ਵੀ ਮੈਂ ਅਹੀਂ ਮੈਦਾਨ ਦੇ ਜੰਗ ਚ ਆਇਆ ਸੀ ਆਪੇ ਹਾਲਾਤ ਪੈਦਾ ਹੁੰਦੇ ਗਏ ਆਪੇ ਮਾਹੌਲ ਬਣਦਾ ਗਿਆ ਮਿਹਨਤ ਕਰਦੇ ਗਏ ਆਪੇ ਸਾਰਾ ਕੁਛ ਹੋ ਗਿਆ ਇਵੇਂ ਜੇ ਹੁਣ ਕੋਈ ਅਗਲਾ ਕੰਮ ਹੋਜੂ ਹੋ ਸਕਦਾ ਕੋਈ ਤੋਂ ਵੱਡੀ ਚੀਜ਼ ਦੇਣੀ ਹੋਵੇ ਉਹੀ ਸਾਈਕਲ ਖੋਹ ਕੇ ਕਾਰ ਦੇਣੀ ਹੋਵੇ ਰੱਬ ਨੇ ਸੋ ਇਸ ਐਟੀਟਿਊਡ ਨਾਲ ਮੂਹਰਲਾ ਵੀ ਬੰਦ ਤੇ ਤੁਹਾਡੇ ਅੰਦਰਲਾ ਸ਼ੈਤਾਨ ਵੀ ਬੰਦ ਹੋ ਜਾਂਦਾ ਉਹ ਵੀ ਚੁੱਪ ਕਰ ਜਾਂਦਾ ਜਿਹੜਾ ਤੁਹਾਨੂੰ ਹੁੱਜਾ ਮਾਰਦਾ ਜਾਂ ਤੰਗ ਕਰਦਾ ਸੋ ਦੋਸਤੋ ਮੈਸੇਜਾਂ ਦੇ ਵਿੱਚ ਮੈਂ ਛੇਤੀ ਛੇਤੀ ਮੈਸੇਜ ਲੈਣੇ ਚਾਹਾਂਗਾ ਜੀ ਸਾਡੇ ਕੋਲੇ ਬਾਜ ਸਿੰਘ ਹੋਰਾਂ ਨੇ ਇੱਕ ਮੈਸੇਜ ਭੇਜਿਆ ਸੀ ਜੀ ਉਹਨਾਂ ਨੇ ਉਹੀ ਕਹਾਣੀ ਭੇਜੀ ਹੈ ਪਹਿਲਾਂ ਵੀ ਸ਼ੇਅਰ ਕੀਤੀ ਹੈ ਵੀ ਪਰ ਉਹਨਾਂ ਨੇ ਕਿਹਾ ਜੀ ਵੀ ਤੇਰੇ ਸੱਪ ਲੜਾ ਕੇ ਮਾਰਾਂਗੇ ਤਾਂ ਉਹ ਕੈਦੀ ਨੇ ਜੀ ਕਹਿੰਦੇ ਅੱਖਾਂ ਬੰਦ ਕਰਕੇ ਤੇ ਉਹਦੇ ਦੋ ਪਿੰਨਾਂ ਖਵੋਤੀਆਂ ਤੇ ਉਹ ਸੱਚੀ ਮਰ ਗਿਆ ਤੇ ਬਾਅਦ ਚ ਪੋਸਟਮਾਰਟਮ ਚ ਦੇਖਿਆ ਵੀ ਉਹਦੇ ਅੰਦਰ ਜ਼ਹਿਰ ਵੀ ਸੀਗਾ ਨਿਕਲਿਆ ਤਾਂ ਵਿਗਿਆਨਿਕ ਹੈਰਾਨ ਹੋਏ ਤਾਂ ਪਰ ਉਸ ਤੋਂ ਬਾਅਦ ਇਹ ਗੱਲ ਕਲੀਅਰ ਹੋਈ ਵੀ ਤੁਹਾਡੀ ਜਿਹੜੀ ਸੋਚ ਆ ਜ਼ਹਿਰ ਪੈਦਾ ਕਰਤਾ ਤੁਹਾਡੀ ਨੈਗੇਟਿਵ ਸੋਚ ਨੇ ਵੀ ਹਾਂ ਮੇਰੇ ਸੱਪ ਲੜ ਗਿਆ ਤਾਂ ਸੋਚ ਨੇ ਇਹ ਕੁਛ ਕਰਤਾ ਇਹ ਚ ਹੋ ਸਕਦਾ ਵੀ ਇਹ ਗੱਲਾਂ ਮਨ ਘੜਤ ਜਾਂ ਕਿਸ ਕਹਾਣੀਆਂ ਬਣਾਈਆਂ ਹੋਣ ਪਰ ਨਾਲ ਨਾਲ ਇੰਨਾ ਕੁ ਜ਼ਰੂਰ ਸੱਚ ਆ ਵੀ ਤੁਹਾਡੀ ਜਿਹੜੀ ਸੋਚ ਆ ਉਹ ਤੁਹਾਡੇ ਦਾਇਰੇ ਤੈਅ ਕਰਦੀ ਆ ਸੋ ਇਹ ਉਹਨਾਂ ਨੇ ਜਿਹੜਾ ਵਿਚਾਰ ਸਾਂਝਾ ਕਰਿਆ ਜੀ ਉਹ ਕਹਿੰਦੇ ਜੀ 25 ਸਾਲ ਦੀ ਉਮਰ ਤੱਕ ਸਾਨੂੰ ਅਸੀਂ ਸੋਚਦੇ ਰਹਿੰਦੇ ਹਾਂ ਅਸੀਂ ਪਰਵਾਹ ਨਹੀਂ ਕਰਦੇ ਵੀ ਲੋਕ ਕੀ ਕਹਿਣਗੇ ਅਸੀਂ ਆਪਦੀ ਮਸਤੀ ਚ ਜਾਉਣੇ ਆ 50 ਸਾਲਾਂ ਤੱਕ ਕਹਿੰਦੇ ਫਿਰ ਸਾਨੂੰ ਡਰ ਜਾ ਖਾਈ ਜਾਂਦਾ ਵੀ ਲੋਕ ਕੀ ਸੋਚਣਗੇ ਤੇ 50 ਸਾਲਾਂ ਤੋਂ ਬਾਅਦ ਪਤਾ ਚੱਲਦਾ ਕਿ ਸਾਡੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਸੀ ਅਸੀਂ ਐਵੇਂ ਡਰੀ ਗਏ ਸੋ ਇਹ ਵੀ ਇੱਕ ਸੱਚਾਈ ਤੇ ਐਟੀਟਿਊਡ ਆ ਜੀ ਜ਼ਿੰਦਗੀ ਦਾ ਅਮਰਦੀਪ ਸਿੰਘ ਜਿਹੜੇ ਆ ਜੀ ਪਰਥ ਤੋਂ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਜਿਹੜਾ ਲਹਿਰਾਂ ਪ੍ਰੋਗਰਾਮ ਸਟਾਰਟ ਹੋਣ ਤੋਂ ਪਹਿਲਾਂ ਮਿਊਜ਼ਿਕ ਚੱਲਦਾ ਨਾ ਜੀ ਬੜਾ ਐਨਰਜੈਟਿਕਾ ਅਨਰਜਿਕਾ ਉਹ ਬਹੁਤ ਜੀ ਦੇਖੋ ਉਹ ਲੱਠੇ ਦੀ ਚਾਦਰ ਵਾਲਾ ਬਹੁਤ ਪੁਰਾਣਾ ਗੀਤ ਜਿਹੜਾ ਸਰਬਜੀਤ ਹੋਰਾਂ ਨੇ ਉਹ ਮਿਊਜ਼ਿਕ ਲਾਇਆ ਹੋਇਆ ਤੇ ਵਾਕਈ ਸੁਣਨ ਦੇ ਵਿੱਚ ਚੰਗਾ ਲੱਗਦਾ ਜੀ ਤੇ ਤੁਸੀਂ ਖੁਸ਼ੀ ਜ਼ਾਹਿਰ ਕੀਤੀ ਹੈ ਤਾਂ ਹੋਰ ਵੀ ਚੰਗੀ ਗੱਲ ਆ ਰੁਪਿੰਦਰ ਸਿੰਘ ਗਿੱਲ ਜੁੜ ਚੁੱਕਿਆ ਜੀ ਘੱਲ ਕਲਾਂ ਵਾਲੇ ਸਿਡਨੀ ਮੋਗੇ ਤੋਂ ਘੱਲ ਕਲਾਂ ਵਾਲੇ ਪਹਿਲਾਂ ਮੈਂ ਇਸ ਨੂੰ ਦੱਸਦੇ ਆ ਵੀ ਅੱਜ ਮੇਰੇ ਘਰੇ ਵੀ ਗੈਸਟ ਆਏ ਹੋਏ ਆ ਤੁਹਾਡੇ ਪਿੰਡ ਤੋਂ ਘੱਲ ਕਲਾਂ ਤੋਂ ਤੇ ਇੰਡੋਨੇਸ਼ੀਆ ਤੋਂ ਹੁੰਦੇ ਹੋਏ ਘੱਲ ਕਲਾਂ ਦੇ ਗੈਸਟ ਅੱਜ ਮੈਨੂੰ ਰਾਤ ਦੀ ਉਹਨਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲ ਰਿਹਾ ਸੋ ਬਿਲਕੁਲ ਜੀ ਹੁਣ ਜਦੋਂ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਡੀ ਗੱਲ ਵੀ ਕਰਵਾ ਦੂੰਗਾ ਸੋ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਜੀ ਤਾਂ ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਉਹਨਾਂ ਨੇ ਆਪਣਾ ਜਿਹੜਾ ਮੈਸੇਜ ਭੇਜਿਆ ਜੀ ਜਿਹੜਾ ਬੀ ਹਰਮਨ ਤੇ ਲਿਸਨ ਹਰਮਨ ਦਾ ਤੇ ਉਹਨਾਂ ਨੇ ਨਾਲ ਇੱਕ ਕਹਿੰਦਾ ਜੀ ਕਿਸੀ ਨੇ ਪੁੱਛਿਆ ਜੇ ਮਿਰਚੀ ਕਿਸ ਮੌਸਮ ਮੇ ਲਗਤੀ ਹੈ ਤਾਂ ਮੈਨੇ ਕਿਹਾ ਇਸਕਾ ਕੋਈ ਮੌਸਮ ਨਹੀਂ ਜਬ ਸੱਚ ਬੋਲੋ ਤਬ ਲਗਤੀ ਹੈ ਬਿਲਕੁਲ ਜੀ ਇਹ ਵੀ ਇੱਕ ਬਹੁਤ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਕੋਟ ਆ ਜੀ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਵਾਲੇ ਜੁੜਿਆ ਜੀ ਉਹ ਕਹਿੰਦੇ ਮਿੰਟੂ ਜੀ ਰੌਲਾ ਗੋਲੇ ਵਾਲਾ ਲਿੰਕ ਮੈਨੂੰ ਵੀ ਸੈਂਡ ਕਰ ਦਿਓ ਕੀਪ ਇਟ ਆਈ ਐਮ ਵਿਦ ਯੂ ਆਲਵੇਜ਼ ਬਰ ਉਹ ਦੇਖੋ ਜੀ ਰੌਲੇ ਗੋਲੇ ਵਾਲਾ ਲਿੰਕ ਕੋਈ ਨਹੀਂ ਹੈ ਜੀ ਉਹ ਤਾਂ ਇੱਕ ਤੁਸੀਂ ਆਪਣੇ ਕੰਪਿਊਟਰ ਦੇ ਵਿੱਚ ਇੱਕ ਫੋਲਡਰ ਹੀ ਬਣਾ ਕੇ ਰੱਖਣਾ ਜਿਹਦੇ ਵਿੱਚ ਉਹ ਫੋਲਡਰ ਦੇ ਵਿੱਚ ਚੀਜ਼ਾਂ ਰੱਖਣੀਆਂ ਹਾਂ ਮੈਂ ਸਰਬਜੀਤ ਨਾਲ ਆਫ ਏਅਰ ਗੱਲ ਕਰ ਰਿਹਾ ਸੀ ਵੀ ਸਰਬਜੀਤ ਯਾਰ ਇਹ ਵੀ ਪੁੰਨ ਖਟਲਾ ਬਣਾਈ ਦੇ ਇੱਕ ਐਪ ਜਿਹਦੇ ਨਾਲ ਕੀ ਉਹਦੇ ਚ ਕੈਟਾਗਰੀ ਬਣਾ ਦੇ ਵੀ ਫੇਸਬੁੱਕ ਦੇ ਕਲੇਸ਼ ਹੈ ਉਹਦੇ ਚ ਗਾਂਹ ਹੋਣ ਟਵਿੱਟਰ ਦੇ ਕਲੇਸ਼ ਆ ਜੀ ਫਲਾਨੀ ਚੀਜ਼ ਦੇ ਉਹ ਫਿਰ ਅਸੀਂ ਉਹਦੇ ਵਿੱਚ ਸਾਂਭ ਸਾਂਭ ਰੱਖ ਸਕਦੇ ਹਾਂ ਦਿਲਜੀਤ ਸਿੰਘ ਮਹਿਤਾ ਚੌਂਕੋਰਾਂ ਦਾ ਆਪਾਂ ਪੜ੍ਹ ਲਿਆ ਜੀ ਰਾਜੀ ਭੰਗੂ ਸਿੰਘਾਪੁਰ ਤੋਂ ਜੁੜ ਚੁੱਕੇ ਆ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਸਾਰੇ ਹਰਮਨ ਪਰਿਵਾਰ ਨੂੰ ਕੀ ਹਾਲ ਹੈ ਜੀ ਸਾਰਿਆਂ ਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਮਤਲਬ ਵਿਸਾਖੀ ਮੇਲੇ ਦਾ ਆਨੰਦ ਮਾਣ ਕੇ ਜੋਬ ਤੇ ਆ ਗਏ ਆ ਬਰਾੜ ਸਾਹਿਬ ਕੀ ਤੁਹਾਡੇ ਕਬੱਡੀ ਦੇ ਮੈਚ ਤੋਂ ਬਾਅਦ ਕਬੱਡੀ ਪਲੇਅਰਸ ਵੀ ਫਿਟਿੰਗ ਕਰਦੇ ਨੇ ਕੱਲ ਇਹ ਸਾਰਾ ਕੁਝ ਵੇਖ ਕੇ ਬਹੁਤ ਦੁੱਖ ਹੋਇਆ ਇਹ ਕਿਹੜੀ ਫਿਟਿੰਗ ਕਰਦੇ ਆ ਜੀ ਚਲੋ ਤੁਸੀਂ ਥੋੜੀ ਜਿਹੀ ਐਕਸਪਲੇਨ ਕਰਿਓ ਪਰ ਤੁਸੀਂ ਭੰਗੂ ਸਾਹਿਬ ਸਿੰਘਾਪੁਰ ਦੀ ਜੇ ਵਿਸਾਖੀ ਦੀਆਂ ਫੋਟੋਆਂ ਭੇਜਦੇ ਅਸੀਂ ਰੇਡੀਓ ਦੇ ਪੇਜ ਜ਼ਰੀਏ ਸ਼ੇਅਰ ਕਰਦੇ ਤਾਂ ਚੰਗਾ ਲੱਗਦਾ ਜੇ ਖਿੱਚੀਆਂ ਤਾਂ ਜ਼ਰੂਰ ਭੇਜੋ ਜੀ ਅਸੀਂ ਤੁਹਾਡੀਆਂ ਸਾਂਝੀਆਂ ਕਰਾਂਗੇ ਫੋਟੋਆਂ ਪ੍ਰਦੀਪ ਸਿੰਘ ਧੂਰ ਜੁੜ ਪਏ ਆ ਜੀ ਸਾਡੇ ਨਾਲ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਬੁਲਾ ਰਿਹਾ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੁਣ ਰਹੇ ਹਾਂ ਜੀ ਧੂਰ ਸਾਹਿਬ ਬਿਲਕੁਲ ਜੀ ਤੁਸੀਂ ਫਰਿਜਨੋ ਤੋਂ ਜੁੜੇ ਹੋ ਤੇ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਵੀ ਕਰਦੇ ਹੋ ਸੋ ਤੁਹਾਡਾ ਦੂਰਾ ਦੂਰਾ ਧੰਨਵਾਦ ਜੀ ਤੇ ਦੂਜੇ ਪਾਸੇ ਕੁਲਦੀਪ ਸਿੰਘ ਔਲਖ ਜੁੜ ਚੁੱਕਿਆ ਜੀ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਹਰ ਫਾਰਮ ਵੀ ਹੁਣ ਕੰਧਾਂ ਵਿਚ ਸਿਰ ਮਾਰ ਮਾਰ ਕੇ ਰੋਂਦਾ ਆਣਗੀ, ਐਵੇਂ ਬੈਠੇ ਬੈਠੇ ਆ ਕਾਹਤੋਂ ਭੂੰਡਾ ਦਾ ਖੱਖੜ ਛਲਿਆ, ਨਹੀਂ ਭੂੰਡਾ ਦਾ ਖੱਖੜ ਨੀ, ਕਾਹਤੋਂ ਗੁਰਪ੍ਰੀਤ ਗਿੱਲ ਛੇੜ ਲਿਆ। ਉਹ ਕਮਲਿਓ ਆ ਮੂੰਹ ਦੀ ਕਿਤਾਬ ਵਾਲਿਆਂ ਨੇ ਤਾਂ ਗਿੱਪੀ ਗਰੇਵਾਲ, ਦਲਜੀਤ, ਹਰਭਜਨ ਮਾਨ, ਹੰਸਰਾਜ ਵਰਗਿਆਂ ਦੀ ਕੰਧਾਂ ਚ ਸਿਰ ਮਰਵਾ ਦਿੱਤੇ ਸੀ, ਤੂੰ ਕਿਹੜੇ ਬਾਗ ਦੀ ਮੂਲੀ ਆ। ਦੇਖੋ ਫਰਕ ਪੈਂਦਾ ਗੱਲ ਦਾ, ਗੱਲ ਹੋ ਸਕਦਾ ਹਰ ਫਾਰਮ ਨੇ ਇਹਦੇ ਚ ਬਹੁਤ ਕੁਛ ਗੇਨ ਵੀ ਕਰ ਲਿਆ, ਮੇਰੇ ਹਿਸਾਬ ਨਾਲ ਗੇਨ ਕੀਤਾ, ਜਿਉਂਕਿ ਜਿਹੜੇ ਮੀਡੀਆ ਦੇ ਜਾਂ ਇਹ ਲਾਈਮ ਲਾਈਟ ਚ ਰਹਿਣ ਵਾਲੇ ਬੰਦੇ ਹੁੰਦੇ ਨਾ, ਉਹਨਾਂ ਨੇ ਗੇਨ ਕੀਤਾ। ਕਈ ਵਾਰ ਸਾਨੂੰ ਭੁਲੇਖਾ ਹੁੰਦਾ ਵੀ ਮੈਨੂੰ ਤਾਂ ਹਰੇਕ ਬੰਦਾ ਹੀ ਜਾਣਦਾ, ਹੁਣ ਮੈਂ ਜੇ ਕਹਾਂ ਵੀ ਮੈਨੂੰ ਤਾਂ ਹਰੇਕ ਬੰਦਾ ਹੀ ਜਾਣਦਾ ਜੀ, ਮੈਂ ਰੇਡੀਓ ਤੇ ਆਉਣਾ, ਮੈਂ ਲਿਖਦਾ, ਮੈਂ ਬਹੁਤ ਕਰਦਾ, ਪਰ ਮੈਂ 20 ਵਾਰੀ ਐਡਲੇਡ ਦੇ ਵਿੱਚ ਡੰਗਦਾ ਜਾਂਦਾ ਵੀ ਮੂਰਲਾ ਮੇਰੇ ਕਨੀ ਝਾਕਦਾ ਵੀ ਨਹੀਂ ਵੀ ਹਾਂ ਭਾਈ ਤੂੰ ਮਿੰਟੂ ਬਰਾੜਾ ਹੋਏਗਾ, ਕੋਈ ਕਿਸੇ ਨੂੰ ਕੀ ਮਤਲਬ ਇਸ ਚੀਜ਼ ਤਾਈ। ਸੋ ਇਹ ਇੱਕ ਕਈ ਵਾਰੀ ਨਾ ਆਪਦੇ ਅੰਦਰ ਅਸੀਂ ਭਰਮ ਭੁਲੇਖਾ ਪਾਰ ਲੈਂਦੇ ਹਾਂ ਵੀ ਮੈਂ ਤਾਂ ਬਹੁਤ ਮਸ਼ਹੂਰ ਹਾਂ, ਬਹੁਤ ਜ਼ਿਆਦਾ ਹਾਂ। ਇਹ ਐਡੀ ਗੱਲ ਵੀ ਨਹੀਂ ਹੁੰਦੀ ਵੀ ਤੁਹਾਨੂੰ ਇਹ ਦੁਨੀਆਂ ਜਾਣਦੀ ਹੋਵੇ, ਸਾਰੀ ਦੁਨੀਆਂ ਨੂੰ ਜਾਣਨ ਵਾਲੇ ਤਾਂ ਗਿਣਤੀ ਦੇ ਬੰਦੇ ਹੋਏ ਆ। ਹੁਣ ਸਚਿਨ ਤੰਦੂਲਕਰ ਨੂੰ ਵੀ ਇਹੋ ਜਿਹੇ ਬੰਦੇ ਹੋਣਗੇ ਜਿਹੜੇ ਅਚਾਨਕ ਮਿਲ ਜੇ ਤਾਂ ਕਹਿਣਗੇ ਤੂੰ ਕੌਣ। ਸੋ ਹਰ ਫਾਰਮਰ ਨੂੰ ਇੰਨੀ ਦੁਨੀਆਂ ਵੀ ਨਹੀਂ ਜਾਣਦੀ ਸੀ ਜਿੰਨੀ ਕੱਲ ਦੇ ਹੈਸ਼ਟੈਗ ਤੋਂ ਬਾਅਦ ਜਾਣਨ ਲੱਗੀ ਆ। ਹੋ ਸਕਦਾ ਉਹ ਕੰਧਾਂ ਚ ਟੱਕਰਾਂ ਮਾਨਦਿਆਂ ਤੇ ਅੰਦਰ ਬੈਠਾ ਖੁਸ਼ ਹੋ ਰਿਹਾ ਹੋਵੇ ਵੀ ਕੋਈ ਗੱਲ ਨੀ, ਲੋਕ ਸਾਰੇ 20 ਦਿਨਾਂ ਚ ਭੁੱਲ ਜਾਂਦੇ ਆ ਗੱਲ, ਪਰ ਹਰ ਫਾਰਮਰ ਨੂੰ ਤਾਂ ਯਾਦ ਰੱਖਣਗੇ ਨਾ। ਸੋ ਇਹ ਵੀ ਇੱਕ ਸਟ੍ਰੈਟਜੀ ਹੋ ਸਕਦੀ ਆ ਜੀ। ਔਲਖ ਸਾਹਿਬ ਧੰਨਵਾਦ ਜੀ, ਤੁਸੀਂ ਮੈਸੇਜ ਕਰਿਆ। ਗੈਰੀ ਬਾਪਲਾ ਬ੍ਰਿਸਬਨ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ, ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਬ੍ਰਿਸਬਨ ਤੋਂ, ਬਹੁਤ ਮਿਹਰਬਾਨੀ ਬਾਪਲਾ ਸਾਹਿਬ ਤੇ ਤੁਸੀਂ ਜੁੜਿਓ, ਤੇ ਹੁਣ ਤੋਂ ਜਿਹੜੇ ਅੱਧੇ ਘੰਟੇ ਆਪਾਂ ਕਾਲਸ ਲਾਣੀਆਂ ਉਦੋਂ ਵੀ ਤੁਸੀਂ ਜੁੜਿਓ। ਜਸਪਾਲ ਰਾਮਾ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਡਰਾਈਵਰੀ ਚ ਬਿਜ਼ੀ ਆ ਜੀ, ਸੁਣਦੇ ਸੀ ਨਾਲ ਨੇ ਜਸਵੀਰ, ਹੈਰੀ ਤੇ ਅਜਿੰਦਰ। ਹਾਜ਼ਰੀ ਲਾ ਲੈਣਾ ਜੀ, ਹਾਜ਼ਰੀ ਲਾ ਲਈ ਆ ਜੀ, ਕੱਲ ਤਾਏ ਬਿਛਨੇ ਦੇ ਕਹਿਣ ਨੂੰ 12 ਰੁਪਈਆਂ ਵਾਲੇ ਰਜਿਸਟਰ ਦਿੱਤੇ। ਤੇ ਜਸਵਿੰਦਰ ਸਿੰਘ ਜੁੜ ਚੁੱਕਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਕੁਝ ਰਿਸ਼ਤੇ ਕਿਰਾਏ ਦੇ ਘਰਾਂ ਦੇ ਵਰਗੇ ਹੁੰਦੇ ਨੇ, ਜਿੰਨਾ ਮਰਜ਼ੀ ਦਿਲ ਲਗਾ ਕੇ ਸਜਾ ਲਓ ਕਦੀ ਵੀ ਆਪਣੇ ਨਹੀਂ ਬਣਦੇ। ਉਹ ਦੁਨੀਆਂ ਜੀ ਦੁਨੀਆਂ ਹੀ ਕਿਰਾਏ ਦੀ ਆ, ਤੁਸੀਂ ਕੱਲੇ ਰਿਸ਼ਤੇ ਨਾ ਸੋਚੋ, ਰਿਸ਼ਤੇ ਤਾਂ ਇੱਕ ਅਸੀਂ ਰਿਸ਼ਤਿਆਂ ਦੀਆਂ ਤਾਂ ਇੱਕ ਤੰਨਾਂ ਬੰਨੀਆਂ ਹੋਈਆਂ, ਉਹ ਜ਼ਰੂਰੀ ਆ ਤਾਂ ਕਿ ਜ਼ਿੰਦਗੀ ਜਿਉਂ ਜਾ ਸਕੇ ਰਿਸ਼ਤਿਆਂ ਦੇ ਵਿੱਚ ਰਹਿ ਕੇ। ਪਰ ਅਸਲੀਅਤ ਇਹ ਹੈ ਵੀ ਇਹ ਧਰਤੀ, ਇਹ ਜਿਹੜੀ ਦੁਨੀਆਂ ਜਿਹੜੇ ਅਸੀਂ ਯੁੱਗ ਚ ਜਿਉਣੇ ਆ, ਇਹ ਸਾਰੇ ਅਸੀਂ ਕਿਰਾਏ ਦੇ ਯੁੱਗ ਚ ਹੀ ਜਿਉਣੇ ਆ। ਤੁਸੀਂ ਨੋਟ ਕਰਕੇ ਦੇਖਿਓ ਜੀ ਵੀ ਇਹ ਸਾਡਾ ਸਮਾਂ ਕਾਲ ਆ ਜਿਹੜਾ 20-30-40 ਸਾਲ, ਉਦੋਂ ਬਾਅਦ ਹੋਰ ਆਈ ਜਾਣਗੇ, ਉਦੋਂ ਬਾਅਦ ਹੋਰ ਆਈ ਜਾਣਗੇ। ਸੋ ਕਿਸੇ ਦੁਕਾਨਦਾਰ ਨੇ ਲਿਖਿਆ ਸੀ ਆਪਣੀ ਦੁਕਾਨ ਬੁਰੇ, ਅੱਜ ਕੱਲ ਤੇਰੀ, ਅੱਜ ਮੇਰੀ ਤੇ ਕੱਲ ਨੂੰ ਕਿਸੇ ਹੋਰ ਦੀ, ਦੁਕਾਨ ਦਾ ਟਾਈਪ ਪ੍ਰੋਪਰ ਲਿਖਿਆ ਸੀ ਵੀ ਕੌਣ ਹੋਊਗਾ। ਡੱਬ ਵਾਲੀ ਮੰਡੀ ਦੇ ਵਿੱਚ ਅੱਜ ਵੀ ਉਸ ਦੁਕਾਨ ਦੇ ਉੱਤੇ ਜਾਓਗੇ ਨਾ ਤੁਸੀਂ, ਗੋਲ ਮਾਰਕੀਟ ਦੇ ਵਿੱਚ ਪ੍ਰੋਪਰਾਈਟਰ ਦੇ ਮੂਹਰੇ ਲਿਖਿਆ ਹੋਇਆ, ਅੱਜ ਤੇਰੀ ਕੱਲ ਮੇਰੀ ਤੇ ਪਰਸੋਂ ਕਿਸੇ ਹੋਰ ਦੀ, ਇੱਦਾਂ ਇੱਦਾਂ ਦੀ ਦੁਨੀਆਂ ਜੀ, ਤੇ ਇਹੀ ਕੁਛ ਸੱਚਾਈ ਆ। ਅੱਗੇ ਸਾਡੇ ਨਾਲ ਸਨੀ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾਇਆ ਜੀ, ਮਿੰਟੂ ਜੀ ਕਿੱਦਾਂ, ਬਹੁਤ ਵਧੀਆ ਪ੍ਰੋਗਰਾਮ, ਲਵ ਹਰਮਨ ਰੇਡੀਓ, ਬਹੁਤ ਮਿਹਰਬਾਨੀ ਜੀ, ਤੁਸੀਂ ਰੇਡੀਓ ਨੂੰ ਪਿਆਰ ਕਰਦੇ ਹੋ ਜੀ। ਤੇ ਅਗਲੀ ਸਾਡੇ ਕੋਲੇ ਮੈਸੇਜ ਆਇਆ ਜੀ, ਜਸਪਾਲ ਸੰਧੂ ਫਰੋਜ ਫਾਈਵ ਵਾਟਰ ਵਾਲੇ, ਅੱਛਾ ਅੱਛਾ ਅੱਛਾ, ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ ਮੰਡੇ ਭਾਜੀ, ਸਮ ਟਾਈਮ ਯੂ ਮੇ ਫੋਰਗੇਟ ਅਸ, ਯੂ ਬਿਜ਼ੀ ਇਨ ਸਰਪੰਚੀ ਔਨ ਵੀਕਐਂਡ। ਨਹੀਂ ਨਹੀਂ, ਅਸੀਂ ਸਰਪੰਚੀ ਨਹੀਂ ਕਰਦੇ ਬਾਈ ਜੀ, ਅਸੀਂ ਨਾ ਭੁੱਲਦੇ ਹਾਂ, ਅਸੀਂ ਤਾਂ ਥੋੜੀ ਬਹੁਤ ਕਹਿੰਦੇ ਨੇ ਆਪਦਾ ਕੀੜਾ ਸ਼ਾਂਤ ਕਰ ਲੈਂਦੇ ਹਾਂ, ਹੁਣ ਸਾਧਨ ਹੋ ਗਏ ਕੀੜਾ ਸ਼ਾਂਤ ਕਰਨ ਦੇ, ਤਾਂ ਉਹਨੂੰ ਸਰਪੰਚੀ ਸਮਝੋ, ਪੰਚੀ ਸਮਝੋ, ਕੁਛ ਵੀ ਸਮਝੋ, ਪਰ ਤੁਹਾਨੂੰ ਨਹੀਂ ਭੁੱਲ ਸਕਦੇ ਜੀ, ਤੁਹਾਨੂੰ 24 ਘੰਟੇ ਯਾਦ ਰੱਖਦੇ ਹਾਂ। ਕਿਉਂਕਿ ਕਹਿੰਦੇ ਨੀ ਹੁੰਦੇ, ਕਈ ਵਾਰੀ ਕਹਿੰਦੇ ਯਾਰ ਤੂੰ ਉਦੋਂ ਫੋਨ ਕਰਦਾ ਜਦੋਂ ਲੋੜ ਪੈਂਦੀ ਆ, ਤੇ ਪਰ ਕਈ ਬੰਦੇ ਇਹੋ ਜਿਹੇ ਹੁੰਦੇ ਆ ਵੀ ਉਹਨਾਂ ਦੀ ਲੋੜ ਰੋਜ਼ ਹੀ ਪੈਂਦੀ ਹੈ ਤੇ ਫਿਰ ਰੋਜ਼ ਹੀ ਫੋਨ ਕਰਨਾ ਪੈਂਦਾ। ਸੋ ਜਸਪਾਲ ਸੰਧੂ ਵੀ ਉਹਨਾਂ ਚੋਂ ਆ ਜੀ, ਜਿਨ੍ਹਾਂ ਦੀ ਸਾਨੂੰ ਲੋੜ ਪੈਂਦੀ ਆ, ਹਰ ਰੋਜ਼ ਲੋੜ ਪੈਂਦੀ ਹੈ ਤੇ ਫਿਰ ਸਾਨੂੰ ਫੋਨ ਕਰਨਾ ਪੈਂਦਾ। ਹੁਣ ਤੁਸੀਂ ਇਹ ਸਾਡੀ ਇਸ ਨੂੰ ਪਿਆਰ ਸਮਝ ਲਓ ਤੇ ਜਾਂ ਸਾਡਾ ਸਮਝ ਲਓ ਵੀ ਸਾਡੀ ਲੋੜ ਸਮਝ ਲਓ ਵੀ ਅਸੀਂ ਮੌਕਾ ਪ੍ਰਸਤ ਹਾਂ, ਪਰ ਫਿਰ ਵੀ ਯਾਦ ਤਾਂ ਤੁਹਾਨੂੰ ਕਰਦੇ ਆ ਨਾ ਜੀ, ਇਹ ਤਾਂ ਇੱਕ ਸੱਚ ਆ। ਸੋ ਹਰਮਨ ਰੇਡੀਓ ਨਾਲ ਤੁਸੀਂ ਸਦਾ ਤੋਂ ਜੁੜੇ ਹੋ, ਉਸ ਲਈ ਤੁਹਾਡਾ ਧੰਨਵਾਦ। ਅਸੀਂ ਹਰ ਰੋਜ਼ ਕਰਦੇ ਹਾਂ, ਜਿਉਂ ਹਰਮਨ ਰੇਡੀਓ ਚੱਲਿਆ ਉਦੋਂ ਤੋਂ ਲੈ ਕੇ ਪੰਜਾਬੀ ਅਖਬਾਰ ਨੂੰ ਹੁਣ ਤੱਕ ਜਿਹੜਾ ਸਪੋਰਟ ਜਸਪਾਲ ਸੰਧੂ ਕਰ ਰਹੇ ਆ ਉਹ ਬਾ ਕਮਾਲ ਆ ਜੀ, ਬਹੁਤ ਧੰਨਵਾਦੀ ਉਹਨਾਂ ਦੇ। ਅੱਗੇ ਸਾਡੇ ਨਾਲ ਜੱਗਾ ਸੈਦੋਕੇ ਵਾਲੇ ਜੁੜੇ ਆ ਬਾਈ, ਜੱਗਾ ਸਿੰਘ ਸੈਦੋਕੇ, ਸਤਿ ਸ੍ਰੀ ਅਕਾਲ ਮਿੰਟੂ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਅਸੀਂ ਇੰਜੋਏ ਕਰ ਰਹੇ ਹਾਂ। ਬਿਲ ਜੀ ਇੰਜੋਏ ਕਰੋ, ਤੇ ਕਿੱਦਾਂ ਤੁਹਾਡੀ ਖੇਡ ਕਿੱਦਾਂ ਚੱਲ ਰਹੀ ਆ, ਕਬੱਡੀ ਚੱਲ ਰਹੀ ਆ, ਮੈਲਬਨ ਪਹਿਲਾਂ ਪਾਉਂਗੇ ਗਰਾਊਂਡ ਚ ਕਿ ਨਹੀਂ, ਇਹ ਵੀ ਦੱਸਿਓ ਜੀ ਆਪਣੀ ਗ੍ਰਿਫਤ ਖੇਡਾਂ ਦੇ ਵਿੱਚ। ਸੋ ਤੁਸੀਂ ਸਾਡੇ ਨਾਲ ਜੁੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜੇ ਸਨ। ਉਹ ਕਹਿੰਦੇ ਭਤੀਜਾ ਸੁਣ ਰਿਹਾ ਪਰ ਕਾਲ ਕਰੀ ਵਿਹਲਾ ਹੋ ਗਏ, ਰਿੰਗੀ ਜ਼ਰੂਰ ਰਿੰਗੂਆ ਜੀ। ਮੈਂ ਕਈ ਦਿਨਾਂ ਦਾ ਬਹੁਤ ਜ਼ਿਆਦਾ ਬਿਜੀ ਚੱਲ ਰਿਹਾ ਸੀ, ਚਿੱਤ ਸੀਗਾ ਗੱਲ ਕਰਨ ਦਾ, ਪਰ ਜ਼ਰੂਰ ਕਰੂੰਗਾ ਜੀ। ਮਨਪ੍ਰੀਤ ਸਿੰਘ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਬ੍ਰਿੰਗ ਅੰਕੁਰ ਪਾਤਰ ਔਨ ਏਅਰ। ਅੱਛਾ ਜੀ, ਅੰਕੁਰ ਪਾਤਰ ਨੂੰ ਕਹਿੰਦੇ ਔਨ ਏਅਰ। ਲਓ ਜੀ, ਅੰਕੁਰ ਪਾਤਰ ਸਾਹਿਬ ਸਰਜੀਤ ਸਿੰਘ ਪਾਤਰ ਹੋਰਾਂ ਦੇ ਸਪੁੱਤਰ ਨੇ ਜੀ, ਤੇ ਬ੍ਰਿਸਬਨ ਦੇ ਵਿੱਚ ਰਹਿੰਦੇ ਆ। ਬਿਲਕੁਲ ਜੀ, ਲਿਆਵਾਂਗੇ ਕਿਸੇ ਦਿਨ, ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ, ਤੇ ਉਹ ਬੜਾ ਸੁਲਝਿਆ ਹੋਇਆ ਨੌਜਵਾਨ ਆ। ਪਰ ਕੱਲ ਉਹ ਵੀ ਜਿਹੜੇ ਹੈਸ਼ਟੈਗ ਜਿਹੜੇ ਰੌਲਿਆਂ ਦੇ ਵਿੱਚ, ਉਹਨਾਂ ਨੇ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਉਹ ਵੀ ਵਿੱਚ ਆਪਦੀ ਇਨਵੋਲਵਮੈਂਟ ਉਹਨਾਂ ਨੇ ਕੀਤੀ ਆ। ਚਲੋ ਕੋਈ ਗੱਲ ਨੀ ਜੀ, ਉਹਨਾਂ ਦੀ ਸੋਚ ਆ, ਉਹਨਾਂ ਨੂੰ ਕਰਨੀ ਚਾਹੀਦੀ ਆ, ਹਰ ਬੰਦੇ ਦੀ ਆਪਣੀ ਆਜ਼ਾਦੀ ਆ। ਜਗਵੀਰ ਸਿੰਘ ਜੁੜਿਆ ਬਾਈ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਸੋਹਣੀ ਸ਼ੁਰੂਆਤ ਆ ਜਗਵੀਰ ਸੇਖੋਂ ਕੇਨਜ਼ ਤੋਂ, ਜੋ ਕੇਨਜ਼ ਵਾਲੇ, ਬਹੁਤ ਮਿਹਰਬਾਨੀ ਤੁਸੀਂ ਜੁੜਿਓ। ਤੇ ਜੋਗਿੰਦਰ ਸਿੰਘ ਜੁੜਿਆ ਜੀ, ਗੁੱਡ ਮਾਰਨਿੰਗ ਬਰਾੜ ਸਾਹਿਬ, ਸਤਿ ਸ੍ਰੀ ਅਕਾਲ, ਇੰਜੋਇੰਗ ਯੂਰ ਪ੍ਰੋਗਰਾਮ। ਸੋ ਜੋਗਿੰਦਰ ਸਿੰਘ ਸੋਹੀ ਅਮਲਾ ਜੁੜੇ ਆ, ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ। ਤੇ ਇੱਧਰ ਸਤਨਾਮ ਸਿੰਘ ਜੁੜੇ ਆ ਜੀ, ਕਹਿੰਦੇ ਕਮੀ ਕਿਸੇ ਇਨਸਾਨ ਦੀ ਮਜਬੂਰੀ ਹੋ ਸਕਦੀ ਆ, ਪਰ ਔਗਣ ਹਮੇਸ਼ਾ ਉਸਦੀ ਆਦਤ ਹੁੰਦੇ ਹਨ। ਮੈਂ ਤੁਹਾਡੀ ਸੋਚ ਨੂੰ ਫਾਲੋ ਕਰਦਾ ਬਰਾੜ ਸਾਹਿਬ, ਬਹੁਤ ਮਿਹਰਬਾਨੀ ਜੀ। ਕੋਸ਼ਿਸ਼ ਇਹੀ ਹੁੰਦੀ ਆ ਜੀ ਵੀ ਅਸੀਂ ਚੰਗਾ ਚੰਗਾ ਸੋਚੀਏ, ਜੇ ਕੋਈ ਮੈਂ ਮਾੜੀ ਗੱਲ ਕਰਦਾ ਹੋਵਾਂ ਤਾਂ ਜ਼ਰੂਰੀ ਨਹੀਂ ਉਹਨੂੰ ਵੀ ਫਾਲੋ ਕਰਨਾ, ਉਹਨੂੰ ਪਲੀਜ਼ ਨਾ ਕਰਿਓ, ਤੇ ਚੰਗੀਆਂ ਚੰਗੀਆਂ ਗੱਲਾਂ ਨੂੰ ਜ਼ਰੂਰ ਫਾਲੋ ਕਰਿਆ ਕਰੋ। ਅਮਰੀਕ ਮਹਿਤਾ ਜੁੜਿਆ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਸੇਮ ਆਵਾਜ਼, ਵੈਰੀ ਨਾਈਸ ਜੀ, ਪ੍ਰੋਗਰਾਮ ਚੜ੍ਹਦੀ ਕਲ ਬਖਸ਼ੇ ਜੀ, ਪ੍ਰੋਗਰਾਮ ਰਨਿੰਗ ਵੈਲ, ਪਲੀਜ਼ ਪਲੇ ਸੌਂਗ ਯਾਰਾ ਵੇ ਯਾਰਾ, ਕਰਮਜੀਤ ਅਨਮੋਲ। ਬਿਲਕੁਲ ਜੀ, ਕਰਮਜੀਤ ਯਾਰਾ ਵੀ ਕਹਿਣਾ ਸਰਬਜੀਤ ਲਾਉਣ ਦੇ ਨਾਲ ਹੀ ਅਸੀਂ ਕਾਲ ਲਾਉਣੀ ਹੈ ਜੀ ਤੀਰਥ ਸਿੰਘ ਹੋਰਾਂ ਨੂੰ ਗ੍ਰਿਫਤ ਤੋਂ, ਤੇ ਫਿਰ ਮੈਂ ਹਾਜ਼ਰ ਹੁੰਦਾ ਜੀ ਤੁਹਾਡੀ ਕਾਲ ਲੈਣ ਲਈ। ਫਿਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾ, ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਹਾਜ਼ਰ ਹਾਂ ਜੀ ਤੁਹਾਡੇ ਨਾਲ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸਹੇ ਮੇਲਾਂ ਆ ਰਹੀਆਂ, ਮੈਂ ਦੋ ਮੇਲਾਂ ਲੈਣੀਆਂ। ਬਲਰਾਜ ਸਿੰਘ ਹੋਰ ਜੁੜੇ ਆ ਜੀ, ਕਹਿੰਦੇ ਪ੍ਰੋਗਰਾਮ ਗੁੱਡ ਤੇ ਹਾਜ਼ਰੀ ਲਵਾ ਲਿਓ ਜੀ, ਹਾਜ਼ਰੀ ਲਾ ਲਿਓ ਸਾਡੀ। ਤੇ ਸਤਨਾਮ ਸਿੰਘ ਫਿਰ ਜੁੜਿਆ ਜੀ, ਕਹਿੰਦੇ ਮੈਂ ਸਾਂਭੀ ਆ ਜੀ, ਮੇਰੀ ਦੂਜੀ ਆਈਡੀ ਆ ਸੋਨੀ ਸਾਂਭੀ ਆ, ਸੋ ਬਹੁਤ ਮਿਹਰਬਾਨੀ ਸੋਨੀ ਸਾਂਭੂ ਫਰੋਮ ਬ੍ਰਿਸਬਨ। ਤੇ ਇੰਦਰਜੀਤ ਸਿੰਘ ਸਾਡੇ ਨਾਲ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਨਾਈਸ ਪ੍ਰੋਗਰਾਮ, ਯੂਅਰ ਰਿਵਿਊ ਵਾਜ ਟਰੂ ਅਬਾਊਟ ਸੀਐਮ ਸੀਐਮ ਸਾਹਿਬ, ਆਈ ਡਿਡ ਵਾਚ ਇਟ ਜਸਟਰਡੇ, ਪਲੀਜ਼ ਪਲੇ ਮਿਰਜ਼ਾ ਬਾਏ ਸੁਰਿੰਦਰ ਸ਼ਿੰਦਾ ਐਂਡ ਪੰਜਾਬੀ ਐਮਸੀ। ਬਿਲਕੁਲ ਜੀ, ਕੋਸ਼ਿਸ਼ ਕਰਾਂਗੇ ਜੇ ਸਾਨੂੰ ਟਾਈਮ ਮਿਲਿਆ ਤਾਂ ਤੁਹਾਨੂੰ ਗੀਤ ਵੀ ਸੁਣਾਵਾਂਗੇ। ਤੇ ਪਰਮ ਸੋਹੀ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਭਾਈ ਜੀ, ਕੈਨ ਯੂ ਪਲੀਜ਼ ਐਕਸਪਲੇਨ ਹੈਸਟੈਗ ਇਸ਼ੂ ਰਿਗਾਰਡਸ। ਬਿਲਕੁਲ ਜੀ, ਮੈਂ ਐਕਸਪਲੇਨ ਪਹਿਲਾਂ ਵੀ ਕੀਤਾ ਪਰ ਫੋਨ ਕਾਲਾਂ ਚ ਪੂਰਾ ਐਕਸਪਲੇਨ ਹੋਜੂ। ਅੱਜ ਕਾਲਾਂ ਲੈਂਦੇ ਹਾਂ ਆਪਾਂ, ਕੋਸ਼ਿਸ਼ ਕਰਾਂਗੇ ਗੁਰਪ੍ਰੀਤ ਗੁੱਲ ਤੋਂ ਵੀ ਉਹਨਾਂ ਅੰਦਰਲੀਆਂ ਗੱਲਾਂ ਜਾਣਨ ਦੀ। ਤੇ ਫਿਲਹਾਲ ਸਾਡੇ ਨਾਲ ਜੁੜ ਚੁੱਕਿਆ ਜੀ ਸਰਦਾਰ ਤੀਰਥ ਸਿੰਘ ਗ੍ਰਿਫਤ ਤੋਂ, ਜਿਹੜੇ ਕਿ ਖੇਡਾਂ ਦੇ ਪ੍ਰਬੰਧਕ ਆ ਜੀ, ਤੇ ਪਿਛਲੇ 20 ਸਾਲਾਂ ਤੋਂ ਜੁੜੇ ਹੋਏ ਆ, ਬਹੁਤ ਵਧੀਆ ਖੇਡਾਂ ਕਰਾ ਰਹੇ ਆ। ਪਰ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਹੀ ਜਾਣਦੇ ਹਾਂ ਅਗਲੀਆਂ ਗੱਲਾਂ। ਸੋ ਤੀਰਥ ਸਿੰਘ ਜੀ, ਸਵਾਗਤ ਆ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ।
ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਬਾਈ ਜੀ, ਕਿੱਦਾਂ ਚੱਲ ਰਹੀ ਹੈ ਤਿਆਰੀ ਫਿਰ ਖੇਡਾਂ ਦੀ?
ਤਿਆਰੀ ਪੂਰੇ ਜ਼ੋਰਾਂ ਤੇ ਚੱਲ ਪਈ ਆ ਜੀ। ਹੁਣ ਇਸ ਵੀਕਐਂਡ ਅਸੀਂ ਸ਼ੁਰੂਆਤ ਕੀਤੀ ਆ, ਜਿਹੜਾ ਬਵਾਰ ਪੈਰਾ ਬਣਾਉਣ ਡੀ, ਉਹਦੇ ਵਿੱਚ ਅਸੀਂ ਮੱਠੀਆਂ ਦੀ ਸੇਵਾ ਇਸ ਵੀਕਐਂਡ ਤੇ ਹੋਈ ਸੀ ਗੁਰਦੁਆਰਾ ਸਾਹਿਬ ਚ।
ਅੱਛਾ ਜੀ।
ਮੋਰਲੀ ਵੀਕਐਂਡ ਫਿਰ ਬਿਜ਼ੀ ਚੱਲਦਾ ਜੀ ਕੰਮ।
ਜੀ ਜੀ। ਸੋ ਸਾਰੀ ਸੰਗਤ ਇਕੱਠੀ ਹੋ ਕੇ ਗੁਰਦੁਆਰੇ ਚ ਮੱਠੀਆਂ ਕੱਢ ਰਹੀ ਆ, ਫੀਲਿੰਗ ਕੜਾਹੀ ਚੜਨ ਵਾਲੀ ਆ ਗਈ, ਜਾਣੀ ਕਿ ਕੜਾਹੀ ਚੜ ਗਈ ਗ੍ਰਿਫਤ ਖੇਡਾਂ ਦੀ।
ਹਾਂਜੀ ਹਾਂਜੀ, ਸ਼ੁਰੂਆਤ ਹੋ ਗਈ ਜੀ।
ਜੀ ਜੀ ਜੀ। ਸੋ ਪਹਿਲਾਂ ਤਾਂ ਮੈਨੂੰ ਜੀ ਜੀ ਪਹਿਲਾਂ ਤਾਂ ਥੋੜੀ ਜੀ ਨਾ, ਸਾਡੇ ਸਰੋਤੇ ਜਿਹੜੇ ਨਵੇਂ ਸਰੋਤੇ ਜੁੜੇ ਆ, ਵੈਸੇ ਪੁਰਾਣਿਆਂ ਨੂੰ ਤਾਂ ਗ੍ਰਿਫਤ ਬਾਰੇ ਸਭ ਨੂੰ ਪਤਾ ਵੀ ਸ਼ਹੀਦੀ ਟੂਰਨਾਮੈਂਟ ਹੁੰਦਾ, 20 ਸਾਲ ਹੋ ਗਏ, ਪਰ ਨਵੇਂ ਜੁੜੇ ਆ ਬਹੁਤ ਸਾਰੇ, ਥੋੜਾ ਜਿਹਾ ਨਾ ਇਹਦਾ ਪਿਛੋਕੜ ਦੱਸਿਓ ਵੀ ਕਦੋਂ ਸ਼ੁਰੂ ਹੋਇਆ ਤੇ ਤੁਸੀਂ ਕਦੋਂ ਕਦੋਂ ਜੁੜੇ ਹੋਏ ਇਸ ਟੂਰਨਾਮੈਂਟ ਨਾਲ?
ਇਹ ਅੱਜ ਤੋਂ 20 ਸਾਲ ਪਹਿਲਾਂ ਸੀਗਾ ਤੇ ਅਸੀਂ ਤਕਰੀਬਨ ਉਦੋਂ ਤੋਂ ਜੁੜੇ ਹੋਏ ਆ, ਪਹਿਲੇ ਸਾਲ ਤੋਂ ਹੀ। ਤੇ ਇਹ ਵੱਧਦਾ ਵੱਧਦਾ, ਪਹਿਲਾਂ ਛੋਟੇ ਲੈਵਲ ਤੇ ਸੀ, ਆਪਣੀ ਕਮਿਊਨਿਟੀ ਬਹੁਤ ਘੱਟ ਸੀਗੀ, ਤੇ ਆਪਾਂ ਛੋਟੇ ਲੈਵਲ ਤੇ ਸ਼ੁਰੂ ਕਰਕੇ ਤੇ ਸੰਗਤਾਂ ਦਾ ਸਹਿਯੋਗ ਵੱਧਦਾ ਗਿਆ। ਹੁਣ ਤਾਂ ਆਪਣੇ ਬੜੀ ਆਪਾਂ ਨੂੰ ਆਪਣੇ ਕੋਲ ਮੀਡੀਆ ਬਹੁਤ ਹੋ ਗਿਆ, ਆਸਟ੍ਰੇਲੀਆ ਦੇ ਵਿੱਚ ਆਪਣੀਆਂ ਸੰਗਤਾਂ ਬਹੁਤ ਹੋ ਗਈਆਂ, ਤੇ ਇਸ ਕਰਕੇ ਟੂਰਨਾਮੈਂਟ ਵਿੱਚ ਦਿਨੋਂ ਦਿਨ ਹਰ ਸਾਲ ਵੱਧਦਾ ਹੀ ਜਾ ਰਿਹਾ।
ਜੀ ਜੀ ਜੀ। ਸੋ ਬੜੀ ਵਧੀਆ ਗੱਲ ਆ ਜੀ, ਟੂਰਨਾਮੈਂਟ ਇੱਕ ਵੱਧ ਰਿਹਾ ਤੇ ਨਾਲ ਨਾਲ ਸਾਨੂੰ ਕੱਲੇ ਟੂਰਨਾਮੈਂਟ ਦੇ ਨਾਲ ਨਾਲ ਪੇਂਡੂ ਏਰੀਆ ਦੇਖਣ ਦਾ ਵੀ ਜਿਹੜਾ ਟਾਈਮ ਮਿਲਦਾ ਉਹ ਵੀ ਬਹੁਤ ਵੱਡੀ ਗੱਲ ਆ। ਸੋ ਇਹ ਟੂਰਨਾਮੈਂਟ 2 ਦਿਨਾਂ ਦਾ ਹੁੰਦਾ ਜੀ, ਤੇ ਐਤਕੀ ਇਹ ਟੂਰਨਾਮੈਂਟ 11-12 ਤਰੀਕ ਨੂੰ ਜਿਹੜੀ ਕਿ ਲੌਂਗ ਵੀਕਐਂਡ ਦੇ ਉੱਤੇ ਹੋ ਰਿਹਾ, ਤੇ ਇਸ ਦੌਰਾਨ ਜਿਹੜੇ 2 ਦਿਨਾਂ ਦੇ ਜਿਹੜੀਆਂ ਤੁਸੀਂ ਕੀ ਖੇਡਾਂ ਦਾ ਐਤਕੀ ਮੇਨ ਰੱਖਿਆ ਜੀ?
ਮੇਨ ਖੇਡਾਂ ਜਿਹੜੀਆਂ ਪਹਿਲਾਂ ਹੁੰਦੀਆਂ ਰਵਾਇਤੀ ਖੇਡਾਂ, ਮੇਨ ਕਬੱਡੀ ਹੁੰਦੀ ਆ ਸੀਨੀਅਰ ਤੇ ਜੂਨੀਅਰ, ਉਸ ਤੋਂ ਬਾਅਦ ਸੋਕਰ ਵੀ ਸੀਨੀਅਰ ਤੇ ਜੂਨੀਅਰ, ਫਿਰ ਟੱਗ ਆਫ ਵਾਰ ਹੁੰਦਾ ਜੀ, ਵਾਲੀਬਾਲ ਦੇ ਸ਼ੂਟਿੰਗ ਮੁਕਾਬਲੇ ਤੇ ਦੂਸਰੇ ਕੋਰਟ ਵਿਚ ਖੇਡਦੇ 2 ਤਰ੍ਹਾਂ ਦੇ ਵਾਲੀਬਾਲ ਦੇ ਮੁਕਾਬਲੇ ਹੋਣੇ ਆ, ਫਿਰ ਲੇਡੀਜ਼ ਵਾਸਤੇ ਕਾਫੀ ਪ੍ਰੋਗਰਾਮ ਹੁੰਦੇ ਆ, ਜਿੱਦਾਂ ਕਿ ਮਿਊਜ਼ੀਕਲ ਚੇਅਰ ਆ, ਉਹਦੇ ਵਿਚ ਜੂਨੀਅਰ ਲੜਕੀਆਂ ਨੂੰ ਵੀ ਮੌਕਾ ਮਿਲਦਾ।
ਜੀ ਜੀ।
ਇਸੇ ਤਰ੍ਹਾਂ ਜਿਹੜਾ ਟੱਗ ਆਫ ਵਾਰ ਰੱਸਾ ਆ, ਉਹਦੇ ਵਿਚ ਵੀ ਲੇਡੀਜ਼ ਦਾ ਵੀ ਰੱਸਾ ਖਿਚਾਇਆ ਜਾਂਦਾ, ਫਿਰ ਛੋਟੇ 16-17 ਸਾਲ ਵਾਲੀ ਬੱਚੀਆਂ ਨੂੰ ਵੀ ਮੌਕਾ ਦਿੱਤਾ ਜਾਂਦਾ। ਤਕਰੀਬਨ ਹਰ ਇੱਕ ਤਰ੍ਹਾਂ ਦੇ ਲੈਵਲ ਦੀਆਂ ਗੇਮਾਂ ਜਾਂਦੀ ਆ। ਹੁਣ ਤਾਂ ਆਪਾਂ ਕੋਲ ਇੱਕ ਦਸਤਾਰ ਮੁਕਾਬਲੇ ਹੋ ਗਏ, ਫਿਰ ਕਿਊਜ਼ ਕੰਪੀਟੀਸ਼ਨ ਬਹੁਤ ਵਧੀਆ ਚੱਲ ਰਿਹਾ ਜੀ, ਤੇ ਗੱਤਕਾ ਐਸੀ ਰਿਕੁਐਸਟਾਂ ਆ ਰਹੀਆਂ, ਗੱਤਕੇ ਦੀਆਂ ਟੀਮਾਂ ਕੋਲ ਸਾਡੇ ਕੋਲ ਅੱਗੇ ਇੱਕ ਸੀ, ਹੁਣ ਅੱਗੇ 3 ਹੋ ਗਈਆਂ ਜੀ।
ਜੀ।
ਫਿਰ ਗੁਰੂ ਘਰ ਦੇ ਪ੍ਰੋਗਰਾਮਾਂ ਵਿਚ ਢਾਡੀ ਜਸਾ ਪਹਿਲਾਂ ਅਸੀਂ ਇੱਕ ਬੁੱਕ ਕੀਤਾ ਸੀਗਾ, ਤੇ ਹੁਣ ਇੱਕ ਢਾਡੀ ਜਸੀ ਹੋਰ ਰਿਕੁਐਸਟ ਆ ਰਹੀ ਆ ਵੀ ਸਾਨੂੰ ਵੀ ਜਰੂਰ ਮੌਕਾ ਦਿਓ। ਤਾਂ ਸਾਡੇ ਕੋਲ 2 ਢਾਡੀ ਜਥੇ ਹੋ ਗਏ ਅੱਜ, ਜਿਹੜੇ ਕਿ ਸ਼ਨੀਵਾਰ ਗੁਰਦੁਆਰਾ ਸਾਹਿਬ ਦੇ ਦੀਵਾਨ ਵਿਚ ਹਿੱਸਾ ਲੈਣਗੇ। ਜੇ ਸਾਡੇ ਕੋਲ ਟਾਈਮ ਹੋਇਆ ਸ਼ਾਇਦ ਗਰਾਉਂਡ ਵਿਚ ਵੀ ਢਾਡੀ ਜਸੇ ਤੋਂ ਥੋੜੀਆਂ ਵਾਰਾਂ ਲਵਾਈਏ, ਜੇ ਟਾਈਮ ਉਹ ਟਾਈਮ ਦੇ।
ਜੀ ਜੀ ਜੀ, ਬਿਲਕੁਲ ਜੀ ਬਿਲਕੁਲ। ਸੋ ਬਹੁਤ ਰੁਝੇਵੇਂ ਰਹਿਣੇ ਆ ਜੀ 2 ਦਿਨ, ਤੇ ਬਹੁਤ ਭੱਜ ਨੱਸ, ਤੁਸੀਂ 1 ਮਹੀਨਾ ਪਹਿਲੇ ਤੋਂ ਹੀ ਲੱਗੇ ਹੋਏ ਹੋ, ਸਾਰੇ ਪਿੰਡ ਵਾਸੀ ਇਕੱਠੇ ਹੋ ਗਏ, ਗ੍ਰਿਫਤ ਦੇ ਵਾਸੀ ਲੱਗੇ ਹੋਏ ਆ ਇਸ ਦੀਆਂ ਤਿਆਰੀਆਂ ਦੇ ਵਿਚ, ਤੇ ਅਸੀਂ ਵੀ ਆਉਣ ਜਾਣ ਦੀਆਂ ਜਿਹੜੀਆਂ ਸਾਡੀਆਂ ਵੀ ਕਹਿੰਦੇ ਨੇ ਕਮਰ ਕਸੇ ਕਸੇ ਹੋਏ ਆ ਵੀ ਅਸੀਂ ਆਉਣਾ ਗ੍ਰਿਫਤ ਸਭ ਨੇ, ਪਰ ਇੱਥੇ ਇੱਕ ਚੀਜ਼ ਦੀ ਦਿੱਕਤ ਬੜੀ ਆ ਰਹੀ ਆ। ਮੈਂ ਚਲੋ ਸਾਨੂੰ ਤਾਂ ਹੁਣ ਪਤਾ ਲੱਗ ਚੁੱਕਿਆ, ਅਸੀਂ 3-4 ਮਹੀਨੇ ਪਹਿਲਾਂ ਹੀ ਹੋਟਲ ਬੁੱਕ ਕਰਾ ਲਏ ਆ, ਹੁਣ ਹਰ ਰੋਜ਼ ਐਵਰੇਜ ਤੁਹਾਨੂੰ ਵੀ ਬਹੁਤ ਸਾਰੀ ਪੁੱਛ ਗਿੱਛ ਆਉਂਦੀ, ਉਹ ਸਾਨੂੰ ਵੀ ਰੇਡੀਓ ਤੇ ਪੁੱਛ ਗਿੱਛ ਆਉਂਦੀ ਆ ਵੀ ਰਹਿਣ ਦਾ ਕੀ ਕੀਤਾ ਜਾਵੇ। ਤਾਂ ਉਹਦਾ ਕੀ ਹੱਲ ਹੈਗਾ ਹਲੇ ਤੱਕ ਕੋਈ ਕੋਈ ਕਿਸੇ ਕਿਸਮ ਦਾ?
ਉਹਦਾ ਹੱਲ ਜੀ, ਜਿਹੜੀ ਤਾਂ ਇੰਟਰਨੈਟ ਦੀ ਅਕੋਮੋਡੇਸ਼ਨ ਪਾਈ ਹੋਈ ਆ, ਉਹ ਤਾਂ 100 ਕਿਲੋਮੀਟਰ ਦਾ ਤਕਰੀਬਨ ਸਾਰੇ ਬੁੱਕ ਹੋ ਗਈ ਆ। ਹੁਣ ਅਸੀਂ ਕੋਸ਼ਿਸ਼ ਇਹ ਆ ਸਾਡੀ, ਕੁਛ ਅਕੋਮੋਡੇਸ਼ਨ ਜੇ ਕੋਈ ਇੰਟਰਨੈਟ ਤੇ ਨਾ ਹੋਵੇ, ਜਿੱਦਾਂ ਛੋਟੇ ਬੈਡ ਐਂਡ ਬ੍ਰੇਕਫਾਸਟ ਹੁੰਦੇ ਆ ਜਾਂ ਕੋਈ ਅਕੋਮੋਡੇਸ਼ਨ, ਉਹ ਅਸੀਂ ਭਾਲ ਕਰ ਰਹੇ ਆ। ਜਿਹੜੀ ਇੰਟਰਨੈਟ ਤੇ ਨਾ ਹੋਵੇ, ਅਸੀਂ ਲੋਕਲੀ ਜਾ ਕੇ ਉਹਨਾਂ ਨਾਲ ਬੁਕਿੰਗ ਕਰ ਸਕੀਏ। ਅਕੋਮੋਡੇਸ਼ਨ ਤੋਂ ਸਾਨੂੰ ਹਰ ਸਾਲ ਹੀ ਬੜੀ ਪ੍ਰੋਬਲਮ ਆਉਂਦੀ ਆ ਜੀ।
ਜੀ ਜੀ, ਇਹ ਛੋਟਾ ਏਰੀਆ ਹੋਣ ਕਰਕੇ, ਉਹਨੇ ਹੋਟਲ ਨਾ ਹੋਣ ਕਾਰਨ, ਤੇ ਉਹ ਐਡਵਾਂਸ ਦੇ ਵਿੱਚ ਹੀ ਬੁੱਕ ਹੋ ਜਾਂਦੇ ਆ ਸਾਰੇ ਹੋਟਲ। ਸੋ ਕੋਈ ਨਾ ਜੀ, ਜਿਹੜੇ ਸਾਡੇ ਸਰੋਤੇ ਆ ਰਹੇ ਆ, ਉਹਨਾਂ ਦਾ ਇੱਕ ਹੱਲ ਪਿਛਲੇ ਸਾਲ ਅਸੀਂ ਇਹ ਵੀ ਦੱਸਿਆ ਸੀ ਵੀ ਜਿਵੇਂ ਹੁਣ ਮੈਲਬਨ ਤੋਂ ਆਉਣ ਵਾਲੇ ਲੋਕ ਕੈਂਪਰ ਵੈਨ ਲੈ ਕੇ ਆ ਸਕਦੇ ਆ, ਉਹ ਕੈਂਪਰ ਦੇ ਵਿੱਚ ਤੁਸੀਂ ਇੱਕ ਰਾਤ ਆਪਣੀ ਗੁਜ਼ਾਰ ਸਕਦੇ ਹੋ, ਕਿਤੇ ਨਾ ਕਿਤੇ ਉਸ ਕੈਂਪਰ ਵੈਨ ਨੂੰ ਖੜਾਉਂਦੇ ਮਿਲ ਜਾਂਦੇ ਆ, ਤਾਂ ਉਹ ਵੀ ਇੱਕ ਤਰੀਕਾ ਹੈਗਾ। ਤੇ ਬਹੁਤ ਸਾਰੇ ਏਰੀਆ ਨੂੰ ਇਹ ਵੀ ਤਰੀਕਾ ਹੈਗਾ ਵੀ ਤੁਸੀਂ ਸੁਬਹਾ ਤੋਂ ਆ ਕੇ ਸ਼ਾਮ ਨੂੰ ਮੁੜਨ ਦਾ ਵੀ ਜਿਹੜਾ ਤੁਹਾਡਾ ਤਰੀਕਾ ਬਣ ਸਕਦਾ। ਸੋ ਜੇ ਹੁਣ ਅਸੀਂ ਗੱਲ ਸਾਡੀ ਨਾ ਗ੍ਰਿਫਤ ਜਦੋਂ ਆ ਜਾਂਦੀ ਆ, ਤੇ ਗ੍ਰਿਫਤ ਦੇ ਵਿੱਚ ਇੱਕ ਚੀਜ਼ ਹੋਰ ਆ ਜਾਂਦੀ ਆ ਵੀ ਉੱਥੋਂ ਦੀ ਜਿਹੜੀ ਪ੍ਰਾਹੁਣਚਾਰੀ ਆ, ਖਾਣ ਪੀਣ ਦਾ ਜਿਹੜਾ ਹੁੰਦਾ, ਉਹ ਬੜਾ ਵਾ ਕਮਾਲ ਹੁੰਦਾ, ਤੇ ਬੰਦੇ ਨੂੰ ਐਂ ਲੱਗਦਾ ਜਿਵੇਂ ਨਾਨਕੇ ਆ ਗਿਆ ਹੁੰਦਾ। ਸਾਡੀ ਖਾਸ ਕਰਕੇ ਸ਼ਹਿਰੀਆਂ ਦੀ ਇਹ ਫੀਲਿੰਗ ਹੁੰਦੀ ਆ। ਸੋ ਐਤਕੀ ਫਿਰ ਜਿਹੜੀ ਖਾਣ ਪੀਣ ਦੇ ਚੀਜ਼ਾਂ, ਤੁਸੀਂ ਪਹਿਲਾਂ ਵੀ ਦੱਸਿਆ ਵੀ ਮੱਠੀਆਂ ਬਣ ਗਈਆਂ, ਖੋਆ ਕੱਢਿਆ ਜਾ ਰਿਹਾ, ਲੱਡੂ ਬਣ ਰਹੇ ਆ, ਸੋ ਹੋਰ ਕੀ ਕੀ ਅਟ੍ਰੈਕਸ਼ਨਾਂ ਐਤਕੀ ਰੱਖੀਆਂ ਜਾ ਰਹੀਆਂ ਜੀ? ਮੇਰੇ ਵਰਗੇ ਕਈ ਵਾਰੀ ਖਾਣ ਪੀਣ ਦੇ ਸ਼ੌਕੀਨਾਂ ਨੂੰ ਵੀ ਦੱਸ ਦਈਏ।
ਬ੍ਰੈਡ ਪਕੌੜਾ ਕਾਫੀ ਬਣਾ ਰਹੇ ਜੀ, ਫਿਰ
ਜੀ
ਬਦਾਮਾਂ ਬਣ ਰਹੀਆਂ ਜੀ ਐਤਕੀ, ਜਿਹੜੇ 60 ਕਿਲੋ ਬਦਾਮਾਂ ਦੀ ਸੇਵਾ ਗਰੇਵਾਲ ਭਰਾਵਾਂ ਨੇ ਸਾਨੂੰ ਭੇਜ ਦਿੱਤੇ ਆ 60 ਕਿਲੋ ਬਦਾਮ, ਤੇ ਉਹ ਪਿੰਨੀਆਂ ਬਣਾਵਾਂਗੇ ਜੀ ਐਤਕੀ ਠੰਡ ਦੇ ਵਿੱਚ, ਪਿੰਨੀਆਂ ਦੀ ਸੇਵਾ ਕਰਾਂਗੇ ਜੀ ਨਾਲ।
ਵਾਹ ਕਿਆ ਬਾਤ ਆ ਜੀ। ਸੋ ਸਰੋਤਿਓ, ਬਦਾਮਾਂ ਦੀਆਂ ਪਿੰਨੀਆਂ ਵੀ ਖਵਾਈਆਂ ਜਾਣੀਆਂ। ਗਰੇਵਾਲ ਬ੍ਰਦਰ ਸਾਡੇ ਆਸਟ੍ਰੇਲੀਆ ਵਾਲੇ ਬਦਾਮਾਂ ਬੰਨਿਓ ਸਾਡੀਆਂ ਕੁੱਖਾਂ ਕੱਢ ਕੇ ਰੱਖਦੇ ਆ, ਇਹ ਗੱਲ ਤਾਂ ਮੰਨਣੀ ਪਊਗੀ। ਤੇ ਉਹ 60 ਕਿਲੋ ਤਾਂ ਪਹਿਲਾਂ ਦੇ ਚੁੱਕਿਆ, ਤੇ ਉੱਥੇ ਖੇਡ ਦੇ ਮੈਦਾਨ ਚ ਪਲੇਅਰਾਂ ਲਈ ਵੀ ਉਹ ਬੜੇ ਬਦਾਮ ਵੰਡਣਗੇ। ਤੇ ਮੈਂ ਇੱਥੇ ਸਾਡੇ ਬਿਜ਼ਨਸਮੈਨ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੂੰਗਾ, ਖਾਸ ਕਰਕੇ ਮੈਲਬਨ ਦੇ ਵਿੱਚ ਬਹੁਤ ਸਾਰੇ ਵੱਡੇ ਬਿਜ਼ਨਸ ਵਾਲੇ ਰੇਡੀਓ ਸੁਣਦੇ ਆ, ਵੀ ਤੁਸੀਂ ਇਹ ਗ੍ਰਿਫਤ ਖੇਡਾਂ ਨੂੰ ਸਪੋਰਟ ਜ਼ਰੂਰ ਕਰੋ, ਫਾਈਨੈਂਸ਼ਲੀ ਤੌਰ ਤੇ ਜ਼ਰੂਰ ਸਪੋਰਟ ਕਰੋ। ਇਹ ਖੇਡਾਂ ਰੋਲ ਇਕੱਲਾ ਪੇਂਡੂ ਭਾਈਚਾਰਾ ਆਪਣੇ ਪੈਸੇ ਇਕੱਠੇ ਕਰਕੇ ਕਰਦਾ, ਪਰ ਜਿਹਦੇ ਨਾਲ ਅਫੀਸ਼ੀਅਲ ਜਿਵੇਂ ਹੁਣ ਗਰੇਵਾਲ ਭਰਾ ਮਦਦ ਕਰਦੇ ਆ, ਇਵੇਂ ਹੋਰ ਸਾ ਕੰਪਨੀਆਂ ਵੀ ਮੂਹਰੇ ਆਉਣ ਤੇ ਹੈਲਪ ਕਰਨ ਤਾਂ ਜ਼ਿਆਦਾ ਵਧੀਆ ਹੋਊਗਾ, ਤੁਸੀਂ ਹੋਰ ਵਧੀਆ ਖੇਡਾਂ ਦੇ ਨਜ਼ਾਰੇ ਲੈ ਸਕੋਗੇ। ਸੋ ਤੀਰ ਸਿੰਘ ਜੀ, ਅਸੀਂ ਉਮੀਦ ਕਰਦੇ ਹਾਂ ਵੀ ਐਤਕੀ ਦੀਆਂ ਖੇਡਾਂ ਵੀ ਅਗਲੀਆਂ ਖੇਡਾਂ ਵਾਂਗੂ ਬਹੁਤ ਜ਼ਿਆਦਾ ਕਾਮਯਾਬ ਹੋਣਗੀਆਂ, ਤੇ ਇਹਦੇ ਵਿੱਚ ਜਿਹੜੀਆਂ ਇਹ ਅਟ੍ਰੈਕਸ਼ਨਸ ਤੁਸੀਂ ਦੱਸੀਆਂ ਇਹ ਵੀ ਸਾਰੀਆਂ ਹੋਣਗੀਆਂ, ਤੇ ਖਾਣ ਪੀਣ ਦੀਆਂ ਵੀ ਜਿਹੜੀਆਂ ਮੌਜਾਂ ਲੱਗਣੀਆਂ 2 ਦਿਨ। ਤਾਂ ਇਸ ਤੋਂ ਸਿਵਾਏ ਜੇ ਕੋਈ ਤੁਸੀਂ ਸਰੋਤਿਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਖਾਸ ਗੱਲ ਕਰਨੀ ਚਾਹੁੰਦੇ ਹੋ ਤਾਂ?
ਮੈਂ ਖਾਸ ਗੱਲ ਜਿੱਦਾਂ ਤੁਸੀਂ ਸ਼ੁਰੂ ਕਰ ਦਿੱਤੀ ਹੈ ਰਿਗਾਰਡਿੰਗ ਆ ਪੈਸੇ ਬਾਰੇ, ਅਸੀਂ ਬਹੁਤ ਛੋਟੀ ਕਮਿਊਨਿਟੀ ਆ, ਔਰ ਸਾਡੀ ਇਹ ਫੀਲਿੰਗ ਆ ਜਿੱਦਾਂ ਸਾਡੇ ਕਬੱਡੀ ਦੀਆਂ ਟੀਮਾਂ ਹਰ ਸਾਲ ਸਾਡੇ ਤੋਂ ਨਾਰਾਜ਼ ਰਹਿੰਦੀਆਂ, ਪੈਸਾ ਥੋੜਾ ਦਿੰਦੇ ਆ, ਪੈਸਾ ਹੋਰ ਚਾਹੀਦਾ, ਔਰ ਅਸੀਂ ਇਹ ਚੀਜ਼ ਨਾਲ ਸਹਿਮਤ ਵੀ ਹਾਂ ਕਿ ਕਬੱਡੀ ਦੀ ਟੀਮ ਬਣਾਉਣੀ ਜਾਂ ਰੱਖਣੀ ਔਖੀ ਆ ਜੀ। ਤਾਂ ਅੱਜ ਕੱਲ ਪੈਸੇ ਦੀ ਖੇਡ ਹੋ ਗਈ ਆ, ਅਸੀਂ ਵੀ ਤੁਹਾਡੇ ਮੀਡੀਆ ਥਰੂ ਇਹ ਰਿਕੁਐਸਟ ਕਰਨਾ ਚਾਹੁੰਦੇ ਹਾਂ ਵੀ ਜੇਕਰ ਸਾਨੂੰ ਕੋਈ ਕਬੱਡੀ ਦੇ ਸਪੋਂਸਰ ਮਿਲ ਜਾਣ, ਆਪਣੇ ਭਾਈਚਾਰੇ ਚ ਬਹੁਤ ਲੋਕ ਹੈਗੇ ਆ ਜਿਹੜੇ ਕਰ ਸਕਦੇ ਆ, ਤਾਂ ਕਿ ਅਸੀਂ ਕਬੱਡੀ ਨੂੰ ਪੈਸਾ ਵਧਾ ਸਕੀਏ, ਸਾਨੂੰ ਪੈਸਾ ਨਾ ਦੇਣ, ਕੋਈ ਸਪੋਂਸਰਸ਼ਿਪ ਲੈ ਲਿਆ ਕਰਨ, ਤੇ ਤਾਂ ਕਿ ਉਹ ਕਬੱਡੀ ਜਿਹੜੀ ਆ ਉਹ ਵੀ ਮਤਲਬ ਵੱਧ ਤੋਂ ਵੱਧ ਕਰਾ ਸਕੀਏ। ਅਸੀਂ ਸਿਰਫ ਫਾਈਨੈਂਸ਼ੀਅਲੀ ਤੌਰ ਤੇ ਗੁਰਦੁਆਰੇ ਵੱਲੋਂ ਹੋਣ ਕਰਕੇ ਅਸੀਂ ਕਬੱਡੀ ਨੂੰ ਜਿੰਨੇ ਸਾਨੂੰ ਦੇਣੇ ਚਾਹੀਦੇ ਪੈਸੇ ਅਸੀਂ ਓਨੇ ਨਹੀਂ ਦਿੰਦੇ, ਘੱਟ ਆ ਜਾਣ ਸਾਡੇ ਹਿਸਾਬ ਨਾਲ ਵੀ।
ਜੀ ਜੀ,
ਇੱਕ ਗੱਲ ਮੈਂ ਹੋਰ ਕਰਨਾ ਚਾਹੁੰਦਾ
ਜੀ। ਜੀ ਜੀ,
ਨਵਾਂ ਐਡਰੈਸ ਆ ਸਾਡੇ ਗੁਰੂ ਘਰ ਦਾ, ਜਿਹੜਾ ਪੁਰਾਣਾ ਗੁਰੂ ਘਰ ਸੀਗਾ ਨਾ ਜੀ, ਬਹੁਤੇ ਲੋਕ ਉੱਥੇ ਨਾ ਚਲੇ ਜਾਣ, ਹੁਣ ਗੁਰੂ ਘਰ ਨਵਾਂ ਬਣ ਚੁੱਕਾ। ਇਹ ਹੈਗਾ ਜੀ ਮੇਨ ਰੋਡ ਜਿਹੜੀ ਮੈਲਬੋਰਨ ਜਾਂਦੀ ਗ੍ਰਿਫਤ ਤੋਂ ਕਿਡਮੈਨ ਵੇ, 895 ਨੰਬਰ, ਸ਼ਹਿਰ ਤੋਂ ਬਾਹਰ ਬਾਹਰ ਬੜੀ ਦੂਰੋਂ ਸਾਫ ਨਜ਼ਰ ਆਉਂਦਾ, ਤੇ ਐਤਕੀ ਨਵੇਂ ਗੁਰੂ ਘਰ ਵਿੱਚ ਪ੍ਰੋਗਰਾਮ ਸਾਰੇ ਹੋਣੇ ਆ ਜੀ।
ਜੀ ਜੀ, ਤੇ ਪਰ ਖੇਡਾਂ ਦਾ ਸਕੂਬੀ ਓਵਲ ਦੇ ਵਿੱਚ ਹੀ ਹੋਣੀਆਂ ਉਸੇ ਜੀ?
ਹਾਂਜੀ,
ਖੇਡਾਂ ਤਾਂ ਉਸੇ ਓਵਲ ਚ ਹੀ ਹੋਣੀਆਂ ਨਾ ਜੀ ਜਿੱਥੇ ਪਿਛਲੇ ਸਾਲ ਹੁੰਦੀਆਂ, ਸਿਰਫ ਗੁਰੂ ਘਰ ਦੇ ਫੰਕਸ਼ਨ ਨਵੇਂ ਗੁਰੂ ਘਰ ਚ ਹੋਣੇ ਆ।
ਹਾਂਜੀ,
ਸੋ ਦੋਸਤੋ ਇਹ ਗੱਲ ਨੋਟ ਕਰ ਲਿਓ ਜੀ, ਜਿਹੜਾ ਨਵੇਂ ਗੁਰਦੁਆਰਾ ਸਾਹਿਬ ਦਾ ਖਾਲਸੇ ਦੇ ਨਿਸ਼ਾਨ ਬਹੁਤ ਦੂਰੋਂ ਝੂਲਦੇ ਦਿਖਦੇ ਆ, ਪਰ ਫਿਰ ਵੀ ਉਹ ਮੈਲਬਨ ਰੋਡ ਦੇ ਉੱਤੇ ਜਿਹੜਾ ਨਵਾਂ ਗੁਰੂ ਘਰ ਬਣਿਆ ਤੇ ਉੱਥੇ ਹੋਇਆ। ਦੂਜਾ ਜਿੱਦਾਂ ਦੀਪ ਸਿੰਘ ਹੋਰਾਂ ਨੇ ਕਿਹਾ ਫਾਈਨੈਂਸ਼ਲੀ ਹੈਲਪ ਕਰਨ ਦਾ, ਕਈ ਵਾਰੀ ਕੀ ਹੁੰਦਾ ਇਕੱਲੀਆਂ ਕੰਪਨੀਆਂ ਥੋੜੀਆਂ ਆਉਂਦੀਆਂ, ਪਰ ਮੈਂ ਸਾਰੇ ਸਰੋਤਿਆਂ ਨੂੰ ਇੱਕ ਬੇਨਤੀ ਕਰਦਾ ਜਿਹੜੇ ਐਜ ਏ ਦਰਸ਼ਕ ਉੱਥੇ ਜਾਂਦੇ ਆ, ਤੁਸੀਂ ਇੱਕ ਚੀਜ਼ ਦਾ ਨੋਟ ਕਰੋ ਦਰਸ਼ਕੋ, ਵੀ ਜੇ ਤੁਸੀਂ ਮੰਨ ਲਓ ਕਿਤੇ ਪਰਸਨਲ ਟੂਰ ਤੇ ਜਾਂਦੇ ਹੋ, ਦੋ ਦਿਨ ਰਹਿੰਦੇ ਹੋ, ਤੇ ਦੋ ਦਿਨਾਂ ਦੇ ਉੱਤੇ ਫੂਡ ਦੇ ਉੱਤੇ ਕਿੰਨਾ ਪੈਸਾ ਖਰਚ ਕਰਦੇ ਹੋ, ਆਪਦਾ ਅੰਦਾਜ਼ਾ ਲਾ ਕੇ ਦੱਸਿਓ ਵੀ ਇੱਕ ਵਾਰ ਜੇ ਤੁਸੀਂ ਪਰਿਵਾਰ ਨੇ ਰੋਟੀ ਖਾਣੀ ਆ ਤਾਂ 100-150 ਡਾਲਰ ਲਾ ਲੈਂਦੇ ਹੋ, ਤੇ ਜੇ ਤੁਸੀਂ ਗ੍ਰਿਫਤ ਦੇ ਵਿੱਚ ਦੋ ਦਿਨ ਬੜੇ ਵਧੀਆ ਲਜ਼ੀਜ਼ ਖਾਣਿਆਂ ਦਾ ਆਨੰਦ ਮਾਣਦੇ ਹੋ, ਤੇ ਜੇ ਹੁਣ ਗ੍ਰਿਫਤ ਵਾਲੇ ਇਹ ਕਹਿਣ ਵੀ ਅਸੀਂ ਲੰਗਰ ਮੁੱਲ ਦਿੰਦੇ ਹਾਂ ਤਾਂ ਉਹ ਬੇਇੱਜ਼ਤੀ ਵਾਲਾ ਕੰਮ ਆ, ਤੇ ਉਹ ਨਹੀਂ ਇਹ ਕਹਿ ਸਕਦੇ, ਉਹ ਗੱਲ ਨਹੀਂ ਕਰ ਸਕਦੇ ਵੀ ਲੰਗਰ ਦੇ ਉਹ ਕੀਮਤ ਰੱਖ ਦੇਣ, ਪਰ ਸਾਡੀ ਇੱਕ ਅਖਲਾਕੀ ਫਰਜ਼ ਬਣ ਜਾਂਦਾ ਵੀ ਉਹਨਾਂ ਨੂੰ ਅਸੀਂ ਲੰਗਰ ਦੇ ਬਹਾਨੇ ਹੀ ਸਪੋਰਟ ਕਰ ਦਈਏ। ਜੇ ਹੁਣ 8-10 ਹਜ਼ਾਰ ਬੰਦਾ ਉੱਥੇ ਆਉਂਦਾ, ਜੇ ਅਸੀਂ 100-150 ਵੀ ਉੱਥੇ ਦੇ ਗਏ ਲੰਗਰ ਦੇ ਵਿੱਚ, ਤਾਂ ਉਹ ਵੀ ਇੱਕ ਸਿੱਧੇ ਰੂਪ ਦੇ ਵਿੱਚ ਬੜੀ ਹੈਲਪ ਆ। ਮੈਂ ਤੀਰ ਸਿੰਘ ਜੀ ਤੁਹਾਨੂੰ ਬੇਨਤੀ ਕਰਨਾ ਚਾਹੂੰਗਾ ਵੀ ਤੁਸੀਂ ਐਤਕੀ ਨਾ ਲੰਗਰ ਦੇ ਕੋਲੇ ਇੱਕ ਦਾਨ ਪਾਤਰ ਜ਼ਰੂਰ ਲਾਇਓ।
ਜ਼ਰੂਰ ਲਾਵਾਂਗੇ ਜੀ। ਦੂਸਰੀ ਬੇਨਤੀ ਆ ਵੀ ਤੁਹਾਡੇ ਮੀਡੀਆ ਥਰੂ, ਬਾਕੀ ਸਾਰੇ ਮੀਡੀਆ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿ ਸਾਡੇ ਟੂਰਨਾਮੈਂਟ ਦੀ ਕਵਰੇਜ ਦੇ ਰਿਹਾ। ਮੀਡੀਆ ਤੋਂ ਸਾਨੂੰ ਬਹੁਤ ਆਸਾ ਹੈ, ਇਹ ਵੀ ਅਸੀਂ ਕਹਿਣਾ ਚਾਹੁੰਦੇ ਵੀ ਸਾਰਾ ਮੀਡੀਆ ਆਵੇ ਤੇ ਸਾਡੀ ਇਸ ਟੂਰਨਾਮੈਂਟ ਦੀ ਕਵਰੇਜ ਕਰੇ। ਧੰਨਵਾਦ ਮਿੰਟੂ ਸਾਹਿਬ ਜੀ।
ਜੀ 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 ਬਿਲਕੁਲ ਜੀ। ਤੀਰ ਸਿੰਘ ਜੀ ਮੈਂ ਤੁਹਾਡੇ ਵਾਸਤੇ ਸਾਰੇ ਹੀ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਉਹ ਗੱਜ ਬੱਜ ਕੇ ਆਉਣ, ਜ਼ਰੂਰ ਟੂਰਨਾਮੈਂਟ ਦੇਖਣ ਆਉਣ, ਤੇ ਸਾਰੇ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਵੀ ਉਹ ਵੀ ਆਉਣ ਤੇ ਵੱਧ ਤੋਂ ਵੱਧ ਕਵਰੇਜ ਕਰਨ, ਤਾਂ ਕਿ ਜਿਹੜੀਆਂ ਸਾਡੀ ਇੱਕ ਆਈਕੋਨ ਬਣ ਚੁੱਕੀਆਂ ਖੇਡਾਂ, ਸਾਡੀ ਸ਼ਾਨ ਬਣ ਚੁੱਕੀਆਂ, ਤੇ ਇਹਨਾਂ ਨੂੰ ਹੋਰ ਵਧਾਵਾ ਦਿੱਤਾ ਜਾ ਸਕੇ। ਸੋ ਕੋਸ਼ਿਸ਼ ਕਰਿਓ ਦੋਸਤੋ ਸਾਰੇ ਪਹੁੰਚਿਓ, ਤੇ ਪਰ ਮੇਰੀ ਇੰਨੀ ਕੁ ਗੱਲ ਦੀ ਜ਼ਰੂਰ ਧਿਆਨ ਚ ਰੱਖਿਓ ਵੀ ਜਦੋਂ ਲੰਗਰ ਦੇ ਪਕੌੜਿਆਂ ਦਾ ਜਾਂ ਬਦਾਮਾਂ ਵਾਲੀਆਂ ਪਿੰਨੀਆਂ ਦਾ ਸਵਾਦ ਲੈਣ ਲੱਗੋ, ਉਦੋਂ ਥੋੜਾ ਜਿਹਾ ਆਪਦਾ ਫਰਜ਼ ਸਮਝਦੇ ਹੋਏ ਅਸੀਂ ਫੇਰ ਬੇਨਤੀ ਕਰਾਂਗੇ ਵੀ ਉੱਥੇ ਕੋਈ ਦਾਨ ਪਾਤਰ ਲਾਉਣ, ਉਹਦੇ ਚ ਜ਼ਰੂਰ ਕੁਝ ਨਾ ਕੁਝ ਪਾ ਦਿਓ, ਕੋਈ ਫਰਕ ਨਹੀਂ ਪੈਂਦਾ ਸਾਨੂੰ ਥੋੜੇ ਜਿਹੇ ਪੈਸਿਆਂ ਨਾਲ, ਪਰ ਇੱਕ ਬਹੁਤ ਵੱਡਾ ਅਦਾਰਾ ਬਹੁਤ ਵਧੀਆ ਖੇਡਾਂ ਕਰਾ ਸਕਦਾ, ਹੋਰ ਵਧੀਆ ਕਰਾ ਸਕਦਾ। ਸੋ ਬਹੁਤ ਮਿਹਰਬਾਨੀ ਤੀਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਅਸੀਂ ਆਉਣ ਵਾਲੇ ਜਿਹੜੇ 15 ਦਿਨ ਰਹਿੰਦੇ ਆ 12-13 ਦਿਨ ਖੇਡਾਂ ਚ, ਅਸੀਂ ਹਰ ਰੋਜ਼ ਹੀ ਸਰੋਤਿਆਂ ਨੂੰ ਅਪੀਲ ਕਰਾਂਗੇ ਤੇ ਜ਼ਰੂਰ ਇਸ ਪ੍ਰੋਗਰਾਮ ਚ ਤੁਹਾਡਾ ਉਹ ਸਾਥ ਦੇਣਗੇ। ਸੋ ਮਿਹਰਬਾਨੀ ਜੀ,
ਧੰਨਵਾਦ ਜੀ।
ਸੋ ਦੋਸਤੋ ਸਾਡੇ ਨਾਲ ਜੁੜੇ ਸਨ ਸਰਦਾਰ ਤੀਰ ਸਿੰਘ ਗ੍ਰਿਫਤ ਤੋਂ, ਤੇ ਉਹਨਾਂ ਨੇ ਜਿਹੜੇ ਆਪਣੇ ਵਿਚਾਰ ਜਿਹੜੇ ਰੱਖੇ ਆ ਜੀ, ਤੇ ਉਹਨਾਂ ਨੇ ਖੇਡਾਂ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਆ, ਤੇ ਮੈਂ ਆਪਣੇ ਵੱਲੋਂ ਵੀ ਦੱਸਦਿਆਂ ਜੀ ਮੈਂ ਪਿਛਲੇ ਤਕਰੀਬਨ 7-8 ਸਾਲਾਂ ਤੋਂ ਇਹਨਾਂ ਦੇ ਖੇਡਾਂ ਨਾਲ ਜੁੜਿਆ ਹੋਇਆ, ਤਾਂ ਇਹਨਾਂ ਖੇਡਾਂ ਦੇ ਵਿੱਚ ਜਾ ਕੇ ਆਨੰਦ ਆ ਜਾਂਦਾ ਜੀ। ਇਸ ਵਾਰ ਮੈਂ ਇੰਨਾ ਕੁ ਜ਼ਿਆਦਾ ਬਿਜੀ ਸੀ ਵੀ ਮੈਂ ਦੇਖੋ ਅਗਲਾ ਮੇਰਾ ਟੂਰ ਕੈਨੇਡਾ ਜਾਣਾ, ਇਸ ਕਰਕੇ ਮੇਰੇ ਕੋਲ ਟਾਈਮ ਨਹੀਂ ਸੀ, ਪਰ ਫੇਰ ਵੀ ਮੈਥੋਂ ਰਹਿ ਨਹੀਂ ਗਿਆ ਤੇ ਮੈਂ ਵਿੱਚ ਦੀ ਖੇਡਾਂ ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਵੀ ਜ਼ਰੂਰ ਜਾਊਂਗਾ ਉੱਥੇ। ਸੋ ਤੁਸੀਂ ਵੀ ਜ਼ਰੂਰ ਆਇਓ ਜੀ, ਤੁਸੀਂ ਵੀ ਨਾਲੇ ਇੰਨੇ ਨਾਲ ਤੁਹਾਡੇ ਵੀ ਸਾਡੇ ਸਾਂਝ ਪੈ ਜਾਂਦੀ ਹੈ, ਉੱਥੇ ਮੇਲ ਮਿਲਾਪ ਹੋ ਜਾਂਦੇ ਸੱਜਣਾ ਮਿੱਤਰਾਂ ਦੇ। ਸੋ ਉਮੀਦ ਹੈ ਜੀ ਤੁਸੀਂ ਖੇਡਾਂ ਦਾ ਜਿਹੜੀ ਇਹ ਗੱਲਬਾਤ ਹੋਈ ਹੈ ਇਹਦੇ ਚ ਜੇ ਹੋਰ ਜਾਣਕਾਰੀ ਚਾਹੋਗੇ ਤਾਂ ਅਸੀਂ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਪੋਸਟਰ ਵਗੈਰਾ ਸਾਰਾ ਕੁਝ ਅਸੀਂ ਜ਼ਰੂਰ ਸ਼ੇਅਰ ਕਰਾਂਗੇ, ਉੱਥੋਂ ਵੀ ਤੁਸੀਂ ਲੈ ਸਕਦੇ ਹੋ। ਸੋ ਬੇਲਾ ਹੁਣ ਫੇਰ ਇੱਕ ਬ੍ਰੇਕ ਦਾ ਹੋ ਚੁੱਕਿਆ ਜੀ, ਤੇ ਆਪਾਂ ਬ੍ਰੇਕ ਵੀ ਲੈਣੇ ਆ, ਤੇ ਬ੍ਰੇਕ ਤੋਂ ਬਾਅਦ ਇੱਕ ਬਹੁਤ ਅਹਿਮ ਮਸਲਾ ਜਗਦੀਪ ਸਿੰਘ ਸਿੱਧੂ ਹੋਰਾਂ ਨੇ ਸਾਡੇ ਧਿਆਨ ਚ ਲਿਆਂਦਾ, ਉਹਦੇ ਤੇ ਵੀ ਆਪਾਂ ਗੱਲਬਾਤ ਕਰਨੀ ਆ। ਤੇ ਅਸੀਂ ਜਿਹੜੀ ਗੱਲਬਾਤ ਦੇ ਵਿੱਚ ਕਈ ਵਾਰੀ ਕੀ ਹੁੰਦਾ ਨਾ ਵੀ ਸਾਨੂੰ ਜਾਣੇ ਅਣਜਾਣੇ ਅਣਜਾਣੇ ਦੇ ਵਿੱਚ ਅਸੀਂ ਕਿਸੇ ਗਲਤੀ ਦੇ ਭਾਈਵਾਲ ਬਣ ਰਹੇ ਹੁੰਦੇ ਆ, ਤਾਂ ਉਹਨੂੰ ਜੇ ਬਚਿਆ ਜਾ ਸਕੇ ਤਾਂ ਚੰਗਾ ਹੁੰਦਾ, ਤੇ ਇਹ ਜਿਹੀਆਂ ਚੀਜ਼ਾਂ ਅਸੀਂ ਜੇ ਰੇਡੀਓ ਦੇ ਪਲੇਟਫਾਰਮ ਦੇ ਉੱਤੇ ਬਹਿਸ ਕਰੀਏ ਜਾਂ ਜ਼ਿਕਰ ਕਰੀਏ ਤਾਂ ਜ਼ਰੂਰ ਹੋ ਸਕਦਾ। ਪਰ ਮੈਂ ਇੱਥੇ ਪ੍ਰੋਗਰਾਮ ਦੇ ਅੱਧ ਦੇ ਵਿੱਚ ਦੱਸ ਦਿਆਂ ਜੀ, ਅੱਜ ਦਾ ਪ੍ਰੋਗਰਾਮ ਆ ਜਿਹੜਾ ਸੀਡੀ ਬੈਟਰੀ ਤੋਂ ਦਵਿੰਦਰ ਸਿੰਘ ਤੇ ਏਟੀ ਕੈਨਬਰਾ ਤੋਂ ਸੁਖਪਾਲ ਸਿੰਘ, ਫਰਿਜਨੋ ਤੋਂ ਪ੍ਰਦੀਪ ਸਿੰਘ ਤੂਰ ਤੇ ਅਮਰਦੀਪ ਸਿੰਘ ਪਰਥ ਤੋਂ ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਵਨਜੀਤ ਸਿੰਘ ਮੈਲਬਨ ਤੋਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਆ ਜੀ। ਇਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਆ ਜਿਹੜੇ ਸਾਨੂੰ ਇੰਨੀ ਬੂਸਟ ਦਿੰਦੇ ਆ ਜੀ ਪ੍ਰੋਗਰਾਮ ਲਈ, ਤੇ ਉਮੀਦ ਕਰਦੇ ਆ ਇਹ ਸਾਡੇ ਨਾਲ ਜੁੜੇ ਰਹਿਣਗੇ। ਸੋ ਇੱਕ ਲੈਂਦੇ ਆ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਜਗਦੀਪ ਸਿੱਧੂ ਹੋਰਾਂ ਦੀ ਜਿਹੜੀ ਈਮੇਲ ਬਾਰੇ ਚਰਚਾ ਕਰਨੀ ਚਾਹੂੰਗਾ, ਤੇ ਉਸ ਤੋਂ ਬਾਅਦ ਅਸੀਂ ਫੋਨ ਕਾਲਸ ਖੋਲ ਦੇਣੀਆਂ ਤੁਹਾਡੇ ਲਈ। ਸੋ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਯਾਰਾ ਪੰਜਾਬੀ ਐਮਸੀ ਸਿੰਧੂ ਸ਼ਿੰਦਾ ਮਿਰਜ਼ਾ
ਕਦੇ ਨਾ ਰਾਂਝਾ ਕੰਨ ਪੜਵਾਉਂਦਾ ਤੇ ਹੀਰ ਖਵਾਉਂਦੀ ਚੂਰੀ ਨਾ ਮਿਰਜੇ ਨੇ ਫਿਰ ਮਰਨਾ ਕੀ ਸੀ ਜੇ ਹੁੰਦੀ ਮਜਬੂਰੀ ਨਾ ਕੌਣ ਕਰਿੰਦਾ ਯਾਦ ਸੱਸੀ ਨੂੰ ਜੇ ਥਲ ਵਿੱਚ ਹੁੰਦੀ ਪੂਰੀ ਨਾ ਇਸ਼ਕ ਨੇ ਯਾਰੋ ਮਰ ਜਾਣਾ ਸੀ ਜੇ ਆਸ਼ਿਕ ਚੜਦੇ ਸੂਲੀ ਨਾ ਜੇ ਕੱਟ ਉਹ ਨਹੀਂ ਸੀ ਤੇ ਕੱਟ ਅੱਜ ਵੀ ਨਹੀਂ
Job in my eye. Never had I cried before. Never had my steel heart died before. But now I felt the roar. Blast. True love will ever last. But you can't fit my body into a cast. Die for my woman. My woman is my mind. My destiny, she speaks through her every freaky line. Her body movement is the way I survive. When I'm on the battlefield, staying alive. Staying alive. March is back. 249 MCs on horseback. So I pull out my steel to fight back. Pull out an ounce of this to put my right set. Walked across the five rivers, 100 degrees. My body burned, my mind sleeps.
ਦੋਸਤੋ ਗੀਤ ਤੋਂ ਬਾਅਦ ਫਿਰ ਇੱਕ ਵਾਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ ਤੁਹਾਡੇ ਨਾਲ ਤੇ ਬਹੁਤ ਸਾਰੀਆਂ ਈਮੇਲ ਤੇ ਸੁਨੇਹੇ ਆ ਰਹੇ ਆ ਜੀ ਸੱਜਣਾ ਮਿੱਤਰਾਂ ਦੇ ਤੇ ਗੱਲਬਾਤ ਪਸੰਦ ਕਰ ਰਹੇ ਆ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ ਸੋ ਸਾਰਿਆਂ ਦਾ ਧੰਨਵਾਦ ਆ ਜੀ ਸਾਡੇ ਇੱਕ ਸੱਜਣ ਮਿੱਤਰ ਨੇ ਜਾਣਨਾ ਚਾਹਿਆ ਜੀ ਵੀ ਗ੍ਰਿਫਤ ਖੇਡਾਂ ਵਾਲਿਆਂ ਦਾ ਸਾਨੂੰ ਕਹਿੰਦੇ ਅਕਾਊਂਟ ਨੰਬਰ ਦੇ ਦਿਓ ਜੀ ਅਸੀਂ ਹੈਲਪ ਕਰਨੀ ਚਾਹੁੰਦੇ ਹਾਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਜੀ ਤੁਸੀਂ ਜਿਹੜਾ ਐਡੀ ਵੱਡੀ ਗੱਲ ਸੋਚੀ ਆ ਵੀ ਤੁਸੀਂ ਬਹੁਤ ਦੂਰੋਂ ਬ੍ਰਿਸਬਨ ਤੋਂ ਆ ਵੀ ਨਹੀਂ ਰਹੇ ਤੇ ਪਰਡਾ ਨੂੰ ਹੈਲਪ ਕਰਨੀ ਚਾਹੁੰਦੇ ਹੋ ਇਹ ਇੱਕ ਜਜ਼ਬਾ ਜੀ ਆਪਣੇ ਤੇ ਆਪਣੇ ਪ੍ਰਤੀ ਜਜ਼ਬਾ ਹੁੰਦਾ ਜਿਹੜਾ ਜਜ਼ਬੇ ਦੇ ਤਹਿਤ ਤੁਸੀਂ ਇਹ ਕਰ ਰਹੇ ਹੋ ਸੋ ਤੁਹਾਡਾ ਧੰਨਵਾਦ ਆ ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਗ੍ਰਿਫਤ ਖੇਡਾਂ ਵਾਲਿਆਂ ਦਾ ਜਿਹੜਾ ਕੰਟੈਕਟ ਨੰਬਰ ਦੇ ਭੇਜ ਦਿੰਦੇ ਹਾਂ ਜੀ ਤੇ ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਉਹਨਾਂ ਤੋਂ ਅਕਾਊਂਟ ਨੰਬਰ ਲੈ ਲਿਓ ਜੀ ਤੇ ਬਾਕੀ ਅਸੀਂ ਰਿਕੁਐਸਟ ਵੀ ਕਰਾਂਗੇ ਜੇ ਆਉਣਗੇ ਤਾਂ ਅਕਾਊਂਟ ਨੰਬਰ ਪਬਲਿਕਲੀ ਵੀ ਸਾਨੂੰ ਦੇ ਦੇਣਗੇ ਅਸੀਂ ਪਾ ਦੇਵਾਂਗੇ ਪਰ ਜਿਹੜੇ ਗ੍ਰਿਫਤਾਰ ਹੈ ਜੀ ਉਹ ਜ਼ਰੂਰ ਕੋਸ਼ਿਸ਼ ਕਰਨ ਵੀ ਹੋਰ ਨਹੀਂ ਤਾਂ ਲੰਗਰ ਖਾਣ ਵੇਲੇ ਲੰਗਰ ਚ ਕਈ ਪੈਸੇ ਉਹਦੇ ਵਿੱਚ ਪਾ ਦਿੱਤੇ ਜਾਣ ਤਾਂ ਇਹ ਜਿਹੀਆਂ ਖੇਡਾਂ ਚੱਲਦੀਆਂ ਰਹਿ ਜਾਂਦੀਆਂ ਜੀ ਇਹ ਇੱਕ ਬਹੁਤ ਜ਼ਰੂਰੀ ਵਰਤਾਰੇ ਆ ਸਾਡੇ ਨਾਲ ਜੁੜੇ ਆ ਜੀ ਮਨਦੀਪ ਸਿੰਘ ਤੇ ਕੈਨੇਡਾ ਤੋਂ ਜੁੜੇ ਆ ਜੀ ਮੈਕਮਰੀ ਨਾਂ ਦਾ ਕੋਈ ਇਹ ਕਿਹੜੇ ਏਰੀਏ ਚ ਆ ਜੀ ਏ ਵੀ ਚ ਸੀ ਏ ਚ ਕੈਨੇਡਾ ਦੇਖੋ ਜੀ ਹੁਣ ਮੈਨੂੰ ਹਜੇ ਪੂਰਾ ਪਤਾ ਨਹੀਂ ਕਿਉਂ ਮੈਂ ਆ ਰਿਹਾ ਕੈਨੇਡਾ ਤੇ ਫਿਰ ਕੋਸ਼ਿਸ਼ ਕਰਾਂਗੇ ਜੇ ਆਪ ਜੀ ਦੇ ਦਰਸ਼ਨ ਹੋਏ ਤਾਂ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਦਰਸ਼ਨ ਕਰਨੇ ਆ ਸੋ ਦੱਸਿਓ ਉਹਨਾਂ ਨੇ ਇੱਕ ਮਸਲੇ ਵੱਲ ਧਿਆਨ ਦਵਾਇਆ ਜੀ ਕਹਿੰਦੇ ਜੀ ਉੜਤਾ ਪੰਜਾਬ ਮੂਵੀ ਤੇ ਬੈਨ ਹੋ ਗਈ ਆ ਜੀ ਅਪਡੇਟ ਹੈਗੀ ਕੋਈ ਦੇਖੋ ਅਪਡੇਟ ਕੱਲ ਅਖਬਾਰ ਦੇ ਵਿੱਚ ਮੈਂ ਖਬਰ ਪੜ੍ਹੀ ਸੀ ਪ੍ਰੋਡਿਊਸਰ ਦਾ ਇੱਕ ਬਿਆਨ ਪੜਿਆ ਸੀ ਪ੍ਰੋਡਿਊਸਰਾਂ ਦਾ ਵੀ ਮੈਂ ਤਾਂ ਹਜੇ ਪਾਸਿੰਗ ਲਈ ਭੇਜੀ ਨਹੀਂ ਮੂਵੀ ਬੈਨ ਤਾਂ ਫੇਰ ਹੀ ਹੋਊਗੀ ਉਹੀ ਅਫਵਾਹ ਉੱਡੀ ਹੋਈ ਆ ਇਹ ਪੰਜਾਬ ਦੇ ਕੁਝ ਇੱਕ ਸਿਆਸੀ ਲੀਡਰਾਂ ਨੇ ਇਹਨੂੰ ਨਸ਼ਿਆਂ ਨਾਲ ਜੋੜ ਕੇ ਬਾਦਲ ਨਾਲ ਜੋੜ ਕੇ ਇਹ ਇੱਕ ਖਬਰ ਬਣਾ ਦਿੱਤੀ ਸੀ ਕੱਲ ਪਰਸੋਂ ਮੈਂ ਸਾਧੂ ਸਿੰਘ ਧਰਮੋਸ ਦਾ ਬਿਆਨ ਵੀ ਪੜ੍ਹ ਰਿਹਾ ਸੀ ਉਹ ਵੀ ਕਹਿ ਰਹੇ ਸੀ ਵੀ ਉੜਤਾ ਪੰਜਾਬ ਆ ਜਿਹੜੀ ਉਹ ਪੰਜਾਬ ਦੇ ਨਸ਼ਿਆਂ ਦੀ ਗੱਲ ਹੋਣ ਕਰਕੇ ਤੇ ਬੈਨ ਕਰਤਾ ਪਰ ਪ੍ਰੋਡਿਊਸਰ ਨੇ ਕੱਲ ਮੁਨਕਰ ਹੋਇਆ ਸੀ ਕਹਿੰਦੇ ਨਹੀਂ ਇਹ ਜੀ ਕੋਈ ਗੱਲ ਨਹੀਂ ਹੋਈ ਕੋਈ ਬੈਨ ਨਹੀਂ ਹੋਇਆ ਕਿਸੇ ਕਿਸਮ ਦਾ ਸੋ ਇਹੀ ਅਪਡੇਟ ਆ ਜੀ ਸਾਡੇ ਨਾਲ ਜਗਦੀਪ ਸਿੱਧੂ ਜੁੜੇ ਆ ਜੀ ਸਾਡੇ ਪਿਆਰੇ ਮਿੱਤਰ ਆ ਜੀ ਪੰਜਾਬੀ ਅਖਬਾਰ ਦੇ ਨਾਲ ਸਾਡੇ ਭਾਈਵਾਲ ਨੇ ਤੇ ਉਹਨਾਂ ਨੇ ਇੱਕ ਮਸਲੇ ਵੱਲ ਧਿਆਨ ਦਵਾਇਆ ਕਹਿੰਦੇ ਅੱਜ ਸਵੇਰੇ 4:30 ਕੰਮ ਤੇ ਜਾਣ ਲੱਗਿਆ ਕਹਿੰਦੇ ਟੀਵੀ ਚਲਾਇਆ ਤਾਂ ਪੀਟੀਸੀ ਰਾਸ਼ੀ ਚੱਲ ਰਹੀ ਸੀ ਤੇ ਜਨਾਬ ਨੇ ਇੱਕ ਰਾਸ਼ੀ ਬਾਰੇ ਪਾ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਤੇ ਪੀਲਾ ਰਮਾਲਾ ਸਾਹਿਬ ਪਾ ਕੇ ਚੁਪਾਈ ਸਾਹਿਬ ਦਾ ਪਾਠ ਕਰੋ ਜੀ ਕਹਿੰਦੇ ਜੀ ਹੁਣ ਦੱਸੋ ਕੀ ਕਿੱਧਰ ਜਾ ਰਹੀ ਹੈ ਗੱਲ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਦੱਬ ਕੇ ਲਲਕਾਰੇ ਮਾਰਨੇ ਛੱਡ ਕੇ ਸਾਹਿਤਕ ਤੇ ਬੌਧਿਕ ਪੱਧਰ ਤੇ ਇਹ ਵਿਚਾਰਨ ਦੀ ਲੋੜ ਹੈ ਕਿ ਅਸੀਂ ਟਾਰਗੇਟ ਕਿੱਥੇ ਤੇ ਕਿਵੇਂ ਹੋ ਰਹੇ ਹਾਂ ਤੇ ਕਿਵੇਂ ਬਚਣਾ ਇਹਨਾਂ ਤੋਂ। ਸੋ ਅੱਜ ਦੇ ਜਿਹੜਾ ਆਪਾਂ ਟੌਪਿਕ ਅੱਜ ਦਾ ਜਿਹੜਾ ਮਸਲਾ ਉਸ ਦੇ ਨਾਲ ਵੀ ਰਿਲੇਟਡ ਆ ਗੱਲ ਤੇ ਇਸ ਕਰਕੇ ਆਪਾਂ ਨੂੰ ਇਹ ਵਿਚਾਰਨੀ ਬਣਦੀ ਹੈ। ਪਰ ਪਹਿਲਾਂ ਮੈਂ ਉਸ ਤੋਂ ਦੱਸ ਦਿਆਂ ਜੀ ਵੀ ਜੇ ਤੁਸੀਂ ਫੋਨ ਕਾਲ ਕਰਨੀ ਚਾਹੋ 02-8599-2811 ਤੇ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਸਾਡੀਆਂ ਫੋਨ ਲਾਈਨਸ ਜਿਹੜੀਆਂ ਸਰਬਜੀਤ ਨੇ ਖੋਲ ਦਿੱਤੀਆਂ ਜੀ ਤੇ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਜੋ ਵੀ ਕਾਲ ਕਰਨੀ ਚਾਹੁੰਦੇ 02-8599 ਇਹ ਸਾਡਾ ਲੋਕਲ ਆਸਟ੍ਰੇਲੀਆ ਦਾ ਨੰਬਰ ਹੈ। ਜੇ ਤੁਸੀਂ ਕਿਸੇ ਦੇਸ਼ ਵਿਦੇਸ਼ ਤੋਂ ਜੁੜਨਾ ਚਾਹੁੰਦੇ ਹੋ ਤਾਂ skype.harman.radio.com ਇਹ ਸਾਡੀ ਸਕਾਈਪ ਦੀ ਆਈਡੀ ਹੈ ਜੀ। ਹੋਰ ਵੀ ਬਹੁਤ ਸਾਰੇ ਮੁਲਕਾਂ ਤੋਂ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ, ਸਾਡੇ ਨੰਬਰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਉਥੋਂ ਲੈ ਸਕਦੇ ਹੋ ਜੀ। ਤੇ ਉਮੀਦ ਹੈ ਜੀ ਤੁਸੀਂ ਜ਼ਰੂਰ ਅੱਜ ਦੇ ਪ੍ਰੋਗਰਾਮ ਚ ਫੋਨ ਕਾਲ ਕਰਕੇ ਸਾਡੇ ਨਾਲ ਸਾਂਝ ਪਾਓਗੇ। ਪਰ ਮਸਲੇ ਦੀ ਜਿਹੜੀ ਗੱਲ ਇਹ ਹੈ ਜੀ, ਜਗਦੀਪ ਹੋਰਾਂ ਨੇ ਪਹਿਲਾਂ ਮਸਲੇ ਦਾ ਹੱਲ ਲਿਖਿਆ, ਮਸਲਾ ਤਾਂ ਤੁਸੀਂ ਪਤਾ ਲੱਗ ਹੀ ਗਿਆ ਵੀ ਸਾਨੂੰ ਕਿਵੇਂ ਕਿਵੇਂ ਟਾਰਗੇਟ ਕੀਤਾ ਜਾ ਰਿਹਾ। ਤਾਂ ਉਹਨਾਂ ਨੇ ਜਿਹੜਾ ਲਿਖਿਆ ਵੀ ਜਿਹੜੇ ਅਸੀਂ ਦੱਬ ਕੇ ਸਾਰਾ ਦਿਨ ਲਲਕਾਰੇ ਮਾਰਦੇ ਹਾਂ, ਸਾਰਾ ਦਿਨ ਮਰਜੂ ਮਾਰਦੂ ਕਰਦੇ ਹਾਂ, ਉਹਨਾਂ ਤੋਂ ਬਿਹਤਰ ਹੈ ਜੇ ਅਸੀਂ ਇਹ ਵਿਚਾਰੀਏ ਵੀ ਸਾਨੂੰ ਬੌਧਿਕ ਪੱਧਰ ਦੇ ਉੱਤੇ ਜਾਂ ਸਾਹਿਤਕ ਪੱਧਰ ਦੇ ਉੱਤੇ ਕਿੱਥੇ ਕਿੱਥੇ ਟਾਰਗੇਟ ਕੀਤਾ ਜਾ ਰਿਹਾ ਤੇ ਉਹ ਕਿਲੇ ਅਸੀਂ ਆਪਣੇ ਮਜ਼ਬੂਤ ਕਰੀਏ ਤਾਂ ਬਿਹਤਰ ਹੋਵੇਗਾ। ਸੋ ਇਹ ਚੀਜ਼ਾਂ ਵਿਚਾਰਨ ਦੇ ਨਾਲ ਹੁੰਦੀਆਂ, ਲੜਨ ਭਿੜਨ ਨਾਲ ਤਲਵਾਰਾਂ ਕੱਢਣ ਨਾਲ ਨਹੀਂ ਅਸੀਂ ਆਪਣੇ ਧਾਰਾ ਸਿੱਖੀ ਨੂੰ ਕਾਇਮ ਰੱਖ ਸਕਦੇ। ਜੇ ਇਹ ਚੀਜ਼ਾਂ ਕਾਇਮ ਰੱਖਣੀਆਂ ਲੰਮੇ ਚਿਰ ਲਈ ਤਾਂ ਸਾਨੂੰ ਜਿਹੜੀ ਬਾਬੇ ਨਾਨਕ ਦਾ ਜਿਹੜਾ ਫਲਸਫਾ ਉਹਨੂੰ ਪੂਰਨ ਚ ਅਪਣਾਉਣਾ ਪੈਣਾ। ਹੁਣ ਬਾਬੇ ਨਾਨਕ ਦੇ ਫਲਸਫੇ ਦੇ ਵਿੱਚ ਜਿਹੜੀਆਂ ਮਨਮਤਾਂ ਉਹਨੂੰ ਕਿਤੇ ਵੀ ਥਾਂ ਨਹੀਂ ਸੀ, ਪਰ ਤੁਸੀਂ ਮਨਮਤ ਹੁਣ ਕਿਤੇ ਦੇਖੋ ਜਾਂ ਥੋੜੀ ਜਿਹੀ ਇੱਕ ਗੱਲ ਜੇ ਤੁਸੀਂ ਜੇ ਉਦਾਹਰਣ ਦੇ ਤੌਰ ਦੇ ਉੱਤੇ ਅਕਸਰ ਅਸੀਂ ਇੱਕ ਲੋਕਾਂ ਨੂੰ ਕਥਾ ਬਾਤ ਸੁਣਾਉਣੇ ਆ, ਇੱਕ ਸਾਖੀ ਸੁਣਾਉਣੇ ਆ ਵੀ ਭਾਈ ਬਾਬੇ ਨਾਨਕ ਨੇ ਜਿੱਧਰ ਪੈਰ ਕਰ ਲਏ ਉਧਰ ਮੱਕਾ ਹੋ ਗਿਆ, ਤਾਂ ਉਹ ਸੁਣਾਉਣ ਦਾ ਸਾਡਾ ਕਾਰਨ ਕੀ ਹੁੰਦਾ? ਉਹ ਸਾਡਾ ਸੁਣਾਉਣ ਦਾ ਕਾਰਨ ਇੱਕ ਚੀਜ਼ ਦੱਸਣਾ ਹੁੰਦਾ ਵੀ ਮਨ ਦੇ ਵਿੱਚ ਤੁਹਾਡੇ ਵਹਿਮ ਆ, ਰੱਬ ਤਾਂ ਹਰ ਥਾਂ ਤੇ ਮੌਜੂਦ ਆ, ਕੰਨ ਕੰਨ ਦੇ ਮੌਜੂਦ ਆ, ਜਿੱਧਰ ਨੂੰ ਮਰਜ਼ੀ ਪੈਰ ਕਰ ਲਓ, ਇਹ ਡਜ਼ਨ ਮੈਟਰ, ਇਹ ਕੋਈ ਮਸਲਾ ਨਹੀਂ ਹੈ, ਕੋਈ ਇਹ ਆਪਦੀ ਹੋਂਦ ਨਹੀਂ ਰੱਖਦਾ। ਪਰ ਕੀ ਤੁਸੀਂ ਗੁਰੂ ਘਰ ਦੇ ਵਿੱਚ ਜਾ ਕੇ ਤੁਸੀਂ ਗੁਰਦੁਆਰੇ ਚ ਕਿਤੇ ਪੈਰ ਕਰ ਸਕਦੇ ਹੋ? ਕਰ ਲਓਗੇ? ਮੈਂ ਕੱਲ ਪਰਸੋਂ ਹੀ ਗੁਰੂਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਹੁੰਦੀ ਸੁਣੀ ਜਿੱਥੇ ਕਿਹਾ ਗਿਆ ਵੀ ਭਾਈ ਤੁਸੀਂ ਫੋਟੋਗ੍ਰਾਫਰਾਂ ਨੂੰ ਸਪੈਸ਼ਲ ਕਿਹਾ ਗਿਆ ਵੀ ਫੋਟੋ ਖਿੱਚਦੇ ਹੋਏ ਪਿੱਠ ਨਹੀਂ ਕਰਨੀ ਜੀ ਇੱਧਰ, ਜੇ ਪਿੱਠ ਕਰ ਲਈ ਤਾਂ ਦੇਖ ਲਓ, ਉਹਨਾਂ ਨੂੰ ਵਾਰਨਿੰਗ ਦਿੱਤੀ ਗਈ। ਸੋ ਇਹ ਚੀਜ਼ਾਂ ਕਿੱਥੇ ਮਨਮਤ ਆ? ਗੁਰੂ ਸਾਹਿਬ ਨੇ ਜਿਹੜੀ ਪਿੱਠ ਨਹੀਂ ਕਰਨੀ, ਪਿੱਠ ਨਹੀਂ ਜੇ ਅਸੀਂ ਨਹੀਂ ਕਰਨੀ ਤਾਂ ਗੁਰਬਾਣੀ ਵੱਲ ਨਹੀਂ ਕਰਨੀ, ਵਿਚਾਰਾਂ ਵੱਲ ਨਹੀਂ ਕਰਨੀ, ਉਹਦੀ ਬਾਬੇ ਨਾਨਕ ਦੀ ਸੋਚ ਵੱਲ ਨਹੀਂ ਸੀ ਪਿੱਠ ਕਰਨੀ। ਅਸਲੀ ਮਸਲਾ ਤਾਂ ਇਹ ਸੀ, ਪਰ ਅਸੀਂ ਤਾਂ ਪਿੱਠ ਉਸ ਗੱਲ ਨੂੰ ਮੰਨ ਲਿਆ ਵੀ ਗੁਰੂ ਗ੍ਰੰਥ ਸਾਹਿਬ ਜੇ ਪ੍ਰਕਾਸ਼ ਹੋ ਰਿਹਾ ਜਾਂ ਕੋਈ ਚੀਜ਼ ਆ ਤਾਂ ਅਸੀਂ ਉੱਧਰ ਪਿੱਠ ਕਰਕੇ ਨਹੀਂ ਖੜਨਾ। ਇਹ ਚੀਜ਼ਾਂ ਇੱਕ ਬਹੁਤ ਛੋਟੀਆਂ ਗੱਲਾਂ, ਬਾਬੇ ਨਾਨਕ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਕੱਢਿਆ। ਤੇ ਹੁਣ ਜੇ ਕੋਈ ਪੰਡਿਤ ਲੋਕ ਇਹ ਜੀਆਂ ਗੱਲਾਂ ਕਰ ਰਹੇ ਆ ਵੀ ਪੀਲਾ ਰਮਾਲਾ ਪਾ ਕੇ ਤੁਹਾਡੇ ਚੁਪਾਈ ਸਾਹਿਬ ਦੇ ਪਾਠ ਨਾਲ ਤੁਹਾਡਾ ਛਣੀ ਗ੍ਰਹਿ ਟਲਜੂਆ, ਤਾਂ ਹੁਣ ਤੁਸੀਂ ਦੇਖ ਲਓ ਇਹ ਕੀ ਟਾਰਗੇਟ ਹੋ ਰਿਹਾ। ਪਰ ਸਾਡੇ ਨਾਲ ਫੋਨ ਕਾਲ ਆ ਚੁੱਕੀ ਆ, ਮੈਂ ਪਹਿਲਾਂ ਕਾਲ ਲੈ ਲਾਂ ਜੀ, ਫਿਰ ਇਸ ਮਸਲੇ ਨੂੰ ਵੀ ਆਪਾਂ ਨਾਲ ਦੀ ਨਾਲ ਡਿਸਕਸ ਕਰਾਂਗੇ। ਕਾਲ ਆ ਜੀ 9192 ਤੋਂ। ਹੈਲੋ ਹੈਲੋ,
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ, ਮਿੰਟੂ ਬਰਾੜ ਜੀ, ਮੈਂ ਅਮਰਜੀਤ ਬਰਾੜ ਬੋਲ ਰਿਹਾ ਮੈਲਬੋਰਨ ਤੋਂ।
ਹਾਂਜੀ ਅਮਰਜੀਤ ਬਰਾੜ, ਕੀ ਹਾਲ ਆ ਜੀ? ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਜੀ।
ਹੋਰ ਸੁਣਾਓ?
ਹੋਰ ਠੀਕ ਹੈ ਜੀ ਬਾਈ ਜੀ, ਅੱਜ ਦੇ ਟੌਪਿਕ ਤੇ ਗੱਲ ਕਰਨੀ ਸੀ ਥੋੜੀ ਜੀ, ਫਾਰਮਰ ਬਾਈ।
ਜ਼ਰੂਰ ਜ਼ਰੂਰ ਜੀ, ਜ਼ਰੂਰ ਬਿਲਕੁਲ।
ਤੇ ਮੇਰੀ ਪਹਿਲੀ ਗੱਲ ਮੈਂ ਦੱਸਣਾ ਚਾਹੁੰਦਾ ਵੀ ਮੇਰੀ ਜਿਹੜੀ ਗੱਲਬਾਤ ਆ ਉਹ ਕਿਸੇ ਨੂੰ ਪਰਸਨਲ, ਕਿਸੇ ਨੂੰ ਟਾਰਗੇਟ ਕਰਕੇ ਨਹੀਂ, ਸਿਰਫ ਮੁੱਦਿਆਂ ਦੀ ਗੱਲ ਤੇ ਮੈਂ ਗੱਲ ਕਰੂੰਗਾ ਵੀ ਮੁੱਦਾ ਕੀ ਆ, ਉਹਦੇ ਤੇ ਮੇਰੇ ਵਿਚਾਰ ਕੀ ਹੈ। ਤੇ ਮਤਲਬ ਫਾਰਮਰ ਸਾਹਿਬ ਨੇ ਆਪਣੇ ਕਿਹਾ ਸੀ ਵੀ ਜਿਹੜੇ ਪੰਜਾਬ ਵਿੱਚ ਨਸ਼ਿਆਂ ਦੀ ਜਿਹੜੀ ਗੱਲ ਆ ਉਹਦਾ ਰੌਲਾ ਜ਼ਿਆਦਾ ਪੈ ਰਿਹਾ, ਉਹ ਏਡੀ ਗੱਲ ਨਹੀਂ ਹੈਗੀ, ਤੇ ਉਹਨੂੰ ਆਪਾਂ ਨੂੰ ਪੰਜਾਬ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਇਹ ਮੁੱਦੇ ਤੇ। ਤੇ ਮੇਰੇ ਇਹਦੇ ਬਾਰੇ ਜਿਹੜੇ ਵਿਚਾਰ ਹੈ ਬਿਲਕੁਲ ਡਿਫਰੈਂਟ ਹੈ ਵੀ ਅਸਲ ਵਿੱਚ ਜਿਹੜੀਆਂ ਬੁਰਾਈਆਂ ਹੁੰਦੀਆਂ ਉਹ ਸਾਡੇ ਪੰਜਾਬ ਨੂੰ ਬਦਨਾਮ ਕਰਦੀਆਂ, ਚਾਹੇ ਉਹ ਭਰੂਣ ਹੱਤਿਆ ਦੀ ਹੋਵੇ, ਚਾਹੇ ਉਹ ਨਸ਼ਿਆਂ ਦੀ ਹੋਵੇ, ਚਾਹੇ ਉਹ ਗੁੰਡਾਗਰਦੀ ਦੀ ਹੋਵੇ। ਤੇ ਜੇ ਕੋਈ ਬੰਦਾ ਉਹਦੇ ਖਿਲਾਫ਼ ਆਵਾਜ਼ ਉੱਠਦਾ ਉਹ ਬੁਰਾਈ ਨੂੰ ਸਮਝਦੀ ਕਿੱਲ ਕਰਦਾ, ਉਹ ਬੁਰਾਈ ਦੇ ਖਿਲਾਫ਼ ਬੋਲਦਾ, ਇਹ ਮੀਨਸ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਵੀ ਸਾਡੇ ਜਿਹੜਾ ਪੰਜਾਬੀ ਸਮਾਜ ਆ ਇੰਨਾ ਕੁ ਜਾਗਰੂਕ ਹੈ, ਇੰਨਾ ਕੁ ਮਤਲਬ ਉਹਨੇ ਚ ਹਿੰਮਤ ਆ ਵੀ ਉਹ ਕਿਸੇ ਵੀ ਬੁਰਾਈ ਦੇ ਖਿਲਾਫ਼ ਬੋਲ ਸਕਦੇ ਆ। ਇਹ ਸਾਡੀ ਪ੍ਰਾਊਡ ਵਾਲੀ ਗੱਲ ਹੋਣੀ ਚਾਹੀਦੀ ਸਾਡੇ ਵਾਸਤੇ, ਨਾ ਕਿ ਸਾਡੇ ਅਸੀਂ ਬਦਨਾਮ ਕਰ ਰਹੇ ਹਾਂ। ਤੇ ਜੇ ਕੋਈ ਅਸੀਂ ਆਪਦੀ ਬਿਮਾਰੀ ਲੁਕਾਵਾਂਗੇ ਤੇ ਉਹਦਾ ਇਲਾਜ ਕਿਵੇਂ ਹੋਊਗਾ? ਜੇ ਸਾਨੂੰ ਆਪਣੀ ਬਿਮਾਰੀ ਦਾ ਪਤਾ ਹੋਊਗਾ ਤੇ ਫੇਰ ਹੀ ਅਸੀਂ ਓਹਦੇ ਤੇ ਕੋਈ ਐਕਸ਼ਨ ਲੈ ਸਕਦੇ ਹਾਂ। ਤੇ ਜੇ ਸਾਡੀਆਂ ਸਰਕਾਰਾਂ ਹੀ ਖੁਦ ਇਹ ਚੀਜ਼ਾਂ ਵਿੱਚ ਇਨਵੋਲਵ ਹੋ ਜਾਂਦੀਆਂ ਤੇ ਉਹਨਾਂ ਨੂੰ ਹਿਲਾਉਣ ਵਾਸਤੇ, ਉਹਨਾਂ ਨੂੰ ਹਲੂਣਾ ਦੇਣ ਵਾਸਤੇ ਸਾਨੂੰ ਬੋਲਣਾ ਤਾਂ ਪਊਗਾ ਹੀ। ਤੇ ਨਹੀਂ ਅਸੀਂ ਚੁੱਪ ਚਾਪ ਵੇਖਦੇ ਰਹਾਂਗੇ ਤਾਂ ਇਹ ਬਿਮਾਰੀ ਵਧੂਗੀ। ਜੇ ਬਿਮਾਰੀ ਜਿੰਨੀ ਜਲਦੀ ਕੰਟਰੋਲ ਹੋ ਸਕੇ ਓਨੀ ਹੀ ਵਧੀਆ ਗੱਲ ਹੁੰਦੀ ਹੈ। ਅਸੀਂ ਇਹਨੂੰ ਐਂ ਦੇਖੀਏ ਵੀ ਪਰਸੈਂਟੇਜ ਕਿੰਨੀ ਹੈ, ਕਿਉਂਕਿ ਕਈ ਚੀਜ਼ਾਂ ਦੀ ਪਰਸੈਂਟੇਜ ਘੱਟ ਹੁੰਦੀ ਹੈ ਪਰ ਉਹਨਾਂ ਦੀ ਗੰਭੀਰਤਾ ਜ਼ਿਆਦਾ ਹੁੰਦੀ ਹੈ। ਕਈ ਚੀਜ਼ਾਂ ਦੀ ਪਰਸੈਂਟੇਜ ਚਾਹੇ ਘੱਟ ਵੱਧ ਹੋਵੇ ਪਰ ਉਹਨਾਂ ਦੀ ਗੰਭੀਰਤਾ ਨਹੀਂ ਹੁੰਦੀ। ਪਰ ਜਿਹੜੇ ਨਸ਼ੇ ਹੈ, ਜਿਹੜੇ ਅੱਜ ਕੱਲ੍ਹ ਦੇ ਨਸ਼ੇ ਹੈ, ਸਿੰਥੈਟਿਕ ਡਰੱਗਜ਼ ਹੈ, ਇਹ ਬੰਦੇ ਨੂੰ 4-5 ਸਾਲ ਵਿੱਚ ਹੀ ਕਿੱਲ ਕਰ ਦਿੰਦੇ ਆ। ਤੇ ਇਹਦੇ ਨਾਲ ਇਕੱਲਾ ਬੰਦਾ ਤਾਂ ਮਰਦਾ ਹੀ ਹੈ, ਨਾਲ ਪੂਰੀ ਫੈਮਿਲੀ ਡਿਸਟਰਬ ਹੁੰਦੀ ਹੈ। ਤੇ ਜੇ ਅਸੀਂ ਇਹ ਚੀਜ਼ਾਂ ਤੇ ਰੌਲਾ ਨਾ ਪਾਵਾਂਗੇ, ਹੁਣ ਅਸੀਂ ਕਹੀਏ ਕੱਲ ਨੂੰ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ, ਉਹਨਾਂ ਤੇ ਰੌਲਾ ਨਾ ਪਾਓ ਜੀ, ਸਾਡੇ ਪੰਜਾਬ ਦਾ ਨਾਮ ਹੋਜੂ, ਤਾਂ ਫਿਰ ਇਹ ਖੁਦਕੁਸ਼ੀਆਂ ਕਿਵੇਂ ਰੁਕਣਗੀਆਂ? ਮਤਲਬ ਮੇਰਾ ਕਹਿਣ ਦਾ ਮਤਲਬ ਵੀ ਇਹ ਚੀਜ਼ਾਂ ਵਧੀਆ ਗੱਲ ਹੈ, ਕਿਉਂਕਿ ਆਵਾਜ਼ ਜਗਦਾ ਇਹਨੂੰ ਰੋਕਣਾ ਨੀ ਚਾਹੀਦਾ। ਇਹ ਪੰਜਾਬ ਨੂੰ ਬਦਨਾਮ ਨੀ ਕਰਦੀਆਂ, ਇਹ ਪੰਜਾਬ ਵਾਸਤੇ ਵਧੀਆ ਚੀਜ਼ ਹੈ।
ਜੀ ਜੀ ਜੀ, ਸੋ ਬਿਲਕੁਲ ਜਿਹੜੀ ਤੁਸੀਂ ਗੱਲਬਾਤ ਕਹੀ ਹੈ, ਕੋਈ ਗੱਲ ਆ ਜਿਹੜੀ ਕਿਸੇ ਜਿੰਨਾ ਬੀ ਜਾਓਗੇ, ਜਿੰਨਾ ਲੁਕੋਈ ਜਾਓਗੇ, ਅਖੀਰ ਉਹ ਸਪਰਿੰਗ ਵਾਲੀ ਗੱਲ ਹੁੰਦੀ ਹੈ, ਉਹਨੇ ਹੋਰ ਵੱਧ ਬੁੜਕਣਾ ਹੁੰਦਾ। ਪਰ ਕਿਤੇ ਨਾ ਕਿਤੇ ਜੇ ਤੁਸੀਂ ਉਸ ਕੰਮ ਨੂੰ ਕਰ ਰਹੇ ਹੋ ਇਨਸਾਨੀਅਤ ਪੱਧਰ ਤੇ, ਉਹ ਤਾਂ ਹੈਗੀ ਮੰਨਣ ਵਾਲੀ ਗੱਲ। ਜੇ ਹੁਣ ਉਹਦਾ ਕੋਈ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਸਿਆਸੀ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਉੱਥੇ ਜ਼ਰੂਰ ਇਹ ਕਿਤੇ ਨਾ ਕਿਤੇ ਮਾੜੀ ਗੱਲ ਹੋ ਜਾਂਦੀ ਹੈ।
ਹਾਂਜੀ ਹਾਂਜੀ, ਸਿਆਸੀ ਲਾਹਾ ਲੈਣਾ ਦਾ ਮਤਲਬ ਇਹ ਤਾਂ ਗਲਤ ਹੈ। ਸਿਆਸੀ ਲਾਹਾ ਲੈਣਾ ਅਸੀਂ ਨਿਵਰਤਣਾ ਚਾਹੀਦਾ ਇਹਨੂੰ ਆਪਾਂ ਨੂੰ। ਜੇ ਆਪਾਂ ਵਾਕਈ ਗੰਭੀਰ ਹਾਂ ਪੰਜਾਬ ਦੇ ਪ੍ਰਤੀ, ਤਾਂ ਫਿਰ ਸਾਨੂੰ ਇਹ ਸਿਆਸਤ ਤੋਂ ਉੱਪਰ ਉੱਠ ਕੇ ਤੇ ਗੱਲ ਕਰਨੀ ਚਾਹੀਦੀ ਹੈ। ਇਹਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ। ਇਹ ਸਾਰੀਆਂ ਚਾਹੇ ਕਿਸੇ ਵੀ ਸਿਆਸੀ ਪਾਰਟੀ ਨਾਲ ਬਿਲੋਂਗ ਕਰਦਾ ਹੈਗਾ, ਉਹਨਾਂ ਨੂੰ ਐਜ ਏ ਪੰਜਾਬੀ ਇਹਨੂੰ ਲੈਣਾ ਚਾਹੀਦਾ ਵੀ ਜੇ ਅੱਜ ਕੱਲ੍ਹ ਜੇ ਅੱਜ ਕੋਈ ਨਸ਼ੇ ਵਿੱਚ ਕਿਸੇ ਦਾ ਧੀ ਪੁੱਤ ਮਤਲਬ ਇੰਡਲਜ ਹੁੰਦਾ, ਤਾਂ ਸਾਨੂੰ ਐਜ ਏ ਪੰਜਾਬੀ ਸੋਚਣਾ ਚਾਹੀਦਾ ਇਹਦੇ ਬਾਰੇ।
ਜੀ, ਸਾਡਾ ਸਾਡੀ ਸੋਚ ਦਾ ਦਾਇਰਾ ਨਾ ਥੋੜਾ ਜਿਹਾ ਖੁੱਲਾ ਹੋਣਾ ਚਾਹੀਦਾ। ਜੇ ਅਸੀਂ ਸੋਚ ਦੇ ਦਾਇਰੇ ਚ ਇਹ ਰੱਖ ਲਿਆ ਵੀ ਮੈਂ ਫਲਾਨੇ ਟਾਈਮ ਫਲਾਨੀ ਚੀਜ਼ ਨੂੰ ਮਾੜਾ ਕਿਹਾ, ਹੁਣ ਮੈਂ ਚੰਗਾ ਕਹਿ ਰਿਹਾ, ਤਾਂ ਉਹ ਚ ਮੈਂ ਸ਼ੁਰੂਆਤ ਚ ਵੀ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਉਹ ਸਪਸ਼ਟੀਕਰਨ ਦੇ ਕੇ ਕਹਿ ਰਹੇ ਹੋ ਵੀ ਭਾਈ ਮੈਂ ਉਦੋਂ ਉੱਥੇ ਗਲਤ ਸੀ ਤੇ ਹੁਣ ਮੈਨੂੰ ਪਤਾ ਲੱਗਿਆ। ਮੇਰੇ ਨਾਲ ਖੁਦ ਇਹ ਵਾਪਰੀ ਹੈ ਬਰਾੜ ਸਾਹਿਬ, ਇਹ ਗੱਲ ਜਦੋਂ ਸਟੂਡੈਂਟ ਦੇ ਅਟੈਕਸ ਦੀ ਗੱਲ ਆਈ ਤੇ ਮੈਂ 2 ਆਰਟੀਕਲ ਲਿਖੇ ਆਸਟ੍ਰੇਲੀਆ ਚ ਹੋਏ ਹਮਲਿਆਂ ਪਿਛਲਾ ਸਾਲ ਮੈਲਬਨ ਚ ਭੰਨੇ ਸ਼੍ਰੀ ਗੂੰਜ, ਉਹ ਆਰਟੀਕਲ ਤੋਂ ਬਾਅਦ ਮੈਨੂੰ ਇਹ ਕਿਹਾ ਗਿਆ ਵੀ ਇਹ ਵਿਦਿਆਰਥੀਆਂ ਦੇ ਉਲਟਾ ਬੰਦਾ, ਇਹ ਵਿਦਿਆਰਥੀਆਂ ਦੇ ਉਲਟ ਲਿਖ ਰਿਹਾ ਵੀ ਉਹਨਾਂ ਨੂੰ ਇਹ ਕਹਿ ਰਿਹਾ ਜਿਹੜੇ ਨਵੇਂ ਮੁੰਡਿਆਂ ਨੇ ਕਿਹਾ ਵੀ ਨਾਰੇ ਮਜਾਰੇ ਨਾ ਕਰੋ, ਇਹ ਰੋਕੋ। ਪਰ ਉਦੋਂ ਬਾਅਦ ਜਦੋਂ ਮੈਂ ਆਰਟੀਕਲ ਲਿਖਿਆ ਵੀ ਕਿਹੜੀ ਐਨਕ ਨਾਲ ਦੇਖਿਆ ਡਾਕਟਰ ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ ਦੇ, ਮੈਂ ਵਿਦਿਆਰਥੀਆਂ ਦੇ ਪੂਰਨ ਰੂਪ ਦੇ ਹੱਕ ਚੁੱਕ ਕੇ ਖੜਿਆ, ਤਾਂ ਉੱਥੇ ਮੇਰਾ ਮਕਸਦ ਸਿਰਫ ਤੇ ਸਿਰਫ ਉਦੋਂ ਵੀ ਮਾੜੇ ਚੀਜ਼ ਨੂੰ ਭੰਡਣਾ ਸੀ ਤੇ ਬਾਅਦ ਚ ਵੀ ਜਿਹੜੀ ਮਾੜੀ ਗੱਲ ਹੋ ਰਹੀ ਸੀ ਉਹਨੂੰ ਭੰਡਣਾ ਸੀ, ਨਾ ਕਿ ਮੇਰਾ ਮਕਸਦ ਇਹ ਸੀ ਵੀ ਮੈਂ ਐਵੇਂ ਸਟੈਂਡ ਲੈ ਕੇ ਖੜਾ ਰਹਿ ਜਾਂਦਾ ਵੀ ਵਿਦਿਆਰਥੀ ਮਾੜੇ ਆ ਤੇ ਜੇ ਹਰਸ਼ਿੰਦਰ ਕੌਰ ਨੇ ਲਿਖਿਆ ਤਾਂ ਭਾਈ ਉਹਦਾ ਵੀ ਮੈਂ ਹੱਕ ਦੇ ਸਾਥ ਦੇਵਾਂ। ਸੋ ਇਹ ਸਾਡੀ ਸੋਚ ਆ ਜਿਹੜੀ ਉਹ ਵਿਸ਼ਾਲ ਹੋਣੀ ਚਾਹੀਦੀ ਆ ਪਾਰਟੀ ਪੱਧਰ ਤੋਂ ਉੱਚੀ ਉੱਠ ਕੇ।
ਬਿਲਕੁਲ ਸਹੀ ਜੀ, ਪੂਰੀ ਤਰ੍ਹਾਂ ਸਹਿਮਤ ਆ ਤੁਹਾਡਾ।
ਸੋ ਬਹੁਤ ਮਿਹਰਬਾਨੀ ਭਰਾ, ਤੁਸੀਂ ਜੁੜੇ ਆਪਣੇ ਰੱਖੇ ਤੇ ਤੁਸੀਂ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਬਹੁਤ ਸਾਰੇ ਕਾਲਰ ਲਾਈਨ ਚ, ਸੋ ਧੰਨਵਾਦੀ ਹਾਂ।
ਧੰਨਵਾਦ ਜੀ, ਥੈਂਕ ਯੂ।
ਸੋ ਦੋਸਤੋ, ਅਮਰਜੀਤ ਸਿੰਘ ਬਰਾੜ ਜੁੜੇ ਸਨ ਸਭ ਬਾਜਾਖਾਨਾ ਵਾਲੇ ਸਾਡੇ ਨਾਲ, ਤੇ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਰੱਖੇ ਆ ਜੀ, ਤੇ ਉਮੀਦ ਆ ਤੁਸੀਂ ਸਹਿਮਤ ਹੋਵੋਗੇ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, 560। ਹੈਲੋ, 5860। ਹੈਲੋ, ਮੈਨੂੰ ਆਵਾਜ਼ ਨਹੀਂ ਆ ਰਹੀ ਜੀ, ਤੁਹਾਡਾ ਫੋਨ ਤੇ ਆਵਾਜ਼ ਕੱਟੀ ਗਈ ਹੈ। ਤੇ ਅਜੇਪਾਲ ਸਿੰਘ ਤਾਂ ਜੁੜ ਰਹੇ ਸੀ, ਉਹਨਾਂ ਦਾ ਵੀ ਫੋਨ ਕੱਟਿਆ ਗਿਆ। ਚਲੋ ਕੋਈ ਗੱਲ ਨਹੀਂ ਜੀ, ਅਸੀਂ ਵੇਟ ਕਰਦੇ ਹਾਂ, ਦੁਬਾਰਾ ਕਾਲ ਆਉਂਦੀ ਹੈ ਜੀ, ਤੇ ਇਸ ਦੌਰਾਨ ਥੋੜੇ ਬਹੁਤ ਮੈਸੇਜ ਵੀ ਲੈਣੇ ਆ। ਪਰ ਮੈਂ ਉਸ ਤੋਂ ਪਹਿਲਾਂ ਜਗਦੀਪ ਸਿੱਧੂ ਹੋਰਾਂ ਦੀ ਗੱਲਬਾਤ ਤੇ ਜ਼ਰੂਰ ਗੱਲ ਕਰਨੀ ਚਾਹੂੰਗਾ, ਜਿਹ ਚ ਉਹਨਾਂ ਨੇ ਇਹ ਗੱਲ ਜਿਹੜੀ ਕੀਤੀ ਹੈ ਵੀ ਦੇਖੋ ਹੁਣ ਅੱਗੇ ਤਾਂ ਪੰਡਤ ਇਕੱਲੇ ਚਿੱਟੇ ਚੀਜ਼ਾਂ ਪਗਲੀਆਂ ਚੀਜ਼ਾਂ ਨਦੀਆਂ ਨਹਿਰਾਂ ਚ ਰੋੜਦੇ ਸੀ ਜੀ, ਖੰਡ ਪਾਇਆ ਹੋ ਜੀ, ਚੌਲ ਪਾਇਆ ਹੋ ਜੀ, ਤੇ ਹੁਣ ਇੱਥੋਂ ਤਾਂ ਆ ਗਿਆ ਵੀ ਭਾਈ ਗੁਰੰਥ ਸਾਹਿਬ ਦੇ ਉੱਤੇ ਵੀ ਪੀਲਾ ਰਮਾਲਾ ਦੇ ਕੇ ਤੁਸੀਂ ਚਪਾਈ ਸਾਹਿਬ ਦਾ ਪਾਠ ਕਰੋ। ਮੈਂ ਖੁਦ ਇਸ ਲਾਈਨ ਦਾ ਬੰਦਾ ਜੀ, ਮੈਂ ਖੁਦ ਪੜ੍ਹਾਈ ਕੀਤੀ ਹੈ ਇਸ ਚ, ਸਾਰੇ ਲੋਕਾਂ ਨੂੰ ਪਤਾ ਵੀ ਹੈ ਮੇਰਾ ਇਸ ਮਾਮਲੇ ਚ, ਤੇ ਪਰ ਮੈਂ ਇਹ ਚੀਜ਼ ਕਦੇ ਇਸ ਨੂੰ ਇਹ ਨਹੀਂ ਕੀਤਾ ਵੀ ਭਾਈ ਕੋਈ ਚਿੱਟੇ ਪੀਲੇ ਕੱਪੜਿਆਂ ਨਾਲ ਤੁਹਾਡੀ ਜ਼ਿੰਦਗੀ ਸੁਧਰ ਜੂਗੀ। ਇੱਧਰ 5860 ਤੋਂ ਫੇਰ ਜੁੜ ਚੁੱਕੇ ਆ। ਹੈਲੋ
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
ਠੀਕ ਹੈ ਬਰਾੜ ਸਾਹਿਬ, ਸਿੱਧੂ ਬੋਲਦਾ ਜੀ। ਪਹਿਲੀ ਗੱਲ ਤਾਂ ਥੈਂਕ ਯੂ ਵੈਰੀ ਮਚ, ਮੈਂ ਐਡੀਲੇਡ ਤੋਂ ਬੋਲਦਾ, ਆਪਾਂ ਮਿਲਦੇ ਹੀ ਰਹਿੰਦੇ ਆ।
ਅੱਛਾ ਅੱਛਾ ਅੱਛਾ, ਫੇਰ ਠੀਕ ਹੈ, ਸਿੱਧੂ ਤੋਂ ਅਗਲਾ ਨਹੀਂ ਪੁੱਛਦਾ। ਹਾਂਜੀ, ਵੀ ਤੁਸੀਂ ਕਿਹੜੇ ਸਿੱਧੂ ਬੋਲਦੇ ਹੋ।
ਹਾਂਜੀ ਤੇ ਡਾਕਟਰ ਸਾਹਿਬ ਗੱਲ ਏਦਾਂ ਜੀ, ਕਿਉਂਕਿ ਹੁਣ ਨਾ ਤੁਹਾਨੂੰ ਪਤਾ ਹੀ ਆ ਆਪਣੇ ਥੋੜੇ ਜੇ ਸਰਕਲ ਦੇ ਵਿੱਚ ਕੁਛ ਆਪਣੇ ਯਾਰ ਮਿੱਤਰ ਨੀਲੀ ਪੱਗ ਵਾਲੇ ਵੀ ਆ ਤੇ ਕੁਛ ਆਪ ਵਾਲੇ ਆ ਤੇ ਕੁਛ ਕਾਂਗਰਸੀ ਆ, ਇਹਨਾਂ ਨੂੰ ਮੁੱਦਾ ਚਾਹੀਦਾ ਕੋਈ ਏਦਾਂ ਜੀ ਕੋਈ ਏਦਾਂ। ਬਟ ਮੈਂ ਇੱਕ ਏਦਾਂ ਦਾ ਪਰਸਨ ਆ, ਮੈਂ ਇਹਨਾਂ ਨਾਲ ਵੋਟਾਂ ਕੰਮ ਤੋਂ ਕਾਫੀ ਦੂਰ ਹੀ ਰਹਿੰਦਾ, ਕਿਉਂਕਿ ਥੋੜਾ ਜਾ 15 ਸਾਲ ਪਹਿਲਾਂ ਮੇਰੇ ਚਾਚਾ ਜੀ ਵੋਟਾਂ ਚ ਖੜੇ ਹੋਏ ਸੀ ਤੇ ਉਹ ਜਿੱਤ ਵੀ ਗਏ ਸੀ ਬਲਾਕ ਸਮਿਤੀ ਦਾ ਚੇਅਰਮੈਨ, ਤੇ ਐਂਡ ਆਫ ਦਾ ਈਅਰ ਉਹ ਆਪਦੇ ਕੋਲੋਂ 25-30 ਲੱਖ ਰੁਪਇਆ ਲਾ ਕੇ ਤੇ ਹਟੇ ਸੀ, ਤੇ ਇਸ ਕਰਕੇ ਅਸੀਂ ਦੂਰ ਰਹਿਣਾ। ਬਟ ਮੈਂ ਇਹ ਗੱਲ ਕਹਿੰਦਾ ਵੀ ਚਲੋ ਜੇ ਉਹਨਾਂ ਨੇ ਆਪ ਵਾਲਿਆਂ ਨੇ ਮੁੱਦਾ ਚੱਕ ਵੀ ਲਿਆ ਵੀ ਪੰਜਾਬ ਚ 95% ਪੀਪਲ ਨਸ਼ਾ ਕਰਦੇ ਆ ਜਾਂ ਸਮਥਿੰਗ, ਉਹਨਾਂ ਨੇ ਵੀ ਕੁਛ ਜ਼ਿਆਦਾ ਕਰਤਾ, ਪਰ ਆਪਣੇ ਲੋਕਾਂ ਆਪਣੇ ਨੂੰ ਦੂਜਿਆਂ ਨੂੰ ਇਹ ਚੀਜ਼ ਸੋਚਣੀ ਨੀ ਚਾਹੀਦੀ ਵੀ ਉਹ ਉਹਨਾਂ ਨੇ ਕਿਉਂ ਇਹ ਚੀਜ਼ ਚੱਕੀ ਆ, ਉਹ ਹੋਰ ਕਿਤੇ ਜਾ ਕੇ ਨੀ, ਦਿੱਲੀ ਦੇ ਵਿੱਚ ਨੀ ਉਹ ਕਹਿ ਰਹੇ, ਮਹਾਰਾਸ਼ਟਰ ਚ ਨੀ ਕਹਿ ਰਹੇ, ਕਿਤੇ ਹੋਰ ਨੀ ਕਹਿ ਰਹੇ, ਜੇ ਥੋੜੀ ਮੋਟੀ ਅੱਗ ਲੱਗੀ ਆ ਜੀ ਫੇਰ ਹੀ ਤੂੰ ਉੱਠ ਰਿਹਾ ਨਾ। ਤੇ ਬਾਕੀ ਗੱਲ ਏਦਾਂ ਜੀ, ਇਹ ਕੋਈ ਚੰਗਾ ਮੁੱਦਾ ਚੱਕਣ, ਉਹ ਇੱਕ ਹੈਗੇ ਨੇ ਜੀ ਵਿਰਸਾ ਸਿੰਘ ਬਲਟੋਹਾ ਜੀ, ਤੇ ਸ਼ਰੇਆਮ ਕਹਿ ਦਿੰਦੇ ਨੇ ਮੈਂ ਅੱਤਵਾਦੀ ਸੀ ਤੇ ਅੱਤਵਾਦੀ ਤੇ ਅੱਤਵਾਦੀ ਵੀ ਰਹੂੰਗਾ, ਤੇ ਲੋਕ ਇਹ ਉਹਨਾਂ ਦੀਆਂ ਫੋਟੋਆਂ ਦੇ ਥੱਲੇ ਕਮੈਂਟ ਕਰਦੇ ਨੇ ਪ੍ਰਾਊਡ ਟੂ ਬੀ ਅਕਾਲੀ, ਉਹ ਆਪਣੇ ਕਹਿ ਦਿੰਦੇ ਸੀ ਨਾ ਅੱਗੇ ਵੀ ਆਪ ਮੈਂ ਬੁੱਢ ਸੁਹਾਗਣਾ ਆਪ ਹੀ ਮੇਰੇ ਬੱਚੇ ਜੀ ਮੈਂ
ਬਿਲਕੁਲ ਜੀ,
ਤੇ ਹਨਾ ਜੀ ਹੁਣ 5,000 ਰੁਪਇਆ ਫਾਈਨ ਕਰਤਾ ਸੁਖੇ ਬਾਈ ਨੇ ਵੀ ਜਿਹੜਾ ਹੁਣ ਉਹਦਾ ਨਹੀਂ ਬੈਚ ਲਾਊਗਾ, ਤੇ ਇਹ ਮੈਨੂੰ ਲੱਗਦਾ ਜੀ ਆਪਣੇ ਨਾ ਇਹ ਚੀਜ਼ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ। ਆਪਾਂ ਇੱਧਰ ਬੈਠੇ ਹਾਂਗੇ ਥੋੜੇ ਮੋਟੇ ਜੇ ਥੋੜੇ ਮੋਟੇ ਐਜੂਕੇਟਡ ਆਪਾਂ ਤਾਂ ਹੀ ਬੈਠੇ ਹਾਂਗੇ ਤਾਂ ਕਰਕੇ ਆਪਾਂ ਇੱਥੇ ਆਏ ਹਾਂਗੇ, ਪਰ ਇਹ ਚੀਜ਼ਾਂ ਤੋਂ ਕਿਉਂਕਿ ਤੁਸੀਂ ਆਪਦੇ ਤਰੀਕੇ ਨਾਲ ਨਾ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੇ ਹੋ ਬਰਾੜ ਸਾਹਿਬ, ਮੈਨੂੰ ਪਤਾ ਵੀ ਤੁਹਾਡੇ ਕੋਲ ਇੱਕ ਵਿਲੱਖਣ ਅੰਦਾਜ਼ ਹੈ, ਤੇ
ਜੀ ਜੀ ਹਾਂਜੀ ਹਰਪਰ ਕੇ ਕਹਿ ਰਿਹਾ ਵੀ ਹੈ ਹੀ ਨੀ ਕੁਛ ਤਾਂ ਉਹਦੀ ਤੇ ਯਕੀਨ ਨੀ ਕਰਨਾ ਚਾਹੀਦਾ, ਸਾਨੂੰ ਇੱਕ ਚੀਜ਼ ਤਾਂ ਦੇਖ ਲੈਣਾ ਚਾਹੀਦਾ ਨਾ ਵੀ ਰੋਜ਼ ਅਸੀਂ ਕਹਿ ਰਹੇ
ਹਾਂ ਫੇਸਬੁੱਕ ਤੇ ਤੂੰ ਫੋਟੋਆਂ ਪਾਉਣਾ ਆਪਦੀਆਂ, ਹੱਥ ਚ ਤੇਰੇ ਵਿਸਕੀ ਦਾ ਗਲਾਸ ਫੜਿਆ ਵਾ
ਜੀ,
ਮੈਂ ਗੱਲ ਇਹ ਨਾ ਜੀ ਹੁਣ ਮੇਰਾ ਸਿਰ ਮੋਨਾ ਤੇ ਮੈਂ ਗੁਰਦੁਆਰਾ ਸਾਹਿਬ ਜਾ ਕੇ ਕਹਿਦਾ ਯਾਰ ਮੈਂ ਤਾਂ ਪ੍ਰਧਾਨਗੀ ਦੀਆਂ ਵੋਟਾਂ ਚ ਖੜਦਾ ਜਾਂ ਮੈਨੂੰ ਗਿਆਨੀ ਬਣਾ ਦੋ, ਚਿੱਤਰ ਖਾਣ ਵਾਲੀ ਗੱਲ ਹੀ ਹੈ ਨਾ ਜੀ ਇਹ ਤਾਂ।
ਦੇਖੋ ਜੇ ਤੁਸੀਂ ਕਿਸੇ ਲਈ ਚਾਨਣ ਮੁਨਾਰੇ ਬਣਨੇ ਆ ਜਾਂ ਕਿਸੇ ਲਈ ਸੰਦੇਸ਼ਵਾਹਕ ਬਣਨਾ ਤਾਂ ਤੁਹਾਨੂੰ ਉਹ ਜਾਂ ਤਾਂ ਹੋਣਾ ਹੀ ਪੈਣਾ, ਚਾਹੇ ਡਰਾਮਾ ਹੀ ਕਰਨਾ ਪਏ ਹੋਣਾ ਪੈਣਾ,
ਬਿਲਕੁਲ ਜੀ।
ਸੋ ਬਹੁਤ ਮਿਹਰਬਾਨੀ,
ਬਿਲਕੁਲ ਜੀ ਬਿਲਕੁਲ, ਥੈਂਕ ਯੂ ਜੀ ਜਵਾਨੀ ਮਨੋ।
ਸੋ ਮਿਹਰਬਾਨੀ। ਸੋ ਸਿੱਧੂ ਸਾਹਿਬ ਜੁੜੇ ਹੋਏ ਸਨ ਜੀ ਸਾਡੇ ਨਾਲ ਐਡਲੇਡ ਤੋਂ, ਤੇ ਅਗਲੀ ਕਾਲ ਸਾਡੇ ਨਾਲ ਜੁੜ ਚੁੱਕੇ ਆ ਜੀ ਗੁਰਪ੍ਰੀਤ ਗਿੱਲ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਈ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਰਬਜੀਤ ਭਾਈ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਥੋੜਾ ਜਿਹਾ ਤੁਹਾਡਾ ਮਾਈਕ ਦੂਰ ਆ, ਨੇੜੇ ਕਰੋ। ਮੈਂ ਸੁਰਮਾ ਕਰਨ ਲਈ ਲੜਨ ਪੈਣ ਵੇਲੇ ਕਿਹਾ ਸੀਗਾ, ਮੈਂ ਰੇਡੀਓ ਤੇ ਕਾਲ ਕਰਨ ਵੇਲੇ ਨੀ ਕਿਹਾ ਸੀ ਵੀ ਸੁਰ ਨੀਵਾ ਕਰੋ।
ਹੁਣ ਹੁਣ ਠੀਕ ਹੈ ਜੀ?
ਹਾਂਜੀ ਇੱਥੇ ਠੀਕ ਆ।
ਹਾਂਜੀ ਉਹ ਬਰਾੜ ਸਾਹਿਬ ਮੈਂ ਤਾਂ ਦੇਖੋ ਪਤਾ ਨੀ ਉਹ ਕੀ ਗੱਲ ਬਣੀ, ਕੱਲ ਪਰਸੋਂ ਮੈਂ ਵੀਡੀਓ ਪਾਈ ਸੀ ਉਹਦੇ ਬਾਰੇ ਵੀ ਉਹ ਮੁੱਦਾ ਜਿਹੜਾ ਚੱਕਿਆ ਗਿਆ ਵੀ ਹਰ ਫਾਰਮਰ ਕਹਿੰਦਾ ਵੀ ਆਹ ਨੀ ਹੋਇਆ ਉਹ ਨੀ ਹੋਇਆ। ਦੇਖੋ ਮੇਰੀ ਤਾਂ ਕੋਈ ਮਨਸ਼ਾ ਹੈ ਨੀ ਵੀ ਮੈਂ ਮਸ਼ਹੂਰ ਹੋਵਾਂ ਜਾਂ ਆਪਣਾ ਕੰਮ ਕਰੀਦਾ 12-13 ਘੰਟੇ ਲਾਗ ਘਰ ਨੂੰ ਜਾਈਦਾ, ਉਹਦੇ ਨਾਲ ਸਰੀ ਜਾਂਦਾ ਆਪਣਾ। ਪਰ ਜਿਹੜੀ ਚੀਜ਼ ਤੁਸੀਂ ਲੁਕਾਉਣੀ ਆ, ਜਿਹੜੀ ਚੀਜ਼ ਤੁਸੀਂ ਇਹ ਤੁਸੀਂ ਕਹਿਣਾ ਸਟਾਪ ਦੀ ਫੇਮਿੰਗ ਪੰਜਾਬ, ਇਹ ਬਹੁਤ ਹਰਟਫੁਲ ਹੈ ਜੀ, ਇੰਨੀ ਕੁ ਜ਼ਿਆਦਾ ਹਰਟਫੁਲ ਹੈ ਚੀਜ਼ ਵੀ ਅਸੀਂ ਬਦਨਾਮ ਕਰ ਰਹੇ ਹਾਂ ਪੰਜਾਬ ਨੂੰ। ਅਸੀਂ ਸਾਨੂੰ ਬਦਨਾਮ ਕਰਕੇ ਕੀ ਮਿਲੂਗਾ? ਵੋਟਾਂ ਮਿਲ ਜਾਣਗੀਆਂ, ਵੋਟਾਂ ਦਾ ਰੌਲਾ ਪੈ ਰਿਹਾ। ਇਹ ਕੇਜਰੀਵਾਲ ਪਿਛਲੀ ਵਾਰੀ ਜਦੋਂ ਆਇਆ ਨਾ ਪੰਜਾਬ ਚ ਪਹਿਲੀ ਵਾਰ, ਉਤੋਂ ਇਹ ਪੁੱਛਿਆ ਗਿਆ ਸੀ ਨਸ਼ਿਆਂ ਦਾ ਤੁਸੀਂ ਮੁੱਦਾ ਕਿਉਂ ਉਠਾ ਰਹੇ ਹੋ? ਕੇਜਰੀਵਾਲ ਨੇ ਕਿਹਾ ਸੀ ਵੀ ਅਸੀਂ ਦੱਸ ਰਹੇ ਹਾਂ ਲੋਕਾਂ ਨੂੰ ਤੇ ਸਪੈਸ਼ਲ ਪ੍ਰਸ਼ਾਸਨ ਨੂੰ ਵੀ ਨਸ਼ੇ ਇੰਨਾ ਕੁ ਡੀਪ ਪਹੁੰਚ ਚੁੱਕੇ ਨੇ, ਤੁਸੀਂ ਇਹਨੂੰ ਖਤਮ ਕਰ ਦੋ, ਤੁਹਾਡੇ ਕੋਲ 8-9 ਮਹੀਨੇ ਹੈਗੇ ਆ, ਤੁਸੀਂ ਇਹਨੂੰ ਖਤਮ ਕਰ ਦੋ, ਸਾਡੇ ਕੋਲ ਮੁੱਦਾ ਬਚੂਗਾ ਹੀ ਨਹੀਂ। ਉਹ ਇਹ ਗੱਲ ਕਹਿ ਕੇ ਗਿਆ, ਉਹ ਕਹਿੰਦਾ ਸਾਡੀ ਮਨਸ਼ਾ ਥੋੜੀ ਵੀ ਅਸੀਂ ਇਸ ਮੁੱਦੇ ਨੂੰ ਭਰਾ ਕੇ ਤੇ ਅਸੀਂ ਵੋਟਾਂ ਲੈ ਲਈਏ, ਅਸੀਂ ਚਾਹੁੰਦੇ ਹਾਂ ਵੀ ਹਾਂ ਵੀ ਮੁੰਡੇ ਮਰਨ ਤੇ ਅਸੀਂ ਉਸ ਚੀਜ਼ ਨੂੰ ਬਣਾ ਕੇ ਤੇ ਵੋਟਾਂ ਲੈ ਲਈਏ। ਉਹ ਕਹਿੰਦਾ ਵੀ ਤੁਸੀਂ ਇਸ ਮੁੱਦੇ ਨੂੰ ਖਤਮ ਕਰੋ, ਤੁਸੀਂ ਜਿਹੜੇ ਡਰੱਗ ਡੀਲਰ ਨੇ ਡਰੱਗ ਡੀਲਰ ਉਹਨਾਂ ਨੂੰ ਜੇਲ੍ਹਾਂ ਸਿੱਟੋ। ਸਾਡੇ ਵੀਰ ਕਈ ਕਹਿੰਦੇ ਨੇ ਜੀ, ਕਈ ਅਫਰੀਕਾ ਦੀਆਂ ਲੈ ਆਉਂਦੇ ਨੇ ਨੰਬਰ,
ਕਈ ਮੈਕਸੀਕੋ ਦੇ ਨੰਬਰ ਲੈ ਆਉਂਦੇ ਨੇ, ਕਈ ਅਮਰੀਕਾ ਦੇ ਨੰਬਰ ਲੈ ਆਉਂਦੇ ਨੇ, ਵੀ ਇੱਥੇ ਡਰੱਗਸ ਹੈ ਨੀ ਗਿਆ ਵੀਰ ਮੇਰੇ, ਸਾਰੀ ਜਗ੍ਹਾ ਡਰੱਗਸ ਨੇ। ਪਰ ਉਹਨਾਂ ਦੇ ਨਾ ਕਦੇ ਜਸਟਿਸ ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾ ਕੇ ਦੇਖਿਓ ਵੀ ਡਰੱਗ ਡੀਲਰ ਨੂੰ ਕਿੰਨੀ ਸਜ਼ਾ ਹੁੰਦੀ ਹੈ ਤੇ ਡਰੱਗ ਪੋਜੈਸ਼ਨ ਤੇ ਡਰੱਗ ਡੀਲਿੰਗ ਦੇ ਵਿੱਚ ਕਿੰਨੀ ਸਜ਼ਾ ਦਾ ਫਰਕ ਹੈ। ਵੀਹ ਵੀਹ ਪੱਚੀ ਪੱਚੀ ਸਾਲ ਦੀ ਸਜ਼ਾ ਹੈ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਜੇ ਤੁਸੀਂ ਡਰੱਗ ਡੀਲਿੰਗ ਕਰਦੇ ਫੜੇ ਗਏ, ਠੀਕ ਹੈ। ਹੁਣ ਪੰਜਾਬ ਦੇ ਵਿੱਚ ਕੀ ਸਜ਼ਾ ਹੈ, ਪੰਜਾਬ ਦੇ ਵਿੱਚ ਇਹ ਸਜ਼ਾ ਹੈ ਵੀ ਜੇ ਤਾਂ ਓਪੋਜੀਸ਼ਨ ਪਾਰਟੀ ਦੇ ਹੋ ਫਿਰ ਤੁਹਾਨੂੰ ਡੱਕ ਦਿੱਤਾ ਜਾਊਗਾ, ਪਰ ਜੇ ਤੁਸੀਂ ਹੈਗੇ ਹੋ ਰੂਲਿੰਗ ਪਾਰਟੀ ਦੇ ਫਿਰ ਫਿਰ ਤੁਹਾਨੂੰ ਕੋਈ ਡੱਕਿਆ ਨੀ ਜਾਊਗਾ, ਤੁਸੀਂ ਤੁਹਾਨੂੰ ਐਮ ਐਲ ਏ ਦਾ ਫੋਨ ਆਜੂਗਾ, ਐਸ ਐਚ ਏ ਨੂੰ, ਉਹ ਤੁਹਾਨੂੰ ਆਪੇ ਛੱਡ ਦੂਗਾ। ਫਿਰ ਉੱਪਰ ਬੁੱਲਤ ਕਿਉਂ ਕਰ ਰਹੇ ਹੋ ਉਸ ਚੀਜ਼ ਨੂੰ? ਡਿਫੇਮਿੰਗ ਕਿੱਥੇ ਹੋ ਰਹੀ ਹੈ? ਡਿਫੇਮਿੰਗ ਪ੍ਰਸ਼ਾਸਨ ਦੀ ਹੋ ਰਹੀ ਹੈ, ਡਿਫੇਮਿੰਗ ਸੁਖਬੀਰ ਬਾਦਲ ਦੀ ਹੋ ਰਹੀ ਹੈ, ਡਿਫੇਮਿੰਗ ਪ੍ਰਕਾਸ਼ ਸਿੰਘ ਬਾਦਲ ਦੀ ਹੋ ਰਹੀ ਹੈ। ਤੇ ਤੁਸੀਂ ਉਸ ਚੀਜ਼ ਨੂੰ ਨਾ ਹੁਣ ਹਰ ਫਾਰਮਰ ਮਜੀਠੀਆ ਤੇ ਸੁਖਬੀਰ ਬਾਦਲ ਤਿੰਨਾਂ ਦਾ ਬਿਆਨ ਰਲ ਗਿਆ, ਇਹ ਤਿੰਨੇ ਇਹੀ ਰੌਲਾ ਪਾਉਂਦੇ ਆ। ਪਹਿਲੋਂ ਸੁਖਬੀਰ ਬਾਦਲ ਰੌਲਾ ਪਾਉਂਦਾ ਸੀ ਵੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਪੰਜਾਬ ਨੂੰ ਕੋਈ ਬਦਨਾਮ ਨੀ ਕਰ ਰਿਹਾ, ਪੰਜਾਬ ਦੀ ਹਿਸਟਰੀ ਉੱਤੇ ਖੜੀ ਹੈ, ਪੰਜਾਬ ਦਾ ਪ੍ਰੈਜ਼ੀਡੈਂਟ ਉੱਤੇ ਖੜਾ, ਬਦਨਾਮ ਤੁਹਾਨੂੰ ਕੀਤਾ ਜਾ ਰਿਹਾ। ਤੇ ਉਸ ਚੀਜ਼ ਤੇ ਤੁਹਾਨੂੰ ਮਿਰਚਾਂ ਲੱਗ ਰਹੀਆਂ ਵੀ ਇਹ ਸਾਡਾ ਪ੍ਰਸ਼ਾਸਨ ਆ, ਇਹਦਾ ਫੇਲੀਅਰ ਦਿਖਾਇਆ ਜਾ ਰਿਹਾ ਵੀ ਡਰੱਗ ਡੀਲਿੰਗ ਕਿਤੇ ਵੀ ਜਿਹੜੇ ਕ੍ਰਾਈਮ ਵੱਧਦਾ ਨਾ, ਕੋਈ ਵੀ ਗਵਰਨਮੈਂਟ ਕਿਤੇ ਵੀ ਵਰਲਡ ਵਿੱਚ ਆਉਂਦੀ ਆ ਉਹ ਹਮੇਸ਼ਾ ਇਸ ਚੀਜ਼ ਨੂੰ ਸੈਲ ਕਰਦੀ ਵੀ ਦੇਖੋ ਕ੍ਰਾਈਮ ਰੇਟ ਕਿੰਨਾ ਥੱਲੇ ਚੱਲ ਗਿਆ, ਠੀਕ ਹੈ। ਉਹ ਆਪਣੇ ਪ੍ਰਸ਼ਾਸਨ ਨੂੰ ਦਿਖਾਉਂਦੇ ਵੀ ਆਹ ਦੇਖੋ ਸਾਡਾ ਪ੍ਰਸ਼ਾਸਨ ਕਿੰਨਾ ਵਧੀਆ ਸੀ, ਇਹ ਕੀ ਦਿਖਾਉਣਗੇ? 57 ਗੈਂਗ ਪੰਜਾਬ ਦੇ ਵਿੱਚ ਓਪਰੇਟ ਕਰ ਰਹੇ ਨੇ, 57 ਗੈਂਗ ਲੀਕਰ ਮਾਫੀਆ ਇਹਨਾਂ ਨੇ ਤਿਆਰ ਕਰਤਾ। ਪਿੱਛੇ ਖਬਰ ਆਈ ਸੀ ਨਾ ਵੀ ਇੱਕ ਮੁੰਡਾ ਮਰ ਗਿਆ ਪੁਲਿਸ ਦੇ ਹੱਥੋਂ, ਉਹਨਾਂ ਨੇ ਉਹਨੂੰ ਗ੍ਰਿਫ਼ਤਾਰ ਕੀਤਾ ਸੀ। ਅਸਲ ਖਬਰ ਇਹ ਸੀ ਵੀ ਇਹਨਾਂ ਨੂੰ ਪਤਾ ਲੱਗਿਆ ਵੀ ਸਮੈਕ ਆ, ਤੇ ਉਹਨੇ ਘਬਰਾ ਕੇ ਸਾਰੀ ਸਮੈਕ ਦੀ ਪੁੜੀ ਜਿਹੜੀ ਤੁਸੀਂ ਥੋੜੀ ਥੋੜੀ ਸਨਿਪ ਕਰਦੇ ਹੋ ਉਹਨੇ ਸਾਰੀ ਆਪਣੇ ਮੂੰਹ ਚ ਪਾੜੀ, ਦੁਕਾਨ ਚ ਖੜੇ ਖੜੇ ਨੇ, ਤੇ ਉਹਦੇ ਉੱਤੇ ਆਨ ਦਾ ਸਪੋਟ ਡੈਥ ਹੋ ਗਈ 5-7 ਮਿੰਟ ਦੇ ਵਿੱਚ। ਹੁਣ ਮੈਨੂੰ ਹਰ ਫਾਰਮਰ ਉਹਦੇ ਸਪੋਟਰ ਹਰਮਨਜੀਤ ਮੈਨੂੰ ਇੱਕ ਫਿਗਰ ਦੇ ਦੇਣ ਵੀ ਉਹਨਾਂ ਨੂੰ ਪੰਜਾਬ ਚ ਕਿੰਨੇ ਮੁੰਡੇ ਚਾਹੀਦੇ ਇੱਕ ਪਿੰਡ ਦੇ ਵਿੱਚ ਨਸ਼ੇ ਨੂੰ ਅਡਿਕਟਡ, ਤੇ ਫੇਰ ਉਹ ਕਹਿਣ ਕਿ ਹਾਂ ਪੰਜਾਬ ਚ ਨਸ਼ਾ ਹੈ।
ਮੈਂ
ਗੱਲ ਕਲੀਅਰ ਕਰ ਦਵਾਂ ਵੀ ਮੇਰਾ ਵੀਡੀਓ ਪਾਉਣ ਦਾ ਮਰਸ਼ਾ ਮੰਚਿਆ ਕੋਈ ਚੀਜ਼, ਮੈਂ ਨਾ ਕੋਈ ਹਰਫਾਰਮਰ ਨੂੰ ਕਦੀ ਮਿਲਿਆ, ਆਈ ਡੋਂਟ ਨੋ ਹੂ ਇਜ਼, ਮੈਂ ਉਹਦੀ ਮਾੜੀ ਮੋਟੀ ਕਦੇ ਫੋਟੋਆਂ ਦੇਖੀਆਂ। ਪਰ ਜੇ ਤੁਸੀਂ ਇਸ ਲੈਵਲ ਤੇ ਆ ਗਏ ਹੋ, ਜੇ ਤੁਸੀਂ ਮੁੱਦੇ ਉਠਾਉਣੇ ਸ਼ੁਰੂ ਕਰ ਦਿੱਤੇ ਆ ਵੀ ਹਾਂ ਵੀ ਇਹ ਡੀਫੇਮਿੰਗ ਕਰ ਰਹੇ ਆ, ਤੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਗੈਟ ਰੈਡੀ ਫੋਰ ਦਿਸ ਬੈਟਲ, ਵੀ ਹਾਂ ਵੀ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਆ। ਇਹਦੇ ਵਿੱਚ ਹੁਣ ਦੂਸ਼ਣਬਾਜ਼ੀ ਵੀ ਹੋਊਗੀ, ਤੁਹਾਡੀ ਬੇਇੱਜ਼ਤੀ ਵੀ ਕੀਤੀ ਜਾਊਗੀ, ਮੇਰੀ ਵੀ ਹੋ ਰਹੀ ਆ, ਉਹਨਾਂ ਦੀ ਵੀ ਹੋਊਗੀ। ਸੋ ਹੁਣ ਜਿਹੜਾ ਆਰਟਿਸਟਿਕ ਵਰਲਡ ਹੈ ਨਾ ਉਹਨੂੰ ਛੱਡ ਕੇ ਰੀਅਲ ਵਰਲਡ ਵਿੱਚ ਆ ਜਾਓ, ਤੇ ਤੁਹਾਨੂੰ ਫੈਕਟ ਐਂਡ ਫਿਗਰਸ ਦੇ ਨਾਲ ਇਹ ਚੀਜ਼ਾਂ ਤੁਹਾਨੂੰ ਉਠਾਉਣੀ ਚਾਹੀਦੀਆਂ, ਨਾਟ ਜਸਟ ਗੈਟਿੰਗ ਪੇਡ ਬਾਏ ਦਾ ਰੂਲਿੰਗ ਗਵਰਨਮੈਂਟ। ਬਹੁਤ ਬਹੁਤ ਧੰਨਵਾਦ
ਜੀ। ਜੀ ਜੀ, ਬਹੁਤ ਮਿਹਰਬਾਨੀ ਜੀ। ਸੋ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਹੋਏ ਸਨ ਜੀ ਕੈਨਬਰਾ ਤੋਂ, ਜਿਨ੍ਹਾਂ ਨੇ ਮੋਰਚਾ ਖੋਲਿਆ ਕੱਲ ਪਰਸੋਂ ਦਾ, ਤੇ ਉਸ ਮੋਰਚੇ ਦੀ ਉਹਨਾਂ ਨੇ ਆਪਣੀ ਅੰਦਰਲੀਆਂ ਗੱਲਾਂ ਦੱਸੀਆਂ। ਅਜੇਪਾਲ ਸਿੰਘ ਜੁੜ ਚੁੱਕੇ ਬ੍ਰਿਸਬਨ ਤੋਂ, ਸਤਿ ਸ੍ਰੀ ਅਕਾਲ ਅਜੇਪਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਮੈਨੂੰ ਲੱਗਦਾ ਵੀ ਕਾਫੀ ਸਰੋਤੇ ਲਾਈਨ ਚ, ਮੈਂ ਬਸ ਛੇਤੀ ਗੱਲ ਮੁਕਾ ਦਿੰਦਾ ਕਿ ਇਹ ਤਾਂ ਹੁਣ ਮਿੰਟੂ ਸਾਹਿਬ ਸਾਰੀ ਜਿਹੜੀ ਗੱਲ ਹੈ ਨਸ਼ਿਆਂ ਵਾਲੀ, ਜਿਹੜੇ ਹੋਰ ਵੀ ਪੰਜਾਬ ਚ ਜਿਹੜੀਆਂ ਗੱਲਾਂ ਚੱਲ ਰਹੀਆਂ, ਜਿਵੇਂ ਗੈਂਗਵਾਰ ਦੀਆਂ ਗੁਰਪ੍ਰੀਤ ਬਾਈ ਨੇ ਕੀਤੀਆਂ ਗੱਲਾਂ, ਇਹ ਸਾਰਾ ਕੁਛ ਜੱਗ ਜਾ ਰਿਹਾ ਹੁਣ ਤਾਂ ਹਨਾ। ਤੇ ਮੇਰੇ ਖਿਆਲ ਚ ਜਿਹੜੀ ਬਾਈ ਜਿਹੜੇ ਸੱਜਣ ਦੀ ਗੱਲ ਚੱਲ ਰਹੀ ਆ, ਕੀ ਨਾਂ ਉਹਦਾ ਹਰਜਾਪ ਫਾਰਮਰ ਕੀ ਆ, ਮੈਨੂੰ ਤਾਂ ਉਹਦੇ ਬਾਰੇ ਪਹਿਲਾਂ ਪਤਾ ਹੀ ਨਹੀਂ ਸੀ, ਤੇ ਪਰ ਇੰਨਾ ਕੁ ਜ਼ਰੂਰ ਹੈ ਕਿ ਉਹ ਤੁਹਾਡੇ ਹੁਣ ਰੇਡੀਓ ਦੇ ਮਾਧਿਅਮ ਦੇ ਮਸ਼ਹੂਰ ਜ਼ਰੂਰ ਹੋ ਗਿਆ ਬੰਦਾ। ਪੰਜਾਬ ਫੇਮ ਦੀ ਫੇਮ ਦਾ ਪਤਾ ਨੀ, ਪਰ ਉਹਦੇ ਬਾਰੇ ਕਈਆਂ ਨੂੰ ਪਤਾ ਲੱਗ ਗਿਆ। ਤੇ ਦੂਜੀ ਗੱਲ ਇਹ ਵੀ ਜਦੋਂ ਇਸ ਮੁੱਦੇ ਤੇ ਆਪਣੇ ਪੰਜਾਬ ਚ ਆਲਰੇਡੀ ਸਾਰੇ, ਜਿਵੇਂ ਪਹਿਲਾਂ ਕਾਂਗਰਸ ਦੇ ਰਾਹੁਲ ਜੀ ਤੇ ਆਪਣੇ ਕੇਜਰੀਵਾਲ ਸਾਹਿਬ, ਭਗਵੰਤ ਮਾਨ ਜੀ ਤੇ ਕੈਪਟਨ ਅਮਰਿੰਦਰ ਸਿੰਘ, ਸਾਰੇ ਨਸ਼ਿਆਂ ਦੇ ਰੌਲਾ ਪਾ ਰਹੇ ਆ, ਨਾਲੇ ਪਾ ਚੁੱਕੇ ਆ, ਮੈਨੂੰ ਨੀ ਲੱਗਦਾ ਹੁਣ ਕਿ ਬਾਹਲਾ ਇਹਨਾਂ ਨੂੰ ਇਸ ਮੁੱਦਿਆਂ ਨੂੰ ਮਤਲਬ ਘਸੀਟਣਾ ਚਾਹੀਦਾ। ਆਪਾਂ ਨੂੰ ਫੇਸਬੁੱਕ ਤੇ ਐਵੇਂ ਕਿਸੇ ਨਾਲ ਦੱਸੋ ਬਸਾਈ ਕਰੀ ਜਾਓ, ਬਾਕੀ ਲੋਕਾਂ ਨੇ 2017 ਚ ਦੱਸ ਹੀ ਜਾਣਾ, ਲੋਕੀ ਮਨ ਤਾਂ ਬਣਾਈ ਬੈਠੇ ਆ ਹੁਣ, ਤੇ ਆਪੇ ਫਿਰ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਹੀ ਜਾਣਾ ਜੀ।
ਜੀ ਜੀ ਜੀ, ਸਭ ਤੋਂ ਵਧੀਆ ਹਥਿਆਰ ਸਾਡੇ ਕੋਲ ਵੋਟ ਆ ਜੀ, ਸਭ ਤੋਂ ਵਧੀਆ ਹਥਿਆਰ ਸਾਡੇ
ਕੋਲ
ਵੋਟ, ਜੇ ਅਸੀਂ ਮੌਕੇ ਤੇ ਵਰਤ ਲਾਂਗੇ ਤਾਂ ਚੰਗੇ ਰਹਾਂਗੇ। ਸੋ ਬਿਹਤਰ ਅਸੀਂ ਉਸ ਹਥਿਆਰ ਨੂੰ ਤਿੱਖਾ ਕਰਕੇ ਰੱਖੀਏ 2017 ਤੱਕ। ਸੋ ਬਹੁਤ ਜੀ ਜੀ ਜੀ, ਬਹੁਤ ਮਿਹਰਬਾਨੀ। ਸੋ ਅਜੇਪਾਲ ਸਿੰਘ ਜੁੜੇ ਸਨ ਬ੍ਰਿਸਬਨ ਤੋਂ ਜੀ ਸਾਡੇ ਨਾਲ, ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ ਬਿਕਰਮ ਸਿੰਘ ਮੈਲਬਨ ਤੋਂ। ਸਤਿ ਸ੍ਰੀ ਅਕਾਲ ਬਿਕਰਮ ਬਾਈ। ਹੈਲੋ
ਹੈਲੋ ਸਤਿਕਾਲ ਮੈਨੂੰ ਭਾਜੀ ਮਿਊਟ ਕੀਤਾ ਵਾ ਸੀਗਾ ਜੀ ਮਿਊਟ ਕੀਤਾ ਸੀ ਸੋਰੀ ਜੀ
ਅੱਛਾ 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 ਨਹੀਂ ਨਹੀਂ ਕੀ ਹਾਲ ਆ ਵਿਕਰਮ ਜੀ
ਹਾਂਜੀ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਤੁਸੀਂ ਸੁਣਾਓ ਜੀ
ਆਪਾਂ ਵੀ ਬੱਲੇ ਬੱਲਿਆਂ ਦਾਤੇ ਦੀਆਂ ਮੇਰਾ ਚੜ੍ਹਦੀਆਂ ਕਲਾਂ ਤੁਸੀਂ ਸੁਣਾਓ ਅੱਜ ਕੀ ਕਹਿਣਾ ਚਾਹੋਗੇ ਅੱਜ ਦੇ ਪਿੱਛੇ ਚ
ਅੱਜ ਦੇ ਮੁੰਡੇ ਤੇ ਮੈਂ ਬਾਬਾ ਕੋਲ ਬੈਠਾ ਜੀ
ਅੱਛਾ ਛੇਤੀ ਦਿਨ ਆਉਣ ਦਿਓ ਫਿਰ ਲਾਈਨ ਵੀ ਬਹੁਤ ਲੰਮੀ ਅਮਰੀਕਾ ਕੈਨੇਡਾ ਤੋਂ ਵੀ ਕਾਲਾਂ ਲੱਗੀ ਖੜੀਆਂ ਅੱਜ ਤੱਕ
ਹਾਂਜੀ ਹਾਂਜੀ ਆਪਾਂ ਹਨਾ ਮੈਂ ਏਦਾਂ ਨੀ ਕਹਿੰਦਾ ਵੀ ਨਸ਼ਾ ਪੰਜਾਬ ਚ ਹੈ ਨੀ ਹੈਗਾ ਹਨਾ ਬਟ ਇੰਨਾ ਵੀ ਹੈ ਨੀ ਗਾ ਇੰਨਾ ਹੈਗਾ ਵੀ ਆ ਹੁਣ ਜੇ ਉਹਨਾਂ ਨੇ ਕਿਹਾ 70% ਹੁਣ ਆਪਣੇ ਚਾਚੇ ਤਾਏ ਲਾ ਕੇ ਹਨਾ ਸਾਰੀਆਂ ਭੈਣਾਂ ਭਾਈ ਲਾ ਕੇ ਆਪਾਂ ਘਰ ਦੇ ਚ 10 ਬੰਦੇ ਵੀ ਲਾਈਏ ਜੇ ਆਪਾਂ ਮੰਨ ਲਗੇ ਉਹ ਚੋ 7 ਬੰਦੇ ਨਸ਼ੇੜੀ ਆ ਤੁਸੀਂ ਮੰਨਦੇ ਤੁਹਾਡੀ ਫੈਮਿਲੀ ਚ 7 ਬੰਦੇ ਨਸ਼ੇੜੀ ਹੋਣਗੇ ਭਾਜੀ
ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਤੁਹਾਡੀ
ਹਾਂਜੀ ਜੇ 7 ਬੰਦੇ ਇਹਦਾ ਮਤਲਬ ਆਪਣਾ ਅੱਧਾ ਪਰਿਵਾਰ ਹੀ ਨਸ਼ੇੜੀ ਹੋ ਗਿਆ ਇਹਦੇ ਹਿਸਾਬ ਨਾਲ ਤਾਂ
ਜੀ 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 ਬਿਲਕੁਲ ਬਿਲਕੁਲ
ਵਿੱਚੇ ਉਹ ਕੁੜੀਆਂ ਵੀ ਕਹਿ ਰਹੇ ਆ ਦੱਸੋ ਆਪਣੀਆਂ ਕੁੜੀਆਂ ਨਸ਼ੇੜੀਆਂ ਕਰਦੀਆਂ
ਨਹੀਂ 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 ਬਿਲਕੁਲ ਸਹੀ ਗੱਲ ਆ
ਤੇ ਦੂਜੀ ਗੱਲ ਚਲੋ ਮੰਨ ਵੀ ਲੈਨੇ ਹਨਾ ਉਹ ਕਹਿ ਰਹੇ ਇੰਨੇ ਨਸ਼ੇੜੀਆ ਜੇ ਆਪਾਂ ਲਾਈਏ ਹਨਾ ਹੈਗਾ ਉਹਦਾ ਹੱਲ ਵੀ ਦੱਸੋ ਕਰ ਕੀ ਰਹੇ ਆ ਕੱਲ ਤੁਸੀਂ ਇੱਥੇ ਆਸਟ੍ਰੇਲੀਆ ਚ ਡਿਬੇਟ ਸੁਣੀ ਹੋਣੀ ਆ ਲਾਈਵ ਦੋ ਲੀਡਰ ਆਪਸ ਵਿੱਚ ਗੱਲ ਕਰਦੇ ਸੀ ਸੁਣੀਏ ਭਾਜੀ ਉਹ ਇੱਕ ਦੂਜੇ ਨੂੰ ਹੱਲ ਦੱਸ ਰਹੇ ਸੀ ਅਸੀਂ ਆਹ ਕਰਾਂਗੇ ਇਹਨਾਂ ਨੇ ਕਿਸੇ ਵੀ ਪਾਰਟੀ ਨੇ ਦੱਸਿਆ ਵੀ ਚੱਲ ਅਸੀਂ ਆਵਾਂਗੇ ਜਾਂ ਆਪ ਵਾਲੇ ਜਾਂ ਕੋਈ ਵੀ ਕਿਸੇ ਨੇ ਕਿਹਾ ਅਸੀਂ ਆਹ ਕਰਾਂਗੇ ਉਹਨਾਂ ਨੇ ਕੱਲ ਦੋ ਤਿੰਨ ਅੱਧੇ ਘੰਟਾ 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 ਡੇਢ ਘੰਟਾ ਚੱਲੀ ਆ ਲਾਈਵ ਡਿਬੇਟ ਕੈਨਵਰਾ ਤੋਂ ਉਹਨਾਂ ਨੇ ਦੱਸਿਆ ਇਦੋਂ ਤਾਂ ਟਰਨਬੁੱਲ ਸੀ ਉਹ ਦੂਸਰੇ ਪਾਸੇ ਉਹਨਾਂ ਦਾ ਸੀਗਾ ਬਿੱਲ ਲੇਬਰ ਵਾਲਿਆਂ ਦਾ ਤੇ ਉਹਨਾਂ ਨੇ ਦੱਸਿਆ ਸੀ ਆਹ ਕਰਾਂਗੇ ਆਹ ਕਰਾਂਗੇ ਇੱਕ ਹਾਂਜੀ ਹਾਂਜੀ ਮੂਹਰੇ ਇੱਕ ਦੂਜੇ ਦਾ ਬਹਿ ਕੇ ਦੱਸਿਆ ਉਹਨਾਂ ਨੇ ਘੰਟਾ ਡੇਢ ਘੰਟੇ ਸੀ ਆਹ ਕਰਾਂਗੇ ਲਿਖ ਕੇ ਲਿਆਏ ਸੀ ਉਹ ਇਹਨਾਂ ਨੇ ਤਾਂ ਕਦੇ ਦੱਸਿਆ ਹੀ ਸੀ ਇਹ ਤਾਂ ਕਹਿ ਛੱਡ ਦਿਆ ਚਿੱਟਾ ਜੀ ਚਿੱਟਾ ਇਹਨਾਂ ਨੇ ਹਾਲਾਤ ਤਾਂ ਦੱਸਿਆ ਹੀ ਨਹੀਂ ਅਸੀਂ ਕਰਾਂਗੇ ਕੀ
ਦੇਖੋ ਹੱਲ ਤਾਂ ਕਿਸੇ ਦੇ ਜੇ ਤਾਂ ਸੁੱਚ ਮਰੋੜ ਕੇ ਹੁੰਦਾ ਹੋਵੇ ਹੱਲ ਵੀ ਇੱਕ ਕੋਈ ਸੁੱਚ ਹੋਵੇ ਵੀ ਭਾਈ ਪੱਖਾ ਬੰਦ ਕਰਨਾ ਤੇ ਸੁੱਚ ਬੰਦ ਕਰ ਦਿਓ ਫੇਰ ਤਾਂ ਇਹਦਾ ਹੱਲ ਦੱਸੋ ਜਾਂ ਕਰੇ ਹੱਲ ਤਾਂ ਇਹਦਾ ਕਰਨਾ ਜਨਤਾ ਨੇ ਹੱਲ ਤਾਂ ਕਰਨਾ ਆਮ ਲੋਕਾਂ ਨੇ ਇਹ ਤਾਂ ਲੀਡਰ ਤਾਂ ਸਿਆਸੀ
ਜਿਹੜੇ ਜੇ 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 ਨਹੀਂ ਨਹੀਂ ਜੇ ਜੇ ਪ੍ਰਸ਼ਾਸਨ ਨੂੰ ਖਿੱਚਣਗੇ ਜੇ ਇਹ ਵੇਚਣ ਵਾਲਿਆਂ ਨੂੰ ਖਿੱਚਣਗੇ ਫਿਰ ਆਪੇ ਘਟੂਗਾ ਜੀ ਹੁਣ ਕਹਿ ਰਹੇ ਆ ਪੰਜਾਬ ਚ ਸਿੱਟਾ ਘਟ ਗਿਆ ਜੇ ਉਹਨਾਂ ਨੇ ਮਾੜੀ ਮੋਟੀ ਨਹੀਂ ਨਹੀਂ ਜੇ ਉਹਨਾਂ ਨੇ ਮਾੜੀ ਮੋਟੀ ਸਖਤਾਈ ਕੀਤੀ ਤਾਂ ਹੀ ਘਟਿਆ
ਘਟੇ
ਹੱਲ ਵੀ ਕਰਨੇ ਨਾ ਵੀ
ਇਲੈਕਸ਼ਨਾਂ ਤੱਕ ਹੋ ਸਕਦਾ ਵੀ ਇਹਦਾ ਅਸਰ ਪਵੇ ਪਰ ਜਿਹੜੀ ਮੇਨ ਰੌਲਾ ਇੱਥੇ ਆ ਰਿਹਾ ਜਿਹੜਾ ਮਸਲਾ ਇੱਥੇ ਆ ਰਿਹਾ ਵੀ ਕਾਨੂੰਨ ਸਖਤ ਕੀਤੇ ਜਾਣ ਜਿਹੜੀ ਪਹਿਲਾਂ ਗੁਰਪ੍ਰੀਤ ਗਿੱਲ ਵੀ ਕਹਿ ਕੇ ਗਏ ਵੀ ਕਾਨੂੰਨ ਜੇ ਸਖਤ ਹੋਣਗੇ ਤਾਂ ਆਟੋਮੈਟਿਕਲੀ ਇਹਨਾਂ ਦੇ ਉੱਤੇ ਅਸਰ ਆਊਗਾ ਜਦੋਂ ਕਾਨੂੰਨਾਂ ਦੇ ਵਿੱਚ
ਇੱਕ ਦੂਜੀ ਗੱਲ
2-4 ਮਹੀਨੇ ਬਹਿ ਜੂਗਾ ਤਾਂ ਕੀ ਫਰਕ ਪੈ ਜੂ
ਇੱਕ ਦੂਜੀ ਗੱਲ ਭਾਜੀ ਹੁਣ ਜਿਵੇਂ ਕਹਿ ਦਿੰਦੇ ਹਰੇਕ ਕਹਿ ਦਿੰਦਾ ਵੀ ਲੱਖ ਬੰਦਾ ਸੀ ਰੈਲੀ ਤੇ ਇਕੱਠਾ ਕਰ ਲਿਆ ਕੋਈ ਕਹਿੰਦਾ 50,000 ਕਰ ਲਿਆ ਜਿਵੇਂ ਮੰਨ ਲਓ ਆਪਾਂ ਆਪ ਵਾਲਿਆਂ ਨੇ ਵੀ ਜਦੋਂ ਬਾਦਲ ਦੀ ਕੋਠੀ ਘੇਰੀ ਆ ਕਹਿੰਦੇ ਲੱਖ ਬੰਦਾ ਕਰ ਲਿਆ ਇਹਦਾ ਮਤਲਬ ਚੋ 70,000 ਨਸ਼ੇੜੀ ਇਕੱਠਾ ਕੀਤਾ ਇਹਨਾਂ ਨੇ ਤੇ ਜੇ ਇਹੀ ਨਸ਼ੇੜੀ ਨਹੀਂ 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 ਜੇ ਨਸ਼ੇੜੀ ਨਾਲ ਲੈ ਕੇ ਇਹ ਰੈਲੀਆਂ ਕਰ ਰਿਹਾ ਵੀ ਹਾਂ ਜਾਂ ਬਾਦਲ ਵੀ ਕਰ ਰਿਹਾ ਨਸ਼ੇੜੀ ਨਾਲ ਲੈ ਕੇ ਰੈਲੀਆਂ ਕਰ ਰਹੇ ਆ ਉਹਨਾਂ ਨੂੰ ਇਹ ਬਦਨਾਮ ਕਰੀ ਜਾਂਦੇ ਵੀ ਹਾਂ ਹਾਂ ਅਸੀਂ 70,000 ਨਸ਼ੇੜੀ ਲੈ ਕੇ ਰੈਲੀ ਕੀਤੀ ਆ
ਨਹੀਂ ਨਹੀਂ ਇਹ ਅੰਕੜੇ ਇਸ ਢੰਗ ਨਾਲ ਨੀ ਇਸ ਐਂਗਲ ਤੋਂ ਨੀ ਸੋਚੇ ਜਾ ਸਕਦੇ ਹੁੰਦੇ ਆਪਾਂ ਵੀ ਜੇ
ਹੁਣ ਭਾਜੀ ਮੈਂ ਗੱਲ ਹੁਣ ਮੈਂ ਹਾਂਜੀ ਹੁਣ ਗੱਲ ਕਰਨੀ ਮੈਂ ਗੈਂਗਵਾਰ ਦੀ ਤੁਸੀਂ ਆਹ ਕੱਲ ਫੋਟੋ ਦੇਖਣੀ ਆ ਲੁਧਿਆਣਾ ਜੇਲ ਤੋਂ ਮੁੰਡਾ ਏ ਇੱਕ ਮੋਗੇ ਦਾ ਸਾਡੇ ਦਾ ਕਿਰਪਾਲਾ ਤਲਵੰਡੀ ਦਾ ਸ਼ਾਇਦ ਤੁਸੀਂ ਵੀ ਉਹਦੀ ਫੇਸਬੁੱਕ ਤੇ ਦੇਖਿਓ ਕੱਲ ਉਹ ਜੇਲ ਚ ਲੈਪਟਾਪ ਲਈ ਬੈਠਾ ਉਹਨੇ ਫੇਸਬੁੱਕ ਤੇ ਆਪਦੀ ਤੇ ਲਿਖਿਆ ਏ ਕਹਿੰਦਾ ਜੇ ਤੁਸੀਂ ਆਹ ਨਜ਼ਾਰੇ ਲੈਣੇ ਆ ਤਾਂ ਇੱਥੇ ਸੁਪਰਡੈਂਟ ਦੇ ਮੂੰਹ ਤੇ ਪੈਸੇ ਮਾਰੋ ਤੇ ਦੇਖੋ ਤਮਾਸ਼ਾ
ਤੇ ਫੇਰ ਅਕਾਲੀ ਰਾਜ ਫੇਲ ਆ ਫੇਰ ਆਪਾਂ ਇਸ ਗੱਲ ਤੇ ਕਹਿ ਸਕਦੇ ਆ ਅਕਾਲੀ ਰਾਜ ਤਾਂ ਇਹੀ ਚੀਜ਼ ਦਾ ਸਬੂਤ ਆ
ਮੈਂ ਕਦੋਂ ਕਹਿਣਾ ਜੀ ਮੈਂ ਕਦੋਂ ਕਹਿਣਾ ਮੈਂ ਇਹ ਆ ਨਾ ਵੀ ਆਪ ਵਾਲੇ ਦੱਸਣ ਉਹ ਕਰਨਗੇ ਕੀ ਮੈਂ ਤਾਂ ਇਹ ਆ ਨਾ ਵੀ ਉਹ ਦੱਸਣ ਕਰਨਗੇ ਕੀ ਇਹਦੇ ਲਈ
ਰਹੇ ਆ 10 ਤਾਂ ਸਾਰੀਆਂ ਪਾਰਟੀਆਂ ਰਹੀਆਂ 10 ਤਾਂ ਅਕਾਲੀ ਵੀ ਰਹੇ ਆ 10 ਕਾਂਗਰਸ ਵੀ ਰਹੀ ਆ ਇਹ ਤਾਂ ਹੁਣ ਚੋਣ ਮੈਨੀਫੈਸਟੋ ਚ ਵੀ ਇਹੀ ਗੱਲ ਆ ਰਹੀ ਹੈ 10 ਤਾਂ ਰਹੇ ਆ ਪਰ ਲਾਗੂ ਕਿਉਂ ਕਰਨਾ
ਮੈਂ ਤਾਂ ਜੀ ਕਿਤੇ ਮੈਂ ਤਾਂ ਸੁਣਿਆ ਨੀ ਵੀ ਅਸੀਂ ਆਹ ਕਰਾਂਗੇ ਮੈਂ ਤਾਂ ਕਦੇ ਭਗਵੰਤ ਮਾਨ ਦੇ ਮੂੰਹ ਤੋਂ ਸੁਣਿਆ ਨੀ ਵੀ ਅਸੀਂ ਐਂ ਕਰਦਾਂਗੇ ਨਸ਼ੇ ਦੇ ਖਿਲਾਫ਼ ਸੁਣਿਆ ਕਦੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਐਂ ਕਰਾਂਗੇ ਐਂ ਕਰਾਂਗੇ
ਦੇਖੋ ਵਾਅਦੇ ਤਾਂ ਸਾਰੇ ਕਰ ਰਹੇ ਆ, ਕੱਲਾ ਕੱਲਾ ਬੰਦਾ ਵਾਅਦੇ ਕਰ ਰਿਹਾ ਵੀ ਅਸੀਂ ਜਦੋਂ ਆਵਾਂਗੇ ਤੇ ਅਸੀਂ ਕੀ ਕਰਾਂਗੇ, ਇਹ ਗੱਲ ਨਹੀਂ ਹੈਗੀ, ਇੰਨਾ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਕਿਸੇ ਗੱਲ ਤੋਂ। ਪਰ ਠੀਕ ਆ, ਕੋਈ ਚੱਕਰ ਨਹੀਂ, ਇਹ ਤੁਹਾਡੇ ਪਰਸਨਲ ਵਿਚਾਰ ਆ, ਤੁਸੀਂ ਆਜ਼ਾਦ ਹੋ, ਤੁਸੀਂ ਰੱਖਣੇ ਚਾਹੀਦੇ ਆ ਵਿਚਾਰ, ਤੇ ਜ਼ਰੂਰ ਇਹਨਾਂ ਨੂੰ ਸਵਾਲ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਦਿਨਾਂ ਚ ਇਹ ਵੀ ਇਹੋ ਜਿਹਾ ਰਾਜ ਨਾ ਦੇਣ, ਜੇ ਇਹਨਾਂ ਮੂਹਰੇ ਸਵਾਲ ਹੋਣਗੇ ਤਾਂ ਹੀ ਚੰਗਾ ਰਾਜ ਹੋਊ। ਸੋ ਬਹੁਤ ਮਿਹਰਬਾਨੀ ਜੀ, ਲੰਮੀ ਲਾਈਨ ਲੱਗੀ ਹੋਈ ਆ, ਮਾਫੀ ਚਾਹੂੰਗਾ। ਸੋ ਵਿਕਰਮ ਸਿੰਘ ਜੁੜੇ ਹੋਏ ਸੀ ਸਾਡੇ ਨਾਲ ਮੈਲਬਨ ਤੋਂ, ਤੇ ਹੁਣ ਸਾਡੇ ਨਾਲ ਕਾਲਰ ਜੁੜ ਚੁੱਕਿਆ ਰਜਨਦੀਪ ਕੈਨਬਰਾ ਤੋਂ।
ਸਤਿ ਸ੍ਰੀ ਅਕਾਲ ਮਿੰਟੂ ਬਾਈ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
ਬਸ ਵਧੀਆ ਮਿੰਟੂ ਭਾਜੀ। ਅੱਛਾ ਮਿੰਟੂ ਭਾਜੀ, ਮੈਂ ਗੁਰਪ੍ਰੀਤ ਗਿੱਲ ਬਾਈ ਨਾਲ ਸਹਿਮਤ ਸੀ, ਮੈਂ ਉਹਨਾਂ ਦੀ ਵੀਡੀਓ ਅੱਗੇ ਸ਼ੇਅਰ ਵੀ ਕੀਤੀ ਸੀ, ਐਗਰੀ ਓਕੇ। ਮਿੰਟੂ ਭਾਜੀ ਆਪਾਂ ਨਾ, ਮੈਨੂੰ ਕੋਈ ਮੁੱਦਾ ਨੀ ਹੈਗਾ ਉੱਥੇ ਨਸ਼ਿਆਂ ਦਾ, ਸਾਨੂੰ ਤਾਂ ਇਹ ਹੈ ਵੀ ਚੱਲ ਸਾਰੇ ਪੰਜਾਬ ਦਾ ਭਲਾ ਹੋ ਜਾਵੇ ਭਾਜੀ। ਦੇਖੋ ਨਾ, ਆਪਾਂ ਇੱਥੇ ਸਿਟੀਜ਼ਨ ਆ, ਆਪਣੇ ਬੱਚੇ ਸੇਫ ਆ, ਸਭ ਕੁਛ ਸੇਫ ਆ, ਆਪਾਂ ਨੂੰ ਕੋਈ ਲੇਗਾ ਦੇਗਾ ਨੀ ਉੱਥੇ, ਹੈਨਾ। ਸਿਰਫ ਸਾਨੂੰ ਦਾ ਇਹੀ ਹੈ ਵੀ ਸਾਡੇ ਪੰਜਾਬ ਦਾ ਭਲਾ ਹੋ ਜਾਵੇ ਕਿਸੇ ਤਰ੍ਹਾਂ। ਇੱਕ ਗੁਰਜੀਤ ਬਾਈ ਨੂੰ ਵੀ ਕੋਈ ਲੈਣਾ ਦੇਣਾ ਨੀ, ਉਹ ਵੀ ਇੱਕ ਰਿਐਲਿਟੀ ਦੇ ਬੇਸ ਤੇ ਸੱਚ ਬੋਲੇ, ਹੈਨਾ। ਆਪਾਂ ਸੱਚ ਦੇ ਨਾਲ ਆ, ਸਾਨੂੰ ਨੀ ਮੈਟਰ ਕੇਜਰੀਵਾਲ ਕੌਣ, ਜੋ ਸੱਚਾਈ ਆਪਾਂ ਉਹਦਾ ਸਾਥ ਦੇ ਰਹੇ ਹਾਂ ਵੀ ਕਿਸੇ ਤਰ੍ਹਾਂ ਪੰਜਾਬ ਦਾ ਭਲਾ ਹੋ ਜਾਵੇ, ਹੈਨਾ। ਉਹ ਜਿਸ ਤਰ੍ਹਾਂ ਪਹਿਲਾਂ ਜੱਜੀ ਨੇ ਦੇਖੋ ਗਲਤ ਪ੍ਰਮੋਸ਼ਨ ਕੀਤੀ ਸੀ, ਏਦਾਂ ਸਟੇਡੀਅਮ ਆਏ ਸੜਕਾਂ, ਉਹ ਹੈ ਤਾਂ ਕੁਛ ਨੀ ਪੰਜਾਬ ਚ ਉਦਾਂ ਦਾ, ਹੈਨਾ। ਏਦਾਂ ਹੀ ਫਿਰ ਜਿੱਦਾਂ ਹਰ ਫਾਰਮਾ ਵੀ ਇਹੀ ਕੰਮ ਕਰਤਾ ਵੀ ਹਾਂਜੀ ਉੱਥੇ ਤਾਂ ਕੋਈ ਨਸ਼ਾ ਨੀ ਹੈਗਾ, ਇਹ ਨੀ ਹੈਗਾ, ਹੈ ਤਾਂ ਹੈ ਨਾ ਭਾਜੀ, ਉੱਥੇ ਦੇਖੋ ਮਰ ਰਹੇ, ਦਿਨ ਰਾਤ ਮਰ ਰਹੇ ਆ, ਸਾਨੂੰ ਕੋਈ ਫਰਕ ਨੀ ਪੈਂਦਾ, ਹੈਨਾ। ਸਿਰਫ ਇੱਕ ਐਸੀ ਦੇ ਨਾਤੇ ਨਾ ਵੀ ਅਸੀਂ ਉੱਥੋਂ ਬਿਲੋਂਗ ਕਰਦੇ, ਸਾਨੂੰ ਇਹ ਪੰਜਾਬ ਦਾ ਭਲਾ ਹੋ ਜਾਵੇ ਯਾਰ, ਸੇਵ ਹੋ ਜਾਵੇ ਕਿਸੇ ਤਰ੍ਹਾਂ, ਹੈਨਾ। ਨਹੀਂ ਆਪਾਂ ਨੂੰ ਕੀ ਆ, ਤੁਹਾਡਾ ਸ਼ਬਦ ਨੀ ਆਉਂਦਾ ਮੈਨੂੰ ਕੀ, ਹੈਨਾ। ਗੁਰਪ੍ਰੀਤ ਬਾਈ ਨੂੰ ਵੀ ਇਹ ਹੋ ਸਕਦਾ ਨਾ ਪਾਉਂਦੇ ਹੋ ਸੋਚ ਕੇ ਮੈਨੂੰ ਕੀ, ਹੈਨਾ। ਅੱਜ ਉਹ ਮੈਨੂੰ ਕੀ ਵਾਲੀ ਗੱਲ ਹੋ ਗਈ, ਉਹਨੂੰ ਰਿਅਲਾਈਜ਼ ਹੋਇਆ ਵੀ ਯਾਰ ਹੈਨਾ, ਉਹਨਾਂ ਨੇ ਉਹ ਪੁਆਇੰਟ ਨੂੰ ਟਾਰਗੇਟ ਕੀਤਾ ਯਾਰ,
ਮੈਨੂੰ ਕਿਉਂ ਨਹੀਂ
ਉਹਨੂੰ ਬੋਲਣਾ
ਚਾਹੀਦਾ, ਮੈਨੂੰ ਕਿਉਂ ਨਹੀਂ।
ਹਾਂਜੀ ਹਾਂ ਹਾਂਜੀ ਹਾਂ, ਬਸ ਇਹ ਅੱਜ ਰੇਡੀਓ ਲਈ ਮੈਨੂੰ ਕੀ ਵਾਲੀ ਉਹਨਾਂ ਨੇ ਛੱਡ ਕੇ ਉਹਨਾਂ ਨੇ ਕਿਹਾ ਉਹਨੂੰ ਸਹੀ ਵੀ ਯਾਰ ਤੂੰ ਗਲਤ ਕਰ ਰਹੇ, ਜੋ ਵੀ ਕਰ ਰਹੇ, ਉਹਨਾਂ ਦਾ ਕੋਈ ਪਰਸਨਲ ਰੋਲ ਨਾ, ਕੋਈ ਲੜਾਈ ਝਗੜਾ ਤਾਂ ਹੈ ਨੀ, ਕੋਈ ਟਾਰਗੇਟ ਤਾਂ ਹੈ ਨੀ, ਹੈ ਨਾ। ਤਾਂ ਕਰਕੇ ਸੱਚਾਈ ਦੇ ਨਾਲ ਭਾਜੀ ਦੇਖੋ, ਹੈ ਨਾ, ਜਿਹੜਾ ਬੰਦਾ ਸੱਚਾ ਉਹਦੇ ਨਾਲ ਖੜ ਜਾਓ, ਜਿਹੜਾ ਤੁਹਾਡਾ ਵੀ ਆਪਣਾ ਰੇਡੀਓ ਦਾ ਇਹੀ ਮੋਟਿਵ ਆ, ਸੱਚ ਨੂੰ ਸੱਚ ਕਹਿ ਦੋ, ਜਿਹੜਾ ਗਲਤ ਗਲਤ ਕਹੋ, ਹੈ ਨਾ। ਬਸ ਇਹੀ ਗੱਲ ਹੈ ਭਾਜੀ, ਹੈ ਨਾ।
ਗੁਰਪ੍ਰੀਤ ਗਿੱਲ ਦੇ ਨਾਲ ਸਹਿਮਤੀ ਜਤਾਈ ਹੈ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਸੱਚ ਦੇ ਨਾਲ ਖੜੋ ਜੀ, ਜ਼ਰੂਰੀ ਨਹੀਂ ਵੀ ਉਹ ਬੰਦਾ ਕੌਣ ਬੋਲ ਰਿਹਾ, ਹੋ ਸਕਦਾ ਇਹ ਕੋਈ ਅਕਾਲੀ ਸੱਚ ਬੋਲ ਰਿਹਾ ਹੋਵੇ, ਕੋਈ ਕਾਂਗਰਸੀ ਸੱਚ ਬੋਲ ਰਿਹਾ ਹੋਵੇ, ਕੋਈ ਵੀ ਬੋਲ ਰਿਹਾ, ਸਾਡੇ ਲਈ ਕੋਈ ਵੀ ਖਾਸ ਕਰਕੇ ਅਦਾਰੇ ਲਈ ਕੋਈ ਪਾਰਟੀ ਨਹੀਂ ਹੁੰਦੀ। USA ਤੋਂ ਕੋਈ ਨੰਬਰ ਸਾਡੇ ਨਾਲ ਜੁੜਿਆ, ਹੈਲੋ
ਹੈਲੋ ਸਤਿ ਸ੍ਰੀ ਅਕਾਲ ਭਾਈ
ਜੀ। ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਸਾਹਿਬ ਬੋਲ ਰਹੇ ਹੋ?
ਮੇਰਾ ਨਾਮ ਮਨੀਸ਼ਾ ਜੀ, ਤਾਂ ਮੈਂ ਕੈਨੇਡਾ ਤੋਂ ਸਸਕੈਚੁਨ ਤੋਂ ਬੋਲਦਾ ਪਿਆ। ਤਾਂ ਮੈਂ
ਜੀ ਮਨੀਸ਼ ਜੀ, ਕੀ ਹਾਲ ਹੈ ਜੀ?
ਤਾਂ ਵਧੀਆ ਜੀ, ਤਾਂ ਮੈਂ ਰੋਜ਼ ਸੋਚਦਾ ਕਿ ਕਾਲ ਕਰਾਂ ਜਾਂ ਕੋਈ ਇਦਾਂ, ਪਰ ਅੱਜ ਮੌਕਾ ਲੱਗਾ ਮੈਨੂੰ, ਮੈਂ ਦੋ ਤਿੰਨ ਗੱਲਾਂ ਕਹਿਣਾ ਚਾਹੂੰਗਾ। ਪੰਜਾਬ ਦੇ ਨਾਲ ਹਰਿਆਣਾ ਲੱਗਦਾ, ਜੰਮੂ ਲੱਗਦਾ, ਰਾਜਸਥਾਨ ਲੱਗਦਾ, ਨਸ਼ੇ ਉਸੇ ਕਾਤੋਂ ਨੀ ਹੈਗੇ, ਹਨਾ
ਜੀ।
ਗੁਜਰਾਤ ਵੀ ਅੱਗੇ ਚੱਲ ਜਾਓ, ਹਨਾ, ਪੰਜਾਬ ਚ ਕਾਤੋਂ ਜ਼ਿਆਦਾ। ਦੂਜੀ ਗੱਲ, ਹੈਨਾ, ਜੋ ਮੈਨੂੰ ਲੱਗਦਾ ਅਸੀਂ ਸਾਰੇ ਫੁਕਰੇ ਆ, ਹੈਨਾ, ਬਹੁਤ ਲੋਕਾਂ ਨੂੰ ਲੱਗੂਗਾ ਕਿ ਹੈਨਾ ਬੋਲਦਾ, ਹੈਨਾ, ਅਸੀਂ ਫੁਕਰੇ ਆ, ਸਾਨੂੰ ਹਰ ਚੀਜ਼ ਵਧੀਆ ਚਾਹੀਦੀ ਹੈ, ਬੁਲਟ ਚਾਹੀਦਾ ਸਾਨੂੰ, ਨਹੀਂ ਹੈਨਾ, ਸਾਨੂੰ ਵਧੀਆ ਬ੍ਰਾਂਡਿਡ ਸ਼ੂਜ਼ ਚਾਹੀਦੇ ਆ, ਸਾਨੂੰ ਕਾਤੋਂ ਨੀ ਆਦਤ ਹੈਗੀ ਥੋੜੇ ਜਿਹੇ ਸਾਰਨ ਦੀ। ਜਿਹੜਾ ਦਿਹਾੜੀਦਾਰ ਮਜ਼ਦੂਰ ਆ, ਉਹ ਵੀ ਚਾਹੁੰਦਾ ਕਿ ਮੈਂ ਵਧੀਆ ਟੂਸਮ ਵਾਲਾ ਮੋਬਾਈਲ ਰੱਖਾਂ। ਸਾਊਥ ਇੰਡੀਆ ਵੀ ਲੋਕੀ ਰਹਿੰਦੇ ਆ, ਬਾਕੀ ਜਗ੍ਹਾ ਵੀ ਲੋਕੀ ਰਹਿੰਦੇ ਆ, ਲੋਕੀ ਸਬਰ ਨਾਲ ਥੋੜੀ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਆ। ਆਪਾਂ ਹਰ ਚੀਜ਼ ਜ਼ਿਆਦਾ ਚਾਹੀਦੇ ਆ, ਆਪਾਂ ਨੂੰ ਗਾਣੇ ਚਾਹੀਦੇ ਆ, ਤੜਕ ਫੜਕ ਵਾਲੇ, ਹਨਾ, ਜੇ ਚਕੀਂਦੇ ਆ ਬੰਦੂਕਾਂ, ਦੂਜਾ ਕਿ ਦੂਜੀ ਦੁਨੀਆਂ ਤੱਕ ਲੋਕਾਂ ਤੋਂ ਬੰਦੂਕਾਂ ਹੈ ਨੀ।
ਬਿਲਕੁਲ ਜੀ ਬਿਲਕੁਲ,
12 ਬੋਰ ਦੇ ਪਿਸਤੌਲ ਬਣਾ ਕੇ ਏਦਾਂ ਗਾਣੇ ਬਣਾਉਂਦੇ ਜਿੱਦਾਂ ਦੁਨੀਆਂ ਤੇ ਪਿਸਤੌਲ ਇਹਨਾਂ ਤੋਂ ਹੁੰਦੀ, ਹੋਰ ਕਿੱਥੋਂ ਹੈ ਨੀ, ਹੈਨਾ, ਉਹ ਤਾਂ ਲੋਕੀ ਨਹੀਂ ਬਣਾਉਂਦੇ ਨੀ।
ਜੀ 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 ਜੀ,
ਹੈਨਾ, ਇਹ ਜਦ ਤੱਕ ਮੈਨੂੰ ਲੱਗਦਾ ਇਹ ਸਾਰਾ ਬੇੜਾ ਕਰਕੇ ਗਾਣਿਆਂ ਨੇ ਕੀਤਾ, ਜਿਹੜੇ ਰੋਜ਼ ਗਾਣੇ ਹੁੰਦੇ ਆ ਬੰਦਾ ਸੁਣਦਾ, ਜਿੱਦਾਂ ਦੀ ਚੀਜ਼ ਬੰਦਾ ਸੁਣੂਗਾ ਉਦਾਂ ਦਾ ਹੀ ਅਸਰ ਸਾਡੇ ਪਊਗਾ।
ਜੀ ਜੀ ਜੀ,
ਕਿਹੜਾ ਲੰਬੋਰਗਨੀ ਦਾ, ਕਿਹੜਾ ਅਰਮਾਨੀ ਦਾ, ਕਿਹੜਾ ਲੰਬੋਰਗਨੀ ਦਾ, ਕਿਹੜਾ ਅਰਮਾਨੀ ਦਾ, ਕਿਹੜਾ ਸ਼ੋਰੂਮ ਆ ਪੰਜਾਬ ਚ ਜਿੱਥੇ ਚੀਜ਼ਾਂ ਲੈਂਦੇ ਆ? ਮਤਲਬ ਹੈ ਨੀ, ਮਤਲਬ ਫਿਰ ਮੈਂ ਕੈਨੇਡਾ ਰਹਿੰਦਾ, ਮਤਲਬ ਇਹ ਵੀ ਨੀ ਹੈਗਾ ਨਾ, ਮੈਂ ਕਦੀ ਬਹਿ ਕੇ ਦੇਖਿਆ ਨਾ ਗੱਡੀ ਤੇ, ਨਾ ਮੈਂ ਕਦੀ ਹਰ ਚੀਜ਼ ਇਹ ਕੱਪੜੇ ਮੈਂ ਕਦੀ ਪਾ ਕੇ ਦੇਖੇ ਆ।
ਜੀ ਜੀ ਜੀ,
ਲੋਕਾਂ ਨੂੰ ਉਹ ਚੀਜ਼ਾਂ ਤੜਕ ਫੜਕ ਵਾਲੀ ਚੀਜ਼ ਦੱਸਣ ਦੇ ਕਿ ਆਹ ਬਣਾ ਲਓ, ਆਹ ਪਾ ਲਓ, ਆਹ ਕਰ ਲਓ, ਕਾਹਦੇ ਨੂੰ ਸਬਰ ਚ ਰਹਿੰਦਾ ਕਿ ਥੋੜਾ ਵੀ ਕਰ ਲਓ, ਪੈਂਟ ਸਵਾ ਕੇ ਵੀ ਪਾ ਸਕਦੇ ਆ, ਥੋੜੀ ਵੀ ਚੀਜ਼ਾਂ ਕਰ ਸਕਦੇ ਆ, ਆਪਾਂ ਕੋਈ ਕੰਮ ਵੀ ਕਰ ਸਕਦੇ ਆ ਦੁਨੀਆਂ ਚ, ਆਪਾਂ ਕੋਈ ਸ਼ੋਅ ਆਫ ਕਾਹਦੋਂ ਇੰਨੀ ਜ਼ਿਆਦਾ, ਉਸ ਚੀਜ਼ ਦੇ ਨਾਲ ਹੀ ਹਰ ਚੀਜ਼ ਲਿੰਕ ਆ, ਗਾਣਿਆਂ ਦੇ ਨਾਲ, ਸ਼ੋਅ ਆਫ ਦੇ ਨਾਲ, ਕਿ ਨਸ਼ੇ ਲੋਕੀ ਕਾਹਦੋਂ ਕਰਦੇ ਦਿਖਾਉਣ ਵਾਲਿਆਂ ਨੂੰ
ਚਿੰਤਾ ਜਾਹਰ ਕਰ ਦਿੱਤੀ ਸੀ ਤੇ ਅੱਜ ਉਹਦੀ ਜਿਹੜੀ ਅਸੀਂ ਜਿਹੜੀ ਉਦੋਂ ਬੀਜੀ ਸੀ ਹੁਣ ਉਹ ਵੱਢ ਰਹੇ ਹਾਂ, ਹੁਣ ਅਸੀਂ ਉਹ ਖਾ ਰਹੇ ਹਾਂ ਉਹ ਚੀਜ਼ਾਂ, ਤੇ ਇਹਦੇ ਚ ਮੈਂ ਦੋਸ਼ੀ ਮੈਂ ਤਾਂ ਕੱਲ ਵੀ ਕਲਾਕਾਰਾਂ ਨੂੰ ਦਿੱਤਾ ਸੀ ਤੇ ਅੱਜ ਵੀ ਦੇ ਰਿਹਾ। ਮਨੀਸ਼ ਜੀ ਤੁਸੀਂ ਜੁੜੇ ਹੋ, ਮੈਨੂੰ ਲੱਗਦਾ ਬਿਨੀਪੈਗ ਦੇ ਲਾਗੇ ਤੋਂ ਜੁੜੇ ਹੋ ਕਿਤੋਂ, ਤੇ ਬਹੁਤ ਬਹੁਤ ਧੰਨਵਾਦ ਜੀ, ਉਮੀਦ ਆ ਅਗਲੇ ਮਹੀਨੇ ਤੁਹਾਡੇ ਦਰਸ਼ਨ ਵੀ ਕਰਦੇ ਹਾਂ।
ਥੈਂਕ ਯੂ ਜੀ, ਜ਼ਰੂਰ ਜੀ,
ਜੀ ਬਿਲਕੁਲ ਜੀ, ਅਗਲੇ ਮਹੀਨੇ ਤਕਰੀਬਨ ਬਿਨੀਪੈਗ ਦੇ ਵਿੱਚ ਸਾਡਾ ਟੂਰ ਆ ਜਿਹੜਾ ਉਹ 10 ਕੁ ਤਰੀਕ ਦੇ ਲਾਗੇ ਤੁਹਾਡੇ ਕੋਲ ਪਹੁੰਚਣਾ ਜੀ, 5 ਤੋਂ 10 ਦੇ ਵਿੱਚ, ਤੇ ਜ਼ਰੂਰ ਟਾਈਮ ਕੱਢੇ ਦਾ ਮਿਲਿਓ ਜੀ। ਸੋ ਬਹੁਤ ਮਿਹਰਬਾਨੀ,
ਜ਼ਰੂਰ ਜੀ, ਥੈਂਕ ਯੂ ਜੀ।
ਸੋ ਮਨੀਸ਼ ਜੁੜੇ ਸਨ ਸਾਡੇ ਨਾਲ ਜੀ ਕੈਨੇਡਾ ਤੋਂ, ਤੇ ਅਗਲੀ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ 1437। ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ ਬਾਈ ਜੀ, ਮੈਂ ਅਮਰਜੀਤ ਬਰਾੜ, ਸੋਰੀ ਮੈਂ ਦੁਬਾਰਾ ਥੋੜੀ ਜਿਹੀ ਇਨਪੁਟ ਦੇਣੀ ਚਾਹੁੰਦਾ।
ਅੱਛਾ ਅੱਛਾ, ਹਾਂਜੀ ਬਰਾੜ ਸਾਹਿਬ ਬੋਲੋ ਜੀ, ਕੋਈ ਨਹੀਂ ਕੋਈ ਚੱਕਰ ਨਹੀਂ।
ਮਤਲਬ ਮੈਂ ਪਹਿਲੀ ਗੱਲ ਤਕਰੀਰ ਕਰਨਾ ਚਾਹੁੰਦਾ ਵੀ ਜਿਹੜਾ ਆਪਾਂ ਕਹੀਏ ਡਾਟਾ ਨਾ ਇੰਟਰਪ੍ਰੇਟ ਕਰਦੇ ਹਾਂ ਬਹੁਤ ਗਲਤ ਤਰੀਕੇ ਨਾਲ ਕਰ ਲੈਂਦੇ ਹਾਂ। ਮੈਡੀਕਲ ਚ ਡਾਟਾ ਆਇਆ ਉਹ ਹੈਗਾ ਵੀ 70% ਆਫ ਜਿਹੜੇ ਨਸ਼ਾ ਕਰਦੇ ਉਹਨਾਂ ਵਿੱਚੋਂ 70% ਜਿਹੜੇ ਹੈਗੇ ਆ ਉਹ ਯੂਥ ਹੈ, ਨਾ ਕਿ ਟੋਟਲ ਪਾਪੂਲੇਸ਼ਨ ਦਾ 70% ਹੈ। ਇਸ ਲਈ ਇਸ ਚੀਜ਼ ਤੇ ਕਨਫਿਊਜ਼ਨ ਹੋਣਾ ਚਾਹੀਦਾ ਆਪਾਂ ਨੂੰ, ਪਰ ਗੱਲ ਇੱਥੇ ਪਰਸੈਂਟੇਜ ਨਹੀਂ ਹੁੰਦੀ। ਕਈ ਹੁਣ ਜਿਵੇਂ ਆਪਣੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ, ਸਿਰ ਦੁਖਦਾ, ਬੁਖਾਰ ਹੁੰਦਾ, ਪਰ ਕੁਛ ਬਿਮਾਰੀਆਂ ਹੁੰਦੀਆਂ ਜਿਵੇਂ ਕੈਂਸਰ ਹੋ ਗਿਆ ਜਾਂ ਏਡਜ ਹੋ ਗਿਆ ਜਾਂ ਹੋਰ, ਉਹ ਜ਼ਿਆਦਾ ਗੰਭੀਰ ਹੁੰਦੀਆਂ, ਆਪਾਂ ਉਹਨਾਂ ਪ੍ਰਤੀ ਜ਼ਿਆਦਾ ਗੰਭੀਰ ਹੁੰਦੇ ਹਾਂ। ਸਿਰ ਦੁਖਦਾ ਜਾਂ ਬੁਖਾਰ ਕਰਨਾ ਆਮ ਗੱਲਾਂ, ਆਪਾਂ ਉਹਨਾਂ 'ਤੇ ਨਹੀਂ ਇੰਨਾ ਜ਼ਿਆਦਾ ਸੀਰੀਅਸ ਲੈਂਦੇ, ਪਰ ਜਿਹੜੀ ਹੁਣ ਨਸ਼ੇ ਵਾਲਾ ਹੈ ਚਾਹੇ ਉਹ ਪਰਸੈਂਟੇਜ ਘੱਟ ਹੋਏ, ਚੱਲ ਮੰਨ ਲਓ 10% ਹੀ ਕਰਦੇ ਆ ਪੰਜਾਬ 'ਚ, ਤੇ 10% ਵੀ ਬਹੁਤ ਵੱਡੀ ਫਿਗਰ ਹੈ ਉਹਦੀ ਗੰਭੀਰਤਾ ਦੇ ਹਿਸਾਬ ਨਾਲ। ਤੇ ਇਸ ਲਈ ਇਹ ਨੀ ਕਹਿਣਾ ਚਾਹੀਦਾ ਵੀ ਹਾਂ ਜੀ ਪਰਸੈਂਟੇਜ ਦੇ ਚੱਕਰ 'ਚ ਔਲਟਨਾ ਚਾਹੀਦਾ। ਇਹ ਚੀਜ਼ ਜੇ ਕੋਈ ਇਸ਼ੂ ਹੈਗਾ ਉਹ ਜਿੰਨੀ ਜਲਦੀ ਜਿੰਨੀ ਨਿੱਕੀ ਮਤਲਬ ਪਰਸੈਂਟੇਜ ਵਿੱਚ ਉਹਨੂੰ ਕਵਰ ਕਰ ਲਿਆ ਜਾਵੇ ਉਹ ਬੈਟਰ ਹੁੰਦਾ। ਹੁਣ ਆਪਾਂ ਕੈਂਸਰ ਦੀ ਬਿਮਾਰੀ ਨਹੀਂ ਥੋੜੀ ਦੇਖਾਂਗੇ ਵੀ ਕੈਂਸਰ ਕਿਹੜੀ ਸਟੇਜ ਦੇ ਪਹੁੰਚ ਗਿਆ ਫਿਰ ਇਲਾਜ ਕਰਾਂਗੇ, ਜੇ ਕੈਂਸਰ ਦੀ ਫਸਟ ਸਟੇਜ ਦੀ ਆਪਾਂ ਇਲਾਜ ਕਰਾਂਗੇ ਤਾਂ ਉਹ ਇਲਾਜ ਹੋ ਸਕਦਾ, ਜੇ ਕਹਿੰਦੇ ਤੀਜੀ ਸਟੇਜ ਤੇ ਜਾ ਕੇ ਫਿਰ ਤਾਂ ਬੰਦਾ ਮਰੂਗਾ ਹੀ। ਤੇ ਮੇਰਾ ਕਹਿਣ ਦਾ ਮਤਲਬ ਵੀ ਇਹਨਾਂ ਚੀਜ਼ਾਂ 'ਚ ਉਲਝਣਾ ਨਹੀਂ ਚਾਹੀਦਾ, ਪਰਸੈਂਟੇਜ ਵਿੱਚ ਨਿਕਲ ਕੇ ਬਾਹਰ ਆਪਾਂ ਨੂੰ ਗੰਭੀਰਤਾ ਨਾਲ ਨਹੀਂ ਚਾਹੀਦੀ ਵੀ ਇਸ਼ੂ ਦੀ ਕਿੰਨੀ ਗੰਭੀਰਤਾ ਹੈਗੀ ਹੈ ਜੀ। ਤੇ ਇਸ਼ੂ ਨੂੰ ਐਕਸੈਪਟ ਕਰਨਾ ਸਭ ਤੋਂ ਵੱਡੀ ਗੱਲ ਹੈ, ਜੇ ਕਹਿੰਦੇ ਡਿਨਾਈ ਕਰੀ ਜਾਵਾਂਗੇ, ਜੇ ਕਹੋ ਮੈਨੂੰ ਬਿਮਾਰੀ ਹੈ ਹੀ ਨਹੀਂ ਗੀ, ਮੈਨੂੰ ਤਾਂ ਬਿਮਾਰੀ ਹੈ ਹੀ ਨਹੀਂ, ਫਿਰ ਆਪਾਂ ਇਲਾਜ ਕਿਵੇਂ ਕਰਾਵਾਂਗੇ? ਜੇ ਬਿਮਾਰੀ ਨੂੰ ਐਕਸੈਪਟ ਕਰਾਂਗੇ ਹਾਂ ਹੈਗੀ ਹੈ ਫਿਰ ਇਲਾਜ ਹੋਊਗਾ ਇਹਨਾਂ ਦਾ। ਤੇ ਇਸ ਲਈ ਇਹਨੂੰ ਪੋਲੀਟਿਕਸ ਪਹਿਲਾਂ ਬੋਲ ਕੇ ਗਏ ਸੀ ਆਪਣੇ, ਉਹ ਪਹਿਲਾਂ ਕਨਫਿਊਜ਼ ਸੀਗੇ, ਪਹਿਲਾਂ ਕਹਿੰਦੇ ਨਸ਼ਾ ਹੈਗਾ ਵੀ ਆ ਨਸ਼ਾ ਹੈ ਵੀ ਨਹੀਂ, ਮਤਲਬ ਪਹਿਲਾਂ ਤਾਂ ਕਨਫਿਊਜ਼ ਹੀ ਸੀਗੇ ਵੀ ਨਸ਼ਾ ਹੈ ਵੀ ਕਿ ਨਹੀਂ, ਦੋ ਚੀਜ਼ਾਂ ਕਿਵੇਂ ਹੋ ਸਕਦੀਆਂ ਇੱਕ ਟਾਈਮ ਤੇ, ਜਾਂ ਤਾਂ ਹੋਊਗਾ ਜਾਂ ਨਹੀਂ ਹੋਊਗਾ। ਤੇ ਇਸ ਲਈ ਜਿਹੜੀ ਵੀ ਪਾਰਟੀ ਨਸ਼ੇ ਦਾ ਹਾਲ ਸਾਰਿਆਂ ਨੂੰ ਪਤਾ, ਮੈਨੂੰ ਵੀ ਪਤਾ ਹੈਗਾ, ਪਾਰਟੀ ਦੀ ਹੁੰਦੀ ਹੈ ਨਸ਼ੇ ਦਾ ਪਤਾ, ਲਾਅ ਇੰਪਲੀਮੈਂਟ ਕਰੋ। ਜੇ ਲਾਅ ਹੈਗੇ ਆ, ਲਾਅ ਆਲਰੇਡੀ ਹੈਗੇ, ਉਹਨੂੰ ਇੰਪਲੀਮੈਂਟ ਨਹੀਂ ਕਰ ਰਹੀ, ਗਵਰਨਮੈਂਟ ਇਨਵੋਲਵ ਹੈ। ਤੇ ਜੇ ਜਿਹੜੀ ਪਾਰਟੀ ਆ ਜੇ ਕਰਨਾ ਹੋਵੇ ਤਾਂ ਉਹ ਮਹੀਨੇ 'ਚ ਬੰਦ ਕਰ ਸਕਦੀ ਆ।
ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਅਮਰਜੀਤ ਸਿੰਘ ਬਰਾੜ ਦੁਆਰਾ ਜੁੜੇ ਸਨ ਮੈਲਬਨ ਤੋਂ ਸਾਡੇ ਨਾਲ ਜੀ, ਤੇ ਉਹਨਾਂ ਨੇ ਜਿਹੜਾ ਰਹਿੰਦੇ ਪਹਿਲੂ ਵੀ ਛੋਹਿਆ। ਤੇ ਅਗਲੀ ਕਾਲ ਸਾਡੇ ਨਾਲ ਪ੍ਰਦੀਪ ਸਿੰਘ ਤੂਰ ਕੈਲੀਫੋਰਨੀਆ ਤੋਂ ਜੁੜ ਚੁੱਕੇ ਆ। ਤੂਰ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਮੈਂਟੂ ਭਾਜੀ ਅਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕਬੂਲ ਆ ਜੀ, ਕਿੱਦਾਂ ਤੂਰ ਸਾਹਿਬ, ਕੀ ਤੁਸੀਂ ਅੱਜ ਦੇ ਟੌਪਿਕ 'ਚ ਕੀ ਹਿੱਸਾ ਪਾਉਣਾ ਚਾਹੁੰਦੇ ਹੋ?
ਭਾਜੀ ਮੈਂ ਗੁਰਪ੍ਰੀਤ ਗਿੱਲ ਭਾਜੀ ਨਾਲ ਪੂਰਾ ਸਹਿਮਤ ਆ, ਭਾਵੇਂ 5% ਆ ਚਾਹੇ 20% ਚਾਹੇ 50% ਨਸ਼ਾ ਪੰਜਾਬ ਚ ਨਸ਼ਾ ਹੈਗਾ, ਉਹਦੇ ਵਿੱਚ ਗੌਰਮੈਂਟ ਇਨਵੋਲਵ ਆ। ਉਹ ਸਿੱਧੇ ਤਰ੍ਹਾਂ ਤਾਂ ਨੀ ਆਪਣੇ ਮੂੰਹ ਚ ਦਿੰਦੀ, ਪਰ ਉਹ ਕੰਟਰੋਲ ਕਰ ਸਕਦੀ ਆ। ਪਿੰਡਾਂ ਦੇ ਵਿੱਚ ਠੇਕੇ ਖੁੱਲੇ ਆ, ਹਰੇਕ ਪਿੰਡ ਵਿੱਚ ਪੜ੍ਹਾਈ ਦਾ ਪੱਧਰ ਬਿਲਕੁਲ ਡੈਡ ਹੋਇਆ ਪਿਆ ਆ, ਪਿੰਡਾਂ ਦਾ ਸਕੂਲਾਂ ਹਸਪਤਾਲਾਂ ਦੇ ਹਾਲਾਤ ਮਾੜੇ ਆ। ਉਹ ਚੀਜ਼ਾਂ ਛੱਡ ਕੇ ਇਹ ਠੇਕਿਆਂ ਨੂੰ ਤਰਜੀਹ ਪਹਿਲਾਂ ਦਿੰਦੇ ਆ ਗੌਰਮੈਂਟਾਂ, ਇਹ ਕੰਟਰੋਲ ਕਰ ਸਕਦੀਆਂ। ਚਲੋ ਠੀਕ ਆ, ਮਤਲਬ ਮੰਨਦਾ ਆ, ਉਹ ਸਿੱਧੇ ਤੌਰ ਤੇ ਨੀ ਪਰ ਸਿੱਧੇ ਤੌਰ ਤੇ ਤਾਂ ਹੈਗੇ ਆ, ਜੇ ਸਿੱਧੇ ਨੀ ਤਾਂ ਉਹ ਕੰਟਰੋਲ ਗੌਰਮੈਂਟਾਂ ਦੇ ਹੱਥ ਪਾਸੇ ਹੁੰਦਾ। ਹੁਣ ਬਾਹਰ ਆਪਾਂ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਇਹ ਗੌਰਮੈਂਟ ਪੱਕੇ ਤੌਰ ਤੇ ਮਤਲਬ ਪਹਿਲਾਂ ਬੰਦੇ ਨੂੰ ਪੂਰਾ ਟਰੇਸ ਕਰਦੇ ਆ, ਫਿਰ ਉਹਨੂੰ ਪਰਮਾਨੈਂਟ ਮਤਲਬ ਪੱਕੇ ਹੱਥੀ ਫੜਦੇ ਆ, ਤੇ ਮੁੜ ਕੇ ਉਹਨੂੰ 20-25 ਸਾਲ 50 ਆਪਣੇ 25-30 ਸਾਲ ਸਜ਼ਾ ਉਮਰ ਕੈਦ ਹੋ ਜਾਂਦੀ ਆ, ਉਹ ਜੇਲ੍ਹ ਚ ਉਹਦੀ ਜ਼ਿੰਦਗੀ ਕੱਟ ਜਾਂਦੀ ਆ। ਤੇ ਉੱਥੇ ਇਹ ਮਤਲਬ ਉਤਸ਼ਾਹਿਤ ਕਰਦੇ ਆ, ਬਾਕੀ ਬੇਰੁਜ਼ਗਾਰੀ ਆ, ਅੱਧੇ ਕੁ ਲੋਕੀ ਨਸ਼ੇ ਨੇ, ਤੀਜਾ ਹਿੱਸਾ ਵੀ ਚਲੋ ਨਸ਼ੇ ਨੇ ਮਾਰੇ ਹੋਣਗੇ, ਚਾਹੇ ਚੌਥਾ ਹਿੱਸਾ, ਬਾਕੀ ਨੀ। ਪੰਜਾਬ ਲੋਕਾਂ ਨੇ ਲਿਮਟਾਂ ਬਣਾਈਆਂ ਆ, ਉਹ ਨਵੇਂ ਪੁਰਾਣੇ ਨੋਟ ਕਰਦੇ ਆ, ਉਹ ਸਾਰੇ ਕਰਜਾਈ ਆ, ਅੱਧੇ ਕੁ ਉਹ ਖੁਦਕੁਸ਼ੀਆਂ ਦਾ ਕਾਰਨ ਬਣ ਜਾਣਾ, ਅੱਧੇ ਕੁ ਗਰੀਬ ਅੱਧੇ ਗਰੀਬੀ ਕਰਕੇ ਮਰ ਰਹੇ ਆ। ਮਤਲਬ ਕੋਈ ਉੱਥੇ ਕੰਮ ਕਾਰ ਦਾ ਕੋਈ ਸਿਸਟਮ ਨੀ, ਬੇਰੁਜ਼ਗਾਰੀ ਆ। ਆਪਾਂ ਬਾਹਰ ਆ ਕੇ ਸੈੱਟ ਹੋ ਜਾਂਦੇ ਆ, ਬਾਹਰ ਆ ਕੇ ਘਰ ਬਾਰ ਸਭ ਕੁਛ ਲੈਂਦੇ ਆ, ਭਾਵੇਂ ਪਹਿਲੋਂ ਗੌਰਮੈਂਟ ਆਪਾਂ ਨੂੰ ਸਹੂਲਤਾਂ ਦਿੰਦੀਆਂ ਆ, ਆਪਾਂ ਇੱਥੇ ਵੀ ਆ ਕੇ ਕਰਜ਼ਾ ਲੈਂਦੇ ਹਾਂ, ਪਰ ਹੌਲੀ ਹੌਲੀ ਇਹ ਤੋਂ ਉਤਾਰ ਕੇ ਆਪਾਂ ਫ੍ਰੀ ਹੋ ਜਾਂਦੇ ਹਾਂ, ਆਪਾਂ ਘਰਾਂ ਦੇ ਮਾਲਕ, ਗੱਡੀਆਂ ਦੇ ਮਾਲਕ, ਪਿੱਛੇ ਭੈਣ ਭਰਾਵਾਂ ਨੂੰ ਮਦਦ ਵੀ ਕਰਦੇ ਹਾਂ। ਜਿਹੜੇ ਉੱਥੇ ਲੋਕੀ ਆ ਉਹ ਭੁੱਖੇ ਮਰ ਰਹੇ ਆ, ਉਹ ਇੱਕ ਉਹਨਾਂ ਨੂੰ ਉਹਨਾਂ ਦੇ ਔਰਤਾਂ ਦਾ ਸਿਸਟਮ ਬਣਾ ਦਿੱਤਾ ਆ, ਉਹ ਅਸਲਾ ਨਸ਼ਾ ਤੇ ਉਸ ਕੰਮ ਚ ਉਸ ਜੋਗੇ ਰਹਿ ਗਿਆ ਆ, ਜਿਹੜੇ ਬਾਹਰ ਆ ਗਏ ਉਹ ਬਚ ਗਏ।
ਜੀ 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 ਜੀ
ਗੌਰਮੈਂਟ ਦੀ ਕੋਈ ਗੌਰਮੈਂਟ ਵੀ ਇੱਕ ਗਲਤ ਪਾਲਿਸੀਆਂ ਕਰਕੇ ਮਤਲਬ ਪੰਜਾਬ ਦਾ ਬਰਬਾਦੀ ਦੇ ਰਾਹੇ ਤੇ ਲਿਜਾ ਰਿਹਾ ਜੀ।
ਜੀ 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 ਇਹ ਅਸਲ ਚ ਨਾ ਕੁਝ ਕੁ ਪਾਲਿਸੀਜ਼ ਦਿਖਦੀਆਂ ਨਹੀਂ ਹੁੰਦੀਆਂ, ਲੋਕ ਕੰਪਲੇਂਟ ਕੀਤੀਆਂ ਆਉਂਦੇ ਆ, ਜਿੱਦਾਂ ਕਿ ਅਸੀਂ ਨਾਲ ਨਾਲ ਜਿਹੜੀ ਵਹਿਮ ਭਰਮਾਂ ਦੀ ਗੱਲ ਆਈ ਸੀਗੀ ਵੀ ਪੀਲੇ ਰੁਮਾਲੇ ਪਾਉਣ ਦੀ, ਇਹ ਵੀ ਇੱਕ ਲੌਂਗ ਟਰਮ ਪਾਲਿਸੀ ਆ, ਜਿਵੇਂ ਗਾਣਿਆਂ ਦੇ ਰੂਪ ਚ ਜਾਂ ਕੋਈ ਇਹੋ ਜਿਹਾ ਕੁਛ ਕਰਕੇ ਨਸ਼ਿਆਂ ਦਾ, ਤੇ ਉਹ ਚੀਜ਼ ਦੀ ਜਿਹੜੀ ਪੰਜਾਬ ਦੀ ਜਵਾਨੀ ਨੂੰ ਕਰਾਹੇ ਪਾਇਆ ਗਿਆ, ਤਾਂ ਹੁਣ ਜਿਹੜੀ ਸਿੱਖੀ ਦੇ ਵਿੱਚ ਵੀ ਇੱਕ ਸੇਧ ਲਾਈ ਜਾ ਰਹੀ ਆ ਮਨਮਤਾਂ ਨੂੰ ਘਸੇੜ ਕੇ, ਸੋ ਇਹ ਵੀ ਪੰਜ ਸੱਤ ਸਾਲਾਂ ਨੂੰ ਜੇ ਜਿਹਾ ਹੋਣ ਲੱਗ ਗਿਆ ਵੀ ਭਾਈ ਦਰਬਾਰ ਦੇ ਵਿੱਚ ਐਨ ਨੂੰ ਕਰਕੇ ਬੈਠਣ ਵਾਲਾ ਇਹ ਜਿਹੇ ਰੰਗ ਦਾ ਪਾਉਣਾ, ਪੈਸਿਆਂ ਦਾ ਨੋਟ ਹੋਣਾ ਚਾਹੀਦਾ ਜੀ।
ਜੇਕਰ ਆਪਾਂ ਅੱਜ ਆਵਾਜ਼ ਨਹੀਂ ਉਠਾਉਂਦੇ ਗਾਹਾਂ ਆਪਣੇ ਮਤਲਬ ਆਉਣ ਵਾਲੀ ਪੀੜ੍ਹੀ ਲਈ ਇਹ ਖਤਰਨਾਕ ਸਿੱਧ ਹੋਊਗਾ,
ਖਤਰਨਾਕ
ਕੋਈ ਵੀ ਆ, ਚਾਹੇ ਹੁਣ ਮਤਲਬ ਸਰਦਾਰ ਰਣਜੀਤ ਬਾਬਾ ਰਣਜੀਤ ਸਿੰਘ ਢੱਡਕਿਆਂ ਵਾਲੇ ਤੇ ਹਮਲਾ ਹੋਇਆ, ਉਹ ਗੌਰਮੈਂਟ ਸਿੱਧੀ ਇਨਵੋਲਵ ਹੈ ਵਿੱਚ ਮੰਨੋ ਚਾਹੇ ਨਾ ਮੰਨੋ, ਮਤਲਬ ਨਹੀਂ ਤਾਂ ਉਹ ਪੁਲਿਸ ਫੜ ਨਹੀਂ ਸਕਦੀ ਸੀ। ਇਹਨਾਂ ਲਈ ਗਨਮੈਨ ਦੋ ਦੋ ਸੌ ਤਿੰਨ ਤਿੰਨ ਸੌ ਬੰਦਾ ਸੜਕਾਂ ਤੇ ਖੜੇ ਹੁੰਦੇ ਆ ਜਦੋਂ ਕੋਈ ਲੀਡਰ ਜਾਣਾ ਆ, ਤੇ ਬਾਕੀ ਜਿਹੜੀ ਆਮ ਜਨਤਾ ਉਹ ਇਨਸਾਨ ਨੀ, ਜ਼ਿੰਦਗੀ ਹੈ ਉਹਨਾਂ ਦੀ ਵੀ
ਜੀ ਜੀ,
ਤੇ ਇਸ ਕਰਕੇ ਜੇ ਮਤਲਬ ਤੱਕੜੀ ਫੜੀ ਹੈ ਤਾਂ ਬਰਾਬਰ ਤੋਲਣਾ ਚਾਹੀਦਾ, ਸੱਚ ਤੇ ਪੈਰਾ ਦੋ ਬਸ ਇਹ ਨਾ ਕਹਿਣਾ ਜੀ।
ਸੋ ਬਹੁਤ
ਚਲੋ ਠੀਕ ਹੈ ਭਾਈ, ਥੈਂਕ ਯੂ ਤੁਹਾਡਾ,
ਬਹੁਤ ਮਿਹਰਬਾਨੀ। ਸੋ ਪ੍ਰਦੀਪ ਸਿੰਘ ਤੂਰ ਫ੍ਰਿਜ਼ਨੋ ਤੋਂ ਜੁੜੇ ਹੋਏ ਸੀ ਸਾਡੇ ਨਾਲ ਜੀ, ਤੇ ਉਹਨਾਂ ਨੇ ਆਪਣੇ ਵਿਚਾਰ ਰੱਖਿਆ, ਸੋ ਉਮੀਦ ਹੈ ਜੀ ਸਹਿਮਤ ਹੋਣਗੇ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਜੁੜ ਚੁੱਕੇ ਆ, ਪਰ ਮੈਂ ਇੱਕ ਸੈਕਿੰਡ ਉਹਨਾਂ ਨੂੰ ਹੋਲਡ ਕਰਾਉਣਾ ਚਾਹੂੰਗਾ ਕਿਉਂਕਿ ਬਹੁਤ ਸਾਰੀਆਂ ਈਮੇਲਸ ਆ ਰਹੀਆਂ, ਮੈਂ ਛੇਤੀ ਛੇਤੀ ਰਿਸੀਵ ਦੇ ਦਾਂ ਜੀ। ਕੁਲਵੀਰ ਸਿੰਘ ਜੁੜੇ ਆ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਜੀ, ਕੈਮੋ ਜੀ ਵਧੀਆ ਚੱਲ ਰਿਹਾ, ਮਿੰਟੂ ਜੀ ਗੋਡ ਬਲੈਸ ਯੂ, ਸੱਚ ਦੀ ਆਵਾਜ਼ ਦਿਲ ਦੀ ਆਵਾਜ਼ ਹਰ ਰੱਬ ਸਭ ਨੂੰ ਚੜ੍ਹਦੀ ਕਲਾ ਰੱਖੇ ਜੀ, ਬਹੁਤ ਮਿਹਰਬਾਨੀ ਕੁਲਵੀਰ ਜੀ, ਤੁਸੀਂ ਜਿਹੜੀ ਹਰਮਨ ਰੇਡੀਓ ਨੂੰ ਪਸੰਦ ਕੀਤਾ। ਇੰਦਰ ਜੀ ਜੀ ਕਹਿੰਦੇ ਬਾਈ ਜੀ, ਆਈ ਐਮ ਫਰੋਮ ਡੈਲੋਨ ਕੈਲੀਫੋਰਨੀਆ, ਆਈ ਐਮ ਹੇਅਰ ਫਰੋਮ 2 ਈਅਰਸ, ਆਈ ਕੇਮ ਹੇਅਰ ਥਰੂ ਮੈਕਸੀਕੋ ਬਾਰਡਰ, ਜਦੋਂ ਅਸੀਂ ਬਲ ਹੀ ਜੰਗਲਾਂ ਵਿੱਚ ਬੈਠੇ ਹੁੰਦੇ ਸੀ ਇਨ ਗੋਟੂਮਾਲਾ, ਤਾਂ ਪੰਜਾਬ ਮੁੱਦੇ ਪੰਜਾਬੀ ਮੁੰਡੇ ਆਪਸ ਵਿੱਚ ਗੱਲਾਂ ਕਰਦੇ ਸੀ ਕਿ ਅਮਰੀਕਾ ਕੋਈ ਜਾ ਰੇਟ ਨਹੀਂ, ਮੋਸਟਲੀ ਮੁੰਡੇ ਕਹਿੰਦੇ ਸੀ ਕਿ ਇੰਡੀਆ ਚ ਡਰੱਗ ਲੈਂਦੇ ਸੀ ਹੱਦ ਤੋਂ ਵੱਧ, ਇਸ ਕਰਕੇ ਫੈਮਿਲੀ ਵਾਲਿਆਂ ਨੇ ਧੱਕੇ ਨਾਲ ਕੱਢਿਆ, ਕਹਿੰਦੇ ਜ਼ਿਆਦਾ ਨਸ਼ੇ ਲੈਂਦੇ ਸੀ ਤਾਂ ਕਰਕੇ 30 ਲੱਖ ਏਜੰਟ ਦੇ ਸੀ, 15 ਲੱਖ ਬੌਂਡ ਪੈਂਦਾ ਸੀ ਉਦੋਂ। ਹੁਣ ਤੁਸੀਂ ਦੱਸੋ ਮਾਪੇ ਆਪਣੇ ਬੱਚਿਆਂ ਨੂੰ ਸਿਰਫ ਜਿੰਦਾ ਰੱਖਣ ਲਈ ਬਾਹਰ ਕੱਢ ਰਹੇ ਨੇ ਪੰਜਾਬ ਤੋਂ। ਥੈਂਕ ਯੂ ਸਰ, ਐਂਡ ਕੀਪ ਰਿਮੈਂਬਰ ਮੀ, ਆਈ ਵਿਲ ਬੀ ਟੈਕਸਟ ਯੂ ਗਾਇਜ਼ ਐਵਰੀ ਡੇ ਨਾਓ ਔਨ ਐਂਡ ਲੈਟ ਯੂ ਨੋ ਮੈਨੀ ਮੋਰ ਥਿੰਗਸ ਅਬਾਊਟ ਦਿਸ। ਬਹੁਤ ਮਿਹਰਬਾਨੀ ਇੰਦਰਜੀਤ ਜੀ, ਤੁਸੀਂ ਜੁੜਿਓ ਤੇ ਆਪਣਾ ਜਿਹੜਾ ਹੈ ਮੈਸੇਜ ਪਾਸ ਕੀਤਾ ਵੀ ਕਿਸ ਹਾਲਤਾਂ ਚ ਮਾਪੇ ਬੱਚਿਆਂ ਨੂੰ ਬਾਹਰ ਕੱਢ ਰਹੇ ਆ ਜੀ। ਲਵਪ੍ਰੀਤ ਜੀ ਜੁੜਿਆ, ਜੇ ਬੱਜੀ ਤੇਰੇ ਸੀਨੇ ਛੁਰੀ ਨੀ, ਇਹ ਸੱਚ ਨਹੀਂ ਕਿ ਸ਼ਹਿਰ ਦੀ ਹਾਲਤ ਬੁਰੀ ਨੀ। ਸੁਰਜੀਤ ਪਾਤਰ ਹੋਰਾਂ ਦੀਆਂ ਇਹ ਲਾਈਨਾਂ ਉਹਨਾਂ ਨੇ ਸ਼ੇਅਰ ਕੀਤੀਆਂ ਜੀ। ਤੇ ਹਰਪ੍ਰੀਤ ਸਿੰਘ ਜੁੜਿਆ, ਸਤਿ ਸ੍ਰੀ ਅਕਾਲ, ਬੁਲਾ ਰਹੇ ਮਿੰਟੂ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਕੋਈ ਅੱਜ ਨਹੀਂ 1999 ਤੋਂ ਮੈਂ ਦੇਖਦਾ ਆਪਣੇ ਫਰੈਂਡ ਨੂੰ ਯੂਜ਼ ਕਰਦੇ ਹੋਏ, ਸ਼ਾਇਦ ਉਦੋਂ ਤੋਂ ਵੀ ਪਹਿਲਾਂ ਵੀ ਯੂਜ ਹੁੰਦਾ ਹੋਵੇ, ਪਰ ਹੁਣ ਤਾਂ ਟੀਨੇਜ ਵੀ ਚਿੱਟੇ ਯੂਜ ਕਰਦੇ ਨੇ। ਮੈਂ ਗੁਰਪ੍ਰੀਤ ਭਾਜੀ ਨਾਲ ਸਹਿਮਤ ਹਾਂ ਜੀ, ਹਰਪ੍ਰੀਤ ਸਿੰਘ ਡਾਰਵਿਨ। ਸੋ ਬਿਲਕੁਲ ਹਰਪ੍ਰੀਤ, ਇਹ ਵੀ ਇੱਕ ਸੱਚ ਹੈ ਜੀ। ਤੇ ਇੱਧਰ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਆ ਜੀ ਸਰਵਨ ਸਿੰਘ ਜੁੜੇ ਆ ਜੀ, ਉਹਨਾਂ ਨੇ ਗੁੱਡ ਮਾਰਨਿੰਗ ਮਿੰਟੂ ਵੀਰ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਤੇ ਅਮਨਦੀਪ ਸਿੰਘ ਮਾਨ ਜੁੜਿਆ, ਸਤਿ ਸ੍ਰੀ ਅਕਾਲ ਜੀ ਕਹਿੰਦੇ ਜੀ, ਤੇ ਕਹਿੰਦੇ ਬੇਅੰਤ ਸਿੰਘ ਦੇ ਗ੍ਰੈਂਡ ਸਨ ਵਾਲੀ ਗੱਲ ਬਾਰੇ ਵੀ ਆਪਣਾ ਨਜ਼ਰੀਆ ਦਿਓ। ਦੇਖੋ ਜੀ, ਅੱਜ ਸ਼ਾਇਦ ਟਾਈਮ ਨਹੀਂ ਹੈਗੀ ਨਾ ਦਿੱਤਾ ਜਾਵੇ, ਤੇ ਗੁਰਿੰਦਰ ਚਹਿਲ ਨੇ ਲੰਮੀ ਚੌੜੀ ਸਾਨੂੰ ਈਮੇਲ ਭੇਜੀ ਹੈ ਜੀ, ਉਹ ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਪੜ੍ਹਨ ਦੀ, ਪਰ ਫਿਲਹਾਲ ਪਰਮਜੀਤ ਸਿੰਘ, ਸਤਿ ਸ੍ਰੀ ਅਕਾਲ ਪਰਮਜੀਤ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕੀ ਹਾਲ ਨੇ ਜੀ?
ਬਹੁਤ ਵਧੀਆ ਜੀ, ਹਾਲ ਵਧੀਆ, ਤੁਸੀਂ ਸੁਣਾਓ ਕੀ ਕਹਿਣਾ ਚਾਹੋਗੇ ਛੇਤੀ ਛੇਤੀ, ਕਿਉਂਕਿ ਬਹੁਤ ਕਾਲਰ ਲਾਈਨ ਚ।
ਜੀ ਜੀ, ਬਹੁਤ ਜਲਦੀ ਕਹਿਣਾ ਚਾਹੁੰਦਾ, ਮੈਂ ਨਾ ਨਸ਼ਿਆਂ ਬਾਰੇ ਇਹ ਗੱਲ ਕਰਨੀ ਚਾਹੁੰਦਾ ਸੀਗਾ। ਮੈਂ ਇੱਕ ਦਿਨ ਨਿਊਜ਼ ਪੜ੍ਹ ਰਿਹਾ ਸੀ ਸਾਡੇ ਜਗਰਾਓਂ ਦੀ, ਤੇ ਉਹ ਇੱਕ ਔਰਤ ਸੀਗੀ, ਉਹ ਪ੍ਰੈਗਨੈਂਟ ਸੀ ਤੇ ਉਹਦੀ ਡਿਲੀਵਰੀ ਹੋਣ ਵਾਲੀ ਸੀ, ਉਸਨੂੰ ਹੋਸਪਿਟਲ ਲੈ ਗਏ। ਹੋਸਪਿਟਲ ਜਦੋਂ ਲੈ ਕੇ ਗਏ, ਉਹਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ, ਤੇ ਡਾਕਟਰਾਂ ਨੂੰ ਦੇਖਣ ਵੀ ਕੀ ਹੋਇਆ ਕੀ ਹੈ, ਤੇ ਉਹਨਾਂ ਦੇ ਕੋਈ ਸਮਝ ਨਾ, ਤੇ ਫਿਰ ਉਸ ਤੋਂ ਜਿਹੜੀ ਉਹਦੀ ਮਦਰ ਇਨ ਲਾ ਉਹਦੇ ਨਾਲ ਆਈ ਸੀਗੀ ਉਹਨੂੰ ਪੁੱਛਿਆ ਗਿਆ ਵੀ ਕੀ ਪ੍ਰੋਬਲਮ ਆ ਉਹ ਕਹਿੰਦੀ ਮੈਂ ਤੈਨੂੰ ਸੱਚ ਦੱਸਦੀ ਆ ਉਹ ਕਹਿੰਦੀ ਵੀ ਇਹ ਚਿੱਟਾ ਖਾਂਦੀ ਆ
ਅੱਛਾ ਕੁੜੀ ਚਿੱਟਾ ਖਾਂਦੀ ਸੀ
ਜੀ ਉਹ ਚਿੱਟਾ ਖਾਂਦੀ ਹਾਂਜੀ ਹਾਂਜੀ ਉਹਦੀ ਨੋਹ ਚਿੱਟਾ ਖਾਂਦੀ ਸੀਗੀ ਉਹ ਕਹਿੰਦੀ ਕਹਿੰਦੀ ਮੇਰੀ ਇੱਕ ਨੋਹ ਹੋਰ ਆ ਉਹ ਵੀ ਘਰੇ ਆ ਕਹਿੰਦੀ ਉਹ ਵੀ ਚਿੱਟਾ ਖਾਂਦੀ ਆ ਕਹਿੰਦੀ ਮੇਰੇ ਦੋਨੇ ਮੁੰਡੇ ਆ ਉਹ ਚਿੱਟਾ ਵੇਚਦੀ ਆ ਉਹ ਚਿੱਟਾ ਵੇਚਦੇ ਕਰਕੇ ਕਹਿੰਦੀ ਘਰੇ ਲੈ ਕੇ ਆਉਂਦੇ ਆ ਉਹਨਾਂ ਤੋਂ ਹੀ ਖਾਣ ਲੱਗ ਜੀ ਨਸ਼ਾ ਇੱਥੇ ਤੱਕ ਵਧਿਆ ਹੋਇਆ ਜੀ
ਬਹੁਤ ਗੱਲ ਆ ਜੀ ਇਹ ਤਾਂ ਇਹ ਜਿਹੀਆਂ ਚੀਜ਼ਾਂ ਬਿਲਕੁਲ ਜਦੋਂ ਪਰਿਵਾਰ ਦੀ ਔਰਤ ਜੀ ਨੇ ਘਰ ਨੂੰ ਬੰਨਣਾ ਤੇ ਉਹ ਇਸ ਕੰਮ ਚ ਪੈ ਗਈ ਆ ਤਾਂ ਅਗਾਂਹ ਉਹ ਬੱਚੇ ਕੀ ਕਰਨਗੇ ਚਿੰਤਾ ਦਾ ਉਦੋਂ ਵੀ ਵੱਧ ਕੇ ਵਿਸ਼ਾ ਜੀ ਬਹੁਤ ਮਿਹਰਬਾਨੀ ਪਰਮਜੀਤ ਬਾਈ
ਜੀ ਥੈਂਕ ਯੂ ਵੈਰੀ ਮਚ
ਸੋ ਪਰਮਜੀਤ ਸਿੰਘ ਧਾਲੀਵਾਲ ਜੁੜੇ ਹੋਏ ਸੀ ਜੀ ਬ੍ਰਿਸਬਨ ਤੋਂ ਤੇ ਉਹਨਾਂ ਨੇ ਇੱਕ ਬੜੀ ਹੋਰ ਅਜੀਬ ਗੱਲ ਦੱਸਤੀ ਹੈ ਜੀ ਕਹਿੰਦੇ ਵੀ ਮੁੰਡੇ ਨਸ਼ਾ ਵੇਚਦੇ ਆ ਤੇ ਨੂਹਾਂ ਖਾਂਦੀਆਂ ਇਹ ਤਾਂ ਇੱਕ ਹੋਰ ਵੀ ਚਿੰਤਾ ਦਾ ਵਿਸ਼ਾ ਜੀ ਅਗਲੇ ਸਾਡੇ ਨਾਲ ਕਾਲਰ ਜੁੜ ਚੁੱਕੇ ਆ ਜੀ 7003 ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਬਰਾੜ ਸਾਹਿਬ ਮੈਂ ਗੁਰਜੀਤ ਰਾਣਾ ਬੋਲ ਰਿਹਾ ਸਿਡਨੀ ਤੋਂ
ਜੀ ਰਾਣਾ ਸਾਹਿਬ ਕੀ ਹਾਲ ਆ ਜੀ
ਹਾਂਜੀ ਮੈਂ ਨਾ ਥੋੜਾ ਪਿੱਛੇ ਲੈ ਕੇ ਜਾਊਂਗਾ ਤੁਹਾਨੂੰ ਮਤਲਬ ਕਿ 2002 ਦੇ ਅਰਾਊਂਡ ਜਦੋਂ ਕਾਲਜਾਂ ਦੇ ਵਿੱਚ ਮੁੰਡੇ ਸ਼ੀਸ਼ੀਆਂ ਪੀਂਦੇ ਹੁੰਦੇ ਸੀ ਜੀ ਉਦੋਂ ਨਸ਼ਾ ਜਿਹੜਾ ਮਤਲਬ ਮੈਂ ਆਪਦੀ ਹਾਂ ਫੈਂਸੀਆਂ ਜੀ ਹਾਂਜੀ ਹਾਂਜੀ ਜਿਹੜਾ ਮੈਂ ਆਪਦੀ ਲਾਈਫ ਦੇ ਵਿੱਚ ਜਿਵੇਂ ਜਿਵੇਂ ਨਸ਼ੇ ਦੀ ਗਰੋਹ ਦੇਖੀ ਆ ਜਾਂ ਬਚਪਨ ਚ ਦੇਖਿਆ ਵੀ ਇੱਕ ਸ਼ਰਾਬ ਹੁੰਦੀ ਸੀ ਭੁੱਕੀ ਹੁੰਦੀ ਸੀ ਅਫੀਮ ਹੁੰਦੀ ਸੀ ਜਦੋਂ ਮੈਂ ਕਾਲਜ ਚ ਪਹੁੰਚਿਆ ਜੀ ਉਦੋਂ ਆਹ ਫੈਂਸੀਆਂ ਮੈਂ ਹਜੇ ਕਾਲਜ ਚ ਜਾਣਾ ਸੀ ਉਦੋਂ ਪਤਾ ਸੀ ਵੀ ਇੱਕ ਫੈਂਸੀਆਂ ਦਾ ਨਸ਼ਾ ਹੈਗਾ ਤੇ ਉਹ ਜਦੋਂ ਮੈਨੂੰ ਮੈਂ ਆਪਦੀ ਕਾਲਜ ਲਾਈਫ ਦੇ ਵਿੱਚ ਨਹੀਂ ਦੇਖਿਆ ਫੈਂਸੀਆਂ ਸੁਣੀਆਂ ਜ਼ਰੂਰ ਸੀ ਪਰ ਨਹੀਂ ਵੇਖੀਆਂ ਪਰ ਉਸ ਤੋਂ ਬਾਅਦ ਨਾ ਮੈਂ 2005-06 ਦੇ ਵਿੱਚ ਨਾ ਪਟਿਆਲੇ ਚਲਾ ਗਿਆ ਤੇ ਉਹਨਾਂ ਦਿਨਾਂ ਚ ਮੈਨੂੰ ਲੱਗਦਾ ਕਾਂਗਰਸ ਦੀ ਸਰਕਾਰ ਸੀ ਜੀ ਤੇ ਮੈਂ ਆਪਦੇ ਅੱਖੀ ਵੇਖਿਆ ਉਹ ਦਿਨਾਂ ਦੇ ਵਿੱਚ ਨਸ਼ਾ ਸਮੈਕ ਆ ਚੁੱਕਿਆ ਸੀ ਜਦਕਿ ਮੈਂ ਮੁੰਡੇ ਲੈਂਦੇ ਵੀ ਦੇਖਿਆ ਠੀਕ ਹੈ ਜੀ ਸਮੈਕ ਉਦੋਂ ਬਾਅਦ ਤੋਂ ਲਾਸਟ ਈਅਰ ਸੀ ਪਟਿਆਲੇ ਦੇ ਵਿੱਚ ਮੈਂ ਰਹਿੰਦਾ ਸੀ ਮੇਰੇ ਨਾਲ ਆਲੇ ਦੇ ਰੂਮ ਦੇ ਵਿੱਚ ਮੁੰਡੇ ਸਮੈਕ ਲੈਂਦੇ ਹੁੰਦੇ ਸੀ ਉਹਨਾਂ ਨੇ ਸਿਰਫ ਰੂਮ ਨਸ਼ਾ ਕਰਨ ਨੂੰ ਹੀ ਲਿਆ ਹੋਇਆ ਸੀ ਜਦਕਿ ਉਹ ਕੁਛ ਵੀ ਨਹੀਂ ਕਰਦੇ ਸੀ ਉੱਥੇ ਸਿਰਫ ਆਉਂਦੇ ਸੀ ਨਸ਼ਾ ਲੈ ਕੇ ਆਉਂਦੇ ਸੀ ਈਜ਼ੀ ਟੂ ਮਤਲਬ ਕਿ ਬਾਏ ਸੀ ਕੋਈ ਉਹਦੇ ਵਿੱਚ ਕੋਈ ਉਹਨਾਂ ਨੂੰ ਔਖਤ ਨਹੀਂ ਆਉਂਦੀ ਸੀ 10-12 ਮੁੰਡਿਆਂ ਦਾ ਗਰੁੱਪ ਹੁੰਦਾ ਸੀ ਤੇ ਉਹ ਆ ਕੇ ਲੈਂਦੇ ਹੁੰਦੇ ਸੀ ਉਸ ਤੋਂ ਬਾਅਦ ਚਲੋ ਮੈਂ ਬਾਹਰੇ ਆ ਗਿਆ ਤੇ ਉਧਰੋਂ ਸਰਕਾਰ ਵੀ ਚੇਂਜ ਹੋ ਗਈ ਪੰਜਾਬ ਦੇ ਵਿੱਚ ਅਕਾਲੀ ਆ ਗਏ ਉਹ ਦੇਖਦੇ ਦੇਖਦੇ ਉਹਦਾ ਵੀ ਪ੍ਰਸ਼ਾਸਨ ਨੇ ਲਿਆਂਦਾ ਜਦਕਿ ਉਹ ਮੈਂ ਉਹਦਾ ਬਲੇਮ ਕੈਪਟਨ ਸਰਕਾਰ ਨੂੰ ਦੇਣਾ ਚਾਹੁੰਦਾ ਉਹਦੀ ਆਪਦੀ ਸਿਟੀ ਦੇ ਵਿੱਚ ਸਮੈਕ ਇੰਨੀ ਈਜ਼ੀ ਮਿਲਦੀ ਸੀ ਉਦੋਂ ਬਾਅਦ ਉਹੀ ਚੀਜ਼ ਅਡੋਪਟ ਅਕਾਲੀਆਂ ਨੇ ਕੀਤੀ ਉਹਨਾਂ ਨੇ ਹਿਰਨ ਦੇ ਰੂਪ ਵਿੱਚ ਇਹਦੇ ਕੋਕੀਨ ਦੇ ਰੂਪ ਵਿੱਚ ਲਿਆਂਦਾ ਜਾਂ ਅਲੱਗ ਅਲੱਗ ਰੂਪ ਚ ਲਿਆਂਦਾ ਨਾ ਹੀ ਮੈਂ ਇਹਦੇ ਵਿੱਚ ਮੈਂ ਜ਼ਿਆਦਾਤਰ ਆਪਣੇ ਪਹਿਲਾਂ ਕਾਲਰ ਕਹਿ ਰਹੇ ਸੀ ਵੀ ਗਾਣਿਆਂ ਦਾ ਰੋਲ ਆ ਜੀ ਇਹਦਾ ਰੋਲ ਆ ਉਹਦਾ ਰੋਲ ਆ ਸਭ ਤੋਂ ਵੱਡਾ ਰੋਲ ਹੈਗਾ ਇਹ ਪ੍ਰਸ਼ਾਸਨ ਦਾ ਜਿਹੜਾ ਇਹਨੂੰ ਉਹ ਅਹਿਮੀਅਤ ਦਿੰਦਾ ਗਾ ਇਹ ਹੁਣ ਜਿਵੇਂ ਕਹਿ ਰਹੇ ਨੇ ਆਮ ਆਦਮੀ
ਪ੍ਰਸ਼ਾਸਨ ਚ ਵੀ ਮੈਂ ਇੱਥੇ ਕਲੀਅਰ ਕਰਦਾ ਵੀ ਪ੍ਰਸ਼ਾਸਨ ਦੋ ਕਿਸਮ ਦਾ ਹੁੰਦਾ ਜੀ ਇੱਕ ਜਿਹੜਾ ਚੁਣਿਆ ਹੋਇਆ ਸਿਆਸੀ ਲੋਕ ਹੁੰਦੇ ਆ ਸਿਆਸਤਦਾਨ ਹੁੰਦੇ ਆ ਇੱਕ ਪ੍ਰਸ਼ਾਸਨ ਬਿਊਰੋਕਰੇਟ ਹੁੰਦੇ ਆ ਜਿਹੜੇ ਕਿ ਜੋਬ ਕਰ ਰਹੇ ਹੁੰਦੇ ਆ ਬਿਊਰੋਕਰੇਟ ਦੇ ਸਾਰੇ ਉਨੀ ਗੱਲ ਨਹੀਂ ਹੁੰਦੀ ਜਿਹੜਾ ਉਹਨਾਂ ਨੂੰ ਮੋੜ ਕੀਤਾ ਜਾਂਦਾ ਜਿੱਧਰ ਲਿਜਾਇਆ ਜਾਂਦਾ ਸਰਕਾਰਾਂ ਬੰਨੀ ਉਧਰ ਹੀ ਹੋ ਜਾਂਦੇ ਆ
ਹਾਂ ਸਰਕਾਰ ਵੱਲੋਂ ਗਾਈਡ ਕੀਤੇ ਜਾਂਦੇ ਆ ਜੀ ਉਹ ਤੇ ਦੂਸਰੀ ਗੱਲ ਮੈਂ ਇਹ ਗੱਲ ਕਹੂੰਗਾ ਜਿਵੇਂ ਹੁਣ ਆਪਣੇ ਕਾਲਰ ਕਹਿ ਰਹੇ ਸੀ ਵੀ ਆਮ ਆਦਮੀ ਪਾਰਟੀਆਂ ਵਾਲਿਆਂ ਕੋਲੇ ਕੀ ਆ ਮੈਨੂੰ ਨੀ ਪਤਾ ਮੈਂ ਇੰਨਾ ਨਹੀਂ ਦੇਖਿਆ ਵੀ ਉਹਨਾਂ ਕੋਲੇ ਕੀ ਆ ਸਹੀ ਗੱਲ ਆ ਮੈਂ ਵੀ ਨੀ ਸੁਣਿਆ ਵੀ ਉਹਨਾਂ ਦਾ ਵਿਊ ਕੀ ਆ ਕਿਵੇਂ ਰੋਕਣਗੇ ਕੀ ਨਹੀਂ ਬਟ ਜਿਹੜੀਆਂ ਦੋ ਪਾਰਟੀਆਂ ਐਗਜ਼ਿਸਟਿੰਗ ਕਰ ਰਹੀਆਂ ਨੇ ਮੈਂ ਉਹਨਾਂ ਦਾ ਸਿਸਟਮ ਦੇਖ ਚੁੱਕਿਆ ਉਹ ਉਹਨਾਂ ਦੀ ਹੀ ਦੇਣ ਆ ਤਾਂ ਮੈਂ ਉਹਨਾਂ ਨੂੰ ਦੁਬਾਰੇ ਨਹੀਂ ਟਰਾਈ ਕਰੂੰਗਾ ਤੇ ਮੈਂ ਇੱਕ ਨਵੇਂ ਬੰਦੇ ਨੂੰ ਦੇਖੂਗਾ ਵੀ ਹਾਂ ਸ਼ਾਇਦ ਮੈਨੂੰ ਉੱਥੋਂ ਆਰਾਮ ਆ ਜੇ ਤੇ ਹਾਂਜੀ ਮੈਂ ਨਹੀਂ ਰਿਸਕ ਲਊਂਗਾ ਉੱਥੋਂ ਜਾਣ ਦਾ ਤੇ ਇਹ ਨਸ਼ਾ ਇੰਨਾ ਵੱਧ ਚੁੱਕਿਆ ਨਾ ਜੀ ਹਾਂਜੀ ਬਹੁਤ ਜ਼ਿਆਦਾ ਵੱਧ ਚੁੱਕਿਆ ਪੰਜਾਬ ਦੇ ਵਿੱਚ ਇਹਨੂੰ ਤਾਂ ਤੁਸੀਂ ਜੇ ਆਪਾਂ ਕੁਕੀਨ ਨੂੰ ਵੀ ਆਪਾਂ ਕਹਿੰਦੇ ਨਾ ਵੀ ਆਪਣੇ ਕਾਲਰ ਕਹਿ ਰਹੇ ਨੇ ਵੀ ਇੰਨਾ ਜ਼ਿਆਦਾ ਨਹੀਂ ਹੋਇਆ ਜਿਹੜਾ ਕੁਕੀਨ ਆ ਨਾ ਠੀਕ ਆ ਮੈਂ ਮਾਲਵੇ ਤੋਂ ਹੀ ਆ ਮੈਂ ਸੰਗਰੂਰ ਤੋਂ ਆ ਜੀ ਤੇ ਠੀਕ ਆ ਪਿੰਡਾਂ ਦੇ ਵਿੱਚ ਨਹੀਂ ਹੋਇਆ ਕੁਕੀਨ ਇੰਨੀ ਨਹੀਂ ਆਈ ਹੋਊਗੀ ਜਿੰਨੀ ਕਹਿ ਰਹੇ ਨੇ ਲੋਕ ਥੋੜੀ ਜਿਹੀ ਅਫਵਾਹ ਵੀ ਹੁੰਦੀ ਆ ਬਟ ਮੈਂ ਦੇਖਦਾ ਜੀ 11ਵੀਂ 12ਵੀਂ ਵਾਲੇ ਮੁੰਡੇ ਦਾਰੂ ਪੀ ਰਹੇ ਨੇ ਬੜੀ ਹੈਰਾਨੀ ਹੁੰਦੀ ਆ ਜਦੋਂ ਆਪਾਂ ਆਪਣੇ ਮਿੰਟੂ ਜੀ ਮੈਂ ਤੁਹਾਡੇ ਤੋਂ ਛੋਟਾ ਗਾ ਬਹੁਤ ਪਰ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਵੀ ਵਿਆਹਾਂ ਸ਼ਾਦੀਆਂ ਚ ਬੜਾ ਅਜੀਬ ਲੱਗਦਾ ਹੁੰਦਾ ਸੀ ਇੱਕ ਦੋ ਜਣੇ ਸ਼ਰਾਬ ਪੀਣ ਵਾਲੇ ਹੁੰਦੇ ਸੀ
ਜੀ ਜੀ ਬਿਲਕੁਲ
ਹੁਣ ਅੱਜ ਕੱਲ ਆਪਾਂ ਨੂੰ ਇੱਕ ਅੱਧਾ ਬੰਦਾ ਨਾ ਸ਼ਰਾਬ ਪੀਣ ਵਾਲਾ ਮਿਲਦਾ ਮੈਂ ਨਾਲ ਦੀ ਨਾਲ ਇਹ ਵੀ ਕਹੂੰਗਾ ਵੀ ਕੱਲਾ ਆਹ ਸਿੰਥੈਟਿਕ ਡਰੱਗ ਨੀ ਬਟ ਇਹਦੇ ਵਿੱਚ ਸ਼ਰਾਬ ਦੀ ਲਿਮਿਟੇਸ਼ਨ ਵੀ ਰੱਖਣੀ ਚਾਹੀਦੀ ਆ
ਕਿ ਬੱਚਿਆਂ ਦੀ ਪਹੁੰਚ ਤੋਂ ਉੱਥੇ ਵੀ ਸਿਕੰਜਾ ਇਹਨਾਂ ਨੂੰ ਕਸਣਾ ਚਾਹੀਦਾ ਵੀ 25 ਸਾਲ ਜਾਂ 22 ਸਾਲ ਤੋਂ
ਸਾਰੇ ਨਸ਼ੇ ਦੇ ਵਿੱਚ ਆਉਣੇ ਚਾਹੁੰਦੇ ਚਾਹੀਦੇ ਜੀ। ਸੋ ਬਹੁਤ ਮਿਹਰਬਾਨੀ ਭਾਜੀ, ਅਸਲ ਚ ਨਾ ਬਹੁਤ ਲੈਣ ਲੱਗੇ ਤੇ ਮਿੰਟ 6 ਰਹਿ ਗਏ ਸਾਰੇ ਪ੍ਰੋਗਰਾਮ ਚ। ਸੋ ਬਹੁਤ ਮਿਹਰਬਾਨੀ
ਬਰਾੜ ਸਾਹਿਬ, ਮੈਂ ਇੱਕ ਲਾਸਟ ਗੱਲ ਜ਼ਰੂਰ ਕਹਿੰਦਾ ਚਾਹੂੰਗਾ ਬਸ ਜੀ, ਮੈਂ ਵੀ ਸ਼ਰਾਬ ਪੀਨਾ ਪਰ ਇੱਕ ਨਾ ਲਿਮਿਟ ਜਦੋਂ ਉਮਰ ਦੇ ਪਹੁੰਚਿਆ ਮੈਂ 25 ਸਾਲ ਦੇ ਚ ਉਦੋਂ ਲੱਗਿਆ ਤੇ ਮੇਰੇ ਘਰਦਿਆਂ ਨੂੰ ਵੀ ਬੁਰਾ ਲੱਗਿਆ। ਮੈਂ ਹਮੇਸ਼ਾ ਇਹ ਛੋਟੇ ਭਰਾਵਾਂ ਨੂੰ ਵੀ ਕਹੂੰਗਾ ਜਿਹੜੇ 20-22 ਸਾਲ ਦੇ ਨੇ ਕਿ ਉਹ ਸ਼ਰਾਬ ਉਦੋਂ ਪੀਣ ਜੇ ਉਹ ਚਲੋ ਦੂਜੇ ਨਸ਼ਿਆਂ ਤੋਂ ਬਚਣ ਤੇ ਜਦੋਂ ਇੱਕ ਉਮਰ ਦੀ ਸਮਝ ਤੇ ਹੋਣ। ਧੰਨਵਾਦ ਜੀ, ਥੈਂਕ ਯੂ
ਜੀ ਜੀ ਜੀ। ਸੋ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਵਾਲਿਆਂ ਨੇ ਜੀ ਗੱਲ ਮੁਕਾਤੀ ਇੱਕ ਲਾਈਨ ਚ, ਕਹਿੰਦੇ ਵਿਕਾਸ ਅਤੇ ਵਿਨਾਸ਼ ਲਈ ਸਰਕਾਰੀ ਜ਼ਿੰਮੇਵਾਰੀ ਅਮਨੋ ਜਾਂ ਨਾ ਮੰਨੋ। ਬਹੁਤ ਸੁਲਝੀ ਹੋਈ ਗੱਲ ਕੁੱਲ ਸੱਚਾਈ ਹੈ ਜੀ, ਵਿਕਾਸ ਲਈ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਤਾਂ ਵਿਨਾਸ਼ ਲਈ ਵੀ ਜ਼ਿੰਮੇਵਾਰ ਹੁੰਦੀ ਹੈ। ਮਿਹਰਬਾਨੀ ਕੰਗ ਸਾਹਿਬ ਅਗਰਵਾਲ ਸਾਹਿਬ, ਤੁਸੀਂ ਹਾਂਗਕਾਂਗ ਤੋਂ ਜੁੜੇ। ਸੋ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਜੀ ਜਤਿੰਦਰ ਬਾਲੀਆ। ਬਾਲੀਆ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵੀਰ ਜੀ ਮੁੱਦਾ
ਸਤਿ ਸ੍ਰੀ ਅਕਾਲ ਕਬੂਲ ਹੈ
ਬਹੁਤ ਜ਼ਿਆਦਾ ਜਿਹਨੂੰ ਕਹਿੰਦੇ। ਹਾਂਜੀ ਗੁਰਪ੍ਰੀਤ ਵੀਰੇ ਦੀ ਗੱਲਾਂ ਐਗਰੀ ਹਾਂ ਭਾਜੀ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਵੇਸਟ ਕਰਦਾ ਪਰ ਮੈਂ ਤੁਹਾਨੂੰ 5-6 ਸਾਲ ਪੁਰਾਣੇ ਪਿਛਲੀ ਗੱਲ ਦੱਸਣੀ ਚਾਹੁੰਦਾ ਕਿ ਇਹ ਬੇੜਾ ਗਰਗ ਪਿੰਡਾਂ ਚ ਨਹੀਂ ਹੋਇਆ ਪਿਆ, ਸ਼ਹਿਰਾਂ ਚ ਵੀ ਹੈ। ਮੈਂ ਸ਼ਹਿਰ ਨੂੰ ਬਿਲੋਂਗ ਕਰਦਾ ਬਟਾਲਾ ਸ਼ਹਿਰ, ਮੇਰਾ ਮੁਹੱਲਾ ਜਿਹੜਾ ਅਚਲੀ ਗੇਟ ਆ ਗੁਰਦੁਆਰਾ ਕੰਨ ਸਾਹਿਬ ਦੇ ਲੱਗ ਗਈ ਹੈ ਬਿਲਕੁਲ। ਵੀ ਜੀ ਮੈਂ ਸਾਡੀਆਂ ਦੁਕਾਨਾਂ ਵਿਹਲੀਆਂ ਪਈਆਂ ਸੀ ਕਿਰਾਏ ਤੇ ਪਾਪਾ ਨੇ ਕਿਹਾ ਚੱਲ ਕਿਰਾਏ ਤੇ ਦੇ ਦਿੰਦੇ ਆ, ਛੋਟੇ ਡਾਕਟਰ ਨੀ ਹੁੰਦੇ ਜਿਵੇਂ ਉਹਨਾਂ ਨੇ ਦੁਕਾਨ ਲੈ ਲਈ
ਜੀ।
ਬੇਰਿੰਗ ਕਾਲਜ ਦੇ ਪ੍ਰੋਫੈਸਰ, ਇੰਗਲਿਸ਼ ਦੇ ਪ੍ਰੋਫੈਸਰ ਸਰ, ਅੱਜ ਤੋਂ 7 ਪਹਿਲਾਂ ਉਹਨਾਂ ਨੇ ਹਾਇਰ ਕੀਤੇ ਹੋਈ ਫੋਰਨਰ। ਮੈਂ ਨਾਮ ਨੂੰ ਸ਼ਾਇਦ ਚੇਤਾ ਨਾ ਹੋਵੇ ਪਰ ਮੈਂ ਪੂਰਾ ਸ਼ੋਰ ਆ ਇਹਦੇ ਵਿੱਚ। ਵੀ ਜੀ ਉਹਨੂੰ ਰਕਸ਼ੇ ਤੇ ਲੱਦ ਕੇ ਲੈ ਕੇ ਆਏ ਜਿਵੇਂ ਮਰਿਆ ਨੀ ਹੁੰਦਾ ਬੰਦਾ ਇੰਜ, ਠੀਕ ਆ। ਉਹਨੇ ਸਾਡੀ ਦੁਕਾਨ ਚ ਐਂਟਰ ਕੀਤਾ, ਮੈਂ ਤੇ ਮੇਰੇ ਪਾਪਾ ਦੋਵੇਂ ਬਾਹਰ ਹੀ ਖੜੇ ਸੀਗੇ, ਠੀਕ ਆ। ਉਹ ਜੋ ਐਂਟਰ ਕੀਤਾ ਐ ਲੱਗਣ ਡਿਆ ਜਿਵੇਂ ਮਰ ਗਿਆ, ਇਹਦਾ ਕੋਈ ਹੱਲ ਨੀ ਹੋ ਸਕਦਾ ਹਨਾ। ਵੀਰ ਜੀ ਉਹ ਅੰਦਰ ਗਿਆ, 50 ਮਿੰਟਾਂ ਬਾਅਦ ਬਾਹਰ ਜਦੋਂ ਆਇਆ ਐ ਜਿਵੇਂ ਬੰਦਾ ਕਬੱਡੀ ਖੇਡਣ ਨੀ ਜਾਂਦਾ ਭਾਜੀ, ਐ ਤੰਦਰੁਸਤ। ਡੈਡੀ ਬੜੇ ਹੈਰਾਨ, ਮੈਂ ਵੀ
ਅਰੇ
ਹੋ ਕੀ ਗਿਆ, ਐਡਾ ਸਿਆਣਾ ਡਾਕਟਰ ਹਨਾ। ਉਸ ਵੇਲੇ ਸਾਨੂੰ ਸਮਝ ਨੀ ਲੱਗੀ ਸਰ, ਥੋੜੀ ਮੇਨ ਇੱਕ ਸਾਲ ਬਾਅਦ ਸਾਡੇ ਮੇਰੇ ਘਰ ਦੇ ਸਰ 10 ਘਰ, ਤੁਹਾਨੂੰ ਮੈਂ ਕੱਲੇ ਕੱਲੇ ਬੰਦੇ ਦਾ ਨਾਂ ਗਿਣਾ ਸਕਦਾ ਜਿਨ੍ਹਾਂ ਦੇ ਬੱਚੇ ਉਹਨੇ ਨਸ਼ਿਆਂ ਤੇ ਲਾਏ, ਟੀਕੇ ਉਹ ਲਵਾਉਂਦੇ ਸੀ, ਹੌਲੀ 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 ਕਰਕੇ ਸਾਰੇ ਮਰਦੇ ਗਏ। ਘੱਟੋ ਘੱਟ 10 ਦੀ ਫਿਗਰ ਹੋਣੀ ਮੇਰੇ ਮੁਹੱਲੇ ਦੀ, ਅਚਲੀ ਗੇਟ ਸ਼ਹਿਰ ਮੁਹੱਲੇ ਦੀ। ਉਸ ਤੋਂ ਬਾਅਦ ਉਹ ਜਿਹੜਾ ਡਾਕਟਰ ਸੀ ਸਰ ਜੀ, ਉਹਨੂੰ ਆਪ ਵੀ ਆਦਤ ਪੈ ਗਈ, ਉਹ ਵੀ ਮਰ ਗਿਆ, ਠੀਕ ਆ। ਹੁਣ ਗੱਲ ਇਹ ਹੈ ਕਿ ਗੱਲ ਜਿਹੜੀ ਫਿਗਰ ਦੀ ਨਹੀਂ ਅਸੀਂ ਕਰ ਰਹੇ, ਗੱਲ ਚਿੰਤਾ ਦੀ ਹੈ ਇਸ ਵੇਲੇ ਕਿ ਨਾ ਗੁਰਪ੍ਰੀਤ ਬਾਈ ਤੁਸੀਂ ਸਿਆਣੇ ਬਹਿਣੇ ਹੋ, ਤੁਸੀਂ 70% ਜੇ ਕੋਈ 70% ਕਹਿ ਰਿਹਾ, ਗੱਲ ਇਹ ਨੀ ਗੀ। ਗੱਲ ਇਹ ਹੈ ਇਸ ਵੇਲੇ ਕਿ ਸਾਡਾ ਜਿਹੜਾ ਮੇਨ ਮਕਸਦ ਹੈ ਕਿ ਸਮਝਾਈਏ ਉਹਨਾਂ ਨੂੰ, ਕੱਲੇ ਕੱਲੇ ਬੰਦੇ ਨੂੰ ਸਮਝਾਈਏ ਕਿ ਬਸ ਬਹੁਤ ਹੋ ਗਿਆ, ਸਰਕਾਰਾਂ ਦੇ ਪਿੱਛੇ ਲੱਗੇ ਬਹੁਤ ਚਿਰ ਹੋ ਗਿਆ ਤੁਹਾਨੂੰ, ਐਂਡ ਤੇ ਉਹ ਬੋਤਲਾਂ ਵੰਡ ਜਾਂਦੇ, ਐਂਡ ਤੇ ਨਸ਼ਾ ਵੰਡ ਜਾਂਦੇ ਤੇ ਤੁਸੀਂ ਠੱਪਾ ਲਾ ਦਿੰਦੇ ਹੋ, ਇਹਨੂੰ ਬੰਦ ਕਰੋ। ਹੁਣ ਜਿਹੜੀ ਨਵੀਂ ਸਰਕਾਰ, ਚਲੋ ਜੋ ਜਿਹੜੀ ਵੀ ਸਰਕਾਰ, ਇੱਕ ਗੱਲ ਤੇ ਪੱਕੀ ਹੈ ਸਰ, ਕੇਜਰੀਵਾਲ ਨੂੰ ਪੈਸੇ ਦੀ ਭੁੱਖ ਨਹੀਂ ਹੈ, ਕਿਉਂਕਿ ਨਹੀਂ ਤੇ ਉਹਨੇ ਆਪਣੀ ਜਿਹੜੀ ਪੋਜੀਸ਼ਨ ਛੱਡੀ ਹੈ ਨਾ, ਉਹ ਕਰੋੜਾਂ ਰੁਪਈਏ ਆਪਣੀ ਰਿਸ਼ਵਤ ਲੈ ਸਕਦਾ ਜੀ ਉੱਥੋਂ, ਤੁਸੀਂ ਐਗਰੀ ਹੋਣਾ ਚੀਜ਼ ਦੀ।
ਜੀ 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 ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਪਰ ਬਲੀਆ ਸਾਹਿਬ ਮੈਨੂੰ
ਇੱਕ ਵਾਰੀ
ਜੀ ਜੀ ਮੈਂ
ਹਾਂਜੀ ਸਰ, ਮੈਨੂੰ ਪਤਾ ਟਾਈਮ ਥੋੜਾ, ਪਰ ਮੌਕਾ ਇੱਕ ਵਾਰੀ ਮੌਕਾ ਦੇਣ ਚ ਕੀ ਹਰਜਾ, ਸਾਡੇ ਟੱਬਰ ਵੱਜ ਜਾਣਗੇ, ਅਸੀਂ ਹਾਂ ਠੀਕ ਆ, ਅਸੀਂ ਬਾਹਰ ਬੈਠੇ ਹਾਂ, ਸਾਨੂੰ ਕਿਸੇ ਚੀਜ਼ ਦੀ ਫਿਕਰ ਨੀ, ਪਰ ਸਾਡਾ ਜਿਹੜਾ ਦਿਲ ਆ, ਸਾਡਾ ਪੰਜਾਬ ਜਿਹੜਾ ਸੋਨੇ ਦੀ ਚਿੜੀ, ਉਹ ਮੁੜ ਸੋਨੇ ਦੀ ਚਿੜੀ ਬਣ ਜੇ, ਇਸੇ ਵਾਸਤੇ ਧੜਕਦਾ।
ਜੀ 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 ਬਹੁਤ ਮਿਹਰਬਾਨੀ ਜੀ, ਕੋਸ਼ਿਸ਼ ਹੈ ਸਾਡਾ, ਫਿਕਰ ਵੀ ਇਸੇ ਚੀਜ਼ ਚ। ਸੋ ਬਹੁਤ ਮਿਹਰਬਾਨੀ ਜਤਿੰਦਰ ਵਾਲੀਆ ਜੀ, ਤੁਸੀਂ ਆਪਣੇ ਵਿਚਾਰ ਰੱਖੇ, ਬੜੇ ਵਧੀਆ ਗੱਲਾਂ ਕੀਤੀਆਂ। ਸੋ ਦੋਸਤੋ ਜਤਿੰਦਰ ਵਾਲੀਆ ਸਿਡਨੀ ਤੋਂ ਜੁੜੇ ਹੋਏ ਸਨ। ਜਸਪਾਲ ਅਗਲੀ ਕਾਲ ਸਾਡੇ ਨਾਲ ਜੁੜ ਚੁੱਕੀ ਹੈ ਜੀ, ਜਸਪਾਲ ਸਿੰਘ ਦੀ। ਸਤਿ ਸ੍ਰੀ ਅਕਾਲ ਜਸਪਾਲ ਜੀ।
ਹੈਲੋ ਮਿੱਠੂ ਸਾਹਿਬ, ਸਤਿ ਸ੍ਰੀ ਅਕਾਲ ਜੀ, ਸਾਰੇ ਸੋਚਿਆ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ?
ਬਸ ਠੀਕ ਹੈ ਜੀ, ਕਦੇ ਕਦੇ ਮੌਕਾ ਮਿਲਦਾ ਤੁਹਾਡੇ ਸੰਗਮ ਦਾ।
ਜੀ ਜੀ,
ਇਹ ਸਾਰੇ ਜਾਣਦੇ ਵੀ ਨਸ਼ਾ ਤਾਂ ਪੰਜਾਬ ਚ ਆ ਚੁੱਕਿਆ, ਇਹ ਚ ਕੋਈ ਡਾਊਟ ਨੀ, 3% ਹੈ, 4% ਹੈ। ਮੈਂ ਪਿਛਲੇ ਸਾਲ ਗਿਆ ਸੀ ਉੱਥੇ, ਜਿਹੜਾ ਪ੍ਰੋਬਲਮ ਹੈ ਸਮਾਜ ਦੀ ਵੀ ਪ੍ਰੋਬਲਮ ਹੈ, ਇੱਕ ਤਾਂ ਬੰਦਾ ਪੈਸੇ ਬਣਾਉਣਾ ਚਾਹੁੰਦਾ ਸਮਾਜ ਦੇ ਵਿੱਚ, ਦੂਜਾ ਬੰਦਾ ਕਿਸੇ ਦੇ ਬੱਚੇ ਨੂੰ ਕਹਿੰਦਾ ਨੀ ਵੀ ਤੇਰਾ ਬੱਚਾ ਨਸ਼ਾ ਕਰਦਾ। ਸਾਡੇ ਸਮਾਜ ਚ ਬੜੀ ਕਮਜ਼ੋਰੀ ਹੈ, ਆਪਾਂ ਕਹਿੰਦਾ ਮੈਂ ਕੀ ਲੈਣਾ, ਸਾਡੇ ਪਿੰਡ ਦੀ ਦੋ ਤਿੰਨ ਮੌਤਾਂ ਹੋਈਆਂ ਨੇ, ਮੈਨੂੰ ਕੀ, ਮੈਂ ਸਾਰੇ ਪਿੰਡ ਨੂੰ ਲੈਕਚਰ ਕਰਿਆ, ਦੋ ਤਿੰਨ ਮੌਤਾਂ ਹੋਈਆਂ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਪਿੰਡ ਦੇ ਜਨਾਇਟ ਹੋਵੋ, ਇਹ ਸਰਕਾਰ ਨੇ ਕੁਛ ਨੀ ਕਰਨਾ, ਇਹ ਸਾਡੇ ਬੱਚੇ ਤੁਹਾਡੇ ਹੌਲੀ ਹੌਲੀ ਸਾਰੇ ਮੰਨਗੇ, ਵੀ ਤੁਸੀਂ ਇੱਕ ਦੂਜੇ ਤੋਂ ਓਹਲਾ ਰੱਖਦੇ ਹੋ, ਗੁਰੂ ਨਾਨਕ ਦੇਵ ਦੀ ਸੀੜੀ ਤੇ ਉਹਨਾਂ ਸਰਬੱਤ ਦਾ ਭਲਾ ਕਰੋ, ਤੇ ਹਰ ਇੱਕ ਦਾ ਬੱਚਾ ਤੁਹਾਡਾ ਬੱਚਾ, ਤੇ ਜਿਹੜੇ ਬੱਚੇ ਨਸ਼ਾ ਨਹੀਂ ਕਰਦੇ ਉਹਨਾਂ ਦੀ ਮੈਂ ਇੱਕ ਕਮੇਟੀ ਬਣਾਈ, ਤੇ ਉਹਨਾਂ ਨੂੰ ਕਿਹਾ ਵੀ ਜੋ ਇੱਥੇ ਬੰਦਾ ਨਸ਼ਾ ਵੇਚਣ ਆਉਂਦਾ ਉਹਨੂੰ ਢਾ ਲਓ
ਜੀ ਜੀ
ਪਿੰਡ 'ਚ, ਜਾਂ ਕੋਈ ਪਿੰਡ ਦਾ ਮੁੰਡਾ ਉਹਨੂੰ ਵੀ ਕਹੋ ਵੀ ਨਸ਼ਾ ਨੀ ਵੇਚਣ ਦੇਣਾ, ਚਾਹੀਦਾ ਇੱਕ ਕੌਂਸਲਿੰਗ ਚਾਹੀਦੀ ਬੱਚਿਆਂ ਨੂੰ ਪਿੰਡ ਲੈਵਲ ਤੇ ਜਾਂ ਸਕੂਲ ਲੈਵਲ ਤੇ, ਕਿਉਂਕਿ ਉੱਥੇ ਯਾਰ ਨਸ਼ਾ ਸ਼ੌਕ ਬਣ ਚੁੱਕਿਆ
ਜੀ। ਬਿਲਕੁਲ ਜੀ ਬਿਲਕੁਲ, ਸੋ ਇਹ ਤੁਹਾਡੀਆਂ ਤੁਹਾਡੇ ਤਜਰਬੇ ਬੋਲ ਰਹੇ ਆ ਜੀ, ਤੁਹਾਡੀ ਉਮਰ ਦਾ ਤਕਾਜਾ ਬੋਲ ਰਿਹਾ ਵੀ ਤੁਸੀਂ ਆਪਣਾ ਬਣਦਾ ਸਹਿਯੋਗ ਦੇ ਰਹੇ ਹੋ। ਮੈਂ ਮਾਫੀ ਚਾਹੂੰਗਾ ਜੀ, ਬਹੁਤ ਲੰਮੀ ਕਾਲਰ ਦੀ ਲਾਈਨ ਲੱਗ ਚੁੱਕੀ ਆ, ਤੇ ਮੈਂ ਕਿਸੇ ਦਿਨ ਫੇਰ ਜ਼ਰੂਰ ਤੁਹਾਡੇ ਨਾਲ ਹੋਰ ਇਸ ਵਿਸ਼ੇ ਤੇ ਗੱਲ ਕਰਨੀ ਚਾਹੂੰਗਾ। ਸੋ ਫਿਲਹਾਲ ਮੈਂ ਇਜਾਜ਼ਤ ਚਾਹੂੰਗਾ ਜੀ, ਤੇ ਤੁਸੀਂ ਵਧੀਆ ਗੱਲਾਂ ਕਰ ਰਹੇ ਸੀ, ਤੇ ਇਹੀ ਚੀਜ਼ ਸਰ ਕਿ ਨੂੰ ਫੋਲੋ ਕਰਨੀ ਚਾਹੀਦੀ ਹੈ ਤੁਹਾਡੇ ਵਾਲੀ, ਵੀ ਆਪਣੇ ਪਿੰਡਾਂ ਚ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ।
ਓਕੇ ਜੀ, ਧੰਨਵਾਦ
ਜੀ, ਬਹੁਤ ਮਿਹਰਬਾਨੀ। ਸੋ ਸਰਦਾਰ ਜਸਪਾਲ ਸਿੰਘ ਜੁੜੇ ਹੋਏ ਸਨ, ਬੜੀ ਸੁਲਝੀ ਗੱਲ। ਮੈਂ ਮਾਫੀ ਚਾਹੂੰਗਾ ਦੋਸਤੋ, ਤੁਸੀਂ ਨਾ ਲੇਟ ਕਾਲਾਂ ਕਰਨ ਲੱਗਦੇ ਹੋ, ਜਦੋਂ ਪ੍ਰੋਗਰਾਮ 'ਚ 2 ਮਿੰਟ ਰਹਿ ਗਏ, ਹੁਣ 10 ਕਾਲਰ ਲਾਈਨ 'ਚ ਲੱਗੇ ਹੋਏ ਆ। ਪਰ ਜੇ ਤੁਸੀਂ ਪਹਿਲਾਂ ਕਾਲ ਕੀਤੀ ਹੁੰਦੀ ਤਾਂ ਸਾਨੂੰ ਬੜਾ ਨਜ਼ਾਰਾ ਆਉਣਾ ਸੀ ਗੱਲ ਕਰਨ ਦਾ, ਪਰ ਮੈਂ 3 ਕੁ ਕਾਲਰ ਲਾਈਨ 'ਚ ਆ, ਛੇਤੀ ਛੇਤੀ ਉਹਨਾਂ ਨੂੰ ਲੈਣਾ ਚਾਹੂੰਗਾ ਜੀ, ਜਿਹੜੇ ਹੁਣ ਬਹੁਤ ਲੰਮੀ ਲਾਈਨ 'ਤੇ ਟਾਈਮ ਤੋਂ ਖੜੇ ਉਹਨਾਂ ਨੂੰ। 619 ਹੈਲੋ,
ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਜਤਿੰਦਰ ਸਿੰਘ ਬੋਲ ਰਿਹਾ ਜੀ ਪਰਸਾ ਤੋਂ।
ਜਤਿੰਦਰ ਬਾਈ ਜੀ ਜਲਦੀ ਜਲਦੀ,
ਮੈਂ ਵਧੀਆ ਜੀ, ਜਲਦੀ ਜਲਦੀ ਨਿਬੇੜਦਾ, ਟਾਈਮ ਘੱਟ ਹੈ। ਇੱਕ ਸਰ ਐਗਜ਼ਾਮਪਲ ਦੇਣਾ, ਮੇਰੇ ਫੇਸਬੁੱਕ ਤੇ ਜੀ ਮੁੰਡਾ ਇੱਕ ਐਡ ਆ ਮੇਰਾ ਯਾਰ ਦੋਸਤ, ਤੇ ਉਹਨੇ ਫੋਟੋ ਪਾਈ ਆ ਆਪਦੀ, ਬੀਅਰ ਪੀ ਰਿਹਾ ਆਪਦੇ 4-5 ਸਾਲ ਦਾ ਜਵਾਕ ਉਹਦੇ ਕੋਲ ਬੈਠਾ ਉਹਦਾ, ਤੇ ਉਹਨੇ ਸਟੇਟਸ ਪਾਇਆ ਮਾਈ ਸਨ ਗਿਵਿੰਗ ਮੀ ਕੰਪਨੀ, ਤੇ ਮੈਂ ਹੁਣ ਖਿਜੇ ਨੇ ਥੱਲੇ ਕਮੈਂਟ ਕਰਤਾ, ਮੈਂ ਕਿਹਾ ਵੀ ਕੋਈ ਚੱਜ ਦੀ ਕੰਮ ਕਰ ਲਾ, ਆਹ ਕਿਹੜੇ ਕੰਮਾਂ ਚ ਲੱਗੇ ਆ ਨਿਆਣੇ ਨੂੰ ਵਿਗਾੜਨ। ਤੇ ਜੀ ਅੱਗੂ ਦੀ ਜਿਹੜੇ ਹੋਰ ਕਈ ਬੰਦੇ ਨਾ ਉਹਦੇ ਥੱਲੇ ਵਾਓ ਲੁੱਕ ਐਟ ਦੈਟ, ਬੜੇ ਵਧੀਆ ਵਧੀਆ ਕਮੈਂਟ ਲੈ ਰਹੇ। ਤੇ ਦੇਖੋ ਜੀ ਅੱਜ ਅਸੀਂ ਉਹਦੇ ਹੱਥ ਦੇ ਵਿੱਚ ਬੀਅਰ ਫੜਾਤੀ, ਕੱਲ ਨੂੰ ਅਗਲਾ ਫਿਰ ਚਿੱਟਾ ਵੀ ਫੜੂਗਾ, ਫਿਰ ਅਸੀਂ ਕਿਹੜੇ ਹਿਸਾਬ ਨਾਲ ਰੋਕਾਂਗੇ ਇਹਨੂੰ। ਤੇ ਬਸ ਇਹੀ ਮੈਂ ਇੱਕ ਗੱਲ ਕਰਨੀ ਸੀ ਛੋਟੀ ਜੀ, ਗੱਲ ਇਹ ਨੀ ਹੈ ਵੀ ਇੱਕ ਬੀਅਰ ਦੀ, ਇਹ ਗੱਲ ਇਹ ਹੈ ਵੀ ਸਹੀ ਕੀ ਹੈ ਤੇ ਗਲਤ ਕੀ, ਉਹਦੀ ਦੁੱਧ ਪੀਣ ਦੀ ਉਮਰ ਹੈ, ਤੂੰ ਉਹਨੂੰ ਬੀਅਰ ਫੜਨਾ ਪਿਆ ਹਨਾ। ਤੇ ਫਿਰ ਇੱਕ ਮੁੰਡਾ ਕੈਨੇਡਾ ਚਲਾ ਗਿਆ ਸਾਡਾ ਬੇਲੀ, ਹਾਂਜੀ ਸਾਡਾ ਬਿੱਲੀ ਕੈਨੇਡਾ ਚਲ ਗਿਆ, ਉਹਦਾ ਕਮੈਂਟ ਦੇਖੋ ਮੈਨੂੰ ਜਾਣਦਾ ਉਹ ਕੀ ਕਹਿੰਦਾ, ਕਹਿੰਦਾ ਉਹ ਪ੍ਰਿੰਸ ਤੈਨੂੰ ਕੀ ਪਤਾ ਦਾਰੂ ਦਾ। ਮੈਂ ਕਿਹਾ ਉਹ ਭਰਾਵਾ ਮੈਨੂੰ ਪਤਾ ਕੀ ਦਾਰੂ ਦਾ, ਵੀ ਜਦੋਂ ਤੁਸੀਂ ਨਾਲੀਆਂ ਚ ਗਿਰੇ ਹੁੰਦੇ ਹੋ ਪੀ ਪੀ ਕੇ, ਮੈਂ ਕਿਹਾ ਮੈਨੂੰ ਨੀ ਪਤਾ ਭਰਾਵਾ ਇਹਨਾਂ ਗੱਲਾਂ ਦਾ। ਚੰਗਾ ਮੈਂ ਕਿਹਾ ਚੰਗਾ
ਮਿਹਰਬਾਨੀ ਜੀ ਜੀ, ਬਹੁਤ ਮਿਹਰਬਾਨੀ। ਸੋ ਜਤਿੰਦਰ ਪਰਸ ਤੋਂ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਤੁਸੀਂ ਵੀ ਇਹ ਚੀਜ਼ਾਂ ਤੇ ਨਾ ਫੀਡਬੈਕ ਜ਼ਰੂਰ ਦਿਆ ਕਰੋ, ਜੇ ਕੋਈ ਇਹੋ ਜਿਹਾ ਫੇਸਬੁੱਕ ਤੇ ਕੋਈ ਗੱਲ ਆਉਂਦੀ ਆ ਤਾਂ ਦਲੇਰੀ ਨਾਲ ਉਹਦਾ ਤਾਂ ਜਵਾਬ ਦਿਆ ਕਰੋ। ਬਹੁਤ ਮਿਹਰਬਾਨੀ ਜਤਿੰਦਰ ਜੀ। ਸੋ ਅਗਲੇ ਕਾਲਰ ਜੀ, ਮੈਨੂੰ ਲੱਗਦਾ ਕਾਲ ਹੈਂਗ ਹੋਈ ਹੈ, ਪਰ ਮੈਂ ਇੱਧਰ ਸਾਡੇ ਕੋਲ ਪਵਨ ਸੰਧੂ ਹੋਰਾਂ ਦਾ ਮੈਸੇਜ ਆਇਆ ਜੀ, ਉਹਨਾਂ ਨੇ ਮਿੰਟੂ ਗੁਰੂ ਸੁਰੇਗੇ ਦਾ ਸਟੇਟਸ ਸਾਂਝਾ ਕੀਤਾ ਜੀ, ਉਹਨਾਂ ਨੇ ਵੀ ਹਰ ਫਾਰਮ ਦੀ ਵੀਡੀਓ ਦੇ ਉੱਤੇ ਹੈਰਾਨੀ ਜ਼ਾਹਰ ਕੀਤੀ ਹੈ ਜੀ। ਤੇ ਇੱਧਰ ਸਾਡੇ ਨਾਲ ਜੁੜ ਚੁੱਕਿਆ ਜੀ ਗੁਰਜੋਬਨਜੀਤ। ਹਾਂਜੀ ਗੁਰਜੋਬਨਜੀਤ ਜੀ, ਕੀ ਹਾਲ ਹੈ ਜੀ?
ਵਧੀਆ ਮਿੰਟੂ ਭਾਈ, ਠੀਕ ਠਾਕ ਜੀ, ਤੁਸੀਂ ਸੁਣਾਓ ਜੀ?
ਬਹੁਤ ਵਧੀਆ, ਪਹਿਲਾਂ ਤੁਹਾਡਾ ਧੰਨਵਾਦ ਜੀ, ਤੁਸੀਂ ਅੱਜ ਦਾ ਪ੍ਰੋਗਰਾਮ ਸਪਾਂਸਰ ਕਰਦੇ ਹੋ, ਸੋ ਤੁਹਾਡਾ ਦਿਲੋਂ ਧੰਨਵਾਦੀ ਆ। ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
ਹਾਂਜੀ ਮੈਂ ਨਾ ਦੋ ਤਿੰਨ ਗੱਲਾਂ ਕਰਨੀਆਂ ਸੀ ਜੀ। ਮੈਂ ਨਾ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਜੀ, ਬਟਾਲੇ ਲਾਗੋ, ਤੇ ਸਾਡੇ ਜੀ ਸਾਰਿਆਂ ਨਾਲੋਂ ਵੱਧ ਨਸ਼ਾ ਇਸ ਵਕਤ ਦਿਖ ਰਿਹਾ ਮਜੀਠੀਏ ਦੇ ਹਲਕੇ ਦੇ ਵਿੱਚ, ਕੱਥੂ ਨੰਗਲ ਪਿੰਡ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਥਾਨ ਹੈ ਜੀ, ਉੱਥੇ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ। ਤੇ ਅੱਜ ਤੋਂ 15-16 ਸਾਲ ਪਹਿਲਾਂ ਬਾਈ ਉੱਥੇ ਸਮੈਕ ਆ ਗਈ ਸੀਗੀ ਉਹ ਪਿੰਡ ਦੇ ਵਿੱਚ, ਹੁਣ ਉਹ ਪਿੰਡ ਨਸ਼ਿਆਂ ਦਾ ਗੜ੍ਹ ਬਣ ਚੁੱਕਾ, ਸਭ ਤੋਂ ਵੱਧ ਸਮੈਕ ਉਸ ਪਿੰਡ ਦੇ ਵਿੱਚੋਂ ਮਿਲਦੀ ਆ ਤੇ ਉੱਥੋਂ ਦੇ ਲਾਉਂਦੇ ਵੀ ਆ ਬੱਚੇ। ਤੇ ਹਾਂਜੀ ਮੈਂ ਦੂਜੀ ਗੱਲ ਕਰਨੀ ਸੀ ਜੀ, ਆ ਤੁਸੀਂ ਥੋੜੇ ਦਿਨ ਪਹਿਲਾਂ ਇੱਥੇ ਨਿਊਜ਼ ਵੇਖੀ ਹੋਣੀ ਆ ਜੀ, ਸਾਡੇ ਬਟਾਲੇ ਜ਼ਿਲ੍ਹੇ ਇਲਾਕੇ ਦੇ ਵਿੱਚ ਨਾ ਇੱਕ ASI ਨੂੰ ਬੰਨ ਕੇ ਕੁੱਟਿਆ ਸੀਗਾ ਲੋਕਾਂ ਨੇ।
ਹਾਂਜੀ ਕੁੱਟਿਆ ਸੀ।
ਹਾਂਜੀ ਉਹ ਬੰਦਾ ਬਿਲਕੁਲ ਨਿਰਦੋਸ਼ ਸੀਗਾ, ਉਹਨੂੰ ਮੈਂ ਫੇਸ ਟੂ ਫੇਸ ਵੀ ਜਾਣਦਾ ਚੰਗੀ ਤਰ੍ਹਾਂ। ਉਹ ਬੰਦਾ ਬਹੁਤ ਹੀ ਭਲਾਵਾਂਤ ਬੰਦਾ, ਜਿਹਨੂੰ ਜਾਣ ਬੁੱਝ ਕੇ ਕੁੱਟਿਆ ਗਿਆ, ਤੇ ਉਹਨੂੰ ਕੁੱਟਿਆ ਗਿਆ ਸਿਰਫ ਤੇ ਸਿਰਫ ਸਮੈਕੀਏ ਬੰਦਿਆਂ ਵੱਲੋਂ, ਉਹ ਸਾਰੇ ਸਮੈਕੀਏ ਸੀਗੇ ਜਿਹਨਾਂ ਨੇ ਕੁੱਟਿਆ ਉਹਨੂੰ ਬਿਨਾਂ ਗੱਲਾਂ ਤੋਂ, ਕਿਉਂਕਿ ਉਹਨਾਂ ਨਸ਼ਾ ਕੀਤਾ ਹੋਇਆ ਸੀਗਾ, ਉਹਨਾਂ ਨੂੰ ਪਤਾ ਨੀ ਲੱਗਿਆ, ਇੱਕ ਨੇ ਰੌਲਾ ਪਾਤਾ ਜੀ, ਇਹਨੇ ਬੰਦਾ ਭਜਾਤਾ, ਉਹਨਾਂ ਨੇ ਫੜ ਕੇ ਉਹਨੂੰ ਕੁੱਟਤਾ। ਉਸ ਤੋਂ ਬਾਅਦ ਚਲੋ ਜੀ ਉਹ ਤਾਂ ਨਿਊਜ਼ 'ਚ ਨੀ ਆਈ, ਚਲੋ ਮੈਂ ਬਹੁਤੀ ਗੱਲ ਵੀ ਨੀ ਕਰਦਾ ਜੀ, ਉਹਨਾਂ ਦਾ ਹਾਲ ਪੁਲਿਸ ਨੇ ਕੀਤਾ ਉਸ ਤੋਂ ਬਾਅਦ, ਉਹ ਤਾਂ ਜੀ
ਉਹ ਤਾਂ ਦਿਲ ਹੀ ਦਿਲ ਕੰਬਦਾ ਜੀ ਸਾਰਾ ਕੁਛ ਦੇਖ ਕੇ। ਹਾਂਜੀ ਬਾਈ ਮੈਂ ਤੀਜੀ ਗੱਲ ਇਹ ਕਰਨੀ ਸੀਗੀ, ਮੈਂ ਇੱਥੇ ਨਾ ਸਾਡੇ ਛੋਟਾ ਜਿਹਾ ਇੱਕ ਬੱਚਾ ਜੀ 4 ਸਾਲ ਦਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ, ਉਹਨਾਂ ਜਿਵੇਂ ਪਾਰਟੀ ਦੇ ਵਿੱਚ ਬਹਿੰਦੇ ਹੁੰਦੇ ਸੀਗੇ, ਉਹਨਾਂ ਦੇ ਘਰੇ ਪਾਰਟੀ ਹੋਣੀ, ਉਹਨਾਂ ਨੇ ਸ਼ਰਾਬ ਪੀਣੀ ਉਹਨਾਂ ਡੈਡੀ ਨੇ, ਤੇ ਉਹਨਾਂ ਨੇ ਇੱਧਰ ਉੱਧਰ ਹੋਣਾ, ਤੇ ਉਹ ਮੁੰਡਿਆਂ ਨੇ ਕੀ ਕਰਨਾ ਕਿ ਥੋੜਾ ਜਿਹਾ ਚਮਚ ਲੈ ਕੇ ਇਹਨਾਂ ਨੂੰ ਸ਼ਰਾਬ ਪਿਆ ਦੇਣੀ ਥੋੜੀ ਬਹੁਤੀ, ਥੋੜੀ ਥੋੜੀ ਕਰਦਿਆਂ ਉਹਨੂੰ ਹਰ ਵਾਰੀ ਜਦੋਂ ਆਉਣਾ ਸ਼ਰਾਬ ਪਿਆ ਦੇਣੀ। ਉਹਦਾ ਫਿਰ ਇੱਕਦਮ ਉਹਨਾਂ ਨੇ ਬੰਦ ਕਰਤਾ ਇਹ ਕੰਮ ਕਰਨਾ, ਉਹਨਾਂ ਨੇ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਕਿਹਾ ਕਿ ਚੱਲ ਚੱਲ ਠੀਕ ਹੈ ਜੀ ਤੂੰ ਬਾਹਰ ਹੈ, ਉਹਨੂੰ ਦੂਰ ਰੱਖਣਾ ਸ਼ੁਰੂ ਕਰਤਾ। ਉਹ ਭਾਜੀ ਉਹਨੂੰ ਹੁਣ ਉਸ ਮੁੰਡੇ ਨੂੰ ਛੋਟੇ ਜਿਹੇ ਨੂੰ ਬੱਚੇ ਨੂੰ ਤੀਜੀ ਵਾਰੀ ਦੌਰਾ ਪੈ ਚੁੱਕਿਆ ਜੀ ਹੁਣ, ਤੇ ਮੈਂ ਇਹ ਗੁਜ਼ਾਰਿਸ਼ ਕਰੂੰਗਾ ਸਾਰੇ ਵੀਰਾਂ ਨੂੰ ਕਿ ਇਹੋ ਜਿਹਾ ਕੰਮ ਨਾ ਕਰਨ, ਚਾਹੇ ਸ਼ਰਾਰਤਾਂ ਕਰਨ, ਚਾਹੇ ਬੱਚਿਆਂ ਨਾਲ ਇਹ ਕੰਮ ਨਾ ਕਰਨ। ਉਹ ਭਾਜੀ ਤੀਸਰੀ ਵਾਰੀ ਹੁਣ ਐਡਮਿਟ ਕਰਾਇਆ ਸੀਗਾ ਹੋਸਪਿਟਲ ਦੇ ਵਿੱਚ। ਬਸ ਮੈਂ ਇੰਨਾ ਕਹਿਣਾ ਸੀ
ਜੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ ਗੁਰਜੋਬਨ ਜੀ, ਤੁਸੀਂ ਦੋਨੇ ਤਿੰਨੇ ਮੁੱਦੇ ਬਹੁਤ ਮਿਹਰਬਾਨੀ। ਨੈਕਸਟ ਕਾਲਰ ਲੈਣ ਤੋਂ ਪਹਿਲਾਂ ਮੈਂ ਮੇਲ ਪੜ੍ਹਦੇ ਜੀ, ਰਾਜਵਿੰਦਰ ਖਾਕੋ ਰੇ ਜੁੜਿਆ ਜੀ, ਉਹ ਕਹਿੰਦੇ ਜੀ ਅਸੀਂ ਵੀ ਗੁਰਪ੍ਰੀਤ ਗਿੱਲ ਦੇ ਨਾਲ ਆ, ਪਰ ਜੋ ਬੰਦਾ ਨਸ਼ਿਆਂ ਦੇ ਖਿਲਾਫ਼ ਬੋਲਦਾ ਜੀ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ। ਤੇ ਥੋੜੇ ਦਿਨ ਪਹਿਲਾਂ ਕਹਿੰਦੇ ਰਿਸ਼ੀ ਗੁਲਾਟੀ ਹੋਰਾਂ ਨੇ ਵੀ ਕਾਮਣੀ ਤੇ ਪ੍ਰੋਗਰਾਮ ਕੀਤਾ ਸੀ, ਪਰ ਉਹਨਾਂ ਨੂੰ ਵੀ ਚੁੱਪ ਕਰਾਤਾ ਲੱਗਦਾ। ਮੈਂ ਕਿਹਾ ਨਹੀਂ, ਉਹਦੇ ਪਿਛਲਾ ਕਾਰਨ ਆ, ਉਹ ਜ਼ਰੂਰ ਤੁਹਾਡੇ ਨੂੰ ਵੀ ਦੱਸਾਂਗੇ। ਸਾਡੇ ਨਾਲ ਟਾਈਮ ਪ੍ਰੋਗਰਾਮ ਦਾ ਉੱਤੋਂ ਦੀ ਹੋ ਗਿਆ, ਹੁਣ ਇਹ ਪ੍ਰੋਗਰਾਮ ਰਿਕਾਰਡਿੰਗ ਚ ਨਹੀਂ ਜਾਊਗਾ, ਪਰ ਅਸੀਂ ਨਹੀਂ ਚਾਹੁੰਦੇ ਵੀ ਕਾਲਰ ਜਿਹੜੇ ਦੋ ਜੁੜੇ ਆ ਅਸੀਂ ਉਹਨਾਂ ਨੂੰ ਨਿਰਾਸ਼ ਕਰੀਏ, ਤੇ ਮੈਂ ਕੋਸ਼ਿਸ਼ ਕਰਦੇ ਹਾਂ ਜੀ ਅਗਲਾ ਕਾਲਰ ਲੈਣ ਦੀ। ਪਰ ਇੱਧਰ ਸੁਨੇਹੇ ਹੋਰ ਬਹੁਤ ਸਾਰੇ ਆ ਰਹੇ ਆ ਜੀ, ਮੈਸੇਜ ਵੀ ਆ ਰਹੇ ਆ, ਤੇ ਹਰਪ੍ਰੀਤ ਸਿੰਘ ਜੁੜੇ ਹੋਏ ਸਨ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ। ਤੇ ਇੱਧਰ ਮੈਨੂੰ ਲੱਗਦਾ ਸਾਡੇ ਨਾਲ ਜੁੜ ਚੁੱਕੇ ਆ ਜੀ ਤਰਸੇਮ ਸਿੰਘ, ਸਤਿ ਸ੍ਰੀ ਅਕਾਲ ਤਰਸੇਮ ਜੀ।
ਵੀਰ ਜੀ ਕੀ ਹਾਲ ਜੀ,
ਮਾਫੀ ਚਾਹੁੰਦੇ ਹਾਂ ਜੀ ਤੁਹਾਨੂੰ ਹੋਲਡ ਕਰਾਇਆ ਬਹੁਤ ਚਿਰ, ਪ੍ਰੋਗਰਾਮ ਦਾ ਟਾਈਮ ਟੱਪ ਗਿਆ ਜੀ, ਪਰ ਅਸੀਂ ਪ੍ਰੋਟੋਕੋਲ ਤੋੜ ਕੇ ਤੁਹਾਡੀ ਕਾਲ ਲੈ ਰਹੇ ਹਾਂ। ਸੋ ਕੀ ਕਹਿਣਾ ਚਾਹੋਗੇ?
ਮੈਂ ਵੀਰ ਜੀ ਕੁਛ ਨੀ, ਮੇਰਾ ਪਹਿਲਾਂ ਸਤਿ ਸ੍ਰੀ ਅਕਾਲ ਤੁਹਾਨੂੰ ਵੀਰ ਜੀ, ਪਿਆਰ ਭਰੀ
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਪੂਰੀ ਸਾਰੇ ਲਿਸਨਰ ਨੂੰ ਵੀ ਤੁਹਾਡੇ ਵੱਲੋਂ ਸਤਿ ਸ੍ਰੀ ਅਕਾਲ।
ਹਾਂਜੀ ਤੇ ਵੀਰ ਜੀ ਮੈਂ ਪਿਛਲੇ ਸਾਲ ਇੰਡੀਆ ਗਿਆ ਸੀ, ਤੇ ਮੈਂ ਤੇ ਇਹੋ ਕਹੂੰਗਾ ਭਾਵੇਂ ਆਪਾਂ ਆਸਟ੍ਰੇਲੀਆ ਬੈਠੇ, ਭਾਵੇਂ ਕੈਨੇਡਾ ਤੇ ਭਾਵੇਂ ਅਮਰੀਕਾ, ਤੇ ਹੁਣ ਤੇ ਵੀਰ ਜੀ ਬੜਾ ਮੁਸ਼ਕਿਲ ਜਿਹਾ ਬੜਾ ਵੱਡਾ ਰੋਗ ਲੱਗਾ ਪੰਜਾਬ ਨੂੰ ਨਸ਼ੇ ਦਾ, ਹੁਣ ਤੇ ਕੇਵਲ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਹੀ ਕੰਮ ਕਰ ਸਕਦੀ ਆ, ਨਾ ਤੇ ਕੋਈ ਸਰਕਾਰ ਤੇ ਨਾ ਕੋਈ ਆਦਮੀ
ਜੀ 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 ਕਈ ਵਾਰੀ ਦੁਆ
ਮੈਂ ਨੀ ਸੋਚਦਾ,
ਦੁਆ ਕੰਮ ਕਰ
ਬਹੁਤ ਵੱਡਾ ਮੁਸ਼ਕਿਲ ਹੋ ਗਿਆ। ਹਾਂ ਹੁਣ ਦੁਆ ਕੰਮ ਕਰੂਗੀ, ਹੁਣ ਇਹਨਾਂ ਸਰਕਾਰਾਂ ਨੇ ਕੰਮ ਨੀ ਜੇ ਕਰਨਾ, ਭਾਵੇਂ ਆਮ ਆ ਜੇ ਨਸ਼ਾ ਜਿੰਨਾ ਕਰਨਾ ਵੀਰ ਜਿੰਨਾ ਭਾਂਡੇ ਵੇਚ ਕੇ ਵੀ ਕਰਨਾ ਜੀ, ਹੁਣ ਵਿੱਚ ਕੋਈ ਆਦਤ ਪੈ ਗਈ
ਜੀ 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 ਕਰ ਰਹਾ। ਸੋ ਉਮੀਦ ਹੈ ਜੀ, ਚਲੋ ਕੋਈ ਨੀ ਆਪਾਂ ਪੋਜ਼ਿਟਿਵ ਸੋਚਾਂਗੇ ਜੀ, ਤੇ ਉਮੀਦ ਆ ਜਰੂਰ ਇਹਦਾ ਕੋਈ ਹੱਲ ਹੋਊਗਾ ਜੀ। ਤੇ ਚਲੋ ਕੋਈ ਨੀ, ਮਸਲਾ ਬਹੁਤ ਲੰਮਾ, ਦਲਜੀਤ ਭਾਜ ਮਹਿਤਾ ਚੌਕ ਦੇ ਕਹਿਣ ਵਾਂਗੂ ਇਹਦੇ ਲਈ ਆਪਾਂ ਇੱਕ ਹੋਰ ਪ੍ਰੋਗਰਾਮ ਕਰਾਂਗੇ। ਸੋ ਬਹੁਤ ਮਿਹਰਬਾਨੀ। ਤੇ ਲਾਸਟ ਕਾਲਰ ਲੈਣੇ ਆ ਜੀ ਸਾਡੇ ਨਾਲ, ਗੁਰਮਿੰਦਰ ਸਿਡਨੀ ਤੋਂ ਜੁੜ ਰਹੇ ਆ ਜੀ, ਮੈਂ ਛੇਤੀ ਉਹਨਾਂ ਦੀ ਕਾਲ ਲੈਣ ਦੀ ਕੋਸ਼ਿਸ਼ ਕਰਦਾ। ਤੇ ਕਹਿੰਦੇ ਜੀ ਦਲਜੀਤ ਸਿੰਘ ਮਹਿਤਾ ਚੌਕ, ਕਹਿੰਦੇ ਜੀ ਜੇ ਕਹਿੰਦੇ ਹੋਰ ਟਾਈਮ ਦਿਓਗੇ ਤਾਂ ਵਧੀਆ ਰਹੂਗਾ ਜੀ। ਕੋਈ ਨੀ ਆਪਾਂ ਅਗਲੇ ਹਫਤੇ ਫੇਰ ਇਸ ਵਿਸ਼ੇ ਨੂੰ ਜਾਰੀ ਰੱਖ ਲਾਂਗੇ, ਪਰ ਫਿਲਹਾਲ ਸਾਡੇ ਨਾਲ ਜੁੜ ਚੁੱਕੇ ਆ ਜੀ ਗੁਰਮਿੰਦਰ ਸਿੰਘ ਸਿਡਨੀ ਤੋਂ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਭਾਜੀ, ਮੈਂ ਗੁਰਨਿੰਦਰ ਚਾਲ ਬੋਲਦਾ ਜੀ ਸਿਡਨੀ ਤੋਂ।
ਹਾਂਜੀ ਚਾਲ ਸਾਹਿਬ, ਪ੍ਰੋਗਰਾਮ ਸਮ ਅਪ ਕਰ ਦਿਓ ਜੀ ਤੁਹਾਡੀ ਕਾਲ ਤੇ, ਦੱਸੋ ਕੀ ਕਹਿਣਾ ਚਾਹੁੰਦੇ ਆ, ਕਰ ਦਿਓ ਜੀ ਸਾਰੇ ਦਾ ਨਤੀਜਾ।
ਹਾਂਜੀ ਮੈਂ ਤੁਹਾਨੂੰ ਇੱਕ ਆਰਟੀਕਲ ਵੀ ਭੇਜਿਆ ਸੀ, ਤੁਹਾਡਾ ਟਾਈਮ ਲੱਗੂਗਾ ਤੇ ਤੁਸੀਂ ਪੜ੍ਹਿਓ, ਉਹ ਮੋਗੇ ਦੇ SSP ਪੂਰ ਸਾਹਿਬ ਨੇ ਲਿਖਿਆ ਜੀ, ਨਸ਼ਿਆਂ ਰਿਲੇਟਡ ਪੰਜਾਬੀ ਟ੍ਰਿਬਿਊਨ ਦੇ ਵਿੱਚ।
ਹਾਂਜੀ ਗੁਰਪ੍ਰੀਤ ਤੂਰ ਬਹੁਤ ਚੰਗਾ ਇਨਸਾਨ, ਤੇ ਉਹ ਬਾਈ ਐਕਸੀਡੈਂਟਲੀ ਇੱਕ ਪੁਲਿਸ ਮੁਲਾਜ਼ਮ ਆ, ਉਹ ਪੁਲਿਸ ਮੁਲਾਜ਼ਮ ਵਾਲੀ ਉਹਨਾਂ ਚ ਕੋਈ ਗੱਲ ਨਹੀਂ ਹੈ।
ਹਾਂਜੀ ਹਾਂਜੀ ਤੇ ਉਹ ਦੂਜੀ ਗੱਲ ਜੀ, ਜਿੱਥੋਂ ਤੱਕ ਨਸ਼ਿਆਂ ਦੀ ਗੱਲ ਵਾ ਕਿ ਗੌਰਮੈਂਟ ਆਪਣੇ ਤੌਰ ਤੇ ਜੋ ਕਰਦੀ ਆ ਉਹ ਕਰ ਹੀ ਰਹੀ ਆ, ਸਾਨੂੰ ਸਾਰਿਆਂ ਨੂੰ ਉੱਥੋਂ ਦੇ ਲੋਕਾਂ ਨੂੰ ਮੋਰਲ ਰਿਸਪੋਂਸੀਬਿਲਟੀ ਲੈਣੀ ਪਊਗੀ ਜੀ। ਸਾਡਾ ਆਪਣਾ ਹੀ ਫਰਜ਼ ਬਣਦਾ ਵਾ, ਕੋਈ ਕਿਸੇ ਦੇ ਮੂੰਹ ਦੇ ਵਿੱਚ ਧੱਕ ਕੇ ਨਸ਼ਾ ਨਹੀਂ ਪਾਉਂਦਾ
ਜੀ 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 ਜੀ,
ਕਿਉਂਕਿ ਸਾਡੀ ਆਪਣੀ ਰਿਸਪੋਂਸੀਬਿਲਟੀ ਬਣ। ਦੂਜੀ ਗੱਲ, ਸਕੂਲ ਲੈਵਲ ਤੇ ਯੂਨੀਵਰਸਿਟੀਜ਼ ਲੈਵਲ ਤੇ ਐਜੂਕੇਸ਼ਨ ਹੋਣੀ ਚਾਹੀਦੀ ਆ ਜੀ, ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਇਹਦੇ ਕੀ ਮਾੜੇ ਪ੍ਰਭਾਵ ਆ, ਇਹਦਾ ਕੀ ਨੁਕਸਾਨ ਹੋ ਸਕਦਾ ਵਾ
ਜੀ ਜੀ, ਜਾਗਰਤੀ ਫੈਲਾਉਣੀ ਪੈਣੀ ਆ।
ਬਿਲਕੁਲ ਜੀ ਬਿਲਕੁਲ, ਬਾਕੀ ਗੌਰਮੈਂਟ ਦੀ ਤੇ ਪਾਲਿਸੀ ਹੁੰਦੀ ਆ ਜੀ, ਉਹਨਾਂ ਨੇ ਤੇ ਰੈਵਨਿਊ ਵੀ ਇਕੱਠਾ ਕਰਨਾ, ਜਿਹੜੀ ਠੇਕਿਆਂ ਦੀ ਗੱਲ ਕਰਦੇ, ਠੇਕੇ ਤੇ ਹੁਣ ਉਹਨਾਂ ਨੇ ਰੈਵਨਿਊ ਇਕੱਠਾ ਕਰਨਾ, ਠੇਕੇ ਤੇ ਆਸਟ੍ਰੇਲੀਆ ਵੀ ਹੈਗੇ ਆ, ਠੇਕੇ ਕੈਨੇਡਾ ਵੀ ਹੈਗੇ ਆ, ਠੇਕੇ ਅਮੈਰੀਕਾ ਵੀ ਹੈਗੇ ਆ।
ਸੋ ਠੀਕ
ਹੈ, ਉਹ ਥੋੜੇ ਹਰਾਸ਼ ਪਲੰਟੀ ਆਪਣੀਆਂ ਜਿਹੜੀਆਂ ਸਜਾਵਾਂ ਉਹ ਵਧਾ ਸਕਦੇ ਆ, ਜੇ ਉਹ ਸਪਲਾਈ ਤੇ ਠੀਕ ਆ ਜਿਹੜਾ ਚਿੱਟਾ ਵਿਕ ਰਿਹਾ ਉਹਨਾਂ ਨੂੰ ਫੰਡ ਉਹ ਨਾ ਆਉਣ ਦੇਣ, ਬਾਕੀ ਐਂਡ ਆਫ ਦਾ ਡੇ ਰਿਸਪੋਂਸੀਬਿਲਟੀ ਆਮ ਲੋਕਾਂ ਦੀ ਆ, ਇਹ ਗੱਲ ਉਹਨਾਂ ਨੂੰ ਸਮਝਣੀ ਪਏਗੀ ਜੀ, ਕੋਈ ਨੀ ਜੇ ਪੈਸੇ ਬਚਾ ਸਕਦਾ।
ਜੀ 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 ਬਿਲਕੁਲ ਜੀ, ਗੁਰਮਿੰਦਰ ਧੌਰਾ ਨੇ ਜਿਹੜੀ ਗੱਲ ਸੌ ਹੱਥ ਰੱਸਾ ਸਿਰੇ ਤੇ ਗੰਢ ਕਹਿ ਦਿੱਤੀ ਹੈ ਜੀ, ਵੀ ਜੇ ਸਾਨੂੰ ਕੱਲੇ ਕੱਲਾ ਬੰਦਾ ਅਵੇਅਰ ਹੋ ਗਿਆ, ਜਾਗਰਤੀ ਆ ਗਈ, ਤਾਂ ਜਾ ਕੇ ਇਹਨਾਂ ਚੀਜ਼ਾਂ ਤੇ ਕੰਟਰੋਲ ਹੋਣਾ। ਤੇ ਮੈਂ ਅਕਸਰ ਇਹ ਲਿਖਦਾ ਆ ਰਿਹਾ, ਮੈਂ ਅਕਸਰ ਬੋਲਦਾ ਆ ਰਿਹਾ ਵੀ ਜੇ ਇੱਕ ਪਿੰਡ 'ਚ ਚਾਰ ਬੰਦੇ ਨਸ਼ਾ ਵੇਚ ਕੇ ਸਾਰੇ ਪਿੰਡ ਨੂੰ ਗਰਕ ਕਰ ਸਕਦੇ ਆ, ਤਾਂ ਚਾਰ ਨੌਜਵਾਨ ਇੱਕ ਪਿੰਡ ਦੇ ਉੱਠ ਕੇ ਉਸ ਪਿੰਡ ਨੂੰ ਪ੍ਰੋਟੈਕਟ ਵੀ ਕਰ ਸਕਦੇ ਆ, ਸੰਭਾਲ ਵੀ ਸਕਦੇ ਆ, ਪਰ ਉਹ ਚਾਰ ਨੌਜਵਾਨ ਕਦੋਂ ਉੱਠਣਗੇ? ਇਸ ਚੀਜ਼ ਦੇ ਸਾਨੂੰ ਬਹੁਤ ਦੇਰ ਹੋ ਰਹੀ ਹੈ, ਤੇ ਦੇਰ 'ਚ ਜਦੋਂ ਹੋ ਜਾਂਦੀ ਹੈ ਕਈ ਵਾਰੀ ਉਹ ਬਹੁਤ ਅੰਧੇਰ ਵੀ ਹੋ ਜਾਂਦਾ। ਸੋ ਕੋਸ਼ਿਸ਼ ਕਰੋ ਦੋਸਤੋ, ਹਰਮਨ ਰੇਡੀਓ ਆਪਣੇ ਵੱਲੋਂ ਜਾਗਰਤੀ ਦਾ ਹੋਕਾ ਦੇ ਰਿਹਾ ਜਾਂ ਜਾਗੋ ਦਾ ਹੋਕਾ ਦੇ ਰਿਹਾ, ਜਾਗਣਾ ਨਾ ਜਾਗਣਾ ਤੁਹਾਡਾ ਫਰਜ਼, ਪਰ ਅਸੀਂ ਹੋਕਾ ਦੇਣਾ ਨਹੀਂ ਹਟਣਾ। ਸੋ ਮਿਹਰਬਾਨੀ ਗੁਰਮਿੰਦਰ ਬਾਈ, ਤੁਸੀਂ ਬਹੁਤ ਵਧੀਆ ਸ਼ਬਦਾਂ ਨਾਲ ਪ੍ਰੋਗਰਾਮ ਦਾ ਸਮਅਪ ਕੀਤਾ, ਤੇ ਮਾਫੀ ਚਾਹੁੰਦੇ ਹਾਂ, ਸਮਾਂ ਬਹੁਤ ਉੱਤੋਂ ਦੀ ਹੋ ਗਿਆ। ਸੋ ਅਗਲੇ ਪ੍ਰੋਗਰਾਮ 'ਚ ਫਿਰ ਤੁਹਾਨੂੰ ਜੋੜਾਂਗੇ।
ਬਿਲਕੁਲ ਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ।
ਸੋ ਬਹੁਤ ਮਿਹਰਬਾਨੀ। ਸੋ ਦੋਸਤੋ, ਗੁਰਮਿੰਦਰ ਸਿੰਘ ਜੁੜੇ ਹੋਏ ਸਨ ਸਿਡਨੀ ਤੋਂ, ਤੇ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਬਹੁਤ ਵਧੀਆ ਸੀ ਜੀ। ਜਾਂਦੇ ਜਾਂਦੇ ਇੱਕ ਦੋ ਮੈਸੇਜ, ਕਹਿੰਦੇ ਜੀ ਸਾਡੇ ਨਾਲ ਜੁੜੇ ਆ ਜੀ ਪ੍ਰਦੀਪ ਸਿੰਘ ਤੂਰ ਫਰਿਜਨੋ ਤੋਂ, ਉਹਨਾਂ ਨੇ ਕਿਹਾ ਜੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਐਡੇ ਸੋਹਣੇ ਵਿਚਾਰ ਪੇਸ਼ ਕੀਤੇ, ਤੇ ਜਸ ਘੁੰਮਣ ਹੋਰਾਂ ਨੇ ਕਿਹਾ ਜੀ ਚਾਈਨਾ ਨੂੰ ਫਾਲੋ ਕਰੋ ਜੀ, ਕਹਿੰਦੇ ਜਿਹੜੇ ਚਾਈਨਾ ਦੇ ਵਿੱਚ ਜਸ ਘੁਮਾਣ, ਫੇਰ ਮੈਂ ਘੁੰਮਣ ਕਹਿ ਜਾਂਦਾ ਜੀ, ਜਸ ਘੁਮਾਣ ਹੋਰਾਂ ਨੇ ਕਿਹਾ ਜੀ ਚਾਈਨਾ ਨੂੰ ਫਾਲੋ ਕਰੋ, ਉਹਨਾਂ ਨੇ ਜਿਹੜਾ ਇਹਦੇ ਤੇ ਕੰਟਰੋਲ ਕੀਤਾ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੌਰਾਨ ਅਸੀਂ ਕੋਸ਼ਿਸ਼ ਕੀਤੀ ਆ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਤੇ ਧਿਆਨ ਲਿਆਉਣ ਦੀ, ਤੁਹਾਡਾ ਧਿਆਨ ਦਵਾਉਣ ਦੀ, ਤੇ ਪਰ ਇਹ ਹੋ ਸਕਦਾ ਵੀ ਇਹਦੇ ਵਿੱਚ ਅਸੀਂ ਪਰਸਨਲ ਸੋਚ ਜਾਂ ਆਪਣੀਆਂ ਪਰਸਨਲ ਗੱਲਾਂ ਘਸੋੜ ਗਏ ਹੋਈਏ, ਤਾਂ ਉਹਦੇ ਨਾਲ ਕੀ ਹੁੰਦਾ ਵੀ ਕਿਸੇ ਨੂੰ ਹਰਟ ਵੀ ਹੋ ਸਕਦੀ ਹੈ। ਸੋ ਇਸ ਲਈ ਅਸੀਂ ਮਾਫੀ ਚਾਹੁੰਦੇ ਹਾਂ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਚੰਗਾ ਸਿਰਜੀਏ, ਚੰਗਾ ਕਰੀਏ, ਚੰਗੀ ਸਾਂਝ ਪਾਈਏ, ਕਿਸੇ ਚੰਗੇ ਵਿਸ਼ੇ ਤੇ ਚਿੰਤਨ ਕਰੀਏ ਜਿਹਦੇ ਕੀ ਫਾਇਦੇ ਹੋ ਜਾਣ। ਤੇ ਜਾਂਦਾ ਜਾਂਦਾ ਮੈਂ ਦੱਸ ਦਿਆਂ ਜੀ, ਅੱਜ ਦਾ ਪ੍ਰੋਗਰਾਮ ਸੀਡੀ ਬੈਟਰੀ ਤੋਂ ਦਵਿੰਦਰ ਸਿੰਘ, ACT ਤੋਂ ਸੁਖਪਾਲ ਸਿੰਘ, ਫਰਿਜਨੋ ਤੋਂ ਪ੍ਰਦੀਪ ਸਿੰਘ ਤੂਰ, ਅਮਰਦੀਪ ਸਿੰਘ ਪਰਥ ਤੋਂ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ, ਤੇ ਗੁਰਜੋਵਨਜੀਤ ਸਿੰਘ ਮੈਲਬਨ ਵੱਲੋਂ ਸਪਾਂਸਰ ਕੀਤਾ ਗਿਆ ਸੀ ਜੀ। ਸੋ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਆ ਜੀ, ਤੇ ਹੁਣ ਮੈਨੂੰ ਮਿੰਟੂ ਬਰਾੜ ਨੂੰ ਦਿਓ ਜੀ ਐਡਲੇਟ ਦੇ ਸਟੂਡੀਓ ਤੋਂ ਇਜਾਜ਼ਤ, ਤੇ ਸਰਬ ਸਿੰਘ ਨੂੰ ਦਿਓ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਜੀ, ਤੇ ਮਿਲਦੇ ਆ ਜੀ ਅਗਲੇ ਦਿਨ ਕਿਸੇ ਅਗਲੇ ਹੋਰ ਵਿਸ਼ੇ ਦੇ ਉੱਤੇ। ਥੈਂਕ ਯੂ।
ਅੱਜ ਮੇਲੇ ਹੋ ਗਏ ਸੱਜਣਾ, ਲੱਗੇ ਗਮ ਵੀ ਦਿੱਤੇ ਹਰਾ, ਮੇਰੇ ਚਿੱਤ ਨੂੰ ਕੰਬ